ਸਵੇਰੇ 9 ਵਜੇ। ਦਿਲ ਵਾਲੀ ਗੱਲ ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਮਨ ਰੇਡੀਓ ਦੇ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ ਤੁਹਾਡਾ ਸਵਾਗਤ ਕਰਦਾ ਜੀ। ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕੌਫ ਸਾਰਬਰ ਸਟੂਡੀਓ ਤੋਂ। ਜੀ ਆਇਆਂ ਨੂੰ ਜੀ ਸਾਰੇ ਸਰੋਤਿਆਂ ਦਾ ਸਵਾਗਤ ਹੈ। ਕੀ ਹਾਲ ਚਾਲ ਹੈ, ਠੀਕ ਠਾਕ ਹੋ, ਚੜ੍ਹਦੀ ਕਲਾ ਚੋਂ, ਤੰਦਰੁਸਤ ਹੋ? ਤੇ ਆਓ ਫਿਰ ਤੰਦਰੁਸਤੀ ਦਾ, ਸਰਬੱਤ ਦੇ ਭਲੇ ਦਾ ਨਾਰਾ ਬੁਲੰਦ ਕਰੀਏ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਇਸ ਵੇਲੇ 9:01 ਹੋ ਗਿਆ ਘੜੀ ਦੇ ਉੱਤੇ ਔਰ ਦਿਨ ਸ਼ਨਿਚਰਵਾਰ ਚੜ੍ਹ ਚੁੱਕਾ। 5 ਅਕਤੂਬਰ 2019 ਤੇ ਬ੍ਰਿਸਬਨ ਦੇ ਵਿਚ ਵੀ ਇਹੀ ਸਮਾਂ। ਮੈਨੂੰ ਲੱਗਦਾ ਕਿ ਕੱਲ ਨੂੰ ਡੇ ਲਾਈਟ ਸੇਵਿੰਗ ਜਿਹੜਾ ਆ ਉਹ ਸ਼ੁਰੂ ਹੋ ਜਾਏਗਾ ਆਸਟ੍ਰੇਲੀਆ ਦੇ ਵਿਚ, ਸੋ ਸਮੇਂ ਬਦਲ ਜਾਣਗੇ ਸਵੇਰ ਨੂੰ। ਇਸ ਦੀ ਮੈਂ ਪੁਸ਼ਟੀ ਕਰਾਂਗਾ ਥੋੜੀ ਦੇਰ ਬਾਅਦ ਕਨਫਰਮ ਕਰਕੇ, ਪਰ ਇਸ ਵੇਲੇ ਐਡਲੇਡ ਦੇ ਵਿਚ 8:32 ਹੋ ਗਏ ਨੇ ਤੇ ਪਰਥ ਦੇ ਵਿਚ 7:02 ਹੋਏ ਨੇ, ਭਾਰਤ ਦੇ ਵਿਚ 4:32 ਹੋਏ ਨੇ ਤੇ ਇੰਗਲੈਂਡ ਦੇ ਵਿਚ 12:02 ਹੋ ਗਏ ਨੇ। ਅੱਜ ਦੀ ਤਰੀਕ ਬਦਲ ਚੁੱਕੀ ਹੈ, ਦਿਨ ਸ਼ਨਿਚਰਵਾਰ ਚੜ੍ਹ ਚੁੱਕਾ ਉੱਥੇ ਵੀ। ਅਮਰੀਕਾ ਮਹਾਂਦੀਪਾਂ ਦੇ ਵਿਚ ਦੁਪਹਿਰਾਂ ਤੇ ਸ਼ਾਮਾਂ ਢਲ ਰਹੀਆਂ ਨੇ ਈਸਟ ਤੇ ਵੈਸਟ ਕੋਸਟ ਦੇ ਉੱਤੇ। ਹੋਰ ਕੀ ਹਾਲ ਚਾਲ ਹੈ, ਠੀਕ ਠਾਕ ਹੋ? ਤੇ ਅੱਜ ਦੇ ਪ੍ਰੋਗਰਾਮ ਦੇ ਵਿਚ ਅਮਰੀਕ ਫਲੋਰਾ ਭਾਜੀ ਆਣਗੇ, ਬਹੁਤ ਸਾਰੀਆਂ ਅੱਜ ਅਸੀਂ ਗੱਲਾਂ ਕਰਾਂਗੇ ਤੇ ਮਸਲੇ ਨਾਲ ਥੋੜਾ ਬਹੁਤਾ ਸ਼ੁਕਲ ਮੇਲਾ ਵੀ ਹੋਏਗਾ। ਤੇ ਅੱਜ ਅਸੀਂ ਕੋਸ਼ਿਸ਼ ਕਰ ਰਹੇ ਹਾਂ, ਪਿਛਲੀ ਵਾਰੀ ਵਾਅਦਾ ਕੀਤਾ ਸੀ ਕਿ ਆਮ ਆਦਮੀ ਪਾਰਟੀ ਦੇ ਇਕ ਵਰਕਰ ਨੂੰ ਆਪਾਂ ਲੈ ਕੇ ਆਵਾਂਗੇ, ਉਹਨਾਂ ਦੇ ਸੀਨੀਅਰ ਮੈਂਬਰ ਨੂੰ। ਕੁਝ ਸਾਲ ਪਹਿਲਾਂ ਵੀ ਉਹਨਾਂ ਨਾਲ ਅਸੀਂ ਮੁਲਾਕਾਤ ਕੀਤੀ ਸੀ, ਮੇਰੀ ਇਸ ਹਫ਼ਤੇ ਗੱਲ ਹੋਈ ਉਹਨਾਂ ਨਾਲ ਤੇ ਉਹ ਕਹਿੰਦੇ ਜ਼ਰੂਰ, ਵਾਈ ਨਾਟ, ਤੇ ਉਹ ਆ ਰਹੇ ਨੇ। ਤੇ ਆਪਾਂ ਦਿੱਲੀ ਦੇ ਵਿਚ ਜੋ ਉਹ ਕਰ ਰਹੇ ਨੇ, ਆਮ ਆਦਮੀ ਪਾਰਟੀ ਕਰ ਰਹੀ ਹੈ, ਜਾਂ ਸਾਨੂੰ ਕੋਈ ਸਵਾਲ ਨੇ ਆਪਾਂ ਉਹਨਾਂ ਨੂੰ ਪੁੱਛਾਂਗੇ ਤੇ ਦੇਖਾਂਗੇ ਕਿ ਕੀ ਕਾਰਗੁਜ਼ਾਰੀ ਐਡਮਿਨਿਸਟ੍ਰੇਸ਼ਨ ਦੀ ਹੈਗੀ ਹੈ ਉਹਨਾਂ ਦੀ। ਸੋ ਇਸ ਤੋਂ ਇਲਾਵਾ ਹੋਰ ਮਸਲੇ ਨੇ ਜਿਹੜੇ ਆਪਾਂ ਤੁਹਾਡੇ ਨਾਲ ਸਾਂਝੇ ਕਰਨੇ ਆ, ਸੁਨੇਹੇ ਵੀ ਆਣੇ ਆ ਤੁਹਾਡੇ ਸਾਡੇ ਤੱਕ ਪਹੁੰਚਣੇ ਆ, ਉਹਨਾਂ ਵਿੱਚੋਂ ਵੀ ਅਸੀਂ ਬਹੁਤ ਸਾਰੀ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਹੈ। ਤੇ ਸਵੇਰੇ ਪ੍ਰੋਗਰਾਮ ਗੁਰਬਾਣੀ ਵਿਚਾਰ ਪ੍ਰੋਗਰਾਮ ਚ ਥੋੜੀ ਅੜਚਨ ਆਈ ਹੈ, ਮਾਫੀ ਚਾਹੁੰਦੇ ਆ ਤੇ ਉਸ ਨੂੰ ਦਰੁਸਤ ਕਰ ਦਿੱਤਾ ਗਿਆ। ਤੇ ਦਲਜੀਤ ਸਿੰਘ ਮਹਿਤਾ ਚੌਂਕ ਭਾਜੀ ਵੀ ਪ੍ਰੋਗਰਾਮ ਦੇ ਵਿਚ ਸ਼ਾਮਲ ਹੋਏ ਨੇ, ਇਕ ਅੰਗਰੇਜ਼ੀ ਦੇ ਵਿਚ ਗੁੱਡ ਮਾਰਨਿੰਗ ਬੁਲਾਉਂਦੇ ਹੋਏ ਵਿਚਾਰ ਪੇਸ਼ ਕਰ ਰਹੇ ਨੇ। ਕਹਿੰਦੇ ਪਾਵਰ ਐਂਡ ਮਨੀ ਆਰ ਫਰੂਟਸ ਆਫ ਲਾਈਫ ਬਟ ਫੈਮਿਲੀ ਐਂਡ ਫਰੈਂਡਸ ਆਰ ਰੂਟਸ ਆਫ ਲਾਈਫ, ਵੀ ਕੈਨ ਮੈਨੇਜ ਵਿਦਆਊਟ ਫਰੂਟਸ ਬਟ ਵੀ ਕੈਨਟ ਸਟੈਂਡ ਵਿਦਆਊਟ ਰੂਟਸ। ਕਿਆ ਬਾਤ ਹੈ ਜੀ, ਬਹੁਤ ਸੋਹਣਾ ਵਿਚਾਰ ਤੁਸੀਂ ਪੇਸ਼ ਕੀਤਾ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜੀ ਆਇਆਂ ਨੂੰ। ਤੇ ਜੀ ਐਸ ਚਾਹਲ ਹੁਣੀ ਵੀ ਤੇ ਨਵ ਹੁਣੀ ਵੀ ਪ੍ਰੋਗਰਾਮ ਚ ਆ ਗਏ ਨੇ, ਤਾਂ ਹਰਜਿੰਦਰ ਢਿੱਲੋਂ ਵੀ ਪ੍ਰੋਗਰਾਮ ਚ ਸ਼ਾਮਲ ਹੋਏ ਸੀ। ਤੇ ਐਪ ਕੰਮ ਕਰ ਰਹੀ ਹੈ ਸੀਗੀ ਜੀ, ਸਾਡੀ ਸਟਰੀਮ ਜਿਹੜੀ ਉਹ ਨਹੀਂ ਸੀ ਕੰਮ ਕਰ ਰਹੀ, ਸੋ ਠੀਕ ਕਰ ਦਿੱਤੀ ਗਈ ਹੈ। ਸਰਬਜੀਤ ਉੱਠ ਖੜੇ ਨੇ ਤੇ ਸੁਖਨਿੰਦਰ ਹੁਣੇ ਵੀ ਪ੍ਰੋਗਰਾਮ ਚ ਆ ਗਏ ਨੇ ਰਿਵਰਲੈਂਡ ਤੋਂ। ਸੋ ਸਾਰਿਆਂ ਦਾ ਸਵਾਗਤ ਜੀ ਆਇਆਂ ਨੂੰ। ਤੇ ਪ੍ਰੋਗਰਾਮ ਦੇ ਵਿਚ ਆਪਾਂ ਹਿੰਦੀ ਗੀਤ ਵੀ ਤੁਹਾਨੂੰ ਅੱਜ ਬੜਾ ਜ਼ਬਰਦਸਤ ਸੁਣਾਉਣੇ ਆ ਤੇ ਪੰਜਾਬੀ ਗੀਤ ਵੀ। ਅਸੀਂ ਕੁਛ ਪ੍ਰੋਗਰਾਮਾਂ ਤੋਂ ਇਕ ਸ਼ਬਦ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ, ਉਹਦੇ ਵਿਚ ਜਿਹੜਾ ਸ਼ਬਦ ਹੈ ਨਾ ਉਹ ਭਗਤ ਤਰਲੋਚਨ ਜੀ ਦਾ, ਬਹੁਤ ਹੀ ਸੁੰਦਰ, ਬਹੁਤ ਹੀ ਡੀਪ ਡੂੰਘਾ ਸ਼ਬਦ ਹੈ। ਔਰ ਅਗਰ ਇਹ ਸ਼ਬਦ ਦੀ ਵਿਆਖਿਆ ਕਰੇ ਨਾ, ਮੈਨੂੰ ਲੱਗਦਾ ਕਿ ਇਹਦੇ ਤੇ ਕਈ ਗ੍ਰੰਥ ਤਾਂ ਇਹਦੇ ਤੇ ਲਿਖ ਹੋ ਸਕਦੇ ਨੇ, ਕਿਉਂਕਿ ਹਰ ਅੰਤਰੇ ਦੇ ਵਿਚ ਇਕ ਪੂਰੀ ਸਟੋਰੀ ਦਾ ਨਿਚੋੜ ਲਿਖਿਆ ਹੋਇਆ ਹੈ। ਸੋ ਪਿਛਲੇ ਅਸੀਂ ਪ੍ਰੋਗਰਾਮਾਂ ਦੇ ਵਿੱਚ ਗੱਲ ਕੀਤੀ ਸੀ ਕਿ ਜਿਹੜਾ ਅਰੁਣ ਹੈ ਉਹ ਕਿਉਂ ਪਿੰਗਲਾ, ਜਿਹੜੀ ਪਲੈਨਟ ਯੂਰੇਨਸ ਹੈ ਉਹ ਉਸ ਦੀ ਕੀ ਪੋਜੀਸ਼ਨ ਹੈ, ਕਿਉਂ ਹੈ ਉਹ, ਉਹਦਾ ਆਪਾਂ ਕੀਤਾ ਸੀ ਤੇ ਫਿਰ ਚੰਦਰਮਾ ਦਾ ਕੀਤਾ ਸੀ। ਅਸਲ ਦੇ ਵਿੱਚ ਗੱਲ ਇੱਥੋਂ ਸ਼ੁਰੂ ਹੋਈ ਸੀ ਕਿ ਜਦੋਂ ਭਗਤ ਹੁੰਦੇ ਨੇ ਘਰ ਦੇ ਵਿੱਚ ਇੱਕ ਅੱਧਾ ਹੁੰਦਾ ਆ ਤੇ ਬਾਕੀ ਜਿਹੜੇ ਪਰਿਵਾਰ ਵਾਲੇ ਉਹਨੂੰ ਚੰਗਾ ਨਹੀਂ ਸਮਝਦੇ ਹੁੰਦੇ, ਖਾਸ ਕਰਕੇ ਪਤਨੀ ਜਿਹੜੀ ਹੈ ਨਾ, ਉਹ ਤਾਂ ਜੋ ਪਤੀ ਕਰ ਰਿਹਾ ਹੁੰਦਾ ਜ਼ਿਆਦਾਤਰ ਕੇਸਾਂ 'ਚ ਇੱਦਾਂ ਹੁੰਦਾ, ਬਹੁਤ ਘੱਟ ਨੇ ਜਿਹੜੇ ਸਪੋਰਟ ਕਰਦੇ ਨੇ, ਪਰ ਜ਼ਿਆਦਾਤਰ ਇੱਦਾਂ ਹੁੰਦਾ ਇਹ ਤੂੰ ਕਿਹੜੇ ਕੰਮ ਫੜ ਲਏ, ਇਹ ਕੀ ਕਰ ਰਿਹਾ, ਮੇਰੇ ਤਾਂ ਕਰਮ ਫੁੱਟ ਗਏ। ਤਾਂ ਫਿਰ ਭਗਤ ਜੀ ਸਮਝਾ ਰਹੇ ਨੇ ਆਪਣੀ ਪਤਨੀ ਨੂੰ ਕਿ ਨਾਰਾਇਣ ਨਿੰਦਸ ਕਾਏ ਭੁੱਲੀ ਗਵਾਰੀ, ਕਿਉਂ ਨਾਰਾਇਣ ਨੂੰ ਨਿੰਦ ਰਹੀ ਹੈ, ਤੂੰ ਭੁੱਲੀ ਹੋਈ ਆ, ਗਵਾਰ ਹੈ, ਦੁਕ੍ਰਿਤ ਸੁਕ੍ਰਿਤ ਥਾਰੋ ਕਰਮਰੀ। ਇਹ ਮਰਾਠੀ ਦੇ ਵਿੱਚ ਸ਼ਬਦ ਲਿਖਿਆ ਹੋਇਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਭਗਤ ਤਰਲੋਚਨ ਜੀ ਹੁਣ ਗੱਲ ਕਰਨੇ ਨੇ ਹਨੂਮਾਨ ਦੀ। ਰਮਾਇਣ ਪੜ੍ਹੀ ਹੋਣੀ ਸਾਰਿਆਂ ਨੇ, ਸੁਣੀ ਹੋਣੀ, ਦੇਖੀ ਵੀ ਹੋਣੀ ਟੀਵੀ ਦੇ ਉੱਤੇ, ਔਰ ਹੁਣ ਦੀਵਾਲੀ ਆ ਰਹੀ, ਦੁਸਹਿਰਾ ਆ ਰਿਹਾ, ਬਹੁਤ ਕਲੇਸ਼ ਵੀ ਹੋਣਾ। ਹੁਣ ਕਈਆਂ ਨੇ ਰਾਵਣ ਨੂੰ ਆਪਣਾ ਗੁਰੂ ਮੰਨਣਾ ਹੈ ਤੇ ਸੀਤਾ ਨੂੰ ਨਿੰਦਣਾ ਹੈ, ਰਾਮ ਨੂੰ ਨਿੰਦਣਾ ਹੈ। ਸੋ ਆਪਾਂ ਇਹ ਤੋਂ ਥੋੜਾ ਕਿਨਾਰਾ ਕਰਨਾ ਹੈ, ਆਪਾਂ ਇਹ ਚੋਂ ਅਰਕ ਕੱਢਣਾ ਹੈ। ਹੁਣ ਕਹਾਣੀ ਹਨੂਮਾਨ ਦੀ ਹੈ ਕਿ ਦਾਦਿਲੇ ਲੰਕਾ ਗੜ, ਕਹਿੰਦੇ ਹਨੂਮਾਨ ਨੇ ਲੰਕਾ ਦਾ ਗੜ ਉਖਾੜ ਦਿੱਤਾ, ਜਾਲ ਦਿੱਤਾ, ਤਬਾਹ ਕਰ ਦਿੱਤਾ। ਉਪਾੜੀਏਲੇ ਰਾਵਣ ਬਣ, ਰਾਵਣ ਦਾ ਜਿਹੜਾ ਗਾਰਡਨ ਸੀ, ਬਣ ਸੀ, ਉਹ ਪੱਟ ਦਿੱਤਾ। ਸਲ ਬਿਸਲ ਆਣ ਤੋਖਿਲੇ ਹਰੀ, ਜਿਹੜੀ ਸਲ ਦੂਰ ਕਰਨ ਵਾਲੀ ਬੂਟੀ ਹੈ ਉਹ ਲਿਆ ਕੇ ਸ੍ਰੀ ਰਾਮ ਚੰਦਰ ਜੀ ਨੂੰ ਦਿੱਤੀ, ਪ੍ਰਸੰਨ ਕੀਤਾ, ਜਾਣੀ ਕਿ ਸੰਜੀਵਨੀ ਬੂਟੀ ਲਿਆ ਕੇ ਦਿੱਤੀ। ਇੰਨੇ ਕੰਮ ਰਾਮ ਚੰਦਰ ਜੀ ਦੇ ਹਨੂਮਾਨ ਜੀ ਨੇ ਕੀਤੇ ਕਿ ਲੰਕਾ ਵੀ ਉਜਾੜ ਦਿੱਤੀ, ਉਹਦਾ ਬਾਗ ਵੀ ਉਜਾੜ ਦਿੱਤੇ, ਸੀਤਾ ਦੀ ਖਬਰ ਵੀ ਲੈ ਆਂਦੀ, ਤੇ ਸੰਜੀਵਨੀ ਬੂਟੀ ਲਿਆ ਕੇ ਉਸ ਦੇ ਭਰਾ ਨੂੰ ਮੁੜ ਕੇ ਸਜੀਵਨ ਕਰ ਦਿੱਤਾ, ਜੀਵਨ ਦੇ ਦਿੱਤਾ। ਹੁਣ ਇਹਦੇ ਬਦਲੇ ਰਾਮ ਨੇ ਉਸ ਨੂੰ ਕੀ ਦਿੱਤਾ, ਇਹ ਆਪਾਂ ਤੁਹਾਨੂੰ ਦੱਸਦੇ ਹਾਂ ਕਿ ਇੰਨੇ ਕੰਮ ਕਰਨ ਦੇ ਬਦਲੇ ਰਾਮ ਨੇ ਕੀ ਦਿੱਤਾ। ਅਸਲ ਦੇ ਵਿੱਚ ਕੀ ਸੀ ਇਹਦੀ ਜਿਹੜੀ ਬੈਕਗਰਾਉਂਡ ਸਟੋਰੀ ਆ ਇਸ ਸ਼ਬਦ ਦੀ, ਉਹ ਇਹ ਹੈ ਕਿ ਕਥਾ ਅਨੁਸਾਰ ਪਿਛਲੇ ਜਨਮਾਂ ਦੇ ਵਿੱਚ ਹਨੂਮਾਨ ਰਾਹ ਦੇ ਵਿੱਚ ਆਉਂਦੇ ਜਾਂਦੇ ਰਾਈਆਂ ਨੂੰ ਲੁੱਟਦਾ ਹੁੰਦਾ ਸੀ, ਉਹਨਾਂ ਨੂੰ ਠੱਗਦਾ ਹੁੰਦਾ ਸੀ। ਤੇ ਇੱਕ ਵਾਰੀ ਕੀ ਹੋਇਆ ਕਿ ਕੋਈ ਰੱਬ ਦਾ ਪਿਆਰਾ ਸੰਤ ਮਹਾਤਮਾ ਸਾਧ ਲੰਘਿਆ ਤੇ ਉਸ ਨੂੰ ਲੁੱਟ ਲਿਆ ਉਹਨੇ। ਉਹਦੇ ਕੋਲ ਹੁੰਦਾ ਤਾਂ ਕੁਛ ਨਹੀਂ, ਤੁਹਾਨੂੰ ਪਤਾ ਹੈ ਕਿ ਸਾਧ ਪੁਰਖਾਂ ਕੋਲ ਕੱਪੜੇ ਤੋਂ ਇਲਾਵਾ ਕੁਛ ਨਹੀਂ ਹੁੰਦਾ, ਤੇ ਉਹ ਸਾਰੇ ਕੱਪੜੇ ਲਹਾ ਲਏ ਤੇ ਸਿਰਫ ਲੰਗੋਟੀ ਹੀ ਰਹਿਣ ਦਿੱਤੀ। ਤਾਂ ਹੁਣ ਉਸ ਸੰਤ ਨੇ ਫਿਰ ਉਸ ਲੁਟੇਰੇ ਨੂੰ ਕਿਹਾ, ਜਾ ਤੈਨੂੰ ਵੀ ਹੁਣ ਲੰਗੋਟੀ ਮਿਲੇਗੀ, ਕਿਉਂਕਿ ਉਹਨੇ ਉਸ ਕੋਲ ਲੰਗੋਟੀ ਛੱਡੀ ਤੇ ਉਸਨੇ ਉਸਨੂੰ ਕਹਿ ਦਿੱਤਾ ਵੀ ਤੈਨੂੰ ਵੀ ਲੰਗੋਟੀ ਹੀ ਮਿਲੇਗੀ। ਸੋ ਅਗਲੇ ਜਨਮ ਦੇ ਵਿੱਚ ਹਨੂਮਾਨ ਜੀ ਰਾਮ ਚੰਦਰ ਦੇ ਨਾਲ ਲੜਦੇ ਨੇ, ਕੰਮ ਕਰਦੇ ਨੇ, ਉਹਨਾਂ ਦੇ ਸਹਿਯੋਗ ਕਰਦੇ ਨੇ। ਤਾਂ ਇੰਨੇ ਕੰਮ ਕਰਨ ਦੇ ਬਾਅਦ ਜਦੋਂ ਹਨੂਮਾਨ ਜੀ ਨੇ ਕਿਹਾ, ਹਨੂਮਾਨ ਜੀ ਨੂੰ ਕਿਹਾ ਰਾਮ ਚੰਦਰ ਜੀ ਨੇ ਕਿ ਜਾਓ ਖਬਰ ਲੈ ਕੇ ਆਓ, ਤੇ ਖਬਰ ਤਾਂ ਰਾਮ ਚੰਦਰ ਜੀ ਨੂੰ ਹਨੂਮਾਨ ਕਹਿੰਦੇ ਨੇ ਕਿ ਜੇ ਮੈਂ ਕਰਾਂਗਾ ਤਾਂ ਸ੍ਰੀ ਰਾਮ ਜੀ ਤੁਸੀਂ ਮੈਨੂੰ ਕੀ ਦਿਓਗੇ। ਤਾਂ ਉਹਨਾਂ ਨੇ ਉਹਨਾਂ ਨੂੰ ਵਰ ਦਿੱਤਾ ਕਿ ਜੋ ਮੇਰੇ ਕੋਲ ਹੋਏਗਾ ਮੈਂ ਤੈਨੂੰ ਦੇ ਦਾਂਗਾ, ਸੋ ਜੋ ਮੇਰੇ ਕੋਲ ਹੋਏਗਾ ਮੈਂ ਤੈਨੂੰ ਦੇ ਦਾਂਗਾ। ਸੋ ਜਦੋਂ ਇਹ ਸਾਰਾ ਕੁਛ ਕਰਕੇ ਰਾਮ ਚੰਦਰ ਜੀ ਦੇ ਕੋਲ ਵਾਪਸ ਆਏ ਤਾਂ ਰਾਮ ਚੰਦਰ ਜੀ ਤੁੰਗ ਨਦੀ ਦੇ ਵਿੱਚ ਨਹਾ ਰਹੇ ਸੀ, ਇਸ਼ਨਾਨ ਕਰ ਰਹੇ ਸੀ, ਤਾਂ ਤੁੰਗ ਭਦਰਾ ਨਦੀ ਦੇ ਵਿੱਚ, ਤੇ ਉਹ ਜਦੋਂ ਹਨੂਮਾਨ ਜੀ ਆਉਂਦੇ ਨੇ ਤਾਂ ਆਪਣਾ ਕਛਹਿਰਾ ਨਿਚੋੜ ਰਹੇ ਹੁੰਦੇ ਆ। ਹਨੂਮਾਨ ਜੀ ਉਹਨਾਂ ਨੂੰ ਯਾਦ ਕਰਾਉਂਦੇ ਆ, ਕਹਿੰਦੇ ਵੀ ਤੁਸੀਂ ਮੈਨੂੰ ਕਿਹਾ ਸੀ ਵੀ ਜੋ ਮੈਨੂੰ ਤੁਸੀਂ ਕੁਛ ਦਊਂਗੇ, ਤੇ ਉਹਨਾਂ ਨੇ ਉਹ ਜਿਹੜਾ ਕਛਹਿਰਾ ਨਿਚੋੜ ਰਹੇ ਸੀ ਤੇ ਉਹੀ ਕਛਹਿਰਾ ਹਨੂਮਾਨ ਨੂੰ ਦੇ ਦਿੱਤਾ, ਤੇ ਕਹਿੰਦੇ ਮੇਰੇ ਕੋਲ ਇਸ ਵੇਲੇ ਇਹੀ ਕੁਛ ਹੈ ਤੇ ਇਹ ਤੂੰ ਲੈ ਲਾ। ਸੋ ਇਸ ਨੂੰ ਤਸਦੀਕ ਕਰਦੇ ਨੇ ਭਗਤ ਤਰਲੋਚਨ ਜੀ ਤੇ ਬਾਣੀ ਵੀ ਤਸਦੀਕ ਕਰਦੀ ਹੈ, ਕਹਿੰਦੇ ਦਾਦਿਲੇ ਲੰਕਾ ਗੜ ਉਪਾੜੀਏਲੇ ਰਾਵਣ ਬਣ, ਸਲ ਬਿਸਲ ਆਣ ਤੋਖਿਲੇ ਹਰੀ। ਲੰਕਾ ਜਾੜਨ ਤੋਂ ਬਾਅਦ ਬਾਗ ਪੱਟਣ ਤੋਂ ਬਾਅਦ ਸੰਜੀਵਨੀ ਬੂਟੀ ਲਾਉਣ ਤੋਂ ਬਾਅਦ ਕੀ ਮਿਲਿਆ ਹਨੂਮਾਨ ਨੂੰ? ਕਰਮ ਕਰ ਕਛਾਉਟੀ ਮਫੀਟ ਸਰੇ। ਇੰਨੇ ਕੰਮ ਕਰਨ ਦੇ ਬਾਵਜੂਦ ਉਸ ਦੇ ਜਿਹੜੇ ਪਿਛਲੇ ਜਨਮ ਦੇ ਕਰਮ ਹੈ ਉਹਦੇ ਮੂਹਰੇ ਆ ਗਏ ਤੇ ਉਹਨੂੰ ਉਹੀ ਕੱਛਾ ਮਿਲਿਆ, ਕਛੌਟੀ ਮਿਲੀ, ਲੰਗੋਟੀ ਮਿਲੀ, ਜਿਹੜੀ ਉਹਨ ਉਸ ਸੰਤ ਦੇ ਤੇੜ ਦੇ ਵਿੱਚ ਛੱਡੀ ਸੀ ਤੇ ਉਹ ਗੱਲ ਪ੍ਰਤੱਖ ਸੱਚ ਹੋ ਗਈ। ਸੋ ਜਦੋਂ ਅਸੀਂ ਆਪਣੀਆਂ ਲੋੜਾਂ ਨਾ ਪੂਰੀਆਂ ਹੋਣ ਤੇ ਰੱਬ ਨੂੰ ਗਾਲਾਂ ਕੱਢਦੇ ਹਾਂ ਤਾਂ ਸਾਨੂੰ ਇਹ ਸ਼ਬਦ ਯਾਦ ਕਰ ਲੈਣਾ ਚਾਹੀਦਾ ਹੈ ਕਿ ਨਾਰਾਇਣ ਨਿੰਦਸ ਕਾਏ ਭੁੱਲੀ ਗਵਾਰੀ, ਦੁਕਰਤ ਸੁਕਰਤ ਥਾਰੋ ਕਰਮਰੀ। ਸੋ ਮੈਂ ਸੋਚਿਆ ਕਿ ਇਸ ਸ਼ਬਦ ਨੂੰ ਤੁਹਾਡੇ ਤੱਕ ਪਹੁੰਚਾਵਾਂ ਤੇ ਨਾਲ ਨਾਲ ਅਸੀਂ ਦੇਖੋ ਜੋ ਇਸ ਇਹਨਾਂ ਸ਼ਬਦਾਂ ਦੀ ਪਿੱਠ ਭੂਮੀ ਹੈ, ਬੈਕਗਰਾਉਂਡ ਹੈ, ਅਸੀਂ ਉਹ ਵੀ ਕਰ ਰਹੇ ਹਾਂ, ਉਹ ਵੀ ਅਸੀਂ ਆਪਣੇ ਆਪ ਨੂੰ ਗਿਆਨ ਲੈ ਰਹੇ ਹਾਂ। ਸੋ ਇਸ ਦਾ ਮਤਲਬ ਜੋ ਮੈਂ ਸ਼ਬਦ ਕਰ ਰਿਹਾ ਇਸ ਦਾ ਮਤਲਬ ਇਹ ਹੈ ਕਿ ਸਾਨੂੰ ਸ਼ਬਦ ਜਿਹੜੇ ਨੇ ਉਹ ਸਮਝ ਆ ਜਾਣ, ਗੁਰਬਾਣੀ ਸਾਨੂੰ ਸਮਝ ਪੈ ਜਾਵੇ। ਵੇਦ ਹਥਿਆਰ ਹੈ, ਜਿਹੜੀ ਨੌਲੇਜ ਹੈ ਨਾ ਉਹ ਹਥਿਆਰ ਹੈ। ਜੇ ਸਾਨੂੰ ਇਹਨਾਂ ਦੀ ਸ਼ਬਦਾਂ ਦੀ ਬੈਕਗਰਾਉਂਡ ਨਹੀਂ ਪਤਾ ਤਾਂ ਅਸੀਂ ਫਿਰ ਬੜੀ ਛੇਤੀ ਮਾਰ ਖਾਵਾਂਗੇ। ਸੋ ਅਖੀਰ ਨੂੰ ਕੀ ਹੈ, ਇਸ ਸ਼ਬਦ ਦਾ ਸਾਰ ਇਹ ਆਉਂਦਾ ਹੈ ਕਿ ਇਹ ਸਾਰੇ ਕਰਮਾਂ ਦੀ ਖੇਡ ਹੈ ਤੇ ਇਹ ਖੇਡ ਤੋਂ ਕਿੱਦਾਂ ਬਚਿਆ ਜਾਵੇ। ਤੇ ਮੈਂ ਉਹ ਵੀ ਤੁਹਾਨੂੰ ਪੰਕਤੀ ਹੁਣੇ ਸੁਣਾ ਦਿੰਦਾ ਕਿ ਇਹ ਫਿਰ ਜੇ ਕਰਮ ਤੁਸੀਂ ਹਟਾ ਨਹੀਂ ਸਕਦੇ, ਪਿੱਛੋਂ ਲਿਖੇ ਆ ਰਹੇ ਨੇ, ਤੇ ਇਹਨਾਂ ਨੂੰ ਬਾਈਪਾਸ ਕਿੱਦਾਂ ਕੀਤਾ ਜਾ ਸਕਦਾ, ਉਹ ਵੀ ਇੱਕ ਨੁਕਤਾ ਹੈਗਾ ਜਿਹੜਾ ਭਗਤ ਜੀ ਵੀ ਦੱਸਦੇ ਨੇ, ਗੁਰੂ ਸਾਹਿਬ ਵੀ ਦੱਸਦੇ ਨੇ, ਭਗਤ ਕਬੀਰ ਜੀ ਵੀ ਦੱਸਦੇ, ਸਾਰੇ ਭਗਤ ਗੁਰਬਾਣੀ ਇਹੀ ਦੱਸਦੀ ਹੈ ਕਿ ਕਰਮਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਆ। ਇੱਕੋ ਹੀ ਤਰੀਕਾ ਹੈ ਦੁਨੀਆਂ ਦੇ ਵਿੱਚ, ਪੂਰਬਲੋ ਕ੍ਰਿਤ ਕਰਮ ਨਾ ਮਿਟੇਰੀ, ਪਿਛਲੇ ਕਰਮ ਕੀਤੇ ਹੋਏ ਮਿਟਦੇ ਨਹੀਂ, ਘਰ ਗੇਹਣ ਤਾਂ ਚੇ ਮੋਹੇ ਜਪ ਲਈਏ ਰਾਮ ਚੇ ਨਾਮਨ। ਕਹਿੰਦੇ ਤਾਂ ਹੀ ਜਿਹੜਾ ਰਾਮ ਨਾਮ ਜਪਣ, ਜਿਹੜਾ ਨਾਮ ਦੀ ਗੱਲ ਕਰ ਰਹੇ ਗੁਰੂ ਗ੍ਰੰਥ, ਉਸ ਜਪਣ ਦੇ ਨਾਲ ਹੀ ਮਿਟਦੇ ਨੇ, ਕਰਮ ਨੂੰ ਕਰਮ ਦੇ ਨਾਲ ਕੱਟਿਆ ਨਹੀਂ ਜਾ ਸਕਦਾ। ਬਦਤ ਤਰਲੋਚਨ ਰਾਮ ਜੀ, ਪੂਰਬਲੋ ਕ੍ਰਿਤ ਕਰਮ ਨਾ ਮਿਟੇਰੀ, ਘਰ ਗੇਹਣ ਤਾਂ ਚੇ ਮੋਹੇ ਜਾਪੀਅਲੇ ਰਾਮ ਚੇ ਨਾਮਨ। ਰਾਮ ਨਾਮ ਜਪਣ ਦੇ ਨਾਲ ਹੀ ਕਰਮ ਜਿਹੜੇ ਨੇ ਉਹਨਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
ਅੰਮ੍ਰਿਤ ਦੇ ਵੇਲੇ, ਅੰਮ੍ਰਿਤ ਦੇ ਸਿਰ ਧਰ ਕੇ ਗਲੀ ਦੇ ਉੱਤੇ ਆ ਜਾ, ਲੰਘਣਾ ਜੇ ਪ੍ਰੇਮ ਦੀ ਗਲੀ, ਲੰਘਣਾ ਜੇ ਪ੍ਰੇਮ ਦੀ ਗਲੀ, ਜਿੱਥੇ ਬੈਠ ਗਏ ਕਲਗੀਆਂ ਵਾਲੇ, ਧਰਤੀ ਨੂੰ ਭਾਗ ਲੱਗ ਗਏ, ਧਰਤੀ ਨੂੰ ਭਾਗ ਲੱਗ ਗਏ, ਮੇਰਾ ਚਮਨੀ ਕਿਸੇ ਦੇ ਕੰਮ ਆਉਣਾ, ਪਸ਼ੂਆਂ ਦੇ ਹੱਡ ਵਿਕਦੇ, ਪਸ਼ੂਆਂ ਦੇ ਹੱਡ ਵਿਕਦੇ, ਸਾਡੇ ਤਿੰਨ ਹੱਥ ਧਰਤੀ ਤੇਰੀ, ਬਹੁਤੀਆਂ ਜਗੀਰਾਂ ਵਾਲਿਆ, ਬਹੁਤੀਆਂ ਜਗੀਰਾਂ ਵਾਲਿਆ, ਦੇਖਾ ਤੇਰਾ ਰਾਮ ਰੱਖ ਲੂ, ਦੇਖਾ ਤੇਰਾ ਰਾਮ ਰੱਖ ਲੂ, ਚਿੱਟੇ ਦੰਦਾਂ ਦੇ ਬਣਨ ਗਏ ਕੋਲੇ, ਹੱਡੀਆਂ ਦੀ ਰਾਖ ਬਣੂ, ਹੱਡੀਆਂ ਦੀ ਰਾਖ ਬਣੂ, ਮਿਲਦਾ ਗਰੀਬੀ ਦਾਵੇ, ਉੱਚਾ ਹੋ ਕੇ ਮਾਣ ਨਾ ਕਰੀ ਉੱਚਾ ਹੋ ਕੇ ਮਾਣ ਨਾ ਕਰੀ ਜਿੰਦੇ ਹੁਸਨ ਜਵਾਨੀ ਤੀਜੇ ਮਾਪੇ ਤਿੰਨ ਰੰਗ ਨਹੀਂ ਉਹ ਲੱਭਣੇ ਤਿੰਨ ਰੰਗ ਨਹੀਂ ਉਹ ਲੱਭਣੇ
ਬਹੁਤ ਹੀ ਖੂਬਸੂਰਤ ਗੀਤ ਅਮਰ ਸਿੰਘ ਚਮਕੀਲੇ ਦੀ ਆਵਾਜ਼ ਦੇ ਵਿਚ ਸੁਣਿਆ ਨਾਮ ਜਪ ਲੈ ਨਿਮਾਣੀ ਜਿੰਦੇ ਮੇਰੀ ਏ ਔਖੇ ਵੇਲੇ ਕੰਮ ਆਊਗਾ ਇੱਕ ਮੋਟੀਵੇਸ਼ਨਲ ਕਹਾਵਤ ਹੈ ਕਿ ਅਸੀਂ ਜਦ ਔਖੇ ਵੇਲੇ ਨੂੰ ਰਿਮਾਇੰਡ ਕਰਾਉਂਦੇ ਹਾਂ ਨਾ ਤਾਂ ਫੇਰ ਬੰਦਾ ਕਹਿੰਦਾ ਕੁਛ ਨਾ ਕੁਛ ਤਿਆਰੀ ਕਰ ਲਈਏ ਇੰਗਲਿਸ਼ ਦੇ ਵਿਚ ਅੰਗਰੇਜ਼ੀ ਦੇ ਵਿਚ ਵੀ ਇੱਕ ਟਰਮ ਹੈ ਇੱਕ ਪ੍ਰੋਵਰਬ ਹੈ ਕਿ ਮੇਕ ਹੇ ਵਾਈਲ ਸਨਸ਼ਾਈਨ ਕਿ ਉਦੋਂ ਤੱਕ ਆਪਣੇ ਪੱਠੇ ਪੁੱਠੇ ਇਕੱਠੇ ਕਰ ਲਓ ਜਦੋਂ ਤੱਕ ਧੁੱਪ ਖਿੜੀ ਹੋਈ ਹੈ ਉਹ ਤੋਂ ਬਾਅਦ ਮੀਂਹ ਲੱਗ ਪੈਣਾ ਇੰਗਲੈਂਡ ਦੇ ਵਿੱਚ ਮੌਸਮ ਬੜਾ ਖਰਾਬ ਰਹਿੰਦਾ ਹੁੰਦਾ ਸੀ ਇਸ ਕਰਕੇ ਇਹ ਉਹਨਾਂ ਦਾ ਪ੍ਰੋਵਰਬ ਹੈ ਸੋ ਪ੍ਰੋਗਰਾਮ ਦੇ ਵਿੱਚ ਸਵਾਗਤ ਸਾਰੇ ਸਰੋਤਿਆਂ ਦਾ ਜਿਹੜੇ ਸਾਡੇ ਨਾਲ ਜੁੜ ਰਹੇ ਨੇ ਪਹਿਲਾਂ ਆਪਾਂ ਮੌਸਮ ਤੋਂ ਸ਼ੁਰੂ ਕਰਦੇ ਹਾਂ ਆਸਟ੍ਰੇਲੀਆ ਦੇ ਤੋਂ ਤੇ ਉੱਪਰੋਂ ਆਸਟ੍ਰੇਲੀਆ ਦੇ ਟਾਪ ਐਂਡ ਕੇਨਸ ਤੋਂ ਅੱਜ ਜਿਹੜੀ ਮੌਸਮ ਦੀ ਜਾਣਕਾਰੀ ਇਹ ਹੈ ਕਿ ਅੱਜ 30 ਡਿਗਰੀ ਤੱਕ ਤਾਪਮਾਨ ਰਹੇਗਾ ਤੇ ਹਲਕੇ ਬੱਦਲ ਹੋਣ ਦੀ ਸੰਭਾਵਨਾ ਹੈ ਬ੍ਰਿਸਬਨ ਦੇ ਵਿਚ ਵੀ ਇਸੇ ਤਰ੍ਹਾਂ ਉੱਥੇ 29 ਡਿਗਰੀ ਤੱਕ ਰਹੇਗਾ ਕੌਫਸ ਹਾਰਬਰ ਦੇ ਵਿਚ ਅੱਜ ਮੀਂਹ ਦੱਸਿਆ ਗਿਆ ਹਲਕਾ ਜਿਹਾ ਸ਼ਾਵਰ ਹੋ ਚੁੱਕਾ ਹੈ ਸ਼ੁਰੂ ਤੇ ਬੱਦਲ ਘਣੇ ਹੋ ਰਹੇ ਨੇ ਤੇ ਮੌਸਮ ਟਿਕਿਆ ਹੋਇਆ 21 ਡਿਗਰੀ ਤੱਕ ਤਾਪਮਾਨ ਹੈ ਇਸੇ ਤਰ੍ਹਾਂ ਸਿਡਨੀ 19 ਡਿਗਰੀ ਤੇ ਕੈਨਬਰਾ ਵੀ 20 ਡਿਗਰੀ ਸ਼ਾਵਰ ਪੂਰੇ ਸੰਭਾਵਨਾ ਅੱਜ ਜੀ ਮੈਲਬਨ ਦੇ ਵਿਚ ਘਣੇ ਬੱਦਲ ਹੋਣਗੇ 21 ਡਿਗਰੀ ਤੇ 34 ਡਿਗਰੀ ਗਰਮ ਐਡਲਿਟ ਦੇ ਵਿਚ ਹੋਏਗਾ ਤੇ ਪਰਥ ਦੇ ਵਿਚ ਹਨੇਰੀ ਬੜੀ ਆਈ ਹੈ ਕਾਫੀ ਨੁਕਸਾਨ ਹੋਇਆ ਹੈ ਤੇ ਉੱਥੇ 21 ਡਿਗਰੀ ਤੇ ਬੱਦਲ ਤੇ ਥੋੜੇ ਸ਼ਾਵਰ ਵੀ ਹੋ ਸਕਦੇ ਨੇ ਡਾਰਵਿਨ ਦੇ ਵਿਚ ਮੌਸਮ ਸੁੱਕਾ ਹੀ ਰਹੇਗਾ 34 ਡਿਗਰੀ ਤਾਪਮਾਨ ਉੱਥੇ ਰਹੇਗਾ ਤੇ ਮੌਸਮ ਸਾਫ਼ ਹੋਣ ਦੀ ਸੰਭਾਵਨਾ ਐਲਿਸ ਸਪ੍ਰਿੰਗ ਦੇ ਵਿਚ 18 ਤੋਂ ਲੈ ਕੇ 35 ਡਿਗਰੀ ਤਾਪਮਾਨ ਅੱਜ ਰਹੇਗਾ ਤੇ ਚਲਦਿਆਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਜਿੱਥੇ ਇਸ ਵੇਲੇ 19 ਡਿਗਰੀ ਤਾਪਮਾਨ ਹੈ ਮੌਸਮ ਦੇ ਤਾਪਮਾਨਾਂ ਦੇ ਵਿਚ ਰਾਹਤ ਮਿਲੀ ਹੈ ਤੇ 32 ਡਿਗਰੀ ਅੱਜ ਵੱਧ ਤੋਂ ਵੱਧ ਪਹੁੰਚਣ ਦੀ ਸੰਭਾਵਨਾ ਹੈ ਸੋ ਮੌਸਮ ਨਾਲ ਸੰਬੰਧਿਤ ਖ਼ਬਰਾਂ ਹੋਰ ਵੀ ਕਿ ਆਸਟ੍ਰੇਲੀਆ ਦੇ ਵਿਚ ਸੋਕੇ ਨੂੰ ਲੈ ਕੇ ਕੇਂਦਰ ਸਰਕਾਰ ਬਹੁਤ ਪੈਸੇ ਜਿਹੜੇ ਨੇ ਉਹ ਦੇ ਰਹੀ ਨੇ ਔਰ ਇਸ ਦੇ ਬਾਰੇ ਆਪਾਂ ਥੋੜਾ ਚਿੰਤਨ ਕਰਾਂਗੇ ਅਮਰੀਕ ਭਾਜੀ ਨੂੰ ਆ ਲੈਣ ਦਿਓ ਕਿ ਇਹ ਪੈਸੇ ਕਿੱਥੇ ਲੱਗ ਰਹੇ ਨੇ ਪੈਸੇ ਸੁੱਟ ਨਹੀਂ ਰਹੇ ਉਹ ਪੈਸੇ ਲਾਉਣ ਦੇ ਕੀ ਉਹਨਾਂ ਨੇ ਕ੍ਰਾਈਟੇਰੀਆ ਨਿਊ ਸਾਊਥ ਵੇਲਸ ਦੀ ਸਰਕਾਰ ਨੇ ਵੀ ਕੱਲ ਅਨਾਊਂਸਮੈਂਟ ਕੀਤਾ ਹੈ ਕਿ ਡਰਾਊਟ ਦੇ ਲਈ ਜਾਂ ਸੋਕੇ ਦੇ ਲਈ ਕੋਈ ਵੀ ਫਾਰਮ ਦੇ ਉੱਤੇ ਕੀਤਾ ਹੋਇਆ ਕੰਮ ਜਿਹੜਾ ਤੁਸੀਂ ਉਹ ਕਲੇਮ ਕਰ ਸਕਦੇ ਹੋ $25,000 ਤੱਕ ਵੱਧ ਤੋਂ ਵੱਧ ਤੁਸੀਂ ਰੀਫੰਡ ਕਰਵਾ ਸਕਦੇ ਹੋ ਸੋ ਇੱਕ ਤਰ੍ਹਾਂ ਨਾਲ ਗ੍ਰਾਂਟ ਮਿਲੀ ਹੈ ਪਰ ਕੰਮ ਕਰਵਾ ਕੇ ਸੋ ਇਸ ਦੀ ਜਾਣਕਾਰੀਆਂ ਤੁਹਾਨੂੰ ਦਿੰਦੇ ਰਹਾਂਗੇ ਤੇ ਥੋੜਾ ਚਿੰਤਨ ਵੀ ਕਰਾਂਗੇ ਕਿ ਆਸਟ੍ਰੇਲੀਆ ਦੀਆਂ ਜਿਹੜੀਆਂ ਸਰਕਾਰਾਂ ਨੇ ਖਾਸ ਕਰਕੇ ਨਿਊ ਸਾਊਥ ਵੇਲਸ ਤੇ ਕੇਂਦਰ ਸਰਕਾਰ ਸੋਕੇ ਨਾਲ ਲੜਨ ਦੇ ਲਈ ਪੈਸਾ ਕਿੱਥੇ ਔਰ ਕਿਸ ਤਰ੍ਹਾਂ ਲਗਾ ਰਹੇ ਨੇ ਕੁਈਨਜ਼ਲੈਂਡ ਦੀ ਸਰਕਾਰ ਨੇ ਹਜੇ ਕੋਈ ਅਨਾਊਂਸਮੈਂਟ ਨਹੀਂ ਕੀਤੀ ਜਿਸ ਤੋਂ ਕੇਂਦਰ ਸਰਕਾਰ ਥੋੜਾ ਜਿਹਾ ਖਫਾ ਵੀ ਹੈ ਕਿ ਉਹਨਾਂ ਕਿਉਂਕਿ ਸਾਰਿਆਂ ਨਾਲ ਵੱਧ ਪ੍ਰਭਾਵ ਜਿਹੜਾ ਆ ਉਹ ਕੁਈਨਜ਼ਲੈਂਡ ਦੇ ਵਿਚ ਪਿਆ ਹੋਇਆ ਹੈ ਸੋ ਪ੍ਰੋਗਰਾਮ ਅੱਗੇ ਤੋਰਦੇ ਆ ਤੇ ਬਹੁਤ ਸਾਰੇ ਸਰੋਤੇ ਸਾਡੇ ਨਾਲ ਸਵੇਰ ਦੇ ਜੁੜੇ ਹੋਏ ਨੇ ਸੁਖਵਿੰਦਰ ਸੌਂਦ ਭਾਜੀ ਮੈਂ ਤੁਹਾਨੂੰ ਗੁੱਡ ਮਾਰਨਿੰਗ ਬੁਲਾਉਣਾ ਤੇ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿਚ ਦਲਜੀਤ ਸਿੰਘ ਢਿੱਲੋਂ ਭਾਜੀ ਪ੍ਰੋਗਰਾਮ ਦੇ ਵਿਚ ਜੁੜੇ ਸੀ ਉਹਨਾਂ ਦਾ ਸੁਨੇਹਾ ਪੜਿਆ ਸੀ ਤੇ ਕਹਿੰਦੇ ਵੈਰੀ ਇੰਟਰਸਟਿੰਗ ਸਟੋਰੀ ਜਿਹੜੀ ਤੁਸੀਂ ਅੱਜ ਸਾਂਝੀ ਕੀਤੀ ਆ ਹਾਂਜੀ ਇਹ ਜਦੋਂ ਮੈਂ ਸ਼ਬਦ ਪੜ ਰਿਹਾ ਸੀ ਤੇ ਵੈਸੇ ਨਾ ਮੈਨੂੰ ਇਸ ਕਹਾਣੀ ਦਾ ਥੋੜਾ ਜਿਹਾ ਪਤਾ ਸੀਗਾ ਪਰ ਮੈਂ ਜਦੋਂ ਧਿਆਨ ਨਾਲ ਇਹਨੂੰ ਦੁਬਾਰਾ ਰਾਮਾਇਣ ਦੇ ਵਿਚੋਂ ਪੜਿਆ ਤਾਂ ਦੇਖਿਆ ਕਿ ਬਹੁਤ ਸਾਰੇ ਸਾਡੇ ਟੀਕਾਕਾਰਾਂ ਨੇ ਗਲਤ ਇਸ ਦੀ ਵਿਆਖਿਆ ਕੀਤੀ ਹੋਈ ਹੈ ਪਰ ਜਿਹੜੀ ਇਹ ਵਿਆਖਿਆ ਸ਼ਬਦ ਦੇ ਨਾਲ ਬਿਲਕੁਲ ਢੁੱਕਦੀ ਹੈ ਜਿਹੜੀ ਮੈਂ ਤੁਹਾਨੂੰ ਕਥਾ ਸੁਣਾਈ ਹੈ ਔਰ ਕਈ ਥਾਵਾਂ ਦੇ ਉੱਤੇ ਨੌਨ ਸਿੱਖ ਕਥਾਵਾਂ ਦੇ ਵਿੱਚ ਆਉਂਦੀ ਹੈ ਤੇ ਉੱਥੋਂ ਮੈਨੂੰ ਲੱਗਦਾ ਹੈ ਕਿ ਇਹ ਸਹੀ ਹੈ ਤੇ ਸਾਨੂੰ ਇਹ ਦਰੁਸਤ ਕਰਨਾ ਚਾਹੀਦਾ ਹੈ ਗੁਰਜਬਹਾਦਰ ਸਿੰਘ ਤਸਮੇਨੀਆ ਤੋਂ ਵੀ ਜੁੜੇ ਨੇ ਤੇ ਉਹ ਕਹਿੰਦੇ ਆ ਕਿ ਸਤਿ ਸ੍ਰੀ ਅਕਾਲ ਭਾਜੀ ਮੈਂ 100% ਡਿਸਐਗਰੀ ਹਾਂ ਜੀ ਤੁਹਾਡੀ ਵਿਆਖਿਆ ਦੇ ਨਾਲ ਬਹੁਤ ਬਹੁਤ ਧੰਨਵਾਦ ਜੀ ਤੇ ਜਿਹੜੀ ਤੁਹਾਡੀ ਵਿਆਖਿਆ ਤੁਸੀਂ ਮੈਨੂੰ ਉਹ ਭੇਜ ਦਿਓ ਤੇ ਮੈਂ ਉਹ ਵੀ ਪੜ੍ਹ ਲਾਂਗਾ ਕਿ ਤੁਹਾਡੀ ਵਿਆਖਿਆ ਕੀ ਹੈ ਭਾਜੀ ਮੈਂ ਗੁਰਜਬਹਾਦਰ ਜੀ ਕਿਵੇਂ ਆਪਣੇ ਕੋਲੋਂ ਨਹੀਂ ਕਰ ਰਿਹਾ ਵਿਆਖਿਆ ਜਿਸ ਤਰ੍ਹਾਂ ਪੁਰਾਤਨ ਚੱਲੀ ਆ ਰਹੀ ਹੈ ਵਿਆਖਿਆ ਉਸੇ ਤਰ੍ਹਾਂ ਹੀ ਚੱਲਦੀ ਹੈ ਗੁਰਬਾਣੀ ਦੇ ਵਿੱਚੋਂ ਹੀ ਕਰਦੇ ਹਾਂ ਚਲੋ ਕੋਈ ਗੱਲ ਨਹੀਂ ਤੁਸੀਂ ਆਪਣਾ ਵਰਜਨ ਭੇਜੋ ਤੇ ਫਿਰ ਆਪਾਂ ਉਹ ਵੀ ਦੇਖਦੇ ਹਾਂ ਤੇ ਲਾਜਵਿੰਦਰ ਸਿੰਘ ਮੈਲਬਨ ਤੋਂ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਰਬੱਤ ਦਾ ਭਲਾ ਮੰਗ ਰਹੇ ਨੇ। ਸਤਿ ਸ੍ਰੀ ਅਕਾਲ ਜੀ, ਜੀ ਅਚਾਲ ਜੀ, ਕੀ ਹਾਲ ਚਾਲ ਹੈ? ਠੀਕ ਠਾਕ ਹੋ? ਇੱਕ ਗੀਤ ਜਿਹੜਾ ਤੁਸੀਂ ਨਾ ਰਿਕੁਐਸਟ ਕੀਤਾ ਹੈ, ਉਹ ਮੈਂ ਪਹਿਲਾਂ ਹੀ ਕਿਉਂ ਕੀਤਾ ਹੋਇਆ, ਮੈਂ ਪ੍ਰੋਗਰਾਮ ਦੇ ਵਿੱਚ ਜ਼ਰੂਰ ਲਾਵਾਂਗਾ। ਮਨਪ੍ਰੀਤ ਸਿੰਘ SSK ਅਕਾਊਂਟੈਂਟਸ ਮੈਲਬਨ ਤੋਂ, ਕੀ ਹਾਲ ਚਾਲ ਹੈ ਬਾਈ ਜੀ? ਮਨਪ੍ਰੀਤ, ਠੀਕ ਠਾਕ ਹੋ? ਚੜ੍ਹਦੀ ਕਲਾ ਚੋਂ ਕਹਿੰਦੇ, ਮੈਂ ਪਿਛਲਾ ਐਪੀਸੋਡ ਮਿਸ ਕਰ ਗਿਆ ਸੀ ਤੇ ਅੱਜ ਦਾ ਵਿਚਾਰ ਬਹੁਤ ਵਧੀਆ ਸੀ, ਬਾਕੀ ਪ੍ਰੋਗਰਾਮ ਵਧੀਆ ਚੱਲ ਰਿਹਾ। ਸੋ ਲਾਸਟ ਐਪੀਸੋਡ ਜਿਹੜਾ ਤੁਸੀਂ ਪੋਡਕਾਸਟ ਦੇ ਵਿੱਚੋਂ ਸੁਣੋ, ਬਹੁਤ ਜ਼ਬਰਦਸਤ ਐਪੀਸੋਡ ਸੀ ਸਾਡਾ ਉਹ। ਤੇ ਰਵਿੰਦਰ ਸਿੰਘ ਮੈਲਬਨ ਤੋਂ ਵੀ ਸ਼ਾਮਲ ਹੋ ਗਏ ਨੇ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਨਵੀਂ ਪੱਡਾ ਜੀ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਵੈਰੀ ਗੁੱਡ ਸਟਾਰਟਿੰਗ ਹੈ ਜੀ, ਸ਼ੁਕਰੀਆ। ਨਵੀਂ ਪੱਡਾ ਜੀ, ਪੈਸਟ ਕੰਟਰੋਲ ਵਾਲੇ ਮੈਲਬਨ ਤੋਂ, ਬੜਾ ਜ਼ਬਰਦਸਤ ਇਹਨਾਂ ਨੇ ਕੰਮ ਕੀਤਾ, ਬੜੀ ਕੁਆਲਿਟੀ ਦਾ ਕੰਮ ਕੀਤਾ ਤੇ ਬੜੀ ਮਤਲਬ ਇਹਨਾਂ ਨੇ ਤਰੱਕੀ ਕੀਤੀ ਹੈ ਤੇ ਹੁਣ ਇਹ ਬਿਲਡਰ ਵੀ ਹੈ। ਤੇ ਦੋਸਤੋ, ਅਗਰ ਤੁਸੀਂ ਆਲਾ ਦਰਜੇ ਦਾ ਘਰ ਬਣਾਉਣਾ ਚਾਹੁੰਦੇ ਹੋ ਨਾ, ਵਧੀਆ ਮਟੀਰੀਅਲ ਕੁਆਲਿਟੀ ਵਰਕ, ਤਾਂ ਨਵੀਂ ਪੱਡਾ ਹੁਣੀ ਬਣਾਉਂਦੇ ਨੇ, ਇਹਨਾਂ ਨਾਲ ਸੰਪਰਕ ਕੀਤਾ ਜਾ ਸਕਦਾ। ਅਗਰ ਤੁਹਾਨੂੰ ਨੰਬਰ ਚਾਹੀਦਾ ਤਾਂ ਤੁਸੀਂ ਸਰਚ ਵੀ ਕਰ ਸਕਦੇ ਹੋ ਤੇ ਸਾਤੋਂ ਵੀ ਲੈ ਸਕਦੇ ਹੋ। ਨਰਿੰਦਰ ਸਿੰਘ ਵੀ ਪ੍ਰੋਗਰਾਮ ਚ ਆ ਗਏ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਸਾਡੇ ਗ੍ਰਾਈ ਮੇਰੇ ਪਿੰਡ ਵਾਲੇ ਸੁਖਨਿੰਦਰ ਹੁਣੀ ਰਿਵਰਲੈਂਡ ਤੋਂ ਜੁੜੇ ਨੇ, ਸਰਬੱਤ ਦਾ ਭਲਾ ਮੰਗ ਰਹੇ ਨੇ ਤੇ ਬਾਕੀ ਕਹਿੰਦੇ ਨੇ ਮੁਬਾਰਕਾਂ ਮੰਦਾਵਣੀ ਕਿਤਾਬ ਦੇ ਲਈ, ਬਹੁਤ ਬਹੁਤ ਸ਼ੁਕਰੀਆ ਜੀ। ਕੱਲ ਨੂੰ ਅਰਦਾਸ ਕਰਨੀ ਹੈ ਤੇ ਉਸ ਤੋਂ ਬਾਅਦ ਆਸਟ੍ਰੇਲੀਆ ਦੇ ਵਿੱਚ ਉਪਲਬਧ ਹੋਏਗੀ। ਤੇ ਨਵ ਰਾਜ ਹੁਣੀ ਵੀ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਵਧੀਆ ਚੱਲ ਰਿਹਾ ਜੀ। ਤੇ ਲਾਸਟ ਵੀਕ ਦੇ ਪ੍ਰੋਗਰਾਮ ਪੋਡਕਾਸਟ ਸੁਣਿਆ ਤੇ ਅਮਰੀਕ ਜੀ ਨੇ ਮੋਦੀ ਜੀ ਦੀ ਬਹੁਤ ਤਾਰੀਫ ਕੀਤੀ, ਪਰ ਕੀ ਸਿਰਫ ਵਾਈਟ ਕੱਪੜੇ ਪਾਉਣ ਨਾਲ ਬੰਦਾ ਸ਼ਾਂਤੀ ਦਾ ਮੁਜੱਸਮਾ ਹੋ ਸਕਦਾ ਜੋ ਕਸ਼ਮੀਰ ਚ ਇਸ ਟਾਈਮ ਹੋ ਰਿਹਾ? ਤੇ ਗੋਧਰਾ ਕਾਂਡ ਲੋਕ ਅਜੇ ਭੁੱਲੇ ਨੀ, ਜੇ ਮੈਂ ਗਲਤ ਹੋਵਾਂ ਤਾਂ ਬਿਲਕੁਲ ਗੱਲ ਕਰਾਂਗੇ, ਤੁਹਾਡੀ ਕੰਸਰਨ ਬਿਲਕੁਲ ਸਹੀ ਆ। ਤੇ ਅਮਰੀਕ ਜੀ ਨੂੰ ਆਪਾਂ ਪੁੱਛਾਂਗੇ ਕਿ ਚਿੱਟੇ ਕੱਪੜੇ ਨਾਲ ਸ਼ਾਂਤੀ ਦਾ ਮੁਜੱਸਮਾ ਨਹੀਂ ਬਣਿਆ ਜਾ ਸਕਦਾ। ਤੇ ਰਾਜਨਦੀਪ ਜੀ, ਕੀ ਹਾਲ ਚਾਲ ਹੈ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਨਬਰਾ ਸਾਰੇ ਠੀਕ ਠਾਕ ਨੇ? ਤੇ ਆਪਾਂ ਉੱਥੇ ਤੁਹਾਡੇ ਆ ਰਹੇ ਹਾਂ, 26 ਤਰੀਕ ਨੂੰ ਤੁਹਾਡੇ ਸ਼ਹਿਰ ਚ ਲਾਂਚ ਹੋਣੀ ਹੈ ਬੁੱਕ ਲਾਂਚ। ਪਾਲਾ ਬੈਂਸ ਕੋਬਰਮ ਤੋਂ ਵੀ ਆ ਗਏ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ, ਕਹਿੰਦੇ ਬੁੱਕ ਕਿਵੇਂ ਮਿਲੂਗੀ ਜੀ? ਮੈਂ ਤੁਹਾਨੂੰ ਲਿੰਕ ਭੇਜ ਦਿੰਦਾ ਜੀ। ਅਮਰਜੀਤ ਸਿੰਘ ਸਹੋਤਾ ਵੀ ਪ੍ਰੋਗਰਾਮ ਚ ਆ ਗਏ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕੀ ਹਾਲ ਚਾਲ ਹੈ? ਸਾਰੇ ਸਹੋਤਿਆਂ ਦਾ ਜੀਆਂ ਨੂੰ, ਜਿਹੜੇ ਸਾਇਲੈਂਟਲੀ ਵੀ ਸੁਣ ਰਹੇ ਨੇ ਉਹਨਾਂ ਦਾ ਸਵਾਗਤ ਹੈ। ਤੇ ਚੰਗਾ ਲੱਗਦਾ ਰਾਜ ਬਾਜਵਾ ਜੀ ਪ੍ਰੋਗਰਾਮ ਚ ਆ ਗਏ ਨੇ, ਆਰਿਆਨ ਬਾਜਵਾ ਨਾਲ ਪ੍ਰੋਗਰਾਮ ਸੁਣ ਰਹੇ ਨੇ, ਉਹਨਾਂ ਦੇ ਬੇਟੇ ਨੇ, ਸੋ ਰਾਜ ਆਪਣੇ ਬੇਟੇ ਨਾਲ ਪ੍ਰੋਗਰਾਮ ਸੁਣ ਰਿਹਾ, ਸਾਰਿਆਂ ਦਾ ਸਵਾਗਤ। ਤੇ ਅਗਲਾ ਗੀਤ, ਮੈਂ ਨਾ ਇਹ ਗੀਤ ਲਾ ਰਿਹਾ, ਹੁਣ ਇਹਦੀ ਇੱਕ ਥੋੜੀ ਕਹਾਣੀ ਆ। ਅਮਰੀਕ ਜੀ ਨਾ ਆਉਂਦੇ ਹੀ ਹੋਣਗੇ, ਮੈਨੂੰ ਲੱਗਦਾ ਉਹਨਾਂ ਦੇ ਮੋਟਰਸਾਈਕਲ ਦੀ ਆਵਾਜ਼ ਆ ਰਹੀ ਆ। ਤੇ ਇੱਕ ਮੈਂ ਫੋਟੋ ਸ਼ੇਅਰ ਕਰਨ ਜਾ ਰਿਹਾ ਲਾਈਵ ਬਲੌਗ ਦੇ ਉੱਤੇ, ਬਸ ਇਹ ਗੀਤ ਲੱਗ ਜਾਣਾ ਤੇ ਨਾਲ ਤੁਸੀਂ ਨਾ ਜ਼ਰੂਰ ਦੇਖਿਓ ਅਗਰ ਇਹ ਲਾਈਵ ਬਲੌਗ ਹੈ ਕੀ। ਤੁਸੀਂ ਹਰਮਨ ਰੇਡੀਓ ਦੀ ਆਈਫੋਨ ਦੇ ਉੱਤੇ ਐਂਡਰਾਇਡ ਦੇ ਐਪ ਡਾਊਨਲੋਡ ਕਰੋ, ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਇਸ ਵੇਲੇ, ਤਾਂ ਉਹਦੇ ਖੱਬੇ ਹੱਥ ਮੈਨਿਊ ਦੇ ਵਿੱਚ ਨਾ ਲਾਈਵ ਬਲੌਗ ਆ ਜਾਏਗਾ ਜਾਂ ਸਟੂਡੀਓ ਐਕਟੀਵਿਟੀ, ਤੁਸੀਂ ਉਹ ਚ ਦੇਖੋਗੇ ਜਿਹੜੀਆਂ ਫੋਟੋਆਂ ਮੈਂ ਸ਼ੇਅਰ ਕਰ ਰਿਹਾ ਤੁਹਾਡੇ ਨਾਲ ਉਹ ਉਹਦੇ ਵਿੱਚ ਤੁਸੀਂ ਦੇਖ ਸਕਦੇ ਹੋ। ਸੋ ਹੁਣ ਆ ਜਿਹੜੀ ਫੋਟੋ ਮੇਰੇ ਮੂਹਰੇ ਪਈ ਹੈ ਨਾ, ਅਮਰੀਕ ਭਾਜੀ ਦੇ ਜਵਾਨੀ ਦੇ ਦਿਨਾਂ ਦੀ ਫੋਟੋ ਹੈ ਤੇ ਇਹ ਮੋਟਰਸਾਈਕਲ ਚਲਾ ਰਹੇ ਨੇ, ਤੇ ਉਸ ਵੇਲੇ ਨਾ ਬੁਲਟ ਦਾ ਹਜੇ ਇੰਨਾ ਰੁਝਾਨ ਨਹੀਂ ਸੀ, ਭਾਜੀ ਦੇ ਜਮਾਨੇ ਦੀਆਂ ਗੱਲਾਂ ਨੇ, ਉਦੋਂ ਜੱਦੀ ਮੋਟਰਸਾਈਕਲ ਹੁੰਦੇ ਸੀ, ਅਸੀਂ ਉਹਨੂੰ ਪੰਜਾਬ ਦੇ ਵਿੱਚ ਨਾ, ਸਾਨੂੰ ਤਾਂ ਇੱਦਾਂ ਹੀ ਪਤਾ ਹੁੰਦਾ ਜੱਦੀ ਆ, ਇਹ ਤਾਂ ਇੱਧਰ ਆ ਕੇ ਪਤਾ ਲੱਗਾ ਉਹ ਜ਼ੈਜ਼ਦੀ ਆ, YEZDI, ਤੇ ਅਸੀਂ ਉਹਨੂੰ ਜੱਦੀ ਮੋਟਰਸਾਈਕਲ ਕਹਿੰਦੇ ਤੇ ਭਾਜੀ ਕੋਲ ਜੱਦੀ ਮੋਟਰਸਾਈਕਲ ਹੁੰਦਾ ਸੀ। ਤੇ ਉਸ ਵੇਲੇ ਦੀ ਇੱਕ ਉਹਨਾਂ ਦੇ ਸਕੂਲ ਦੇ ਕਾਲਜ ਦੇ ਟਾਈਮ ਦੀ ਫੋਟੋ ਸੀ, ਉਹ ਤੁਸੀਂ ਜ਼ਰੂਰ ਦੇਖਿਓ। ਤੇ ਹੁਣ ਜਦੋਂ ਪਿੱਛੇ ਜਿਹੇ ਗਏ 3-4 ਸਾਲ ਪਹਿਲਾਂ, ਉਹਨਾਂ ਨੇ ਉਸੇ ਮੋਟਰਸਾਈਕਲ ਤੇ ਫੇਰ ਫੋਟੋ ਖਿਚਾਈ, ਤੇ ਤੁਸੀਂ ਦੇਖੋ ਨਾਓ ਐਂਡ ਬਿਫੋਰ, ਜਾਂ ਕਹਿ ਲਓ ਕਿ ਪਹਿਲਾਂ ਕੀ ਸੀ ਬਿਫੋਰ ਐਂਡ ਆਫਟਰ ਫੋਟੋ ਹੈ ਉਹ। ਤੇ ਮੈਨੂੰ ਨਾ ਉਹ ਜਦੋਂ ਮੈਂ ਫੋਟੋ ਦੇਖੀ ਤੇ ਮੈਨੂੰ ਇੱਕ ਗੀਤ ਯਾਦ ਆ ਗਿਆ ਮਲਕੀਤ ਦਾ, ਤੇ ਇਹ ਮੈਂ ਹੁਣ ਤੁਹਾਨੂੰ ਨਾ ਮਲਕੀਤ ਦਾ ਗੀਤ ਸੁਣਾਉਣਾ। ਤੇ ਤੁਸੀਂ ਇੱਦਾਂ ਇਮੈਜਿਨ ਕਰਿਓ ਕਿ ਪ੍ਰੋਗਰਾਮ ਦੇ ਵਿੱਚ ਭਾਜੀ ਮੋਟਰਸਾਈਕਲ ਤੇ ਆ ਰਹੇ ਨੇ। ਸਰਦਾਰਾਂ ਦਾ ਮੋਟਰਸਾਈਕਲ ਉੱਤੇ ਆਉਂਦਾ ਪੁੱਤ ਸਰਦਾਰਾਂ
हरमन रेडियो नूं तुसी कई तरीकियां दे नाल सुन सकदे हो। एप्पल ऐप स्टोर तों तुसी आईफोन, आईपैड अते आईपॉड टच लई हरमन रेडियो सर्च करो। एंड्रॉइड प्लेटफॉर्म ते तुसी गूगल प्ले स्टोर तों फ्री डाउनलोड करो। ब्लैकबेरी, नोकिया अते विंडो मोबाइल लई तुसी ट्यून इन ऐप डाउनलोड करके हरमन रेडियो सर्च करो। harmanradio.com ते भी तुसी सुन सकदे हो। कोई भी वाईफाई रेडियो सेट ते भी साडे चैनल उपलब्ध हन।
ਸ਼ਬਦਾਂ ਅਤੇ ਆਵਾਜ਼ ਦਾ ਬਹੁਤ ਗਹਿਰਾ ਸੰਬੰਧ ਹੈ। ਜਦੋਂ ਅੱਖਰਾਂ ਨੂੰ ਆਵਾਜ਼ ਦੇ ਖੰਭ ਲੱਗਦੇ ਨੇ ਤਾਂ ਇਹ ਪਰਵਾਜ਼ ਬਣ ਉਡਾਰੀ ਭਰਦੇ ਨੇ। ਪੰਜਾਬੀ ਸਾਹਿਤ ਦੇ ਅਜਿਹੇ ਕੁਝ ਅਨਮੋਲ ਹਰਫਾਂ ਨੂੰ ਮੈਂ ਸਰਬਜੀਤ ਸਿੰਘ ਆਪਣੀ ਆਵਾਜ਼ ਰਾਹੀਂ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਪੰਜਾਬੀ ਸਾਹਿਤ ਦੀਆਂ ਨਾ ਭੁੱਲਣ ਯੋਗ ਰਚਨਾਵਾਂ ਜਿਵੇਂ ਗਿਆਨੀ ਸੋਹਣ ਸਿੰਘ ਸੀਤਲ ਹੋਰਾਂ ਦਾ ਤੂਤਾਂ ਵਾਲਾ ਖੂਹ, ਨਾਨਕ ਸਿੰਘ ਦੁਆਰਾ ਲਿਖਤ ਮੇਰੀ ਦੁਨੀਆ, ਬਲਵੰਤ ਗਾਰਗੀ ਦਾ ਹੁਸੀਨ ਚਿਹਰੇ, ਅੰਮ੍ਰਿਤਾ ਪ੍ਰੀਤਮ ਜੀ ਦੀ ਰੱਸੀ ਦੀ ਟਿਕਟ ਅਤੇ ਹੋਰ ਵੀ ਬਹੁਤ ਸਾਰੀਆਂ ਕਿਤਾਬਾਂ ਨੂੰ ਆਵਾਜ਼ ਦੀ ਪਰਵਾਜ਼ ਦੁਆਰਾ ਤੁਹਾਡੇ ਤੱਕ ਪਹੁੰਚਾਵਾਂਗਾ, ਸਿਰਫ ਹਰਮਨ ਰੇਡੀਓ ਤੇ ਹਰ ਸੋਮਵਾਰ ਸ਼ਾਮ 7 ਵਜੇ। ਕਿਤਾਬਾਂ ਦੇ ਕੁਝ ਪੰਨੇ ਲੈ ਕੇ ਤੁਹਾਡੇ ਰੂਬਰੂ ਹੋ ਰਿਹਾ ਹਾਂ। ਮੈਂ ਸਰਬਜੀਤ ਸਿੰਘ।
ਪੰਜਾਬ ਸਪੋਰਟਸ ਕਲੱਬ ਸ਼ੈਪਟਨ ਪੇਸ਼ ਕਰਦੇ ਨੇ ਪੰਜਵਾਂ ਸਾਲਾਨਾ ਕਬੱਡੀ ਟੂਰਨਾਮੈਂਟ 5 ਤੇ 6 ਅਕਤੂਬਰ ਨੂੰ। 5 ਅਕਤੂਬਰ ਨੂੰ ਹੋਣਗੇ ਬਾਸਕਟਬਾਲ ਤੇ ਵਾਲੀਬਾਲ ਦੇ ਮੁਕਾਬਲੇ 120 ਨਿਊਮਰਕਾ ਰੋਡ ਸ਼ੈਪਟਨ ਵਿਖੇ ਤੇ 6 ਅਕਤੂਬਰ ਨੂੰ ਕਬੱਡੀ, ਬੱਚਿਆਂ ਦੀਆਂ ਦੌੜਾਂ, ਭੰਗੜਾ, ਗਿੱਧਾ, ਮਿਊਜ਼ੀਕਲ ਚੇਅਰ, ਸੀਪ ਤੇ ਹੋਰ ਬਹੁਤ ਸਾਰੇ ਮੁਕਾਬਲੇ ਦੇਖਣ ਦੇ ਲਈ ਤੁਸੀਂ ਪਹੁੰਚੋ 20 ਮਰਕਰੀ ਡਰਾਈਵ ਸ਼ੈਪਟਨ ਵਿਖੇ। ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ 0415-759-641 ਤੇ ਜਾਂ ਫਿਰ 0434-212-132 ਤੇ। ਦੋਵੇਂ ਦਿਨ ਦਰਸ਼ਕਾਂ ਦੇ ਲਈ ਹੋਵੇਗਾ ਫ੍ਰੀ ਲੰਗਰ ਦਾ ਪ੍ਰਬੰਧ ਤੇ ਫਿਰ ਦੇਰ ਕਾਹਦੀ ਜੀ, ਖਿੱਚ ਲੋ ਤਿਆਰੀ।
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਅੱਜ ਸ਼ਨਿਚਰਵਾਰ ਦੀ ਸੁਬਾਹ ਸ਼ੁਰੂ ਹੋ ਚੁੱਕੀ, ਚੜ ਚੁੱਕੀ ਹੈ ਆਸਟ੍ਰੇਲੀਆ ਦੇ ਵਿਚ, ਔਰ ਅਮਰੀਕਾ ਦੇ ਵਿਚ ਹਜੇ ਸ਼ੁੱਕਰਵਾਰ ਹੀ ਚੱਲ ਰਿਹਾ। ਪਰ ਜਿੱਥੋਂ ਵੀ ਤੁਸੀਂ ਜੁੜਦੇ ਹੋ ਆਪ ਸਭ ਨੂੰ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ। ਬਹੁਤ ਸਾਰੇ ਸੱਜਣ ਮਿੱਤਰ ਸਾਡੇ ਨਾਲ ਜੁੜੇ ਹੋਏ ਨੇ ਇਸ ਵੇਲੇ, ਸੁਣ ਰਹੇ ਨੇ ਸਾਨੂੰ, ਔਰ ਬਹੁਤ ਸਾਰੇ ਸੱਜਣ ਮਿੱਤਰ ਪ੍ਰੋਗਰਾਮ ਜਿਹੜਾ ਸਾਡਾ ਪੋਡਕਾਸਟ ਦੇ ਵਿਚ ਸੁਣਦੇ ਨੇ, ਸੋ ਉਨ੍ਹਾਂ ਦਾ ਵੀ ਸਵਾਗਤ ਹੈ। ਸੋ ਸਮੇਂ ਨੂੰ ਨਜ਼ਰ ਅੰਦਾਜ਼ ਕਰ ਦਿਓ ਅਗਰ ਤੁਸੀਂ ਪ੍ਰੋਗਰਾਮ ਬਾਅਦ ਦੇ ਵਿਚ ਸੁਣ ਰਹੇ ਹੋਵੋਗੇ। ਪਰ ਇਧਰ ਕਹਿੰਦੇ ਨੇ ਕਿ ਪੁੱਤ ਸਰਦਾਰਾਂ ਦਾ ਆ ਚੁੱਕਾ ਹੈ ਮੇਰੇ ਪ੍ਰੋਗਰਾਮ ਦੇ ਵਿਚ ਅਮਰੀਕ ਸਿੰਘ ਫਲੋਰਾ। 1978 ਦੇ ਵਿਚ ਜੱਦੀ ਮੋਟਰਸਾਈਕਲ ਤੇ ਕਾਲੀਆਂ ਐਨਕਾਂ ਲਾ ਕੇ ਪ੍ਰੋਗਰਾਮ ਦੇ ਵਿਚ ਆਏ ਨੇ। ਸੋ ਸਤਿ ਸ੍ਰੀ ਅਕਾਲ ਭਾਜੀ, ਕੀ ਹਾਲ ਚਾਲ ਹੈ, ਠੀਕ ਠਾਕ ਹੋ?
ਅਮਨਦੀਪ, ਸਭ ਤੋਂ ਪਹਿਲਾਂ ਤਾਂ ਸਾਰੇ ਸਰੋਤਿਆਂ ਨੂੰ, ਇਸ ਵੇਲੇ ਦੇਸ਼ਾਂ ਤੇ ਵਿਦੇਸ਼ਾਂ ਵਿਚ ਇਸ ਪ੍ਰੋਗਰਾਮ ਸੁਣ ਰਹੇ ਉਹਨਾਂ ਨੂੰ ਸਤਿ ਸ੍ਰੀ ਅਕਾਲ, ਨਮਸਕਾਰ ਤੇ ਆਦਾਬ। ਤੇ ਸਾਨੂੰ ਲੱਗਦਾ ਹੈ ਕਿ ਉਹਨਾਂ ਦਾ ਦਿਨ ਬਹੁਤ ਵਧੀਆ ਚੜਿਆ ਆ ਤੇ ਉਹ ਖੁਸ਼ੀਆਂ ਖੇੜੇ ਮਾਣ ਰਹੇ। ਤੁਹਾਨੂੰ ਇਹ ਵੀ ਬਹੁਤ ਅਮਨਦੀਪ ਖੁਸ਼ੀ ਹੋਈ ਮੈਨੂੰ ਅੱਜ ਕਿ ਤੁਹਾਡੀ ਵੀ ਤਨਕੀਦ ਹੋਈ ਤੇ ਮੇਰੀ ਵੀ ਤਨਕੀਦ ਹੋਈ। ਸਾਡੇ ਜਿਹੜੇ ਲਿਸਨਰ ਆ, ਪੈਸਿਵ ਲਿਸਨਰ ਨਹੀਂ ਹੈ, ਉਹ ਪੋਜ਼ਿਟਿਵ ਲਿਸਨਰ ਆ, ਉਹ ਸਾਡਾ ਕ੍ਰਿਟਿਸਿਜ਼ਮ ਵੀ ਕਰਦੇ ਆ, ਫੀਡਬੈਕ ਵੀ ਦਿੰਦੇ ਆ, ਫਿਰ ਸਾਨੂੰ ਥੋੜਾ ਜਿਹਾ ਚੰਗਾ ਲੱਗਦਾ ਆ। ਇੱਦਾਂ ਹੀ ਨਹੀਂ ਚੰਗਾ ਲੱਗਦਾ ਫਿਰ ਤੁਸੀਂ ਤਾਂ ਭਾਜੀ ਇੱਕ ਵਾਰ ਸਿਰਾ ਹੀ ਲਾਤਾ ਭਾਜੀ, ਤੁਸੀਂ ਤਾਂ ਫੱਟੇ ਹੀ ਚੱਕਤੇ ਭਾਜੀ, ਤੁਸੀਂ ਤਾਂ ਏਦਾਂ ਹੀ ਕਰਤੀ ਫਿਰ ਤੁਹਾਡਾ ਪ੍ਰੋਬਲਮ ਬੱਲੇ ਬੱਲੇ ਹੀ ਆ। ਇੱਦਾਂ ਨਹੀਂ ਸਾਨੂੰ ਚੰਗਾ ਲੱਗਦਾ ਜਿੱਦਾਂ ਜਿੱਦਾਂ ਤੁਹਾਡੀ ਤਨਕੀਦ ਹੁੰਦੀ ਹੈ, ਕ੍ਰਿਟਿਸਿਜ਼ਮ ਹੁੰਦਾ, ਇੱਦਾਂ ਸਾਨੂੰ ਚੰਗਾ ਬਹੁਤ ਲੱਗਦਾ।
ਗੁੱਡ ਹੀ ਹੈ
ਜੀ, ਅਮਦੀਪ
ਗੁੱਡ ਹੈ ਨਾ,
ਗੁੱਡੇ ਹੀ ਆ ਸਾਰਾ। ਇੱਦਾਂ ਜਿੱਦਾਂ ਟੋਨੀ ਕਹਿੰਦਾ ਹੁੰਦਾ ਕੋਈ ਗੱਲ ਕਰੋ ਨਾ ਟੋਨੀ ਨੂੰ, ਹੁਣ ਮਗਰੋਂ ਨੀ ਕਹਿੰਦਾ ਗੁੱਡੇ ਹੀ ਆ,
ਗੁੱਡੇ ਹੀ ਆ, ਕਿਆ ਬਾਤ ਹੈ। ਸਰੋਤੇ ਤੁਸੀਂ ਹੁਣ ਪਿੱਛੇ ਸੁਣ ਰਹੇ ਹੋਵੋਗੇ ਕਿ ਬਹੁਤ ਕੁੱਕੂ ਬਾਰੇ ਮੇਰੇ ਮਿੱਤਰ ਬਾਹਰ ਬੋਲ ਰਹੇ ਨੇ ਮੇਰੇ ਨਾਲ ਦੇ ਦਰਖਤ ਦੇ ਉੱਤੇ, ਘਰ ਦੇ ਉੱਤੇ, ਔਰ ਅੱਜ ਮੌਸਮ ਬੜਾ ਰਮਣੀਕ ਬਣਿਆ ਹੋਇਆ, ਜਿਹਨੂੰ ਧਰਮਿੰਦਰ ਕਹਿੰਦਾ ਹੁੰਦਾ ਮੌਸਮ ਬੜਾ ਬੇਈਮਾਨ ਹੈ। ਅਮਰੀਕ ਜੀ, ਅੱਜ ਉਸੇ ਤਰ੍ਹਾਂ ਦਾ ਮੌਸਮ ਬਣਿਆ, ਔਰ ਬੜਾ ਪੰਛੀ ਜਿਹੜੇ ਚਹਿਕ ਚਹਾ ਰਹੇ ਨੇ, ਪਰ ਵਧੀਆ ਲੱਗੇਗਾ ਮੈਨੂੰ ਲੱਗਦਾ ਕਿ ਮੇਰੇ ਸਰੋਤਿਆਂ ਨੂੰ ਕਿ ਪੰਛੀਆਂ ਦੀ ਆਵਾਜ਼ਾਂ ਵੀ ਰੇਡੀਓ ਦੇ ਰਾਹੀਂ ਉਹ ਸੁਣ ਰਹੇ ਹੋਣਗੇ। ਤੇ ਆਪਾਂ ਨਾ ਪਹਿਲਾਂ ਸੁਨੇਹੇ ਲਈਏ ਆਪਣੇ ਸੱਜਣਾ ਮਿੱਤਰਾਂ ਦੇ, ਤੇ ਫਿਰ ਉਸ ਤੋਂ ਬਾਅਦ
ਜੀ ਅਮਦੀਪ ਮੋਟਰਸਾਈਕਲਾਂ ਦੀ ਮੈਂ ਥੋੜੀ ਜਿਹੀ ਗੱਲ ਕਰ ਦਵਾਂ। ਮੈਨੂੰ ਨਾ ਪਹਿਲਾਂ ਤੋਂ ਮੋਟਰਸਾਈਕਲ ਚਲਾਉਣ ਦਾ ਬਹੁਤ ਸ਼ੌਕ ਆ।
ਅੱਛਾ,
ਜਿਦਾਂ ਸ਼ੁਰੂ ਤੋਂ ਹੀ ਜਿਦਾਂ ਬਚਪਨ ਤੋਂ ਹੀ ਮੋਟਰਸਾਈਕਲਾਂ ਦਾ ਬਹੁਤ ਸ਼ੌਕ ਆ, ਤੇ ਇੱਥੇ ਆ ਕੇ ਵੀ ਮੇਰੇ ਦੋਸਤ ਕੋਲ 4-5 ਮੋਟਰਸਾਈਕਲ ਆ, ਉਹਨੂੰ ਵੀ ਮੋਟਰਸਾਈਕਲਾਂ ਦਾ ਬਹੁਤ ਸ਼ੌਕ ਆ। ਅਸਿੰਦਰ ਭਾਜੀ ਹੁਣਾਂ ਨੂੰ, ਉਹਨਾਂ ਕੋਲ ਜਿਦਾਂ ਹੋਂਡਾ ਮੋਟਰਸਾਈਕਲ ਵੀ ਆ, ਹਾਰਲੇ ਡੈਵਿਡਸਨ ਵੀ ਆ, ਇੱਦਾਂ ਦੇ 2-3 ਹੋਰ ਚੰਗੇ ਚੰਗੇ ਮੋਟਰਸਾਈਕਲ ਵੀ ਆ, ਉਹ ਵੀ ਦੇਖਣ ਦਾ ਜਾਂ ਉਹਨਾਂ ਨੂੰ ਛੂਹਣ ਦਾ ਚਲਾਉਣ ਦਾ ਵੀ ਥੋੜਾ ਥੋੜਾ ਮੌਕਾ ਮਿਲਦਾ ਰਹਿੰਦਾ ਹੈ। ਤੇ ਮੋਟਰਸਾਈਕਲ ਦੀ ਸਵਾਰੀ ਅਮਨਦੀਪ ਬਹੁਤ ਵਧੀਆ ਸਵਾਰੀ ਆ, ਤੁਹਾਨੂੰ ਵੀ ਕਰਨੀ ਚਾਹੀਦੀ ਆ। ਤੇ ਇਹਦੇ ਨਾਲ ਪਤਾ ਕੀ ਹੁੰਦਾ, ਗੱਲਾਂ ਬੰਦਾ ਘੱਟ ਕਰਦਾ, ਇੰਜੋਏ ਜ਼ਿਆਦਾ ਕਰਦਾ। ਤੁਸੀਂ ਪਿੱਛੇ ਮੋਟਰਸਾਈਕਲ ਤੇ ਕਿਸੇ ਨੂੰ ਬਿਠਾ ਕੇ ਦੇਖ ਲਿਓ, ਜਾਂ ਤਾਂ 2 ਗੱਲਾਂ ਵੀ ਕਰ ਜਾਣ ਕਰ ਜਿਓ ਤੁਸੀਂ, ਜਿਦਾਂ ਕਾਰ ਵਿਚ ਅਸੀਂ ਗੱਲਾਂ ਕਰਦੇ ਉਹ ਵੀ ਗੱਲ ਕਰਾਂਗੇ ਬਾਅਦ।
ਮੋਟਰਸਾਈਕਲ ਲੱਗਦਾ ਤੁਹਾਡੀ ਜਿਹੜੀ ਆ ਫੋਟੋ ਦੇਖੀ ਸੀ 1978 ਦੇ ਵਿਚ ਯਜ਼ਦੀ ਮੋਟਰਸਾਈਕਲ ਦੀ ਆ, ਤੇ 2016 ਹੁਣ ਤਾਂ ਮੈਂ ਕਿਹਾ ਯਜ਼ਦੀ ਬਣਾਉਂਦੇ ਨੀ ਹੈਗੇ,
2016 ਤੇ ਅਗਲੇ ਸਾਲ ਫੇਰ ਬੁਲਟ ਚਲਾ ਕੇ ਦੇਖਣਾ ਆ।
ਠੀਕ ਹੈ, ਤੇ ਹੁਣ ਇੱਕ ਖਬਰ ਸਾਂਝੀ ਕਰ ਦਿੰਦੇ ਆ, GS ਚਾਲ ਹੁਣਾਂ ਨੇ ਭੇਜੀ ਹੈ ਕਿ ਜਿਹੜਾ ਡੇ ਲਾਈਟ ਸੇਵਿੰਗ ਹੈ ਜੀ ਉਹ ਅੱਜ ਰਾਤ ਨੂੰ 2 ਵਜੇ ਸ਼ੁਰੂ ਹੋ ਰਿਹਾ ਹੈ, ਯਾਨੀ ਕਿ ਜਿਹੜੀ ਹੁਣ ਚੜ੍ਹਨੀ ਆ ਰਾਤ, ਤੇ 6 ਅਕਤੂਬਰ ਵਾਲੇ ਦਿਨ ਕੱਲ ਤੋਂ ਯਾਨੀ ਕਿ ਸਮਾਂ ਬਦਲ ਜਾਏਗਾ। ਕੱਲ ਨੂੰ ਆਪਣਾ ਕਲੋਕ ਵੀ ਸੈੱਟ ਕਰ ਲੈਣਾ ਜੀ, ਪ੍ਰੋਗਰਾਮ ਜਿਹੜਾ ਆ ਤੇ ਪਿੱਛੇ ਹੋ ਜਾਣਾ ਆ। ਸੋ ਇਸ ਕਰਕੇ ਧਿਆਨ ਰੱਖਣਾ ਜੀ ਸਾਡੇ ਸਰੋਤੇ, ਖਾਸ ਕਰਕੇ ਜਿਹੜੇ ਸਾਡੇ ਇੰਟਰਨੈਸ਼ਨਲ ਸਰੋਤੇ ਆ, ਉਹਨਾਂ ਨੇ ਇਸ ਚੀਜ਼ ਦਾ ਖਿਆਲ ਰੱਖਣਾ ਕਿ ਪ੍ਰੋਗਰਾਮ 1 ਘੰਟਾ ਪਹਿਲਾਂ ਸ਼ੁਰੂ ਹੋ ਜਾਏਗਾ। ਤੇ ਇਧਰ ਜਿਹੜੀ ਪਬਲਿਕ ਹੋਲੀਡੇ ਆਸਟ੍ਰੇਲੀਆ ਦੇ ਵਿਚ ਉਹ ਸ਼ੁਰੂ ਹੁੰਦੀਆਂ ਨੇ, ਈਸਟ ਆਸਟ੍ਰੇਲੀਆ ਡੇ ਦੀਆਂ ਹੁੰਦੀਆਂ, ਈਸਟਰ ਹੁੰਦੀ ਆ, ਐਨਜ਼ੈਕ ਡੇ ਹੁੰਦਾ, ਕੁਈਨਸ ਬਰਥਡੇ ਹੁੰਦੀਆਂ, ਲੇਬਰ ਡੇ ਹੁੰਦਾ 4 ਅਕਤੂਬਰ ਤੋਂ 7 ਤੱਕ ਜਿਹੜਾ ਕਿ ਹੁਣ ਚੱਲ ਰਿਹਾ, ਮੰਡੇ ਦੀ ਛੁੱਟੀ ਹੈ ਇੱਥੇ। ਤਾਂ ਇਸ ਦੇ ਵਿਚ ਡਬਲ ਡੀ ਮੈਰਿਟ ਪੁਆਇੰਟ ਹੁੰਦੇ ਆ, ਸੋ ਅਗਰ ਤੁਹਾਨੂੰ ਕੋਈ ਫਾਈਨ ਹੁੰਦਾ ਆ ਤੁਸੀਂ ਡਰਾਈਵਿੰਗ ਕਰਦੇ ਹੋ ਤਾਂ ਉਸ ਦੇ ਡਬਲ ਪੁਆਇੰਟ ਕੱਟੇ ਜਾਂਦੇ, ਤੇ ਜਿਹੜਾ ਉਸਦਾ ਹਰਜਾਨਾ ਉਹ ਵੀ ਡਬਲ ਹੁੰਦਾ। ਬਹੁਤ ਬਹੁਤ ਧੰਨਵਾਦ ਜੀ ਅਚਾਲ ਜੀ, ਤੁਸੀਂ ਇਹ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਆ। ਤੇ ਸਾਡੇ ਨਾਲ ਜਗਤਾਰ ਗਿੱਲ ਢੁੱਡੀ ਕੇ ਹਾਂਗਕਾਂਗ ਤੋਂ ਵੀ ਸ਼ਾਮਲ ਹੋ ਗਏ ਨੇ ਇੱਕ ਵਿਚਾਰ ਦੇ ਜ਼ਰੀਏ, ਤੇ ਫੋਟੋ ਦੇ ਉੱਤੇ ਉਹ ਕਹਿ ਰਹੇ ਨੇ ਕਿ ਲੱਗੀ ਨਜ਼ਰ ਸਾਡੇ ਸੋਹਣੇ ਦੇਸ਼ ਹਾਂਗਕਾਂਗ ਨੂੰ, ਕੋਈ ਨਜ਼ਰ ਉਤਾਰੋ, ਕੋਈ ਵਾਰ ਕੇ ਮਿਰਚਾਂ ਕੌੜੀਆਂ ਇਹਨੂੰ ਲੱਗੀ ਨਜ਼ਰ ਉਤਾਰੋ। ਹਾਂਜੀ, ਕਾਫੀ ਟਰਬੁਲੈਂਸ ਚੱਲ ਰਹੀ ਆ, ਕਾਫੀ ਉੱਥੇ ਜੱਦੋਜਹਿਦ ਚੱਲ ਰਹੀ ਆ। ਤੇ ਅਮਰੀਕ ਜੀ, ਕੱਲ ਨਾ ਖਬਰ ਦੇ ਦੌਰਾਨ ਖਬਰ ਇੱਕ ਆ ਰਹੀ ਸੀ ਕਿ ਉੱਥੇ ਨਾ ਜਿਹੜੇ ਮਾਸਕ ਪਹਿਨਣ ਵਾਲੇ ਆ, ਜਾਣੀ ਕਿ ਉਹਨਾਂ ਦੇ ਇੱਕ ਲਾਅ ਪਾਸ ਹੋਇਆ ਵੀ ਉਹ ਮਾਸਕ ਨਹੀਂ ਪਾ ਸਕਦੇ ਹੁਣ ਜਿਹੜੇ ਪ੍ਰੋਟੈਸਟਰ ਆ, ਜੇ ਪ੍ਰੋਟੈਸਟ ਕਰਨਾ। ਇਹਦੇ ਬਾਰੇ ਆਪਾਂ ਚਲੋ ਗੱਲ ਥੋੜੀ ਕਰ ਹੀ ਲੈਂਦੇ ਆ ਕਿ ਜਿਹੜਾ ਤੁਹਾਨੂੰ ਨਹੀਂ ਲੱਗਦਾ ਕਿ ਹੁਣ ਟੂ ਮੱਚ ਹੋ ਗਿਆ ਪ੍ਰੋਟੈਸਟ, ਜਿਆਦਾ ਹੋ ਗਿਆ ਹੁਣ? ਹੁਣ ਲੋਕ ਅੱਕ ਰਹੇ ਨੇ, ਤੇ ਉਹ ਜਿਹੜੇ ਲੋਕ ਨੇ ਮਤਲਬ ਸਾਨੂੰ ਅਸੀਂ ਤਾਂ ਆਪ ਸੁਣ ਸੁਣ ਕੇ ਮਤਲਬ ਅੱਕੇ ਪਏ ਆ ਵੀ ਦੇਖੋ ਇੰਨੀ ਦੇਰ ਤੁਸੀਂ ਸ਼ਹਿਰ ਨੂੰ ਬੰਦ ਨਹੀਂ ਕਰ ਸਕਦੇ। ਔਰ ਦੂਜੀ ਗੱਲ ਇਹ ਆ ਕਿ ਜਿਹੜੇ ਪ੍ਰੋਟੈਸਟ ਇਹ ਹੁੰਦਾ ਆ, ਜਿਹੜਾ ਜੈਨੂਅਨ ਪ੍ਰੋਟੈਸਟ ਇਹ ਹੁੰਦਾ ਆ ਵੀ ਜੇ ਤੁਸੀਂ ਗੱਲ ਕਹਿਣੀ ਆ ਤਾਂ ਤੁਸੀਂ ਦਾਇਰੇ ਦੇ ਵਿਚ ਰਹਿ ਕੇ ਕਹਿ ਸਕਦੇ ਆ। ਜਿਹੜੇ ਪ੍ਰੋਟੈਸਟ ਕਰਦੇ ਆ, ਜੇ ਉਹਨਾਂ ਦੀ ਕੋਈ ਸ਼ਕਲ ਹੈ ਨਹੀਂ, ਕੋਈ ਉਹਨਾਂ ਦੀ ਆਈਡੈਂਟੀ ਹੈ ਨਹੀਂ, ਤੁਹਾਨੂੰ ਪਤਾ ਹੀ ਨਹੀਂ ਉਹ ਕੌਣ ਹੈ। ਔਰ ਇੱਥੋਂ ਤੱਕ ਕਿ ਹਾਂਗਕਾਂਗ, ਚਾਈਨਾ ਔਰ ਈਵਨ ਕਿ ਹੋਰ ਕੰਟਰੀ ਵੀ ਕਹਿ ਰਹੇ ਨੇ ਕਿ ਸਾਰਾ ਜਿਹੜਾ ਆ ਦੂਸਰੇ ਦੇਸ਼ਾਂ ਦੀਆਂ ਇੰਟੈਲੀਜੈਂਸ ਏਜੰਸੀਆਂ ਕਰਵਾ ਰਹੀਆਂ ਨੇ। ਮਤਲਬ ਇਹ ਕਿਸੇ ਤਰ੍ਹਾਂ ਸੱਚ ਵੀ ਲੱਗਦਾ। ਤੇ ਹੁਣ ਉਹਨਾਂ ਨੇ ਕਿਹਾ ਵੀ ਮਾਸਕ ਲਾ ਕੇ ਆਓ, ਸਾਨੂੰ ਪਤਾ ਹੋਣਾ ਚਾਹੀਦਾ ਵੀ ਤੁਸੀਂ ਕਿਹੜੀ ਗੱਲ ਕਹਿਣਾ ਚਾਹੁੰਦੇ। ਆਈ ਥਿੰਕ ਇਟ ਮੇਕਸ ਸੈਂਸ, ਤੁਹਾਡਾ ਕੀ ਖਿਆਲ ਹੈ? ਲੁਕਣਾ ਗੱਲ
ਬਿਲਕੁਲ ਬਿਲਕੁਲ ਅਮਨਦੀਪ, ਮੈਂ ਇਸ ਗੱਲ ਦੇ ਨਾਲ ਬਿਲਕੁਲ ਤੁਹਾਡੀ ਗੱਲ ਦੇ ਨਾਲ ਸਹਿਮਤ ਆ। ਜਦੋਂ ਤੱਕ ਤੁਹਾਡੀ ਆਈਡੈਂਟੀ ਵਿਜ਼ੀਬਲ ਨਹੀਂ ਹੈ, ਤੁਹਾਨੂੰ ਪਤਾ ਨਹੀਂ ਕਿ ਤੁਸੀਂ ਕੌਣ ਆ, ਵਿਜ਼ੀਬਲ ਨਹੀਂ ਹੈ, ਉਹਦੀ ਪ੍ਰੋਟੈਸਟ ਦਾ ਮਤਲਬ ਕੀ ਆ? ਉਹ ਤਾਂ ਤੁਸੀਂ ਇੱਕ ਕਾਲੇ ਦਰਖਤ ਜਿਹੜਾ ਕਿ ਜਿਸ ਨੂੰ ਜਿਹਦਾ ਸੱਪ ਆ, ਜਿੱਦਾਂ ਸੱਪ ਵੀ ਜਿਹਦਾ ਦਰਖਤ ਹੁੰਦਾ ਨਾ, ਦਰਖਤ ਜੇ ਬੰਦਾ ਸਟੈਂਡ ਸਟਿਲ ਖੜਾ ਹੋ ਜਾਵੇ ਤਾਂ ਉਹ ਤੁਹਾਡੇ ਕੋਲ ਨਹੀਂ ਲੰਘ ਜੂਗਾ, ਉਹਨੂੰ ਦਰਖਤ ਹੀ ਲੱਗਦਾ। ਤੇ ਇੱਦਾਂ ਜਿਹੜੀ ਆਈਡੀ ਆ, ਇਹ ਤੁਸੀਂ ਛਪਾਉਣੇ ਆ। ਈਵਨ ਸਮਾਜ ਦੇ ਵਿੱਚ ਵੀ ਕਈ ਕਮੇਟੀਆਂ ਆਪਣੀ ਆਈਡੀ ਛਪਾ ਲੈਂਦੀਆਂ, ਉਹਨਾਂ ਦੇ ਕੱਪੜੇ ਇੱਦਾਂ ਦੇ ਹੁੰਦੇ ਆ, ਉਹ ਫਿਰ ਸਮਾਜ ਦੇ ਲਈ ਕਾਫੀ ਖਤਰਾ ਵੀ ਪੈਦਾ ਹੁੰਦਾ ਆ। ਹੁਣ ਉਹਦੇ ਵਿੱਚ ਕੋਈ ਵੀ ਆ ਸਕਦਾ, ਕੋਈ ਵੀ ਬਾਹਰਲੇ ਅਨਸਰ ਵੀ ਉਸ ਪ੍ਰੋਟੈਸਟ ਦੇ ਵਿੱਚ ਜਾਂ ਉਸ ਪ੍ਰੋਸੈਸ਼ਨ ਦੇ ਵਿੱਚ ਆ ਸਕਦੇ ਆ, ਤੇ ਉਹ ਭੰਨਤੋੜ ਵੀ ਕਰ ਸਕਦੇ ਤੇ ਹੋ ਵੀ ਰਿਹਾ। ਹੁਣ ਜਿੱਦਾਂ ਤੁਸੀਂ ਇੱਕ ਹਾਂਜੀ ਜਿੱਦਾਂ ਤੁਸੀਂ ਕਿਹਾ ਆ ਕਿਸ ਜਿਸ ਵੇਲੇ ਕੋਈ ਵੀ ਚੀਜ਼ ਪ੍ਰੋਲੋਂਗ ਹੋਈ ਜਾਵੇ, ਕੋਈ ਵੀ ਚੀਜ਼ ਅੱਗੇ ਤੋਂ ਅੱਗੇ ਜਾਈ ਜਾਵੇ, ਫਿਰ ਉਹਦੀ ਕੋਈ ਮਹੱਤਵ ਨਹੀਂ ਰਹਿੰਦਾ, ਉਹਦਾ ਕੋਈ ਡਰ ਨਹੀਂ ਰਹਿੰਦਾ। ਮੈਂ ਇੱਥੇ ਆਪਣੇ ਤੇ ਇੱਕ ਗੱਲ ਸੁਣਾਵਾਂ। ਸਾਡੇ ਸਕੂਲ ਵਿੱਚ ਨਾ ਬਹੁਤ ਦੇਰ ਦੀ ਪਹਿਲਾਂ ਦੀ ਗੱਲ ਹੈ, ਜਦੋਂ ਅਸੀਂ ਪੰਜਾਬ ਵਿੱਚ ਪੜ੍ਹਾਉਂਦੇ ਹੁੰਦੇ ਸੀ, ਇੱਕ ਇਨਕੁਆਇਰੀ ਚੱਲਦੀ ਸੀ ਸਕੂਲ ਦੇ ਵਿੱਚ। ਜਿੱਦਾਂ ਹੁਣ ਸਕੂਲ ਦੇ ਵਿੱਚ DO ਆ ਜਾਵੇ ਨਾ, ਡਿਸਟ੍ਰਿਕਟ ਐਜੂਕੇਸ਼ਨ ਆਰਮੀ ਅਫਸਰ, ਤਾਂ ਉਹ ਪਤਾ ਕੀ ਹੁੰਦਾ, ਸਾਰੇ ਪੜ੍ਹਾਉਣ ਲੱਗ ਪੈਂਦੇ, ਆਪਣੀ ਆਪਣੀ ਕਲਾਸਾਂ ਵਿੱਚ ਚਲ ਜਾਂਦੇ ਆ, ਤੇ ਉਹ ਉੱਥੇ ਨਾ ਇਨਕੁਆਇਰੀ ਚੱਲਣ ਲੱਗ ਪਈ ਸਕੂਲ ਦੇ ਵਿੱਚ, ਕੋਈ ਘਟਨਾ ਹੋਈ ਸੀ। ਉਹ DO ਨੇ ਰੋਜ਼ ਹੀ ਆਉਣਾ ਉੱਥੇ ਆ ਕੇ ਬਹਿ ਜਾਣਾ, ਡਿਪਟੀ DO ਨੇ, ਜਿਹੜਾ ਦੂਜੇ DO ਨੇ। ਇੱਕ ਦੋ ਦਿਨ ਤਾਂ ਅਸੀਂ ਜਿਹੜੇ ਟੀਚਰ ਸੀ ਉਹ DO ਕਰਕੇ ਕਲਾਸਾਂ ਜਾਣ ਲੱਗ ਪਏ, ਤੀਜੇ ਦਿਨ DO ਦਾ ਡਰ ਹਟ ਗਿਆ, DO ਦੇ ਸਾਹਮਣੇ ਪੀੜ ਛੱਡਣ ਲੱਗ ਪਏ। DO ਨੇ ਆ ਕੇ ਬੈਠੇ ਹੋਣਾ, ਟੀਚਰ ਜਿਹੜੇ ਆਪਣੇ ਆਪਣੇ ਕੁਰਸੀਆਂ ਤੇ ਬੈਠੇ ਹੋਣਾ, ਚਾਹ ਚੂ ਪੀ ਜਾਣੀ ਉਹਨੇ, ਬੜੇ ਐਸ਼ ਕਰਨੀ। ਹੁਣ ਤਾਂ ਕਹਿੰਦੇ ਤਾਂ ਰੋਜ਼ ਹੀ ਆ ਜਾਂਦਾ, ਜਿਸ ਵੇਲੇ ਉਹ ਡਰੇ ਹੁੰਦਾ ਕਿਸੇ ਚੀਜ਼ ਦਾ, ਅਫਸਰ ਦਾ ਵੀ ਜਾਂ ਕਿਸੇ ਪ੍ਰਦਰਸ਼ਨਕਾਰੀ ਦਾ ਵੀ, ਸਰਕਾਰ ਨੂੰ ਡਰੇ ਹੁੰਦਾ। ਜੇ ਪ੍ਰਦਰਸ਼ਨ ਰੋਜ਼ੇ ਹੋਣ ਲੱਗ ਪੈਣ, ਦੈਟ ਦਾ ਇੰਪੈਕਟ ਗੈਟਸ 0 ਪੁਆਇੰਟ, ਤੇ ਇੰਪੈਕਟ ਜਿਹੜਾ ਹੁੰਦਾ ਉਹ ਸਟੈਂਸਲ ਹੁੰਦਾ, 0 ਹੁੰਦਾ, ਉਹਦਾ ਕੋਈ ਫਰਕ ਨਹੀਂ ਪੈਂਦਾ।
ਨਹੀਂ ਦੇਖੋ, ਜਨ ਜੀਵਨ
ਜਿਹੜਾ ਹਾਂਗਕਾਂਗ ਵਿੱਚ ਹੋ ਰਿਹਾ ਪ੍ਰਦਰਸ਼ਨ, ਬਿਲਕੁਲ ਇਸ ਵੇਲੇ 0 ਹੋ ਗਿਆ,
ਨਹੀਂ ਉਹ ਨੈਗੇਟਿਵ ਵੱਲ ਨੂੰ ਤੁਰ ਪਿਆ ਆ, ਹੁਣ ਮਰ ਮਰਈਏ ਹੁਣ
ਨੈਗੇਟਿਵ ਵੱਲ ਨੂੰ ਤੁਰ ਪਿਆ, 0 ਤੋਂ ਵੀ ਨੈਗੇਟਿਵ ਵੱਲ ਨੂੰ ਤੁਰ ਪਿਆ,
ਹੁਣ ਉਹ ਉਹਨਾਂ ਨੂੰ ਸਕੰਜੇ ਕੱਟ। ਮੈਨੂੰ ਕਈ ਵਾਰੀ ਇਹ ਲੱਗਦਾ ਕਿ ਸ਼ਾਇਦ ਜਾਣ ਬੁੱਝ ਕੇ ਚਾਈਨੀਜ਼ ਕਰਾ ਰਹੇ ਨੇ ਕਿ ਇੱਕ ਤਰ੍ਹਾਂ ਨਾਲ ਇਹਨਾਂ ਨੂੰ ਹੰਭਾ ਦਿਓ, ਜਿੱਦਾਂ ਹੰਭ ਜਾਣ ਜਿਹੜੇ ਲੋਕ ਨੇ ਨਾ, ਉਹ ਕਹਿਣ ਨਹੀਂ ਯਾਰ ਇਸ ਤੋਂ ਬਾਅਦ ਪ੍ਰੋਟੈਸਟ ਨਹੀਂ ਕਰਨਾ, ਇਹ ਤਾਂ ਗੱਲ ਹੀ ਕੋਈ ਨਹੀਂ ਹਨਾ, ਤੇ ਉਹ ਇੱਕ ਤਰ੍ਹਾਂ ਨਾਲ ਮੈਨੂੰ ਲੱਗਦਾ, ਮੈਨੂੰ ਲੱਗਦਾ ਕਿ ਇੱਕ ਲੰਬੀ ਨੀਤੀ ਦੇ ਅੰਦਰ ਜਾਣੀ ਕਿ ਲੌਂਗ ਸਟ੍ਰੈਟਜੀ ਇਹ ਹੋ ਸਕਦੀ ਹੈ ਕਿ ਹੌਲੀ ਹੌਲੀ ਉਹਨਾਂ ਨੇ ਇਹਨੂੰ ਚਾਈਨਾ ਦੇ ਵਿੱਚ ਸਮੇਟਣਾ, ਤੇ ਬਹਾਨਾ ਲੱਭ ਰਹੇ ਨੇ, ਉਹ ਬਹਾਨੇ ਬਣਾ ਰਹੇ ਨੇ, ਮੈਨੂੰ ਇਉਂ ਲੱਗ ਰਿਹਾ। ਖੈਰ ਇਹ ਤਾਂ ਗੱਲ ਸਾਫ ਜ਼ਾਹਰ ਹੈ, ਜਿਹੜੀ ਗੱਲ ਚੱਲੀ ਸੀ ਮਾਸਕ ਸੀ, ਕਿ ਤੁਸੀਂ ਪ੍ਰੋਟੈਸਟ ਕਰਨਾ ਹੈ, ਤੁਸੀਂ ਬੰਦਿਆਂ ਵਾਂਗ ਐਨ ਡਿਕਲੇਅਰ ਹੋ ਕੇ ਕਰੋ ਵੀ ਮੈਂ ਬੰਦਾ ਆਇਆ, ਮੇਰੀ ਆਹ ਆਈਡੈਂਟੀ, ਮੈਂ ਇਹਦੇ ਵਿਰੋਧ ਦੇ ਵਿੱਚ ਆ। ਤੁਸੀਂ ਮਤਲਬ ਕਹਿਣਾ ਵੀ ਚਾਹੁੰਦੇ ਆ, ਫਿਰ ਲੁਕਣਾ ਵੀ ਚਾਹੁੰਦੇ ਆ, ਹਨਾ, ਫਿਰ ਦੂਜੇ ਪਾਸੇ ਵੀ ਆਨੰਦ ਮਾਣਨਾ ਚਾਹੁੰਦੇ ਆ, ਦੋਨੇ ਪਾਸੇ ਦੋ ਬੇੜੀਆਂ ਚ ਬੱਟੇ ਰੱਖਣਾ ਚਾਹੁੰਦੇ ਆ, ਹਨਾ। ਸੋ ਇੱਦਾਂ ਨੀ,
ਪੈਰ
ਰੱਖਣਾ ਚਾਹੁੰਦੇ ਹਾਂ, ਸੋਰੀ, ਬੱਟੇ, ਉਹ ਬੱਟੇ ਪਾਣਾ ਹੁੰਦਾ, ਦੋ ਕਹਾਵਤਾਂ ਮਿਕਸ ਹੋ ਗਈਆਂ, ਰੀਮਿਕਸ ਹੋ ਗਿਆ ਕਹਾਵਤ ਦਾ, ਤੇ ਚਲੋ, ਤੇ ਆਪਾਂ ਸੁਨੇਹੇ ਅੱਗੇ ਤੋਰਦੇ ਆ। ਤੇ ਦਲਜੀਤ ਸਿੰਘ ਢਿੱਲੋਂ ਕਹਿੰਦੇ ਨੇ ਕਿ ਇੰਡੀਆ ਦੇ ਵਿੱਚ ਜਸਦੀ ਫਿਰ ਮਾਰਕੀਟ ਦੇ ਵਿੱਚ ਆ ਗਿਆ। ਮੈਨੂੰ ਲੱਗਦਾ ਹੁਣ ਭਾਜੀ ਤੁਹਾਨੂੰ ਇਹ ਫੋਟੋ ਨਾ ਐਡਵਰਟਾਈਜ਼ਮੈਂਟ ਲਈ ਦੇ ਦੇਣੀ ਚਾਹੀਦੀ ਉਹਨਾਂ ਨੂੰ।
ਮੈਨੂੰ ਹੁਣ ਅਮਨਦੀਪ ਜਾ ਕੇ ਜੈਦੀ ਟੋਲਣਾ ਪੈਣਾ, ਇੱਕ ਵਾਰੀ ਫੇਰ ਚਲਾਉਣ ਦੀ ਮੇਰੇ ਤਮੰਨਾ ਆ, ਉਹਨੂੰ ਮੈਨੂੰ ਬਹੁਤ ਚੰਗਾ ਲੱਗਦਾ ਹੁੰਦਾ ਸੀ। ਉਦੋਂ ਇੱਕ ਰਾਜਦੂਤ ਹੁੰਦਾ ਸੀ, ਜੈਦੀ ਹੁੰਦਾ ਸੀ, ਤੇ ਬੁਲਟ ਹੁੰਦੇ ਸੀਗੇ, ਲੇਕਿਨ ਇੰਨੇ ਨੀ ਹੁੰਦੇ, ਘੱਟ ਹੁੰਦੇ ਸੀ। ਹੁਣ ਤਾਂ ਕਹਿੰਦੇ ਬੁਲਟਾਂ ਦੀ ਡਿਮਾਂਡ ਹੀ ਬਹੁਤ ਆ, ਜਿੱਦਾਂ ਉਹ ਨਾ ਇੱਕ ਸਾਲ ਵੇਟਿੰਗ ਲਿਸਟ ਵੀ ਜਾਂਦੇ।
ਕਿਆ ਬਾਤ ਹੈ। ਸੋ ਮਿੰਟੂ ਭਾਜੀ, ਆਪਣੇ ਅਮਰੀਕ ਭਾਜੀ, ਉਸ ਤੋਂ ਬਾਅਦ ਪਾਲਾ ਕੋ ਬੈਂਸ ਕਹਿ ਰਹੇ ਨੇ ਕਿ ਪੋਡਕਾਸਟ ਦੇ ਵਿੱਚ ਆਵਾਜ਼ ਘੱਟ ਹੁੰਦੀ। ਵੈਸੇ ਮੈਂ ਦੇਖਾਂਗਾ, ਮੈਨੂੰ ਲੱਗਦਾ ਨਹੀਂ, ਮੈਂ ਟਰਾਈ ਕਰਾਂਗਾ ਕਿ ਕੀ ਉਹਨੂੰ ਠੀਕ ਕੀਤਾ ਜਾ ਸਕਦਾ, ਕਿਸ ਤਰ੍ਹਾਂ ਕੀਤਾ ਜਾ ਸਕਦਾ। ਤੇ ਪਰਮਜੀਤ ਸਿੰਘ ਧਾਲੀਵਾਲ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਮੈਨੂੰ ਵੀ ਕਿਤਾਬ ਭੇਜ ਦਿਓ ਜੀ। ਹਾਂਜੀ, ਤੁਹਾਨੂੰ ਮੈਂ ਲਿੰਕ ਭੇਜ ਦਿੰਦਾ ਜੀ, ਤੁਸੀਂ ਡਿਟੇਲ ਭਰ ਦਿਓਗੇ, ਤੁਹਾਨੂੰ ਪੋਸਟ ਹੋਏਗੀ ਕਿਤਾਬ ਉਹ। ਤੇ ਰਾਜਾ ਧਾਲੀਵਾਲ ਵੀ ਮਲਡੂਰੇ ਤੋਂ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਮੈਂ ਤੇ ਮੇਰਾ ਬੇਟਾ ਏਕ ਜੋਤ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਹਾਂ। ਜੀਓ ਬਾਈ ਜੀ, ਕਹਿੰਦੇ ਬਹੁਤ ਬਹੁਤ ਸ਼ੁਕਰੀਆ ਜੀ। ਹਰਦੀਪ ਸਿੰਘ ਸੰਧੂ ਅੱਤ ਕਹਿ ਰਹੇ ਨੇ ਭਾਜੀ, ਕਹਿੰਦੇ ਤੁਹਾਨੂੰ ਅੱਤ ਕਰਾਤੀ ਤੁਸੀਂ। ਤੇ ਬਾਕੀ ਨਪਿੰਦਰ ਰੀਹਲ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਕਹਿੰਦੇ ਨੇ ਕਿ ਇਸ ਕਿਤਾਬ ਮੰਦਾਵਣੀ ਦੀ ਘੁੰਡ ਚਕਾਲੀ ਬਹੁਤ ਬਹੁਤ ਵਧਾਈਆਂ, ਤੇ ਕਿਤਾਬ ਦੇ ਲਾਂਚ ਪ੍ਰੋਗਰਾਮ ਦਾ ਥੋੜਾ ਵੇਰਵਾ ਦਿਓ ਜੀ। ਪ੍ਰੋਗਰਾਮ ਵਧੀਆ ਚੱਲ ਰਿਹਾ, ਆਨੰਦ ਮਾਣ ਰਹੇ ਹਾਂ ਤੇ ਕੰਮ ਕਰ ਰਹੇ ਹਾਂ। ਹਾਂਜੀ, ਕਿਤਾਬ ਜੀ 26 ਅਕਤੂਬਰ ਨੂੰ ਯੂਨੀਵਰਸਿਟੀ ਆਫ ਕੈਨਬਰਾ ਦੇ ਵਿਚ ਰਿਲੀਜ਼ ਕੀਤੀ ਜਾਊਗੀ। ਇਸ ਦੌਰਾਨ 550 ਸਾਲਾਂ ਮਨਾ ਰਹੇ ਨੇ ਕੈਨਬਰਾ ਪੰਜਾਬੀ ਕਲਚਰਲ ਐਸੋਸੀਏਸ਼ਨ, ਹਰਜਿੰਦਰ ਢੀਂਡਸਾ ਭਾਜੀ, ਉਹਨਾਂ ਦੀ ਟੀਮ ਸਾਰੀ, ਤੇ ਉਸ ਦੇ ਵਿਚ ਡਾਕਟਰ ਮੁਹੰਮਦ ਅਦਰੀਜ਼, ਜੋ ਕਿ ਪੰਜਾਬੀ ਯੂਨੀਵਰਸਿਟੀ ਦੇ ਹੈੱਡ ਆਫ ਡਿਪਾਰਟਮੈਂਟ ਨੇ ਹਿਸਟਰੀ ਦੇ, ਉਹ ਲੈਕਚਰ ਦੇਣ ਆ ਰਹੇ ਨੇ, ਆਪਣੇ ਪਰਮ ਮਿੱਤਰ ਨੇ, ਤੇ ਸ਼ਾਇਦ ਮੇਰਾ ਵੀ ਲੈਕਚਰ ਹੋਏਗਾ ਵਿਚ ਛੋਟਾ ਜਿਹਾ, ਤੇ ਨਾਲ ਕਿਤਾਬ ਵੀ ਰਿਲੀਜ਼ ਕੀਤੀ ਜਾਏਗੀ। ਪਰ 6 ਤਰੀਕ ਨੂੰ, ਕੱਲ ਨੂੰ ਮੈਂ ਗੁਰਦੁਆਰਾ ਸਾਹਿਬ ਜਾਵਾਂਗਾ, ਅਰਦਾਸ ਕਰਾਂਗਾ, ਗੁਰੂ ਨੂੰ ਭੇਂਟ ਕਰਾਂਗਾ, ਤੇ ਉਸ ਤੋਂ ਬਾਅਦ ਜਿਹੜੀ ਕਿਤਾਬ ਹੈ ਉਹ ਤੁਸੀਂ ਲੈ ਸਕਦੇ ਹੋ, ਆਨਲਾਈਨ ਖਰੀਦ ਸਕਦੇ ਹੋ, ਤੇ ਉਸਦੀ ਥੋੜੀ ਜਿਹੀ ਕੀਮਤ ਰੱਖੀ ਹੈ ਕੋਸਟ ਕਵਰ ਕਰਨ ਨੂੰ, ਤੇ ਉਹ ਲੈ ਸਕਦੇ ਹੋ। ਬਿਕਰਮਜੀਤ ਸਿੰਘ ਬਰਾੜ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਵਿਚਾਰ ਦੇ ਨਾਲ ਬੁਲਗੁਲਗੇ ਤੋਂ, ਕਹਿੰਦੇ ਕਿ ਦੁਨੀਆਂ ਬਿਲਕੁਲ ਅਜਿਹੀ ਹੈ ਜਿਸ ਤਰ੍ਹਾਂ ਦੀ ਤੁਸੀਂ ਉਸ ਨੂੰ ਦੇਖਣਾ ਪਸੰਦ ਕਰਦੇ ਹੋ, ਚਾਹੇ ਤਾਂ ਚਿੱਕੜ ਚ ਕਮਲ ਦੇਖ ਲਵੋ, ਚਾਹੇ ਚੰਦ ਚ ਦਾਗ। ਕਿਆ ਬਾਤ ਹੈ, ਬਹੁਤ ਸੋਹਣਾ ਵਿਚਾਰ ਹੈ ਜੀ। ਤੇ ਇਧਰ ਇੱਕ ਵਿਚਾਰ ਸਾਡੇ ਨਾਲ ਸਾਂਝਾ ਕੀਤਾ ਸੀ ਜੀ ਗੁਰਜ ਬਹਾਦਰ ਹੋਣਾ ਨੇ, ਤੇ ਉਹ ਮੈਸੇਜ ਮੈਨੂੰ ਦਿਖਾਈ ਨਹੀਂ ਦੇ ਰਿਹਾ ਕਿੱਧਰ ਗਿਆ, ਪਰ ਹਾਂਜੀ ਸਾਰਿਆਂ ਨੂੰ ਉੱਪਰ ਪਿਆ। ਤੇ ਉਹਨਾਂ ਨੇ ਥੋੜੇ ਹੋਰ ਐਂਗਲ ਤੋਂ ਦੇਖੋ ਗੁਰਜ ਬਹਾਦਰ ਤੁਹਾਡੀ ਜਿਹੜੀ ਨਾ ਇਹ ਅਨੈਲਿਸਿਸ ਨੇ ਇਹ ਮਾਡਰਨ ਅਨੈਲਿਸਿਸ ਨੇ, ਤੇ ਹੁਣੇ ਉਹ ਕਹਿ ਰਹੇ ਨੇ ਕਹਿੰਦੇ ਜੋ ਜੋ ਵੀ ਤੁਸੀਂ ਗਿਣਾਇਆ ਕਿ ਹਨੂੰਮਾਨ ਨੇ ਕਿੰਨਾ ਕੁਛ ਕੀਤਾ ਰਾਮ ਚੰਦਰ ਲਈ, ਤੇ ਉਹਦੇ ਬਦਲੇ ਫਲ ਮਿਲਣ ਵੇਲੇ ਪਿਛਲੇ ਜਨਮ ਦੇ ਕਰਮ ਅੱਗੇ ਆ ਗਏ। ਤੇ ਅਸਲ ਵਿਚ ਇਹ ਹੋਇਆ ਕਿ ਹਨੂੰਮਾਨ ਨੇ ਸੱਚਮੁੱਚ ਹੀ ਇਹ ਸਭ ਕੀਤਾ ਆਪਣੇ ਭਾਈਚਾਰੇ ਦਰਾਵੜਾਂ ਨਾਲ ਗਦਾਰੀ ਕਰਕੇ। ਇਹ ਤੁਸੀਂ ਗੋਰਿਆਂ ਦੀ ਜਿਹੜੀ ਨਾ ਇਹ ਆਰੀਅਨ ਦਰਾਵਿੜ ਇਹ ਸਿਰਫ ਪਾੜ ਪਾਣ ਨੂੰ ਗੋਰਿਆਂ ਦੀਆਂ ਕਾਢਾਂ ਨੇ, ਆਰੀਆ ਉਹ ਉੱਥੋਂ ਆ ਗਏ ਬਾਹਰੋਂ ਹਮਲਾਵਰ ਆ ਗਏ ਆਰੀਅਨ ਸੀਗੇ ਜੀ ਉਹਨਾਂ ਨੂੰ ਨਾਂ ਦੇ ਤਾ ਇੱਥੇ ਦੇ ਮੂਲ ਵਾਸੀ ਆਹ ਸੀ। ਇਹ ਸਾਰੀਆਂ ਨੌਨਸੈਂਸੀਕਲ ਜਿਹੜੀਆਂ ਹਿਸਟਰੀ ਦੀਆਂ ਕਿਤਾਬਾਂ ਗੋਰਿਆਂ ਨੇ ਲਿਖੀਆਂ ਹੋਈਆਂ ਨਾ, ਇਹ ਤੋਂ ਪਹਿਲਾਂ ਅਮਰੀਕ ਭਾਜੀ ਤੁਸੀਂ ਪੜਿਆ ਹੋਣਾ ਪੁਰਾਣੇ ਦੇਖਿਆ ਕਿ ਆਰੀਆਂ ਦਾ ਕਿਤੇ ਜ਼ਿਕਰ ਤੱਕ ਨਹੀਂ ਆਉਂਦਾ ਕਿਸੇ ਵੀ ਗ੍ਰੰਥ ਦੇ ਵਿਚ। ਤੁਸੀਂ ਨੋਟ ਕੀਤਾ, ਮੈਂ ਹਿਸਟਰੀ ਦਾ ਸਟੂਡੈਂਟ ਰਿਹਾ, ਮੈਂ ਟੋਪਰ ਵੀ ਰਿਹਾ ਹਿਸਟਰੀ ਦਾ, ਮੇਰੇ ਪ੍ਰੋਫੈਸਰ ਮੇਰੇ ਮੇਰੇ ਜਿਹੜੇ ਪ੍ਰਿੰਸੀਪਲ ਸਰ ਸੀ ਉਹ ਮਤਲਬ ਉਹਨਾਂ ਦੇ ਮੈਡਮ ਸੀ ਉਹ ਹਿਸਟਰੀ ਦੀ PhD ਸੀ, ਮਤਲਬ ਉਹਨਾਂ ਤੋਂ ਅਸੀਂ ਸਿੱਖਿਆ। ਮਤਲਬ ਤੁਸੀਂ ਪੁਰਾਣੇ ਗ੍ਰੰਥ ਫਰੋਲ ਕੇ ਦੇਖ ਲਓ ਗੋਰਿਆਂ ਤੋਂ ਪਹਿਲਾਂ ਤਾਂ ਕਿਤੇ ਤੁਹਾਨੂੰ ਆਰੀਆਂ ਦਾ ਜ਼ਿਕਰ ਤੱਕ ਨਹੀਂ ਤੁਹਾਨੂੰ ਮਿਲੇਗਾ, ਨਾ ਸਿਕੰਦਰ ਦਾ ਮਿਲੇਗਾ। ਇਹ ਸਾਰੀਆਂ ਕਾਢਾਂ ਗੋਰਿਆਂ ਨੇ ਲਿਖਾਈਆਂ ਹੋਈਆਂ ਨੇ, ਤੇ ਆਪਾਂ ਉਹਨੂੰ ਹੀ ਬੇਸ ਲੈ ਕੇ ਪਾੜੋ ਤੇ ਰਾਜਨੀਤੀ ਕਰ ਰਹੇ ਹਾਂ, ਪਾੜੋ ਤੇ ਰਾਜ ਕਰੋ ਦੀ ਰਾਜਨੀਤੀ ਦੇ ਉੱਤੇ। ਤੇ ਇਹ ਜਿਹੜਾ ਵੀ ਉਹਨਾਂ ਨੇ ਆਹ ਧੱਕਾ ਕੀਤਾ, ਉਹਨਾਂ ਨੇ ਉਹ ਧੱਕਾ ਕੀਤਾ, ਦੇਖੋ ਲੜਾਈ ਹੋਈ ਆ ਹਨਾ, ਲੜਾਈ ਦੇ ਵਿਚ ਇਹ ਚੀਜ਼ਾਂ ਹੋਈਆਂ ਨੇ, ਪਰ ਆਪਾਂ ਜਿਹੜਾ ਇੱਕ ਅਧਿਆਤਮਕ ਗੱਲਾਂ ਕਰ ਰਹੇ ਹਾਂ, ਇਤਿਹਾਸਕ ਗੱਲਾਂ ਬਹੁਤ ਘੱਟ ਕਰ ਰਹੇ ਹਾਂ ਇਹਦੇ ਵਿਚ। ਸੋ ਤੁਸੀਂ ਇਸ ਨੂੰ ਕਿੱਦਾਂ ਦੇਖਦੇ ਹੋ, ਇਹ ਤੁਹਾਡਾ ਨਜ਼ਰੀਆ ਆ, ਪਰ ਜਿਹੜਾ ਬੇਸ ਤੁਸੀਂ ਬਣਾ ਰਹੇ ਹੋ ਨਾ ਆਰੀਅਨਾਂ ਦਾ ਦਰਾਵੜਾਂ ਦਾ, ਉਹਦੇ ਵਿਚ ਬਹੁਤ ਵੱਡੇ ਵੱਡੀਆਂ ਮੋਰੀਆਂ ਨੇ, ਫਲਾਅ ਨੇ ਉਹਦੇ ਵਿਚ, ਔਰ ਉਹਦਾ ਕਿਤੇ ਵੀ ਕੋਈ ਵੀ
ਗੈਪਸ
ਹੈ ਬਹੁਤ, ਔਰ ਉਹਨਾਂ ਨੂੰ ਚੈਲੰਜ ਹੋ ਰਹੇ ਨੇ, ਮਤਲਬ ਹੁਣ ਜਿਹੜੀ ਹਿਸਟਰੀ ਨੂੰ ਚੈਲੰਜ ਕਰ ਰਹੇ ਨੇ, ਕਿਉਂਕਿ ਪਹਿਲਾਂ ਜਿਹੜੀਆਂ ਹਿਸਟਰੀਆਂ ਲਿਖੀਆਂ ਗਈਆਂ ਉਹਨਾਂ ਨੇ ਲਿਖੀਆਂ ਜਿਨ੍ਹਾਂ ਕੋਲ ਪ੍ਰਿੰਟਿੰਗ ਪ੍ਰੈਸਾਂ ਸੀਗੀਆਂ ਰਾਜਿਆਂ ਕੋਲ ਸਰਕਾਰਾਂ ਕੋਲ, ਉਹਨੇ ਆਪਣੀ ਮਰਜ਼ੀ ਨਾਲ ਲਿਖਾਈਆਂ ਆ ਹਿਸਟਰੀਆਂ, ਹੁਣ ਉਹਨਾਂ ਤੇ ਚੈਲੰਜ ਹੋ ਰਹੇ ਨੇ ਵੀ ਦੱਸੋ ਇਹਦੇ ਸਰੋਤ ਕਿੱਥੇ ਆ, ਇਹਦੀ ਐਵੀਡੈਂਸ ਕਿੱਥੇ ਆ ਇਹਦੀ ਜਿਹੜੀ ਤੁਸੀਂ ਲਿਖੀਆਂ ਹੋਈਆਂ ਅੰਦਰ ਬੈਠ ਬੈਠ ਕੇ ਲਿਖੀਆਂ ਹੋਈਆਂ ਹਿਸਟਰੀਆਂ। ਔਰ ਈਵਨ ਕਿ ਮੈਂ ਪੰਜਾਬੀ ਯੂਨੀਵਰਸਿਟੀ ਹਿਸਟਰੀ ਕਾਨਫਰੰਸ ਚ ਗਿਆ ਪਿਛਲੇ ਸਾਲ, ਤੇ ਉੱਥੇ ਵੀ ਇੱਕ ਅਮਰੀਕ ਭਾਜੀ ਇਹ ਡਿਬੇਟ ਚੱਲ ਰਿਹਾ ਸੀਗਾ, ਹਰ ਬੰਦਾ ਇਹ ਕਹਿ ਰਿਹਾ ਸੀਗਾ ਕਿ ਮਤਲਬ ਜਿਹੜਾ ਕੋਈ ਬੰਦਾ ਲਿਖਦਾ ਆ ਉਹਦਾ ਸਰੋਤ ਕੀ ਆ, ਮਤਲਬ ਕਿੱਥੋਂ ਉਹਨੇ ਇਹ ਕਹਾਣੀ ਲਈ ਆ, ਹਨਾ ਕੀ ਉਹਦਾ ਕੋਈ ਐਵੀਡੈਂਸ ਹੈ ਕਿ ਜਾ ਅਸੀਂ ਉਹ ਇੱਕ ਬੰਦਾ ਕਹਿ ਰਿਹਾ ਸੀਗਾ ਉਹ ਚ ਪ੍ਰੋਫੈਸਰ ਸਾਹਿਬ ਕਹਿ ਰਹੇ ਸੀਗੇ ਵੀ ਗੋਰੇ ਦੀ ਲਿਖੀ ਹੋਈ ਕਿਤਾਬ ਨੂੰ ਤੁਸੀਂ ਐਵੀਡੈਂਸ ਨਹੀਂ ਮੰਨ ਸਕਦੇ, ਠੀਕ ਹੈ। ਇੱਕ ਸਾਡਾ ਓਰਲ ਟ੍ਰੈਡੀਸ਼ਨ ਆ ਰਿਹਾ ਹੈ, ਸਾਡਾ ਇੱਕ ਮੌਖਿਕ ਟ੍ਰੈਡੀਸ਼ਨ ਆ ਰਿਹਾ ਹੈ ਜਿਹੜੀ ਕਿ ਕਹਾਣੀ ਚੱਲੀ ਜਾ ਰਹੀ ਹੈ, ਅਸੀਂ ਉਹਨੂੰ ਮੰਨ ਨਹੀਂ ਰਹੇ ਉੱਤੇ ਕਿੰਤੂ ਪਰੰਤੂ ਕਰ ਰਹੇ ਹਾਂ, ਪਰ ਇੱਕ ਗੋਰਾ ਬਾਹਰੋਂ ਆ ਕੇ ਉਹਨੂੰ ਸਮਝ ਵੀ ਨਹੀਂ ਆ ਰਹੀ ਸਾਰਾ ਕੁਝ, ਤੇ ਉਹ ਲਿਖ ਗਿਆ ਤੇ ਜੋ ਉਹ ਲਿਖ ਗਿਆ ਤੇ ਉਹਨੂੰ ਆਪਾਂ ਬਈ ਆਹ ਫਲਾਨੇ ਗੋਰੇ ਨੇ ਆਹ ਗੱਲ ਲਿਖਤੀ ਸੀ ਇਹ ਸੱਚੀ ਹੋਣੀ ਹੈ, ਦੈਟਸ ਨੋਟ ਰਾਈਟ ਮਾਈ ਫਰੈਂਡਸ। ਤੁਸੀਂ ਗੋਰਿਆਂ ਦਾ ਇਤਿਹਾਸ ਦੇਖ ਲਓ, ਸਾਰੇ ਆਪਣੇ ਆਪਣੇ ਹਿਸਾਬ ਦੇ ਨਾਲ ਲਿਖੇ ਹੋਏ ਨੇ। ਸੋ ਤੁਸੀਂ ਮੇਰੇ ਨਾਲ ਸਹਿਮਤ ਨਹੀਂ ਹੈਗੇ, ਮਤਲਬ ਮੇਰੇ ਨਾਲ ਨਹੀਂ, ਮਤਲਬ ਜੋ ਗੁਰਬਾਣੀ ਦੇ ਵਿਚ ਮੇਰੇ ਨਾਲ ਸਹਿਮਤ ਨਹੀਂ, ਤੁਸੀਂ ਗੁਰਬਾਣੀ ਚ ਜੋ ਲਿਖਿਆ ਮੈਂ ਤਾਂ ਉਹੀ ਰਿਲੇ ਕੀਤਾ ਆ, ਪਰ ਤੁਸੀਂ ਇਸ ਨੂੰ ਨਵਾਂ ਰੰਗ ਦੇ ਰਹੇ ਹੋ, ਨਵੇਂ ਐਂਗਲ ਤੋਂ ਦੇ ਰਹੇ ਹੋ, ਗੋਰਿਆਂ ਦੇ ਪਰਸਪੈਕਟਿਵ ਦੇ ਨਾਲ ਦੇ ਰਹੇ ਹੋ, ਤੇ ਉਹ ਵੀ ਕੋਈ ਠੀਕ ਨਹੀਂ ਹੈਗਾ। ਸੋ ਤੁਸੀਂ ਵੀ ਥੋੜਾ ਜਿਹਾ ਵਿਚਾਰ ਕਰੋ ਕਿ ਤੁਸੀਂ ਕਿਸ ਨੂੰ ਸਰੋਤ ਮੰਨ ਰਹੇ ਹੋ। ਖੈਰ ਪ੍ਰੋਗਰਾਮ ਅੱਗੇ ਵਧਾਉਂਦੇ ਆ, ਤੇ ਅਮਰੀਕ ਜੀ ਆਪਾਂ ਹੁਣ ਜਾਣਾ ਕੈਨਬਰਾ, ਤੇ ਆਪਣੇ ਸਿਡਨੀ ਵੀ ਇੱਕ ਸ਼ਾਇਦ ਫੰਕਸ਼ਨ ਹੋਵੇ 25 ਤਰੀਕ ਨੂੰ, ਕਿਤਾਬ ਦੀ ਗੱਲ ਚੱਲੀ ਸੀ, ਤੇ ਉੱਥੇ ਆਪਾਂ ਮਿਲਣਾ ਹੈ, ਫਿਰ ਆਪਾਂ ਮਿਲਾਂਗੇ ਉੱਥੇ, ਹਨਾ, ਤੇ ਗੱਲਾਂ ਬਾਤਾਂ ਫਿਰ ਡੂੰਘੀਆਂ।
ਅਮਨਦੀਪ ਮੈਂ ਨੀ ਤੁਹਾਡੇ ਨਾਲ ਸਹਿਮਤ, ਮੈਂ ਤੁਹਾਡੇ ਨਾਲ ਮਿਲ ਕੇ ਕੀ ਕਰਨਾ, ਤੁਹਾਨੂੰ ਕਿਸੇ ਮੇਲੇ ਵਿਚ ਮਿਲਦਾ ਆ ਜਾਂ ਹੋਰ ਕਿਤੇ ਮਿਲਦਾ ਆ, ਤੁਹਾਡੇ ਕੋਲ ਤਾਂ ਇੱਕ ਸਕਿੰਟ ਵੀ ਨੀ ਹੁੰਦਾ ਗੱਲ ਕਰਨ, ਅਸੀਂ ਤਾਂ ਗੱਲ ਕਰਨ ਜਾਈਦਾ, ਤੁਹਾਡੇ ਕੋਲ ਤਾਂ ਇੱਕ ਮਿੰਟ ਨੀ ਹੁੰਦਾ ਗੱਲ ਕਰਨ ਦੀ। ਇੱਦਾਂ ਕਰਿਓ ਜਿੱਦਾਂ ਮੋਦੀ ਸਾਹਿਬ ਨਾ ਕਹਿੰਦੇ ਹੁੰਦੇ ਕੋਈ ਪੱਤਰਕਾਰ ਨੂੰ ਗਿਆ ਤੇ ਮੈਂ ਮੋਦੀ ਸਾਹਿਬ ਤੁਹਾਡੇ ਨਾਲ ਗੱਲ ਕਰਨੀ ਚਾਹਨਾ ਆ, ਤਾਂ ਮੋਦੀ ਸਾਹਿਬ ਕਹਿੰਦੇ ਇੱਦਾਂ ਕਰੀ ਮੈਂ ਜਾਣਾ ਹੈਗਾ ਅਮਰੀਕਾ ਨੂੰ ਤਾਂ ਨਾ ਮੇਰੇ ਨਾਲ ਹੀ ਤੂੰ ਸੀਟ ਬੁੱਕ ਕਰਾ ਲਾ, ਮੈਂ ਹੀ ਕਰਾਉਣਾ ਤੇਰੀ, ਫਿਰ ਉੱਥੇ ਮੇਰੇ ਕੋਲ 15-16 ਘੰਟੇ ਹੋਣੇ, ਮੇਰੇ ਕੋਲ ਕੋਈ ਕੰਮ ਨਹੀਂ ਹੋਣਾ, ਜਿੱਦਾਂ ਮਰਜ਼ੀ ਗੱਲਾਂ ਕਰ ਲਈ। ਤੇ ਇੱਦਾਂ ਹੀ ਉਹ ਪੱਤਰਕਾਰ ਨੇ ਫਿਰ ਨਾ ਮੋਦੀ ਨੂੰ, ਮੋਦੀ ਦੇ ਨਾਲ ਉਹ ਫਿਰ ਇੰਗਲੈਂਡ ਗਿਆ, ਹੁਣ ਉੱਥੇ ਗਿਆ ਅਮਰੀਕਾ। ਹੁਣ ਤੁਹਾਡੇ ਨਾਲ ਵੀ ਇੱਦਾਂ ਹੀ ਆ, ਜਿੱਦਾਂ ਹੁਣ ਤੁਸੀਂ ਸਿਡਨੀ ਤੋਂ ਕੈਨਬਰਾ ਨੂੰ ਜਾਣਾ, ਤੁਹਾਡੇ ਕੋਲ 3 ਘੰਟੇ ਹੋਣੇ ਆ, ਉਹ ਮੈਨੂੰ ਨਾ ਆਪਣੀ ਜਿਹੜੀ ਤੁਸੀਂ ਨਵੀਂ ਗੱਡੀ ਲਈ ਹੈ ਮਰਸੈਡੀਜ਼, ਉਹਦੇ ਵਿੱਚ ਹੀ ਬਿਠਾ ਲਿਓ ਤੇ ਫਿਰ ਵੇਖੋ 3 ਘੰਟੇ ਹੋਊਗੇ ਤੁਹਾਡੇ ਨਾਲ ਗੱਲਾਂ ਕਰਨ ਦੇ। ਜਿਸ ਵੇਲੇ ਤੁਸੀਂ ਗੱਡੀ ਚੋਂ ਉਤਰੇ ਨਾ ਕੈਨਬਰਾ, ਫੇਰ ਤੁਸੀਂ ਇਹਦੇ ਸ਼ੋਅਮੈਨ ਹੋਏ ਨਾ, ਫੇਰ ਨੀ ਮੈਨੂੰ ਮਿਲਣਾ। ਤੇ ਮੈਨੂੰ ਤਾਂ ਇਹੀ, ਮੈਂ ਤਾਂ ਇਹੀ ਸਮਝਦਾ ਮੋਦੀ ਇਨ ਦਾ ਅਮਨਦੀਪ ਇਨ ਦਾ ਮਰਸੈਡੀਜ਼, ਮੋਦੀ ਇਨ ਦਾ ਪਲੇਨ, ਵਨ ਐਂਡ ਦਾ ਸੇਮ। ਗੱਲਾਂ ਇੱਦਾਂ ਹੁੰਦੀਆਂ। ਮੈਨੂੰ ਤੁਸੀਂ ਨਾ ਨਾਲੇ ਬਿਠਾ ਲਿਓ ਆਪਣੇ, ਤਾਂ ਗੱਲਬਾਤ ਕਰਦੇ ਚਲੇ ਜਾਵਾਂਗੇ। ਜਿਸ ਵੇਲੇ ਉੱਥੋਂ ਮੁੜ ਕੇ ਆਵਾਂਗੇ ਫੇਰ ਤੁਹਾਡੀਆਂ ਉੱਥੇ ਜਾ ਕੇ ਬਹੁਤ, ਉੱਥੇ ਬਹੁਤ ਬਿਜ਼ੀ ਹੁੰਦੇ ਤੁਸੀਂ। ਤੁਸੀਂ ਜਿਸ ਵੇਲੇ ਆਉਂਗੇ ਨਾ, ਫੇਰ ਮੈਂ ਇੱਧਰ ਕੈਮਰਾ ਘੁੰਮ ਕੇ ਦੇਖ ਲੂੰਗਾ, ਤੁਹਾਡੀ ਕਾਨਫਰੰਸ ਵੀ ਪਿੱਛੇ ਬੈਠ ਕੇ ਦੇਖ ਲੂੰਗਾ, ਫੇਰ ਤੁਸੀਂ ਮੈਨੂੰ ਆਉਂਦੇ ਹੋਏ ਲੈ ਆਇਓ, ਫੇਰ ਗੱਲਾਂ ਕਰ ਲਵਾਂਗੇ।
ਨਹੀਂ ਤਾਂ
ਇੱਦਾਂ ਹੀ ਗੱਲ ਬਣਨੀ।
ਮੈਨੂੰ ਹੁਣ ਯਾਦ ਆ ਗਈ ਤੁਹਾਡੀ ਗੱਲ ਤੇ, ਤੁਸੀਂ ਤਾਂ ਮੈਨੂੰ ਮੋਦੀ ਬਣਾ ਤਾ ਆਪਣਾ ਆਸਟ੍ਰੇਲੀਆ ਦਾ। ਤੇ
ਮੋਦੀ ਵੰਗੇ ਜਿਦਾਂ ਜਿਹੜਾ ਬਿਜ਼ੀ ਪਰਸਨ ਆ, ਜਿਹੜਾ ਬਹੁਤ ਜਿਆਦਾ ਬਿਜ਼ੀ ਹੋ ਜਾਂਦਾ, ਬਹੁਤ ਜਿਆਦਾ ਉਹਦੇ ਕੋਲ ਕੰਮ ਆ, ਰੁਝੇਵੇਂ ਬਹੁਤ ਆ, ਉਹ ਮੋਦੀ ਟਾਈਪ ਇਹ ਬੰਦਾ ਬਣ ਜਾਂਦਾ। ਮੋਦੀ ਕੋਲ ਕਿਹੜਾ ਟਾਈਮ ਆ, ਉਹ ਘੁੰਮਦਾ ਹੀ ਰਹਿੰਦਾ ਕਦੇ ਇਧਰ ਕਦੇ ਉਧਰ।
ਮੈਨੂੰ ਚੇਤਾ ਆ ਗਿਆ, ਤੇ ਉਹ ਨਾ ਕੈਵਿਨ ਰੱਡ ਜਦੋਂ ਪ੍ਰਧਾਨ ਮੰਤਰੀ ਬਣਿਆ ਨਾ, ਉਹ ਬਹੁਤ ਬਿਜ਼ੀ ਰੱਖਦਾ ਸੀ ਆਪਣੇ ਆਪ ਨੂੰ, ਉਹਦੇ ਕੋਲ ਟਾਈਮ ਹੀ ਨਹੀਂ ਸੀ ਹੁੰਦਾ ਮੀਟਿੰਗ ਕਰਨ ਦਾ। ਤੇ ਉਹਦੇ ਜਿਹੜੇ ਮਿਨਿਸਟਰ ਸੀ ਨਾ, ਉਹ ਟਾਈਮ ਲੱਭਦੇ ਹੁੰਦੇ ਸੀ ਵੀ ਅਸੀਂ ਆ ਗੱਲ ਕਰਨੀ ਆ ਤੇ ਟਾਈਮ ਦਿਓ। ਮੈਨੂੰ ਹੁਣ ਨਾਂ ਨੀ ਯਾਦ ਉਹਦਾ, ਮੇਰੇ ਭਲਾ ਜਿਹਾ ਨਾਮ ਹੈ ਉਹਦਾ, ਦਿਮਾਗ ਚੋਂ ਘੁੰਮ ਗਿਆ। ਟੈਲੀਕਮਿਊਨੀਕੇਸ਼ਨ ਮਿਨਿਸਟਰ ਹੁੰਦਾ ਸੀ ਉਦੋਂ, ਤੇ ਲੇਬਰ ਪਾਰਟੀ ਦਾ। ਉਹ ਐਨ ਬੀ ਐਨ ਉਦੋਂ ਲੈ ਕੇ ਆਉਣਾ ਸੀ, ਉਹ ਕਾਰਡ ਉਹਨਾਂ ਦੀ ਸੀਗੀ ਵੀ ਐਨ ਬੀ ਐਨ ਅਸੀਂ ਲਾਉਣਾ ਜਿਹੜਾ ਹੁਣ ਚੱਲ ਰਿਹਾ ਆਸਟ੍ਰੇਲੀਆ ਦੇ ਵਿੱਚ, ਤੇ $4 ਬਿਲੀਅਨ ਦਾ ਪ੍ਰੋਜੈਕਟ ਸੀਗਾ। ਤੇ ਉਹ ਤੋਂ ਟਾਈਮ ਮੰਗਦਾ ਵੀ ਮੈਂ ਟਾਈਮ ਕਰਨਾ, ਤੈਨੂੰ ਸਲਾਹ ਕਰਨੀ ਆ। ਉਹ ਕਹਿੰਦਾ ਯਾਰ ਮੇਰੇ ਕੋਲ ਟਾਈਮ ਨੀ। ਉਹ ਨਾ ਉਹਨੇ ਫੋਨ ਕੀਤਾ, ਮੈਂ ਤੁਹਾਨੂੰ ਦੱਸਦਾ ਸੱਚੀ ਗੱਲ ਹੈ, ਮੋਦੀ ਵਾਲੀ ਤਾਂ ਆਪਣੀ ਗੱਲ ਹੈ, ਜਾਂ ਸੇਮ ਹੀ ਆ ਆਪਾਂ, ਹਨਾ। ਤੇ ਉਹਨੇ ਕੈਮਰ ਰੱਡ ਨੂੰ ਫੋਨ ਕੀਤਾ, ਇਹ ਮੈਂ ਸੱਚੀ ਗੱਲ ਹੈ, ਉਹ ਦੱਸ ਰਿਹਾ ਨਾ ਟੀਵੀ ਤੇ ਦੱਸ ਰਿਹਾ ਸੀ, ਮੈਨੂੰ ਯਾਦ ਹੈ। ਉਹਨੇ ਕੈਮਰ ਰੱਡ ਨੂੰ ਫੋਨ
ਕੀਤਾ, ਜਿਹੜੀ ਮੈਂ ਵੀ ਸੁਣਾਈ, ਉਹ ਵੀ ਸੱਚੀ ਆ, ਉਹ ਝੂਠੀ ਨਹੀਂ ਹੈ, ਜਿਹੜੀ ਮੈਂ ਵੀ ਸੁਣਾਈ ਗਈ ਆ ਉਹ ਵੀ ਸੱਚੀ ਆ।
ਉਹਨੇ ਕੈਮਰ ਰੱਡ ਨੂੰ ਫੋਨ ਕੀਤਾ ਸ਼ਾਮ ਨੂੰ 4 ਵਜੇ, ਕਹਿੰਦਾ ਮੈਂ ਮੀਟਿੰਗ ਕਰਨੀ, ਬਹੁਤ ਜ਼ਰੂਰੀ ਹੈ, ਫਾਈਨਲ ਕਰਨਾ ਹੀ ਪੈਣਾ। ਕਹਿੰਦਾ ਕੈਵਿਨ ਰੱਡ ਮੂਹਰੇ, ਕਹਿੰਦਾ ਦੇਖ ਯਾਰ ਮੇਰੇ ਕੋਲ ਨੀ ਹੈਗਾ ਟਾਈਮ, ਮੈਂ ਚੱਲਿਆ ਬ੍ਰਿਸਬੇਨ ਨੂੰ, ਤੂੰ ਏਦਾਂ ਕਰ, ਤੂੰ ਮੈਨੂੰ ਏਅਰਪੋਰਟ ਤੇ ਮਿਲਾ ਕੇ। ਉਹ ਚਲੋ ਕੈਵਿਨ ਰੱਡ ਇਧਰੋਂ ਤੁਰ ਪਿਆ ਤੇ ਉਹ ਆਪਣੇ ਆਫਿਸ ਚ ਉਧਰੋਂ ਤੁਰ ਪਿਆ, ਤੇ ਏਅਰਪੋਰਟ ਤੇ ਇਕੱਠੇ ਹੋ ਗਏ ਚੜ੍ਹਨ ਵੇਲੇ ਜਹਾਜ਼, ਉਹਨਾਂ ਦਾ ਪ੍ਰਾਈਵੇਟ ਲਾਂਘਾ ਹੁੰਦਾ ਨਾ। ਹੁਣ ਉੱਥੇ ਵੀ ਉਹ ਮੀਟਿੰਗਾਂ ਚ ਉਹਦੇ ਮਗਰ ਮਗਰ ਘੁੰਮੀ ਜਾਵੇ, ਉਹ ਏਅਰਪੋਰਟ ਤੇ ਵੀ ਨਾ ਟਾਈਮ ਮਿਲੇ ਉਹਨੂੰ ਗੱਲ ਕਰਨ ਦਾ, ਹਨਾ। ਉਹ ਕਹਿੰਦਾ ਤੂੰ ਏਦਾਂ ਕਰ ਯਾਰ, ਮੈਂ ਨਾ ਬ੍ਰਿਸਬੇਨ ਨੂੰ ਜਾਣਾ, ਆਪਣੇ ਕੋਲ 1 ਘੰਟਾ ਫ੍ਰੀ ਆ, ਤੂੰ ਮੇਰੇ ਨਾਲੇ ਬਹਿ ਜਾ ਜਹਾਜ਼ ਚ ਆ ਜਾ, ਨਾਲੇ ਬਿਠਾਲ ਲਿਆ ਜਹਾਜ਼ ਚ। ਉਹ ਜਹਾਜ਼ ਚ ਉਹ ਜਿਹੜੀ ਐਨ ਬੀ ਐਨ ਦੀ ਸਾਰੀ ਸਕੀਮ ਸੀ ਨਾ, ਉਹ ਜਹਾਜ਼ ਚ ਬੈਠ ਕੇ ਉਹ ਤੋਂ ਪ੍ਰੂਵ ਕਰਾਈ ਸੀਗੀ। ਤੇ ਉਹ ਜਦ ਉਤਰਿਆ ਉਹ ਕਹਿੰਦਾ ਹੁਣ ਮੈਂ ਕੀ ਕਰਾਂ। ਕਹਿੰਦਾ ਭਰਾਵਾ ਇਹ ਜਹਾਜ਼ ਮੁੜ ਕੇ ਜਾਣਾ ਆ ਕੈਨਬਰਾ ਨੂੰ, ਤੂੰ ਏਦਾਂ ਕਰ ਇਹਦੇ ਚ ਬਹਿ ਕੇ ਮੁੜ ਕੇ ਚੱਲ ਜਾ ਆਪਣੀ ਕਾਰ ਚੱਕ ਕੇ ਘਰ ਨੂੰ ਚੱਲੀ।
ਅਮਨਦੀਪ ਇੱਥੇ ਪਹਿਲਾਂ ਇੱਕ ਹੋਰ ਗੱਲ ਸੁਣਾਉਣੀ ਚਾਹੁੰਦਾ ਤੁਹਾਨੂੰ। ਜਦੋਂ ਨਾ ਐਡੀਲੇਡ ਦੇ ਵਿੱਚ ਇੱਕ ਗੇਮ ਆਈਆਂ 2 ਸਾਲ ਪਹਿਲਾਂ, ਅਪ੍ਰੈਲ ਦਾ ਮਹੀਨਾ ਹੀ ਸੀਗਾ, ਮੈਂ ਵੀ ਉੱਥੇ ਗਿਆ, ਤੁਹਾਡੇ ਨਾਲ ਹੀ ਸੀਗਾ ਮੈਂ। ਤੇ ਮੇਰਾ ਨਾ ਦੋਸਤ ਇੱਕ ਇੰਡੀਆ ਤੋਂ ਆਏ ਅਸੀਂ, ਚਰਨਜੀਤ ਸਿੰਘ, ਤੁਹਾਨੂੰ ਵੀ ਮਿਲਾਇਆ ਵੀ ਸੀ ਉਹਨੂੰ, ਕਿਸਾਨ ਆ ਉਹ ਤੇ ਟੀਚਰ ਰਿਟਾਇਰਡ ਹੋਇਆ ਉਹ। ਤੇ ਉਹ ਕਹਿੰਦਾ ਇੱਥੇ ਨਾ ਮੈਂ ਪ੍ਰਧਾਨ ਜੀ ਨੂੰ ਮਿਲ ਕੇ ਆਇਆ, ਜਦੋਂ ਪ੍ਰਧਾਨ ਜੀ ਨੂੰ ਕਹਿੰਦਾ ਜੀ ਮਿਲਣਾ ਤਾਂ ਮੈਂ ਮਿਲਾਨਾ। ਉਹ ਮੈਂ ਕਿਹਾ ਪ੍ਰਧਾਨ ਜੀ ਤਾਂ ਮੈਂ ਵੀ ਪ੍ਰਧਾਨ ਨੂੰ ਜਾਣਦਾ ਆ। ਕਹਿੰਦੇ ਕਿਹੜੇ ਪ੍ਰਧਾਨ, ਕਿਹੜੇ ਏਰੀਏ ਦੇ ਪ੍ਰਧਾਨ ਨੂੰ ਜਾਣਦਾ ਆ? ਕਹਿੰਦਾ ਮੈਂ ਕਿਹਾ ਮੈਂ ਏਰੀਏ ਦੇ ਨੀ, ਜਿਹੜੇ ਸਾਰਿਆਂ ਏਰੀਆ ਦਾ ਪ੍ਰਧਾਨ ਆ
ਉਹਨੂੰ
ਮੈਂ ਜਾਣਦਾ ਅਮਨਦੀਪ। ਕਹਿੰਦਾ ਉਹ ਤਾਂ ਬਿਜ਼ੀ ਬਹੁਤ ਆ, ਉਹ ਤਾਂ ਵੱਡਾ ਪ੍ਰਧਾਨ ਆ। ਕਹਿੰਦਾ ਉਹ ਤਾਂ ਬੜਾ ਬਹੁਤ, ਉਹਨੂੰ ਤੂੰ ਕਿੱਦਾਂ ਮਿਲ ਸਕਦਾ ਹਨਾ, ਉਹਨੂੰ ਤਾਂ ਮਿਲ ਨੀ ਸਕਦਾ, ਉਹ ਤਾਂ ਟਾਈਮ ਲੈਣਾ ਪਊਗਾ। ਉਹ ਮੈਂ ਕਿਹਾ ਟਾਈਮ ਨੀ ਲੈਣਾ ਪੈਣਾ, ਉਹ ਮੇਰੇ ਨਾਲ ਹੀ ਰਹਿੰਦਾ, ਜੇ ਤੂੰ ਉਹਨੂੰ ਮਿਲਣਾ ਮੈਂ ਤੈਨੂੰ ਸ਼ਾਮ ਨੂੰ ਮਿਲਾ ਸਕਦਾ ਆ। ਤਾਂ ਉਹ ਕਹਿੰਦਾ ਉਹਨੂੰ ਤੂੰ ਮਿਲ ਨੀ ਸਕਦਾ, ਬਿਜ਼ੀ ਬਹੁਤ ਹੀ ਆ।
ਮੈਂ ਉਹਦੇ ਨਾਲ ਰਹਿੰਦਾ,
ਮੈਂ ਕਿਹਾ ਮੈਂ ਤਾਂ ਉਹਦੇ ਨਾਲ ਰਹਿੰਦਾ ਜੀ, ਮੈਂ ਕਿਹਾ ਦਿਨ ਨੂੰ ਨੀ ਰਹਿੰਦਾ, ਸ਼ਾਮ ਨੂੰ ਹੁੰਦਾ ਮੇਰਾ ਫਰੈਂਡ ਉਹ, ਜਿਵੇਂ ਅਸੀਂ ਨਾ ਰੋਟੀ ਖਾਣ ਜਾਂਦੇ ਆ ਜਾਂ ਇੱਧਰ ਉੱਧਰ ਜਾਂਦੇ ਆ,
ਉਹਦੇ ਟਾਈਮ ਕੁਲਰਾਜ ਸਿੰਘ ਫਰੈਜ਼ਨੋ ਤੋਂ ਆ ਗਏ ਨੇ, ਇਹਨਾਂ ਨੇ ਆਪਾਂ ਨੂੰ ਘੁਮਾਉਣਾ ਅਮਰੀਕਾ ਨਾ ਟਰੱਕ ਚ, ਤੇ ਕਹਿੰਦੇ ਅੱਜ ਘਰੇ ਹੀ ਆ। ਸਤਿ ਸ੍ਰੀ ਅਕਾਲ ਬੁਲਾ ਰਹੇ, ਕਹਿੰਦੇ ਘਰੇ ਹੀ ਆ ਅੱਜ, ਤੇ ਸ਼ੋਪਿੰਗ ਕਰਨ ਚੱਲੇ ਸੀ ਸਟੋਰ
ਚ। ਏਦਾਂ ਕਰ ਰਹੇ ਨੇ ਨਾ, ਟਰੱਕ ਦੇ ਕਿਸੇ ਦੇ ਇੰਟੀਰੀਅਰ ਦੀ ਫੋਟੋ ਦਾ ਭੇਜਣਾ ਸਾਨੂੰ, ਕਹਿੰਦੇ ਅੰਦਰੋਂ ਬਹੁਤ ਸੋਹਣਾ ਹੁੰਦਾ ਇੰਟੀਰੀਅਰ।
ਕੋਈ ਨੀ ਭੇਜੋ ਜੀ,
ਕਹਿੰਦਾ ਫ੍ਰਿਜ ਵੀ ਹੁੰਦੀ ਪਈ ਤੇ ਉੱਥੇ ਸੌਣ ਨੂੰ ਵੀ ਹੁੰਦਾ ਆ।
ਹਾਂਜੀ ਹਾਂਜੀ ਬਹੁਤ ਵਧੀਆ ਵੱਡੇ ਵੱਡੇ ਟਰੱਕ ਨੇ ਕਿਉਂਕਿ ਉਹ ਘਰੇ ਹੀ ਹੁੰਦਾ ਇੱਕ ਤਰ੍ਹਾਂ ਨਾਲ ਕਹਿੰਦੇ ਅਸੀਂ ਚੱਲੇ ਆ ਸ਼ੋਪਿੰਗ ਕਰਨ ਤੇ ਪੋਡਕਾਸਟ ਸੁਣਾਂਗੇ ਕਿਤਾਬ ਦੀਆਂ ਵਧਾਈਆਂ ਜੀ ਕਹਿੰਦੇ ਕਿ ਅਸੀਂ USA ਤੋਂ ਵੀ ਆਰਡਰ ਕਰ ਸਕਦੇ ਹਾਂ ਕਿਤਾਬ ਹਾਂਜੀ ਹਾਂਜੀ ਮੈਂ ਲਿੰਕ ਭੇਜਦਾ ਨਾ ਲਿੰਕ ਸਾਰੇ ਸ਼ੇਅਰ ਹੋ ਜਾਣਗੇ ਇੰਡੀਆ ਵਾਲੇ ਤੋਂ ਤੁਸੀਂ ਸ਼ੇਅਰ ਕਰ ਦਿਓ ਬਾਏ ਕਰ ਲਿਓ ਤੇ ਉੱਥੋਂ ਮਿਲ ਜਾਏਗੀ ਹਰਿੰਦਰ ਸਿੰਘ ਸੀਵੀਆ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਤਿ ਸ੍ਰੀ ਅਕਾਲ ਹਰਿੰਦਰ ਕੀ ਹਾਲ ਚਾਲ ਹੈ ਕੁਲਵੀਰ ਸਿੰਘ ਸੰਧੂ ਪ੍ਰੋਗਰਾਮ ਆ ਗਏ ਨੇ ਪ੍ਰੋਗਰਾਮ ਦੇ ਵਿਚ ਕਹਿੰਦੇ ਲਵ ਦਿਸ ਪ੍ਰੋਗਰਾਮ ਨੈਵਰ ਮਿਸ ਜਗਤਾਰ ਜੌਲ ਬਾਈ ਜੀ ਮਨੀਲਾ ਤੋਂ ਆ ਗਏ ਨੇ ਕਹਿੰਦੇ ਆਪਣੇ ਪ੍ਰਦਰਸ਼ਨ ਕਰਨ ਵਾਲੇ ਤਾਂ ਮਾਸਕ ਪਾਉਂਦੇ ਹਨ ਇੱਕ ਹੀ ਬੰਦਾ ਸਾਰੀਆਂ ਪਾਰਟੀਆਂ ਨੂੰ ਭੀੜ ਮੁਹੱਈਆ ਕਰਾਉਂਦਾ ਹੈ ਉਹੀ ਬੰਦੇ ਸਾਰੇ ਪ੍ਰਦਰਸ਼ਨਾਂ ਵਿਚ ਸ਼ਾਮਲ ਹੁੰਦੇ ਨੇ ਅਮਰੀਕ ਜੀ ਇੱਕ ਨਾ ਬ੍ਰਿਸਬਨ ਦੇ ਵਿਚ ਵੀ ਜਿਹੜੇ ਕਲਾਈਮੇਟ ਨੂੰ ਲੈ ਕੇ ਨਾ ਜਾਂ ਹੋਰ ਐਮਰਜੈਂਸੀ ਨੂੰ ਲੈ ਕੇ ਕਲਾਈਮੇਟ ਪ੍ਰਦਰਸ਼ਨ ਹੋ ਰਹੇ ਨੇ ਤੇ ਹੁਣ ਨਾ ਇਨ੍ਹਾਂ ਨੇ ਪਿੱਛੇ ਕੱਢਿਆ ਵੀ ਇੱਕ ਸਾਲ ਤੋਂ ਨਾ ਜਿਹੜਾ ਵੀ ਕੋਈ ਪ੍ਰਦਰਸ਼ਨ ਹੁੰਦਾ ਆ ਉਹੀ ਬੰਦੇ ਹੁੰਦੇ ਨੇ 30-40 ਤੇ ਉਹ ਸਾਰੇ ਹੀ ਵੈਲਫੇਅਰ ਤੇ ਨੇ ਸਾਰੇ ਮਤਲਬ ਪੈਸੇ ਖਾ ਰਹੇ ਨੇ ਮੁਫ਼ਤ ਚ ਬੈਠ ਕੇ ਘਰੇ ਹੀ ਤੇ ਉਹੀ ਬੰਦੇ ਉਹਨਾਂ ਨੂੰ ਉਹ ਜਿੱਥੇ ਮਰਜ਼ੀ ਪ੍ਰਦਰਸ਼ਨ ਨੂੰ ਲੈ ਜਾਓ ਤੇ ਉਹ ਇੱਥੇ ਵੀ ਇਹ ਕੰਮ ਸ਼ੁਰੂ ਹੋ ਗਿਆ ਹੈ ਆਸਟ੍ਰੇਲੀਆ ਦੇ ਵਿਚ ਵੀ ਤੇ ਹੁਣ ਇਹ ਸਿਕੰਜਾ ਕੱਸ ਰਹੇ ਨੇ ਉਹਨਾਂ ਦੇ ਵੀ ਜਿਹੜੇ ਜਿਹੜੇ ਪ੍ਰਦਰਸ਼ਨ ਤੇ ਚਲੋ ਇੱਕ ਵਾਰੀ ਹੁੰਦਾ ਦੋ ਵਾਰੀ ਹੁੰਦਾ ਆ ਤੇ ਤੁਸੀਂ ਪ੍ਰੋਪਰ ਕਰੋ ਤੇ ਹੁਣ ਇੱਥੇ ਇਹ ਕਰ ਰਹੇ ਨੇ ਵੀ ਜਿਹੜਾ ਪ੍ਰਦਰਸ਼ਨਾਂ ਨਾਲ ਇਹਨੂੰ ਬਿਜ਼ਨਸ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਉਹਨਾਂ ਦੀ ਵੈਲਫੇਅਰ ਬੰਦ ਕਰ ਦਿੱਤੀ ਜਾਊਗੀ ਤੇ ਹੁਣ ਇੱਥੇ ਰੌਲਾ ਪੈ ਰਿਹਾ ਤੇ ਸਾਡੇ ਨਾਲ ਜਗਵੀਰ ਸਿੱਖੋਂ ਜੁੜੇ ਨੇ ਪ੍ਰੋਗਰਾਮ ਚ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਅਪਲੋਡ ਕਰ ਦਿਓ ਜੀ ਸੋਰੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਵਧੀਆ ਗੁਰਪਿੰਦਰ ਗਿੱਲ ਵੀ ਕਹਿੰਦੇ ਲਿੰਕ ਅਪਲੋਡ ਕਰਦੇ ਹਾਂਜੀ ਜ਼ਰੂਰ ਕਰਾਂਗੇ ਜੀ ਤੇ ਅਜਮੇਰ ਸਿੰਘ ਸਤਿਕਾਰਯੋਗ ਸਾਡੇ ਨਾਲ ਜੁੜੇ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕੈਨਬਰਾ ਤੋਂ ਹਾਂਜੀ ਮੈਂ ਪੜ੍ਹਦਾ ਮੈਸੇਜ ਨਰਿੰਦਰ ਵੀਰ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਅਮਰੀਕ ਭਾਜੀ ਯੂ ਆਰ ਰਾਈਟ ਸਿੱਧੂ ਭਾਜੀ ਕੋਲ ਟਾਈਮ ਨਹੀਂ ਹੁੰਦਾ ਨਹੀਂ ਨਹੀਂ ਹੁਣ ਆਪਣੇ ਕੋਲ ਬਹੁਤ ਟਾਈਮ
ਬਿਲਕੁਲ ਟਾਈਮ ਨਹੀਂ ਹੁੰਦਾ ਦੇਖ ਲਿਓ ਕਿਤੇ ਮਿਲ ਕੇ ਇਹਨਾਂ ਨੂੰ ਫਾਰਮ ਤੇ ਮਾਟਾ ਮੋਟਾ ਕਈ ਵਾਰੀ ਹੁੰਦਾ ਹੈ ਜੇ ਮੁੱਲੇ ਚ ਜੇ ਤੁਸੀਂ ਜਾਣਾ
ਮੇਲਿਆਂ ਚ ਤਾਂ ਫਿਰ ਦੇਖੋ ਆਪਾਂ ਸਾਰਿਆਂ ਨੂੰ ਮਿਲਣਾ ਹੁੰਦਾ ਜੇ ਆਪਾਂ ਚਿੰਤਨ ਕਰਨਾ ਨਾ ਫਿਰ ਬਹਿਣ ਬੈਠਣ ਦਾ ਟਾਈਮ ਵੱਖਰਾ
ਬਹਿਣ ਨਹੀਂ ਫਿਰ ਗੱਡੀ ਚ ਜਾਣਾ ਪੈਣਾ
ਹਾਂ ਨਾਲੇ ਏਦਾਂ ਹੁੰਦੀ ਵੀ ਸੀਟ ਬੈਲਟ ਲੱਗੀ ਹੁੰਦਾ ਬੰਦਾ ਬੰਨਿਆ ਹੁੰਦਾ ਬਾਹਰ ਨੂੰ ਭੱਜ ਵੀ ਨਹੀਂ ਸਕਦਾ ਹਨਾ ਚੱਲਦੀ ਗੱਡੀ ਚ
ਬਿਲਕੁਲ ਦਰੁਸਤ ਫਰਮਾਇਆ
ਦਰੁਸਤ ਫਰਮਾਇਆ ਸਹੀ ਪਕੜਿਆ ਹੈ ਨਾ ਬੰਨ ਕੇ ਬੰਦਾ ਬਿਠਾ ਲਿਆ ਹੁੰਦਾ ਤੇ ਅਸਲ ਦੇ ਸੌ ਦੀ ਸਪੀਡ ਤੇ ਛੱਡਿਆ ਹੁੰਦਾ ਫਿਰ ਤੁਸੀਂ ਰੁਕ ਵੀ ਨਹੀਂ ਸਕਦੇ ਹਰਜਿੰਦਰ ਘੁੰਮਣ ਭਾਜੀ ਵੀ ਸਾਡੇ ਨਾਲ ਪ੍ਰੋਗਰਾਮ ਤੇ ਜੁੜੇ ਨੇ ਤੇ ਉਹ ਵੀ ਕਹਿੰਦੇ ਨੇ ਕਿ ਜਿੰਨੇ ਗਾਣੇ ਜੱਟਾਂ ਤੇ ਅਸਲਾ ਤੇ ਜਨਾਨੀ ਤੇ ਹਨ ਜੱਟ ਹੀ ਖੁਦਕੁਸ਼ੀਆਂ ਕਰਦੇ ਨੇ ਅਮਰੀਕ ਸਿੰਘ ਜੀ 1978 ਵਿਚ ਮੈਂ ਨਹਿਰ ਦੇ ਮਹਿਕਮੇ ਵਿਚ ਨੌਕਰੀ ਜੁਆਇਨ ਕੀਤੀ ਸੀ ਔਰ ਨੌਕਰੀ ਨਹਿਰ ਦੀ ਛੋਕਰੀ ਸ਼ਹਿਰ ਦੀ ਪਤਾ ਨੀ ਕੀ ਕਹਿ ਰਹੇ ਨੇ ਪੂਰਾ ਮੈਸੇਜ ਨੀ ਹੈਗਾ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤਾਂ ਅਜਮੇਰ ਸਿੰਘ ਜੀ ਸਾਡੇ ਨਾਲ ਜੁੜੇ ਸੀ ਪਰ ਹਾਂਜੀ ਉਹਨਾਂ ਦਾ ਮੈਸੇਜ ਇਹ ਸੀ ਗੁਰਫਤਿਹ ਜੀ ਕਹਿੰਦੇ ਸਾਡਾ ਜਿਹੜਾ ਪ੍ਰਮੁੱਖ ਨਿਸ਼ਾਨਾ ਪਿਛਲੇ ਕਰਮ ਰਹਿੰਦੇ ਹਨ ਤੇ ਉਹ ਵੀ ਪਿਛਲੇ ਜਨਮਾਂ ਦੇ ਪਿਛਲੇ ਕਰਮਾਂ ਵਿਚ ਹੁਣ ਦੇ ਪਲ ਤੋਂ ਪਹਿਲਾਂ ਕੀਤੇ ਕਰਮ ਵੀ ਹਨ ਵਰਤਮਾਨ ਦੇ ਕਰਮ ਵੱਧ ਮਹੱਤਵਪੂਰਨ ਹਨ ਜ਼ੋਰ ਇਨ੍ਹਾਂ ਨੂੰ ਸੁਧਾਰਨ ਦਾ ਹੋਣਾ ਚਾਹੀਦਾ ਹੈ ਗੁਰੂ ਨਾਨਕ ਜੀ ਨੇ ਸੱਜਣ ਠੱਗ ਦੁਨੀ ਚੰਦ ਹੋਣਾਂ ਨੂੰ ਪਹਿਲੇ ਕਰਮਾਂ ਨਿਮਰ ਢੰਗ ਨਾਲ ਗਲਤ ਹੋਣ ਦਾ ਅਹਿਸਾਸ ਕਰਾ ਕੇ ਸ਼ੁਰੂ ਕੀਤਾ ਸੀ ਤੇ ਹੱਲ ਅੱਗੇ ਤੋਂ ਠੀਕ ਵਰਤਾਓ ਅਪਣਾਉਣ ਨੂੰ ਦੱਸਿਆ ਸੀ ਪਿਛਲੇ ਦੀ ਜੇ ਗੱਲ ਨਾ ਕਰੀਏ ਤਾਂ ਬਹਿਸਾਂ ਤੋਂ ਬਚ ਸਕਦੇ ਹਾਂ ਵਰਤਮਾਨ ਬਾਰੇ ਸਾਡੇ ਪਾਸ ਗਵਾਹੀਆਂ ਵੀ ਮੌਜੂਦ ਹੁੰਦੀਆਂ ਹਨ ਪਿਛਲੇ ਜਨਮ ਬਾਰੇ ਤੇ ਕੁਕਰਮਾਂ ਬਾਰੇ ਕੌਣ ਜਾਣਦਾ ਹੈ ਮਨੁੱਖਾਂ ਜਨਮ ਕੀ ਕੁਕਰਮ ਕਰਨ ਵਾਲੇ ਕੁਕਰਮ ਕਰਨ ਵਾਲੇ ਵੀ ਪਾ ਲੈਂਦੇ ਹਨ ਤਰਕ ਤੇ ਸ਼ਾਇਦ ਨਾ ਪੂਰਾ ਉਤਰੇ ਦੇਖੋ ਕਈ ਐਂਗਲ ਤੋਂ ਦੇਖਿਆ ਜਾਂਦਾ ਪਰ ਆਪਾਂ ਗੁਰਬਾਣੀ ਨੂੰ ਮਨਫੀ ਨਹੀਂ ਕਰ ਸਕਦੇ ਜਦੋਂ ਗੁਰਬਾਣੀ ਦੇ ਵਿਚ ਉਹ ਲਿਖਿਆ ਆ ਗੁਰਬਾਣੀ ਦੇ ਵਿਚ ਉਹ ਹੈ ਗੁਰੂ ਸਾਹਿਬ ਕਹਿ ਰਹੇ ਨੇ ਅਮਰੀਕ ਭਾਜੀ ਇੱਕ ਹੋਰ ਵੀ ਬੜੀ ਸਮੱਸਿਆ ਹੈ ਕਿ ਅਸੀਂ ਅੱਧ ਪਚੱਧੇ ਮੰਨਦੇ ਹਾਂ ਗੁਰੂ ਨੂੰ ਜਾਂ ਗੁਰੂ ਦੀ ਮੰਨਦੇ ਹਾਂ ਅਸੀਂ ਗੁਰੂ ਨੂੰ ਤਾਂ ਮੰਨਦੇ ਹਾਂ ਪਰ ਉਹਦੀ ਅਸੀਂ ਨਾ ਜੋ ਸਾਨੂੰ ਸੂਟ ਕਰਦਾ ਅਸੀਂ ਉਹ ਮੰਨਦੇ ਹਾਂ ਫਿਰ ਇੱਕ ਪਾਸੇ
ਉਹਦੀ
ਉੱਤੇ 100% ਭਰੋਸਾ ਨਹੀਂ ਰੱਖਦੇ ਅਸੀਂ ਹੁਣ ਜਿੱਦਾਂ ਮੈਂ ਆਪਣੀ ਗੱਲ ਕਰਦਾ ਮੈਂ ਕਿਤਾਬ ਚ ਵੀ ਲਿਖਿਆ ਕਿ ਮੈਂ 100 ਤੋਂ ਵੀ 200% ਮੈਂ ਗੁਰੂ ਦੇ ਉੱਤੇ ਮਤਲਬ ਭਰੋਸਾ ਰੱਖਦਾ ਜੇ ਗੁਰੂ ਨੇ ਕਹਿ ਤਾ ਵੀ ਪਿਛਲੇ ਜਨਮ ਚ ਕਰਮ ਹੈਗੇ ਨੇ ਤਾਂ ਹੈਗੇ ਨੇ ਬਸ ਉਹਨੇ ਕੁਛ ਸੋਚ ਸਮਝ ਕੇ ਲਿਖਿਆ ਆ ਇੰਨਾ ਭਰੋਸਾ ਹੋਣਾ ਚਾਹੀਦਾ ਆ ਜੇ ਫਿਰ ਆਪਾਂ ਇੱਕ ਪਾਸੇ ਤਾਂ ਗੁਰੂ ਦੀ ਗੱਲ ਕਹੀ ਹੋਈ ਆ ਦੂਜੇ ਪਾਸੇ ਆਪਾਂ ਇੱਕ ਗੋਰੇ ਹਿਸਟੋਰੀਅਨ ਨੂੰ ਵੀ ਪੜ੍ਹੀ ਜਾਂਦੇ ਆ ਉਹ ਹੋਰੇ ਕੁਛ ਕਹੀ ਜਾ ਰਿਹਾ ਹਨਾ ਜਾਂ ਕੋਈ ਫਲਾਨਾ ਕੋਈ ਹੋਰੇ ਕੁਛ ਕਹੀ ਜਾ ਰਿਹਾ ਸੋ ਜਦੋਂ ਤੁਹਾਨੂੰ ਜਦੋਂ ਤੱਕ ਸਾਨੂੰ ਸਿੱਖੀ ਚ ਇਹ ਪ੍ਰੋਬਲਮ ਆ ਰਹੀ ਹੈ ਵੀ ਜਦੋਂ ਤੱਕ ਗੁਰੂ ਤੇ संपूर्ण भरोसा नहीं ना हैगा ਇਹ ਦੁਬਿਧਾ ਜਿਹੜੀ ਆ ਇਹ ਬਣੀ ਰਹੇਗੀ ਇਹ ਬਹਿਸ ਬਧਾਈਆਂ ਪਈਆਂ ਰਹਿਣਗੀਆਂ ਸੋ ਇਸ ਕਰਕੇ ਮੇਰੀ
ਮੈਂ ਤੁਹਾਡੀ ਗੱਲ ਦੇ ਨਾਲ ਸਹਿਮਤ ਹਾਂ ਸਾਨੂੰ ਆਪਣੇ ਪਰਮਾਤਮਾ ਤੇ ਆਪਣੇ ਗੁਰੂ ਤੇ ਆਪਣੇ ਧਰਮ ਤੇ ਵਿਸ਼ਵਾਸ ਹੋਣਾ ਚਾਹੀਦਾ ਜਿੰਨੀਆਂ ਵੀ ਘਟਨਾਵਾਂ ਉੱਥੇ ਹੋਈਆਂ ਆ ਜਾਂ ਕੁਝ ਲਿਖਿਆ ਗਿਆ ਆ ਉਹ ਕਿਸੇ ਗੱਲ ਕਰਕੇ ਹੀ ਲਿਖਿਆ ਹੋਵੇਗਾ ਅਤੇ ਉਸ ਤੋਂ ਸਾਨੂੰ ਕਾਫੀ ਸਿੱਖਿਆਵਾਂ ਵੀ ਮਿਲਦੀਆਂ ਪਰ ਸਾਨੂੰ ਅੰਗਰੇਜ਼ਾਂ ਦੀਆਂ ਜਿੱਦਾਂ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਪਰ ਜਿਹੜਾ ਸਾਡਾ ਰੱਦੋ ਅਮਲ ਚਾਹੀਦਾ ਨਾ ਰੱਦੋ ਅਮਲ ਹੁੰਦਾ ਜਿਹੜਾ ਉਥੇ ਅਸੀਂ ਪ੍ਰਤੀਕਿਰਿਆ ਕਰਦੇ ਹਾਂ ਉਹਦੇ ਤੇ ਉਹਤੇ ਸਾਡਾ ਬਹੁਤ ਜ਼ਿਆਦਾ ਪ੍ਰਭਾਵ ਹੁੰਦਾ ਹੋਣਾ ਨਹੀਂ ਚਾਹੀਦਾ ਕਿਉਂਕਿ ਜੇ ਸਾਨੂੰ ਗੁਰੂ ਤੇ ਜਿੱਦਾਂ ਗੁਰੂ ਗ੍ਰੰਥ ਸਾਹਿਬ ਜੀ ਤੇ ਵਿਸ਼ਵਾਸ ਹੀ ਨਹੀਂ ਆ ਉਹਦੀ ਅਸੀਂ ਮੰਨਦੇ ਨਹੀਂ ਆ ਜਾਂ ਆਪਣੇ ਗੁਰੂਆਂ ਨੇ ਜਿਨ੍ਹਾਂ ਨੇ ਇੰਨੀਆਂ ਇੰਨੀਆਂ ਕੁਰਬਾਨੀਆਂ ਦਿੱਤੀਆਂ ਆਪਣੇ ਸਰਬੰਸ ਤੱਕ ਬਾਰ ਦਿੱਤੇ ਆਪਣਾ ਸਾਰਾ ਪਰਿਵਾਰ ਬਾਰ ਦਿੱਤਾ ਜੀ ਉਹਨਾਂ ਤੇ ਵਿਸ਼ਵਾਸ ਨਹੀਂ ਹੈ ਤਾਂ ਫਿਰ ਤੁਹਾਨੂੰ ਆਪਣੇ ਆਪ ਤੇ ਵਿਸ਼ਵਾਸ ਨਹੀਂ ਮੈਨੂੰ ਤਾਂ ਲੱਗਦਾ ਵੀ ਹੋਊਗਾ
ਨਹੀਂ ਮੈਂ ਇੱਥੇ ਇਹੀ ਕਹਿਣਾ ਚਾਹੁੰਦਾ ਕਿ ਹਰ ਬੰਦਾ ਆਪਣੇ ਐਂਗਲ ਤੋਂ ਲਿਖਦਾ ਉਹ ਬੰਦਾ ਕਿਸ ਮਨੋਵਸਥਾ ਦੇ ਵਿੱਚ ਲਿਖ ਰਿਹਾ ਆ ਹਨਾ ਹਿਸਟਰੀ ਕਿਸ ਮਨੋਵਸਥਾ ਚ ਲਿਖ ਰਿਹਾ ਅਧਿਆਤਮ ਉਹਦੀ ਆਪਣੀ ਅਵਸਥਾ ਕੀ ਆ ਹਨਾ ਇੱਕ ਤਾਂ ਆਪਾਂ ਉਹ ਹੈ ਦੂਜੇ ਪਾਸੇ ਮੈਨੂੰ ਤਾਂ ਪੂਰੇ ਆਪਣੇ ਪੂਰੇ ਗੁਰੂ ਤੇ ਯਕੀਨ ਹੈ ਕਿ ਉਹਨਾਂ ਦਾ ਅਮਲ ਅੱਜ ਵੀ ਉਹਨਾਂ ਦਾ ਨਾਮ ਹੈ ਸਾਰਾ ਕੁਛ ਹੈਗਾ ਆ ਤੇ ਉਹਨਾਂ ਨੇ ਪ੍ਰਤੱਖ ਕਰਕੇ ਵੀ ਦਿਖਾਇਆ ਆ ਪ੍ਰੈਕਟੀਕਲੀ ਕਰਕੇ ਵੀ ਦਿਖਾਇਆ ਇੱਦਾਂ ਨਹੀਂ ਵੀ ਰਜਾਈ ਚ ਬੈਠ ਕੇ ਲਿਖ ਦਿੱਤੀਆਂ ਕਿਤਾਬਾਂ ਦੇ ਮੁੜ ਕੇ ਹੁਣ ਚੱਲੀ ਜਾਂਦੀਆਂ ਉਹਨਾਂ ਨੇ ਪ੍ਰੈਕਟੀਕਲ ਕਰਕੇ ਵੀ ਦਿਖਾ ਲਿਆ ਤੇ ਮੈਨੂੰ ਉਹਨਾਂ ਤੇ ਸੰਪੂਰਨ ਵਿਸ਼ਵਾਸ ਹੈ ਤੇ ਜੋ ਉਹ ਲਿਖ ਗਏ ਨੇ ਜੋ ਉਹ ਗੁਰਬਾਣੀ ਦੇ ਵਿੱਚ ਦੱਸ ਗਏ ਨੇ ਜੇ ਉਹ ਕਹਿ ਰਹੇ ਨੇ ਕਿ ਪੂਰਵੇ ਜਨਮਾਂ ਦਾ ਪ੍ਰਭਾਵ ਹੁੰਦਾ ਆ ਇਨਸਾਨ ਤੇ ਤਾਂ ਹੁੰਦਾ ਆ ਮੇਰੇ ਲਈ ਤਾਂ ਹੁੰਦਾ ਆ ਹਨਾ ਬਾਕੀ ਜੇ ਜਿਹੜੇ ਮਨ ਹਜੇ ਦੁਵਿਧਾ ਦੇ ਵਿੱਚ ਹੈ ਪਰਮਾਤਮਾ ਉਹਨਾਂ ਨੂੰ ਸਮੱਤ ਬਖਸ਼ੇ ਪਰਮਾਤਮਾ ਉਹਨਾਂ ਨੂੰ ਪੂਰੇ ਗੁਰੂ ਤੇ ਭਰੋਸਾ ਰੱਖਣ ਦੀ ਪਹਿਲਾਂ ਸਮੱਤ ਬਖਸ਼ੇ ਤਾਂ ਵਿਵੇਕ ਬੁੱਧ ਆਏਗੀ ਹੁਣ ਜਦੋਂ ਵਿਵੇਕ ਬੁੱਧ ਆਉਂਦੀ ਹੈ ਨਾ ਇੱਕ ਪਾਸੇ ਫੈਕਟ ਨੇ ਇੱਕ ਪਾਸੇ ਮਤਲਬ ਗੁਰਬਾਣੀ ਤੁਹਾਡਾ ਗੁਰੂ ਕਹਿ ਰਿਹਾ ਦੂਜੇ ਪਾਸੇ ਇੱਕ ਹੋਰ ਕਹਾਣੀ ਪਈ ਆ ਤੁਸੀਂ ਦੋਨਾਂ ਚੋਂ ਦੁੱਧ ਦੁੱਧ ਪਾਣੀ ਦਾ ਪਾਣੀ ਕਰ ਸਕਦੇ ਹੋ ਵੀ ਕਿਹੜੀ ਗੱਲ ਸਹੀ ਆ ਕਿਹੜੀ ਨਹੀਂ ਪਰ ਇਹ ਉਦੋਂ ਹੀ ਹੋਏਗਾ ਜਦੋਂ ਤੁਹਾਨੂੰ ਪੂਰਨ ਵਿਸ਼ਵਾਸ ਹੋਏਗਾ ਨਹੀਂ ਤਾਂ ਤੁਸੀਂ ਦੁਬਿਧਾ ਚ ਰਹੋਗੇ ਤੁਸੀਂ ਨਹੀਂ ਕਰਨਾ ਤਾਂ ਤੁਸੀਂ ਜਿਹੜਾ ਹੋਰ ਆਈਡੀਓਲੋਜੀ ਆ ਤੁਸੀਂ ਉਹਤੇ ਪੂਰਨ ਵਿਸ਼ਵਾਸ ਕਰੋ ਤੁਹਾਨੂੰ ਉਹ ਚੋਂ ਵੀ ਸੱਚਾਈ ਲੱਭਣੀ ਸ਼ੁਰੂ ਹੋ ਜਾਏਗੀ ਖੈਰ ਸਾਡੇ ਨਾਲ ਕਈ ਸੱਜਣ ਜੁੜੇ ਨੇ ਤੇ ਹਰਪ੍ਰੀਤ ਸਿੰਘ ਡਾਰਵਿਨ ਤੋਂ ਵੀ ਪ੍ਰੋਗਰਾਮ ਚ ਸ਼ਾਮਲ ਹੋ ਗਏ ਨੇ ਕਿਤਾਬ ਤੁਹਾਡੀ ਪੋਸਟ ਕਰ ਦਿੱਤੀ ਗਈ ਹੈ ਜੀ ਤੇ ਵਧਾਈਆਂ ਦੇ ਰਹੇ ਨੇ ਜਸਵਿੰਦਰਪਾਲ ਕੌਰ ਢਿੱਲੋਂ ਮੈਲਬਨ ਤੋਂ ਪ੍ਰੋਗਰਾਮ ਚ ਸ਼ਾਮਲ ਹੋ ਗਏ ਨੇ ਤੇ ਇਹ ਵੀ ਕਿਤਾਬ ਦਾ ਲਿੰਕ ਮੰਗ ਰਹੇ ਨੇ ਹਾਂਜੀ ਮੈਂ ਭੇਜ ਦਿੰਦਾ ਜੀ ਸਾਰਿਆਂ ਨੂੰ ਲਿੰਕ ਭੇਜ ਦਿੰਦਾ ਤੇ ਰੁਪਿੰਦਰ ਗਿੱਲ ਵੀ ਕਹਿੰਦੇ ਨੇ ਕਿ ਸਤਿ ਸ੍ਰੀ ਅਕਾਲ ਜੀ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਤੇ ਬਾਕੀ ਜਗਤਾਰ ਚੌਲ ਕਹਿੰਦੇ ਸੀ ਆਪਣੇ ਪ੍ਰਦਰਸ਼ਨ ਕਰਨ ਵਾਲੇ ਦਾ ਮਾਸਕ ਪਾਉਂਦੇ ਨੇ ਇੱਕ ਹੀ ਬੰਦਾ ਸਾਰੀਆਂ ਪਾਰਟੀਆਂ ਨੂੰ ਭੀੜ ਮਾਈ ਆ ਕਹਾਂ ਜੀ ਮੈਂ ਪੜ੍ਹਤਾ ਸੀ ਮੈਸੇਜ ਸ਼ੁਕਰੀਆ ਜੀ ਤੇ ਈਮੇਲ ਦੇ ਜ਼ਰੀਏ ਹਾਂਜੀ ਸਾਡੇ ਨਾਲ ਅਮਰਜੀਤ ਸਿੰਘ ਮਰਿੰਡਾ ਮੋਟਰ ਵਾਲੇ ਜੁੜੇ ਨੇ ਪ੍ਰੋਗਰਾਮ ਦੇ ਵਿੱਚ ਮੈਲਬਨ ਤੋਂ ਕਹਿੰਦੇ ਆਪਣੇ ਗੁਆਂਢੀ ਕੋਲ ਨਾ ਦੋ ਖੜੇ ਨੇ ਸੇਲ ਤੇ ਦੱਸਿਓ ਕੀ ਵਿਚਾਰ ਹੈ ਕਿਆ ਬਾਤ ਹੈ ਫੋਟੋ ਭੇਜੀ ਇਹਨਾਂ ਨੇ ਮੈਂ ਪਾਉਣਾ ਸ਼ੇਅਰ ਮੋਟਰਸਾਈਕਲਾਂ ਦੀ ਕਿਸੇ ਨੂੰ ਲੋੜ ਹੋਵੇ ਤਾਂ ਦੱਸਿਓ ਜੀ ਸੰਪਰਕ ਕਰ ਲਿਓ ਨਰਿੰਦਰ ਵੀਰ ਹਾਂਜੀ ਹਾਂਜੀ ਇਹਨਾਂ ਦਾ ਮੈਸੇਜ ਪੜ੍ਹ ਲਿਆ ਸੀ ਤੇ ਜਤਿੰਦਰ ਸਿੰਘ ਸਾਡੇ ਨਾਲ ਜੁੜੇ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਲੱਖਾ ਸਿਧਾਣ ਬਾਰੇ ਗੱਲ ਕਰੋ ਕਹਿੰਦੇ ਉਹ ਕੋਈ ਨਾ ਕੋਈ ਇਸ਼ੂ ਉਠਾ ਕੇ ਫੇਸਬੁੱਕ ਲਾਈਵ ਹੋ ਕੇ ਲਾਈਕ ਲੈਂਦਾ ਹੈ ਤੇ ਆਪ ਬਾਅਦ ਚੋਂ ਕੰਪਰੋਮਾਈਜ਼ ਕਰ ਲੈਂਦਾ ਇਹ ਗੱਲ ਆਪਾਂ ਕੱਲ੍ਹ ਮਿੰਟੂ ਬਰਾੜ ਭਾਜੀ ਨਾਲ ਕਰਾਂਗੇ ਉਹਦੇ ਵਿੱਚ ਤੇ ਅੱਜ ਆਪਾਂ ਆਮ ਆਦਮੀ ਪਾਰਟੀ ਦੇ ਇੱਕ ਵਿਧਾਇਕ ਨੂੰ ਵੀ ਪ੍ਰੋਗਰਾਮ ਦੇ ਵਿੱਚ ਲੈਣਾ ਡਾਕਟਰ ਕੇ ਬੀ ਸਿੰਘ ਹੋਣਾ ਨੂੰ ਤੇ ਅਮਰੀਕ ਜੀ ਇੱਕ ਲਈਏ ਛੋਟੀ ਜਿਹੀ ਬ੍ਰੇਕ ਤੇ ਉਸ ਤੋਂ ਬਾਅਦ ਫਿਰ ਆਪਾਂ ਪ੍ਰੋਗਰਾਮ ਹਾਂਜੀ ਬ੍ਰੇਕ ਤਾਂ ਬਣਦੀ ਆਪਾਂ ਪ੍ਰੋਗਰਾਮ ਉਸ ਤੋਂ ਬਾਅਦ ਜਾਰੀ ਰੱਖਾਂਗੇ ਸੋ ਮਿਲਦੇ ਹਾਂ ਜੀ ਇਸ ਛੋਟੀ ਜਿਹੀ ਬ੍ਰੇਕ ਤੋਂ ਬਾਅਦ
ਭਾਈ ਹਰ ਕਿਸੇ ਦਾ ਸੁਪਨਾ ਕਿ ਖੂਬ ਪੈਸਾ ਹੋਵੇ ਖੂਬ ਸ਼ੋਹਰਤ ਹੋਵੇ ਪਰ ਆਸਟ੍ਰੇਲੀਆ ਵਰਗੇ ਦੇਸ਼ਾਂ 'ਚ ਚੰਗੇ ਨਾਗਰਿਕ ਬਣਨ ਲਈ ਟੈਕਸ ਵੀ ਤਾਂ ਦੇਣਾ ਪੈਂਦਾ ਹੈ ਭਾਈ ਤਰੱਕੀ ਵੀ ਤਾਂ ਚਾਹੀਦੀ ਹੈ ਸੋ ਸੁਚੱਜੇ ਢੰਗ ਨਾਲ ਟੈਕਸ ਭਰਨ ਲਈ ਇੱਕ ਨਾਮ ਯਾਦ ਰੱਖੋ ਦਿਲਪ੍ਰੀਤ ਹੋਰਾਂ ਦਾ ਭਾਈ ਕੋਈ ਵੀ ਟੈਕਸ ਸੰਬੰਧੀ ਸਲਾਹ ਲੈਣੀ ਹੋਵੇ ਪੇਰੋਲ ਸਰਵਿਸਿਜ਼ ਇੰਡੀਵਿਜੁਅਲ ਜਾਂ ਕੰਪਨੀ ਟੈਕਸ GST ਬਿਜ਼ਨਸ ਰਜਿਸਟ੍ਰੇਸ਼ਨ ਜਾਂ ਫਿਰ ਟੈਕਸ ਪੈਨਲਟੀ ਮਾਫ ਕਰਾਉਣੀ ਹੋਵੇ ਇੱਕ ਨਾਮ ਯਾਦ ਰੱਖੋ ਅਕਾਊਂਟ ਐਕਸਪਰਟ ਨਾਰੇ ਵਾਰਨ ਮੈਲਬੋਰਨ ਸਿਟੀ ਤੋਂ ਦਿਲਪ੍ਰੀਤ ਐਡਰੈਸ ਨੋਟ ਕਰੋ ਨਾਰੇ ਵਾਰਨ ਵੈਸਟਫੀਲਡ ਫਾਊਂਟੇਨ ਗੇਟ ਤੋਂ ਸਿਰਫ 2 ਮਿੰਟ ਦੀ ਡਰਾਈਵ ਤੇ ਵੱਧ ਤੋਂ ਵੱਧ ਟੈਕਸ ਰਿਫੰਡ ਕਰਾਉਣ ਲਈ ਦਿਲਪ੍ਰੀਤ ਨੂੰ ਕਾਲ ਕਰੋ 0470-250-203 0470-250-203 ਜਾਂ ਈਮੇਲ ਕਰੋ dilpreet@accountexpert.com.au
The Migration Show ਤੁਸੀਂ ਸੁਣਦੇ ਹੋ ਹਰ ਵੀਰਵਾਰ ਮੇਰੇ ਨਾਲ ਯਾਨੀ ਰਣਬੀਰ ਸਿੰਘ ਨਾਲ
ਤੇ ਰੋਹਿਤ ਮੋਹਨ ਦੇ ਨਾਲ ਲਕਸ਼ ਮਾਈਗ੍ਰੇਸ਼ਨ ਤੋਂ ਅਸੀਂ ਹਾਜ਼ਰ ਹੁੰਦੇ ਹਾਂ ਹਰਮਨ ਰੇਡੀਓ ਤੇ ਸ਼ਾਮ 7 ਵਜੇ ਤੋਂ ਲੈ ਕੇ 8 ਵਜੇ ਤੱਕ ਮਾਈਗ੍ਰੇਸ਼ਨ ਨਾਲ ਜੁੜੇ ਹਰ ਸਵਾਲ ਦਾ ਜਵਾਬ ਲੈ ਕੇ
ਸੋ ਦੋਸਤੋ ਸੁਣਨਾ ਨਾ ਭੁੱਲਿਓ The Migration Show with Rohit Mohan and Ranbir Singh only on Harman Radio.
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰਾਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 08514100।
ਨੇਹਾ, ਇੰਨੀ ਉਦਾਸ ਕਿਉਂ ਹੈ?
ਓ ਯਾਰ, ਉਦਾਸ ਨਹੀਂ, ਕਨਫਿਊਜ਼ਡ ਆ। ਕੋਈ ਕੋਰਸ ਜੁਆਇਨ ਕਰਨਾ ਹੈ ਪਰ ਕਿਹੜਾ ਤੇ ਕਿੱਥੇ ਪਤਾ ਨਹੀਂ, ਜਿਹੜਾ ਮੇਰੇ ਕਰੀਅਰ ਨੂੰ ਦਵੇ ਉਡਾਨ ਔਰ ਮੈਨੂੰ ਬਣਾਵੇ ਸਕਿਲਡ।
ਓਏ ਹੋਏ, ਬਸ ਇੰਨੀ ਛੋਟੀ ਜਿਹੀ ਗੱਲ, ਤੂੰ ਅੱਜ ਹੀ ਜੁਆਇਨ ਕਰ ਆਸਟ੍ਰੇਲੀਆ ਦਾ ਬੈਸਟ ਤੇ ਨੰਬਰ 1 ਸਕਿਲ ਸੈਂਟਰ, ਜੋ ਹੈ ਸਿਡਨੀ ਚ ਆਸਟ੍ਰੇਲੀਅਨ ਮੈਨੇਜਮੈਂਟ ਇੰਸਟੀਟਿਊਟ AHMI, ਜਿਹਦੇ ਚ ਜੋਬ ਰੈਡੀ ਪ੍ਰੋਗਰਾਮਸ ਨੇ। ਉਹਦੇ ਵਿੱਚੋਂ ਗ੍ਰੇਡ ਕੋਰਸਿਸ, ਆਟੋਮੋਟਿਵ ਕਾਰਪੈਂਟਰੀ, ਪੇਂਟਿੰਗ, ਬਿਲਡਿੰਗ ਐਂਡ ਕੰਸਟਰਕਸ਼ਨ, ਹੈਲਥ, ਬਿਜ਼ਨਸ ਐਂਡ ਮੈਨੇਜਮੈਂਟ ਕੋਰਸਿਸ ਵੀ ਨੇ। ਇਹ ਇੰਟਰਨੈਸ਼ਨਲ ਕੋਰਸਿਸ ਜਿਨ੍ਹਾਂ ਦੇ ਨਾਲ ਆਸਾਨੀ ਦੇ ਨਾਲ PR ਮਿਲ ਸਕਦੀ ਹੈ। ਇਹਨਾਂ ਦੇ ਹੋਰ ਵੀ ਐਕਸਾਈਟਿੰਗ ਕੋਰਸਿਸ ਸ਼ੁਰੂ ਹੋ ਰਹੇ ਨੇ। IT ਸਰਟੀਫਿਕੇਟ 3, ਡਿਪਲੋਮਾ ਇਨ ਚਿਲਡਰਨ ਸਰਵਿਸਿਜ਼। ਇਹ ਸਾਰੇ ਕੋਰਸਿਸ ਤੁਹਾਨੂੰ ਹੈਲਪ ਕਰਨਗੇ ਆਸਟ੍ਰੇਲੀਆ ਦੇ ਵਿੱਚ PR ਲੈਣ ਲਈ।
ਅਰੇ ਵਾਹ, ਇਹ ਤਾਂ ਸੱਚੀ ਨੰਬਰ 1 ਇੰਸਟੀਟਿਊਟ ਹੈ।
ਵਧੇਰੇ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ www.ahmi.edu.au ਤੇ ਵਿਜ਼ਿਟ ਕਰੋ ਜਾਂ ਕਾਲ ਕਰੋ 6129687323, 0288590377 ਤੇ।
ਹਾਂ ਬਾਈ, ਕਿੱਦਾਂ ਤੂੰ? ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ। ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵਜਦੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ। 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ੀ ਖੁਸ਼ ਆ।
ਕੁਲਾਰ ਹਸਪਤਾਲ, ਮੋਟਾਪੇ ਲਈ, ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾਂ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT Road, ਬੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9870809001। ਵੈਬਸਾਈਟ ਵਿਜ਼ਿਟ ਕਰੋ kularhospital.com।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ, ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ, ਆਸਟ੍ਰੇਲੀਆ ਦੇ ਵਿੱਚ ਵੀਕਐਂਡ ਸ਼ੁਰੂ ਹੋ ਚੁੱਕਾ ਹੈ ਤੇ ਇੰਗਲੈਂਡ ਦੇ ਵਿੱਚ ਵੀ ਹੋ ਚੁੱਕਾ, ਅਮਰੀਕਾ ਚ ਨਹੀਂ ਹੋਇਆ ਹਜੇ, ਪਰ ਪ੍ਰੋਗਰਾਮ ਦਿਲ ਵਾਲੀ ਗੱਲ ਚੱਲ ਰਿਹਾ ਜੀ ਅੱਜ ਦੇ ਸ਼ਨਿਚਰਵਾਰ ਵਾਲੇ ਦਿਨ। ਸਾਰਿਆਂ ਦਾ ਸਵਾਗਤ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ। ਅਮਰੀਕ ਭਾਜੀ, ਆਪਾਂ ਗੱਲ ਕਰਨੀ ਆ ਥੋੜੀ ਦੇਰ ਬਾਅਦ ਨਾ ਆਮ ਆਦਮੀ ਪਾਰਟੀ ਦੇ ਡਾਕਟਰ KB ਸਿੰਘ ਹੋਣਾ ਨਾਲ ਦਿੱਲੀ ਤੋਂ, ਤੇ ਫਿਰ ਆਪਾਂ ਪੁੱਛਾਂਗੇ ਉਹਨਾਂ ਨੂੰ ਵੀ ਉਹਨਾਂ ਨੇ ਮਤਲਬ ਕੀ ਕੀਤਾ, ਗਰਾਊਂਡ ਰਿਐਲਿਟੀ ਵੀ ਕੀ ਕਰ ਰਹੇ ਨੇ ਤਾਂ। ਤੇ ਸਾਡੇ ਸਤਿਕਾਰਯੋਗ ਅਜਮੇਰ ਸਿੰਘ ਹੁਣੀ ਵੀ ਜੁੜੇ ਨੇ ਤੇ ਉਹ ਕਹਿੰਦੇ ਹਾਂਜੀ ਪੁਸਤਕਾਂ, ਹਾਂਜੀ ਕੈਨਬਰਾ ਚ ਮੈਂ ਲੈ ਕੇ ਆਵਾਂਗਾ ਕਾਫੀ ਬੁੱਕਸ ਤੇ ਆਪਾਂ ਜ਼ਰੂਰ ਮਿਲਾਂਗੇ। ਤੇ ਸਾਡੇ ਨਾਲ ਸਾਡੇ ਪਰਮ ਮਿੱਤਰ ਸ਼ਰਮਾ ਬਦਵੀ ਜੁੜੇ ਨੇ ਪ੍ਰੋਗਰਾਮ ਦੇ ਵਿਚ, ਉਹ ਵੀ ਆ ਰਹੇ ਨੇ ਕੈਨਬਰਾ ਜੀ ਓਪਨਿੰਗ ਦੇ ਉੱਤੇ, ਤਾਂ ਉਹਨਾਂ ਨੂੰ ਵੀ ਆਪਾਂ ਮਿਲਾਂਗੇ। ਤੇ ਉਹ ਕਹਿ ਰਹੇ ਨੇ ਕਿ ਭਾਜੀ ਅਮਰੀਕ ਭਾਜੀ ਫੋਟੋ ਬਹੁਤ ਸੋਹਣੀ ਹੈ ਜੀ ਮੋਟਰਸਾਈਕਲ ਵਾਲੀ, ਮੇਰੇ ਵੀ ਕੀੜੇ ਠਾ ਤੇ ਕਹਿੰਦੇ ਤੁਸੀਂ, ਅੱਜ ਮੋਟਰਸਾਈਕਲ ਤੇ ਰੌਂਡ ਲੱਗੇਗਾ ਜੀ। ਹਾਂਜੀ, ਇਹਨਾਂ ਕੋਲ ਵੀ ਹੈਗਾ, ਮੈਨੂੰ ਲੱਗਦਾ ਇਹਨਾਂ ਕੋਲ ਵੀ ਮੋਟਰਸਾਈਕਲ ਹੈਗਾ ਆ। ਤੇ ਆ ਮਰਿੰਡਾ ਮੋਟਰ ਵਾਲੇ ਦੱਸਿਓ ਜੀ, ਫੋਟੋ ਇਹਨਾਂ ਤੋਂ ਫੋਟੋ ਮੰਗਾ ਲੈਂਦੇ ਆਪਾਂ, ਫੋਟੋ ਮੰਗਾ ਲੈਂਦੇ ਆ। ਤੇ ਇੱਕ ਮੈਂ ਫੋਟੋ ਭੇਜੀ ਆਪਣੇ ਲਾਈਵ ਬਲੌਗ ਦੇ ਉੱਤੇ, ਜਿਹੜੇ ਦੋ ਮੋਟਰਸਾਈਕਲ ਸੇਲ ਤੇ ਲੱਗੇ ਹੋ ਨਾ ਮੈਲਬਨ ਦੇ ਵਿਚ, ਅਮਰਜੀਤ ਸਿੰਘ ਮਰਿੰਡਾ ਮੋਟਰ ਵਾਲਿਆਂ ਦੇ ਗੁਆਂਢੀ ਦੇ, ਉਹਦੀ ਫੋਟੋ ਵੀ ਪਾ ਦਿੱਤੀ ਹੈ। ਸੋ ਮੈਲਬਨ ਚ ਤੁਸੀਂ ਖਰੀਦ ਸਕਦੇ ਹੋ ਜੀ ਮੋਟਰਸਾਈਕਲ, ਕਿਆ ਬਾਤ ਹੈ, ਇਹਨਾਂ ਨਾਲ ਗੱਲ ਕਰ ਲਿਓ ਅਗਰ ਤੁਹਾਨੂੰ ਲੋੜ ਹੈ। ਤੇ ਗੁਰਵੀਰ ਸਿੱਧੂ ਵੀ ਸਾਡੇ ਨਾਲ ਜੁੜੇ ਨੇ, ਉਹਨਾਂ ਦਾ ਇੱਕ ਮੈਸੇਜ ਆਇਆ ਸੀ, ਮਸਲਾ ਸੀਗਾ, ਆਪਾਂ ਇੱਥੇ ਗੱਲ ਕਰਦੇ ਹਾਂ ਦੋ ਮਿੰਟਾਂ 'ਚ ਹੀ। ਸੁਖਪ੍ਰੀਤ ਐਡਲੇਟ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਨੇ ਕਿ ਬਹੁਤ ਮੁਬਾਰਕਾਂ ਭਾਜੀ, ਚਿਰਾਂ ਤੋਂ ਉਡੀਕ ਤੋਂ ਬਾਅਦ ਮੰਦਾਵਨੀ ਪੜ੍ਹਨ ਦਾ ਸੁਭਾਗ ਪ੍ਰਾਪਤ ਹੋਇਆ। ਇਹੋ ਜਿਹੀਆਂ ਵਿਚਾਰਾਂ ਤੇ ਅਧਿਆਤਮ ਨੂੰ ਗੁਰਬਾਣੀ ਰਾਹੀਂ ਸਮਝਣ ਦਾ ਜੋ ਯਤਨ ਕੀਤਾ ਤੁਸੀਂ, ਇਸ ਰਾਹ ਦੇ ਪਾਂਧੀਆਂ ਲਈ ਰਸਤਾ ਰੁਸ਼ਨਾਏਗਾ ਤੇ ਗੁਰਬਾਣੀ ਨਾਲ ਜੁੜ ਗਏ, ਪਰ ਹਰ ਕੋਈ ਆਪਣੀ ਸੁਰਤ ਤੇ ਅਵਸਥਾ ਅਨੁਸਾਰ ਹੀ ਲਾਹਾ ਲੈ ਸਕੇਗਾ। ਬਹੁਤ ਬਹੁਤ ਸ਼ੁਕਰੀਆ ਜੀ। ਤੇ ਗਰੇਵਾਲ ਭਾਜੀ ਸਾਡੇ ਜੁੜੇ ਨੇ ਹਾਂਗਕਾਂਗ ਤੋਂ, ਅਮਰਜੀਤ ਸਿੰਘ ਗਰੇਵਾਲ ਕਹਿੰਦੇ, ਅੱਗ ਚ ਜਲ ਰਹੇ ਹਾਂਗਕਾਂਗ ਤੋਂ ਸਭ ਨੂੰ ਸ਼ਾਂਤੀ ਦੀ ਦੁਆ ਕਰਦੀ ਸਤਿ ਸ੍ਰੀ ਅਕਾਲ। ਮਾਸਕ ਤੇ ਪਾਬੰਦੀ ਤੋਂ ਬਾਅਦ ਕੱਲ ਸਭ ਤੋਂ ਗੁੱਸੇ ਵਾਲੇ ਪ੍ਰਦਰਸ਼ਨ ਦੇਖਣ ਨੂੰ ਮਿਲੇ। ਉਸ ਇਲਾਕੇ ਵੀ ਪ੍ਰਭਾਵਿਤ ਹੋਏ ਜਿੱਥੇ ਕਦੇ ਕੋਈ ਰੋਸ ਨਹੀਂ ਸੀ ਹੋਇਆ। ਇਹ ਨਹੀਂ ਲੱਗ ਰਿਹਾ ਕਿ ਲੋਕੀ ਅੱਕ ਗਏ ਹਨ। ਬਾਕੀ ਅੱਜ ਮਾਸਕ ਕਾਨੂੰਨ ਤੋਂ ਬਾਅਦ ਅੱਜ ਜੋ ਪਹਿਲਾ ਦਿਨ ਹੈ, ਅਸਲ ਹਾਲਾਤ ਦੋ ਤਿੰਨ ਦਿਨ ਤੱਕ ਪਤਾ ਲੱਗੂਗਾ। ਹਾਂਜੀ ਬਿਲਕੁਲ ਠੀਕ ਗੱਲ ਹੈ, ਪਰ ਜਿਹੜੇ ਅਸੀਂ ਖਦਸ਼ਾ ਕਰ ਰਹੇ ਸੀਗੇ ਕਿ ਸ਼ਾਇਦ ਜਿਹੜੀ ਸਰਕਾਰਾਂ ਇਹ ਸਮਝਦੇ ਨੇ ਇਸ ਦੇ ਵਿੱਚ ਵਿਦੇਸ਼ੀ ਨੇ, ਲੋਕ ਨੇ ਜਿਹੜੇ ਉਹਨਾਂ ਨੂੰ ਜਾਣਨਾ ਚਾਹੁੰਦੇ ਨੇ ਕੌਣ ਨੇ ਉਹ, ਹਨਾ। ਤੇ ਸ਼ਰਮਾ ਬਧੁਣਾ ਨੇ ਫੋਟੋ ਵੈਸੇ ਪਾਤੀ ਹੈ, ਮੈਨੂੰ ਲੱਗਦਾ ਉਹਨੇ ਭੇਜਤੀ, ਕਿਆ ਬਾਤ ਹੈ, ਸੋ ਨਾਈਸ। ਤੇ ਮੈਂ ਕਰਦਾ ਸ਼ੇਅਰ ਇਹ ਫੋਟੋ ਲਾਈਵ ਬਲੌਗ ਤੇ, ਜ਼ਰੂਰ ਦੇਖਿਓ। ਤਾਂ ਅਮਰੀਕ ਭਾਜੀ ਇੱਕ ਨਾ ਕੱਲ ਮੁੱਦਾ ਵਟਸਐਪ ਤੇ ਸਾਨੂੰ ਭੇਜਿਆ ਸੀ, ਗੁਰੀ ਰੰਧਾਵੇ ਨੇ, ਸੋਰੀ ਗੁਰੀ ਸਿੱਧੂ ਭਾਈ, ਤੇ ਉਹ ਕਹਿੰਦੇ ਸੀਗੇ, ਕਹਿੰਦੇ ਜਿਹੜਾ ਸੰਦੀਪ ਸਿੰਘ ਧਾਲੀਵਾਲ ਡਿਪਟੀ ਪੁਲਿਸ ਆਫਿਸਰ ਜਿਹੜਾ ਡਿਪਟੀ ਸੀਗਾ ਅਮਰੀਕਾ ਦੇ ਵਿੱਚ, ਉਸਨੂੰ ਗੋਲੀ ਮਾਰ ਕੇ ਹਲਾਕ ਕਰ ਦਿੱਤਾ ਗਿਆ, ਉਸ ਦੇ ਸੰਬੰਧ ਵਿੱਚ ਰੀਸੈਂਟਲੀ ਕਹਿੰਦੇ ਪੋਸਟ ਸ਼ੇਅਰ ਕੀਤੀ ਸੀ ਫੇਸਬੁੱਕ ਤੇ ਕਿ ਯੂ ਐਸ ਏ ਚ ਜੋ ਪੁਲਿਸ ਜਾਂ ਆਰਮੀ ਚ ਜੋਬ ਕਰਦੇ ਨੇ ਉਹ ਕਿਸੇ ਉਹ ਹਰ ਤਕਰੀਬਨ ਜਿਹੜੇ ਉਹਨਾਂ ਦੀ ਫੈਮਿਲੀ ਨੂੰ ਗਵਰਨਮੈਂਟ ਸਪੋਰਟ ਕਰਦੀ ਨੀ, ਹੈਲਪ ਕਰਦੇ ਨੇ ਤੇ ਬਹੁਤ ਵੱਡੀਆਂ ਵੱਡੀਆਂ ਇੰਸ਼ੋਰੈਂਸਿਸ ਉਨੀਆਂ ਫੈਸਿਲਿਟੀਆਂ ਦਿੰਦੇ ਨੇ, ਪਰ ਫੇਰ ਵੀ ਆਪਾਂ ਫੇਸਬੁੱਕ ਦੇ ਫੰਡ ਰੇਜ਼ਿੰਗ ਕਰ ਰਹੇ ਹਾਂ। ਸੇਮ ਮਨੀ ਵੀ ਕੈਨ ਹੈਲਪ ਅਦਰ ਪੀਪਲ ਐਜ਼ ਵੈਲ। ਸੰਦੀਪ ਸਾਡਾ ਹੀਰੋ ਹੈ, ਬਟ ਕੀ ਸਾਨੂੰ ਇਹਨਾਂ ਸਭ ਗੱਲਾਂ ਬਾਰੇ ਰੀਥਿੰਕ ਨਹੀਂ ਕਰਨਾ ਚਾਹੀਦਾ? ਤੇ ਉਹ ਇਹਨਾਂ ਨੇ ਇੱਕ ਸਕਰੀਨਸ਼ਾਟ ਵੀ ਭੇਜੀ ਆ ਇੱਕ ਬੰਦੇ ਦੀ, ਸ਼ਾਇਦ ਉਹ ਕੈਲਗਰੀ ਰਹਿੰਦੇ ਨੇ, ਮੈਨੂੰ ਫਰੈਂਡ ਰਿਕੁਐਸਟ ਵੀ ਬਹੁਤ ਦੇਰ ਤੋਂ ਆਈ ਹੈ, ਜਤਿੰਦਰ ਸਿੰਘ ਨੰਗਲ, ਤੇ ਮੈਨੂੰ ਨਹੀਂ ਪਤਾ ਇਹਨਾਂ ਦੇ ਬਾਰੇ, ਪਰ ਉਹ ਕਹਿੰਦੇ ਹਾਂ ਉਹਨਾਂ ਨੇ 7,43,000 ਦਾ ਫੰਡ ਰੇਜ਼ ਕਰ ਰਹੇ ਨੇ ਤੇ ਤਕਰੀਬਨ $3,50,000 ਇਕੱਠਾ ਹੋ ਚੁੱਕਾ ਹੈ। ਤੇ ਹੁਣ ਕਹਿੰਦੇ ਇਸ ਤੋਂ ਇਲਾਵਾ ਫੇਸਬੁੱਕ ਦੇ ਉੱਤੇ ਦੋ ਹੋਰ ਫੰਡ ਰੇਜ਼ਰ ਚੱਲ ਰਹੇ ਨੇ ਜਿਨ੍ਹਾਂ ਦੇ ਵਿੱਚ 1.5 million ਤੇ $1 million ਵੀ ਡਾਲਰ ਵੀ ਇਕੱਠਾ, ਤੇ ਈਵਨ ਕਿ ਯੂਨਾਈਟਿਡ ਸਿੱਖ ਵਾਲੇ ਵੀ ਕਰ ਰਹੇ ਨੇ। ਸੋ ਮੈਨੂੰ ਲੱਗਦਾ $4-5 million ਇਕੱਠਾ ਹੋ ਰਿਹਾ ਸੰਦੀਪ ਦੇ ਲਈ, ਬਾਕੀ ਉਹਦੇ ਇੰਸ਼ੋਰੈਂਸ ਸਾਰਾ ਕੁਛ ਹੈਗਾ ਆ। ਮਤਲਬ ਤੁਹਾਡਾ ਕੀ ਖਿਆਲ ਹੈ ਇਸ ਰੁਝਾਨ ਬਾਰੇ? ਮੈਨੂੰ ਬਹੁਤੀ ਇਹ ਗੱਲ ਚੰਗੀ ਨਹੀਂ ਲੱਗੀ, ਤਾਂ ਪਰਸਨਲੀ ਮੈਂ ਤੁਹਾਨੂੰ ਦੱਸਦਾ।
ਅਮਨਦੀਪ ਮੈਂ ਤਾਂ ਕਹਾਂਗਾ ਨਾ, ਜਿਸ ਵੇਲੇ ਤੁਸੀਂ ਕਿਸੇ ਬੰਦੇ ਲਈ ਪੈਸੇ ਇਕੱਠੇ ਕਰਦੇ ਆ ਤਾਂ ਤੁਸੀਂ ਪਤਾ ਕੀ ਕਰਦੇ ਆ, ਯੂ ਆਰ ਡਿਸਪਲੇਇੰਗ ਡਿਸਰਿਸਪੈਕਟ ਟੂ ਦੈਟ ਫੈਮਿਲੀ ਅਤੇ ਉਸ ਆਦਮੀ ਦੇ ਪ੍ਰਤੀ ਤੁਸੀਂ ਡਿਸਰਿਸਪੈਕਟ ਡਿਸਪਲੇ ਕਰਦੇ ਆ, ਉਹਨੂੰ ਡਿਸਆਨਰ ਕਰਦੇ ਆ। ਹੁਣ ਕੋਈ ਵੀ ਬੰਦਾ ਇੱਥੇ ਸੰਸਾਰ ਦੇ ਵਿੱਚ ਹੈਗਾ ਜਾਂ ਅਸੀਂ ਆ ਤੁਸੀਂ ਆ ਕੋਈ ਹੋਰ ਵੀ ਬੰਦਾ, ਇੰਨੇ ਤਾਂ ਚੱਲਦੇ ਪੁਰਜੇ ਹੁੰਦੇ ਹੀ ਆ, ਜੇ ਉਹਨਾਂ ਤੋਂ ਬਾਅਦ ਜਿਹੜੀ ਜ਼ਿੰਦਗੀ ਚੱਲਣ ਚੱਲਦੀ ਰਹਿੰਦੀ ਆ, ਇੰਨੇ ਕੁ ਤਾਂ ਯੋਗ ਹੁੰਦੇ ਹੀ ਆ ਉਹਨਾਂ ਦੇ ਪਰਿਵਾਰ ਕਿ ਉਹ ਜ਼ਿੰਦਗੀ ਨੂੰ ਚਲਾ ਸਕਦੇ ਆ। ਅਸੀਂ ਇੱਕ ਬੰਦੇ ਨੂੰ ਉੱਥੇ ਚਲਾ ਗਿਆ ਸੰਸਾਰ ਦੇ ਵਿੱਚੋਂ ਜਾਂ ਉਹਦੀ ਮੌਤ ਹੋ ਗਈ ਹੈ ਨਾ, ਤੇ ਉਹ ਉਸਨੂੰ ਅਸੀਂ ਭਿਖਾਰੀ ਦੇ ਰੂਪ ਵਿੱਚ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਸਾਡੇ ਕਈ ਆਰਗੇਨਾਈਜੇਸ਼ਨ ਸੁਣੀਆਂ, ਕਈ ਇੱਦਾਂ ਦੀਆਂ ਸੰਸਥਾਵਾਂ ਬਣੀਆਂ ਹੋਈਆਂ ਜਿਹੜੀਆਂ ਕਿ ਖੋਜ ਵਿੱਚ ਰਹਿੰਦੀਆਂ ਕਿ ਇੱਦਾਂ ਦੀ ਘਟਨਾ ਹੋਵੇ ਤਾਂ ਅਸੀਂ ਫੰਡ ਰੇਜ਼ਿੰਗ ਕਰੀਏ, ਕੋਈ ਨੈਚੁਰਲ ਕੈਲਮਿਟੀਜ਼ ਆਵੇ, ਕੋਈ ਨੈਚੁਰਲ ਡਿਜ਼ਾਸਟਰ ਆਵੇ, ਕੋਈ ਭੂਚਾਲ ਆਵੇ, ਤਾਂ ਉਹਦਾ ਉਹਨਾਂ ਨੂੰ ਫਾਇਦਾ ਹੁੰਦਾ ਆ, ਸਮਾਜ ਨੂੰ ਘੱਟ ਫਾਇਦਾ ਹੁੰਦਾ, ਉਹਨਾਂ ਨੂੰ ਜ਼ਿਆਦਾ ਫਾਇਦਾ ਹੁੰਦਾ। ਅਮਨਦੀਪ ਇਹ ਜਿਹੜੀ ਪਿਰਤ ਸ਼ੁਰੂ ਕੀਤੀ ਹੋਈ ਹੈ ਨਾ, ਇਹ ਵੱਧਦੀ ਫੁੱਲਦੀ ਤਾਂ ਹੀ ਆ ਜੇ ਅਸੀਂ ਇਹਨੂੰ ਰਿਸਪੋਂਡ ਕਰਦੇ ਆ, ਰਿਸਪੋਂਸ ਦਿੰਦੇ ਆ, ਸਾਡਾ ਜਿਹੜਾ ਸਮਾਜ ਉਹਨੂੰ ਰਿਸਪੋਂਸ
ਦਿੰਦਾ।
ਜੇ ਸਮਾਜ ਰਿਸਪੋਂਸ ਨਾ ਦੇਵੇ
ਅਮਰੀਕ ਭਾਜੀ,
ਚੱਲ ਨਹੀਂ ਸਕਦਾ, ਹੋ ਨਹੀਂ ਸਕਦਾ, ਹੋਣਾ ਨਹੀਂ ਚਾਹੀਦਾ।
ਇਹ ਇਮੋਸ਼ਨਲ ਬਲੈਕਮੇਲਿੰਗ ਹੁੰਦੀ ਹੈ ਇਹਦੇ ਵਿੱਚ, ਬਹੁਤ ਜ਼ਿਆਦਾ
ਇਮੋਸ਼ਨਲ
ਬਲੈਕਮੇਲਿੰਗ ਹੁੰਦੀ ਹੈ,
ਡਿਸਰਿਸਪੈਕਟ।
ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ ਕਿ ਇੱਕ ਉਹਨੂੰ ਉਸ ਟੱਬਰ ਨੂੰ ਏਦਾਂ ਲੱਗਦਾ ਵੀ ਇਹ ਬਹੁਤ ਵਿਚਾਰੇ ਨੇ, ਭਿਖਾਰੀ ਨੇ, ਮਤਲਬ
ਵਿਚਾਰੇ
ਹੂ ਨੋਜ਼ ਕਿ ਉਹ ਬਹੁਤ ਮਤਲਬ ਖਾਂਦੇ ਪੀਂਦੇ ਘਰ ਦੇ ਹੋਣ, ਵਧੀਆ ਹੋਣ, ਔਰ ਗੌਰਮੈਂਟ ਵੀ ਹੈਲਪ ਕਰ ਰਹੀ ਹੈ, ਪਰ ਉਹਨਾਂ ਦੀ ਨੌਲੇਜ ਤੋਂ ਬਿਨਾਂ ਹੀ ਕਈ ਜਥੇਬੰਦੀਆਂ ਸ਼ੁਰੂ ਕਰੀ ਬੈਠੀਆਂ, ਮੇਰੇ ਅਰਗੇ ਕਈ ਸ਼ੁਰੂ ਕਰੀ ਬੈਠੇ ਆ ਪੈਸੇ, ਹੈ ਨਾ?
ਚਲੋ ਹੈਗੇ,
ਚਲੋ ਆਪਾਂ ਇਹ ਮੰਨ ਲੈਂਦੇ ਸਾਰਿਆਂ ਨੇ ਉਹਨਾਂ ਨੂੰ ਦੇ ਦੇਣੇ ਆ, ਪਰ ਤੁਸੀਂ ਇਮੇਜਿਨ ਕਰੋ ਕਿ ਜਦੋਂ ਮੈਂ $1,000,000 ਲੈ ਕੇ ਉਹਨਾਂ ਦੇ ਘਰ ਜਾਵਾਂਗਾ, ਹੈ ਨਾ, ਤੇ ਮਤਲਬ ਕਿੱਦਾਂ ਫੇਸ ਕਰਨਗੇ, ਮਤਲਬ ਕੀ ਕਰਨਗੇ, ਮਤਲਬ ਮੈਨੂੰ ਯਾਦ ਹੈ ਕਿ ਇੱਕ ਨਾ
ਉਹਨਾਂ ਦੀ ਮਨੋਦਿਸ਼ਾ ਕੀ ਹੋਊਗੀ, ਉਹਨਾਂ ਦੀ ਮਨੋਦਿਸ਼ਾ ਕੀ ਹੋਊਗੀ ਸਾਡੇ ਮੁੰਡੇ ਦੇ ਮਰਨ ਤੇ, ਜਾਂ ਉਹਦੀ ਚਲੋ ਸ਼ਹਾਦਤ ਤੇ ਕਹਿ ਲੋ ਜਾਂ ਇੱਦਾਂ ਹੀ ਕਹਿ ਲੋ ਕਿ ਇਹ ਪੈਸੇ ਲੈ ਕੇ ਆਏ ਆ, ਇਹ ਹਮਦਰਦੀ ਲੈ ਕੇ ਨਹੀਂ ਆਏ, ਤੇ ਪੈਸੇ ਲੈ ਕੇ ਆਏ ਆ ਤੇ ਸਾਡੇ ਲੜਕੇ ਦੀ ਜਾਂ ਸਾਡੇ ਬੰਦੇ ਦੀ ਇੰਨੀ ਵੈਲਿਊ ਹੋਈ ਆ, ਤੇ ਇਹ ਮੈਨੂੰ ਕਿ ਬਿਲਕੁਲ ਅਮਨਦੀਪ ਨਹੀਂ ਹੋਣਾ ਚਾਹੀਦਾ। ਹੁਣ ਸਰਕਾਰਾਂ ਮਦਦ ਕਰਦੀਆਂ, ਉਹਦੀ ਆਪਣੀ ਇੰਸ਼ੋਰੈਂਸ ਵੀ ਹੋਊਗੀ, ਉਹਦੀ ਫੈਮਿਲੀ ਉਹਨੂੰ ਲੁੱਕ ਆਫਟਰ ਕਰੂਗੀ, ਉਹਦੇ ਰਿਸ਼ਤੇਦਾਰ ਵੀ ਆ, ਉਹਨਾਂ ਸਾਰਿਆਂ ਦੀ ਡਿਸਰਿਸਪੈਕਟ ਅਸੀਂ ਕਰਦੇ ਹਾਂ ਜਿਹੜੇ ਕਿ ਉਹਦੀ ਮਦਦ ਕਰ ਸਕਦੇ, ਜਦ ਉਹਨਾਂ ਦੀ ਮਦਦ ਕਰਦੇ ਵੀ ਇੱਦਾਂ ਹੁੰਦੀ ਵੀ ਆ ਸਮਾਜ ਦੇ ਵਿੱਚ, ਤਾਂ ਇਹ ਇਹਦੇ ਆਰਗੇਨਾਈਜੇਸ਼ਨ ਜੀ ਪਿਰਤ ਚੱਲੀ ਆ ਨਾ, ਨਵੀਂ ਪਿਰਤ ਚੱਲੀ ਆ, ਜਿਹਨੇ ਟੈਕਨੋਲੋਜੀਕਲ ਐਡਵਾਂਸਿਸ ਆ, ਟੈਕਨੋਲੋਜੀਕਲ ਮਸ਼ੀਨਸ ਆਈਆਂ ਆ, ਜਿਹੜੀਆਂ ਕਿ ਬਿਪਤਾ ਵੇਲੇ ਕੰਮ ਦੂਜੇ ਤਰ੍ਹਾਂ ਦੇ ਆਉਣੀਆਂ ਚਾਹੀਦੀਆਂ, ਲੇਕਿਨ ਉਹਦੀ ਗਲਤ ਪ੍ਰਯੋਗ ਹੋ ਰਿਹਾ ਤੇ ਪੈਸੇ ਇਕੱਠੇ ਕੀਤੇ ਜਾ ਰਹੇ, ਤਾਂ ਇਹਦਾ ਇੱਕ ਆਮ ਹੁਣ ਫੇਸਬੁੱਕ ਤੇ ਦੇਖ ਲਓ, ਜਿਹੜਾ ਵਟਸਐਪ ਤੇ ਦੇਖ ਲਓ, ਕਿਸੇ ਦੀਆਂ ਬਾਹਾਂ ਕੱਟੀਆਂ ਹੋਈਆਂ, ਕਿਸੇ ਦੀਆਂ ਲੱਤਾਂ ਕੱਟੀਆਂ ਹੋਈਆਂ, ਉਹਦੀ ਫੋਟੋ ਸ਼ੇਅਰ ਕਰੀ ਜਾਂਦੇ ਆ, ਇੱਕ ਤਰ੍ਹਾਂ ਦੇ ਨਾਲ ਇੱਦਾਂ ਚੰਗਾ ਥੋੜਾ ਲੱਗਦਾ ਜਿੱਦਾਂ ਇਹ ਲੋਕ ਕਰਦੇ ਆ, ਇੱਦਾਂ ਨਹੀਂ ਹੋਣਾ ਚਾਹੀਦਾ, ਇਹਨੂੰ ਸਟਾਪ ਹੋਣਾ ਚਾਹੀਦਾ।
ਭਾਜੀ ਗੱਲ ਤਾਂ ਇਹ ਆ ਵੀ ਜਿਹੜਾ ਹੁਣ $1,000,000 ਹੈ ਨਾ ਇੱਕ ਪਰਿਵਾਰ, ਹੁਣ $3-4 million ਦੇ ਫੰਡ ਰੇਜ਼ਿੰਗ ਚੱਲ ਰਹੇ ਨੇ, ਮਤਲਬ ਜਾਂ ਤਾਂ ਉਹ ਪਰਿਵਾਰ ਕਵੇ, ਹੈ ਨਾ, ਉਹਦੀ ਮੈਨੂੰ ਲੱਗਦਾ ਕਿ ਫੇਸਬੁੱਕ ਨੂੰ ਇਹ ਲਿਖਣਾ ਚਾਹੀਦਾ ਕਿ ਕਿਸੇ ਦੇ ਲਈ ਜਦ ਤੁਸੀਂ ਫੰਡ ਰੇਜ਼ਿੰਗ ਕਰਦੇ ਆ ਤਾਂ ਉਸ ਉਹਦੇ ਲਈ ਉਸ ਆਰਗੇਨਾਈਜੇਸ਼ਨ, ਉਸ ਬੰਦੇ, ਉਸ ਉਹਦੇ ਨੈਕਸਟ ਆਫ ਜਿਹੜੀ ਅਥਾਰਟੀ ਆ, ਉਹਦੀ ਪਰਮਿਸ਼ਨ ਹੋਣੀ ਜ਼ਰੂਰੀ ਆ, ਕੋਈ ਵੀ ਫੰਡ
ਰੇਜ਼ਿੰਗ ਰਿਟਨ ਪਰਮਿਸ਼ਨ ਡਿਸਪਲੇ ਹੋਣੀ ਚਾਹੀਦੀ ਹੈ।
ਮੈਂ ਤੁਹਾਨੂੰ ਦੱਸਦਾ, ਇੱਥੇ ਆਸਟ੍ਰੇਲੀਆ ਦੇ ਵਿੱਚ 4-5 ਸਾਲ ਪਹਿਲਾਂ ਇੱਕ ਕੈਨੇਡਾ ਦਾ ਮੁੰਡਾ ਸੰਦੀਪ ਸ਼ਾਇਦ ਉਹਦਾ ਨਾਂ ਸੀ, ਮਿਲਟਰੀ ਚ ਸੀਗਾ ਤੇ ਉਹ ਕੈਨਬਰਾ ਦੇ ਵਿਚ ਹਾਈਕਿੰਗ ਕਰਦਾ ਹੋਇਆ ਗੁਆਚ ਗਿਆ ਸੀ ਤੇ ਉਹਦੀ ਲਾਸ਼ ਅਜੇ ਤੱਕ ਨਹੀਂ ਲੱਭੀ, ਤੇ ਉਹਦੀ ਕਾਫੀ ਸਰਚ ਚੱਲਦੀ ਸੀ ਤੇ ਅਸੀਂ ਵੀ ਚਲੋ ਮਦਦ ਕੀਤੀ ਉਹਨਾਂ ਦੀ, ਮਿਨਿਸਟਰਾਂ ਨਾਲ ਗੱਲਬਾਤ ਕਰਾ ਕੇ, ਪੁਲਿਸ ਵਾਲਿਆਂ ਨਾਲ, ਉਹਨਾਂ ਨੇ ਪੁਲਿਸ ਨੇ ਤਕਰੀਬਨ $1,000,000 ਤੋਂ ਉੱਤੇ ਪੈਸੇ ਲਾਏ, ਰਿਸੋਰਸਿਸ ਲਾਏ ਉਹਨੂੰ ਲੱਭਣ ਦੇ, ਉਹ ਨਹੀਂ ਲੱਭਿਆ। ਉਹ ਤੋਂ ਬਾਅਦ ਕੀ ਸ਼ੁਰੂ ਹੋ ਗਿਆ ਤੇ ਉਹਦੇ ਤੇ ਤਾਇਆ ਜੀ ਜਿਹੜੇ ਆ ਉਹ ਟੋਰੋਂਟੋ ਗੁਰਦੁਆਰੇ ਦੇ, ਸ਼ਾਇਦ ਡਿਕਸੀ ਗੁਰਦੁਆਰੇ ਦੇ ਬੜੇ ਮੋਹਤਬਾਰ ਸੱਜਣ, ਪ੍ਰਧਾਨ ਵੀ ਰਹੇ ਨੇ, ਉਹਨਾਂ ਦੀ ਮੇਰੀ ਫੋਨ ਤੇ ਗੱਲਬਾਤ ਹੋਈ ਤੇ ਅਸੀਂ ਕਿਹਾ ਦੱਸੋ ਅਸੀਂ ਤੁਹਾਡੀ ਕਿੱਦਾਂ ਮਦਦ ਕਰ ਸਕਦੇ ਹਾਂ ਪੈਸੇ ਪਾਣੀ ਦੀ। ਕਹਿੰਦੇ ਨਹੀਂ, ਅਸੀਂ ਬਹੁਤ ਖਾਂਦੇ ਪੀਂਦੇ ਘਰ ਦੇ ਬੰਦੇ ਆ, ਇੱਥੇ ਵੀ ਤੇ ਗੌਰਮੈਂਟ ਸਾਡੀ ਪੂਰੀ ਹੈਲਪ ਕਰ ਰਹੀ ਹੈ, ਆਸਟ੍ਰੇਲੀਆ ਦੀ ਵੀ, ਭਈ ਸਾਡੇ ਨਾਂ ਤੇ ਮੁੰਡੇ ਦੇ ਨਾਂ ਤੇ ਕੋਈ ਪੈਸਾ ਨਹੀਂ ਇਕੱਠਾ ਹੋਣਾ ਚਾਹੀਦਾ। ਪਰ ਅਸੀਂ ਅਨਾਊਂਸਮੈਂਟ ਵੀ ਕੀਤੀ, ਸਾਰਾ ਕੀਤਾ, ਪਰ ਫੇਰ ਵੀ ਸਾਡੇ ਕੁਛ ਬੰਦਿਆਂ ਨੇ ਜਿਹੜੇ ਕਿ ਆਪਣੀ ਬੱਲੇ ਬੱਲੇ ਦੇ ਭੁੱਖੇ ਸੀ, ਉਹਨੀ ਮੈਲਬਨ ਦੇ ਸਿਡਨੀ ਗੁਰਦੁਆਰਿਆਂ ਦੇ ਵਿੱਚ ਫੰਡ ਰੇਜ਼ਿੰਗ ਕੀਤੀ ਉਹਦੇ ਲਈ, ਤੇ ਉਹ ਪੈਸੇ ਕਿੱਥੇ ਗਏ, ਕੀ ਕੀਤਾ ਉਹਨਾਂ ਦਾ, ਉਹਨਾਂ ਦਾ ਅੱਜ ਤੱਕ ਕੋਈ ਪਤਾ ਨਹੀਂ ਹੈਗਾ। ਪਰ ਉਸ
ਪਤਾ ਇਹਦੇ, ਮੈਂ ਤੁਹਾਨੂੰ ਗੱਲ ਦੱਸ ਦਿੰਦਾ, ਜਿਸ ਵੇਲੇ ਤੁਸੀਂ ਪੈਸਾ ਲੈ ਕੇ ਅਗਲੇ ਦੇ ਘਰ ਜਾਂਦੇ ਆ, ਅਗਲਾ ਕਹਿੰਦਾ ਮੈਂ ਪੈਸੇ ਲੈਣੇ ਨਹੀਂ ਹੈ, ਅਸੀਂ ਆਪਣਾ ਮੁੰਡੇ ਦੀ ਤਹੀਂ ਥਲੋਂ ਕਰਾਉਣੀ ਆ, ਫੇਰ ਪਤਾ ਕੀ ਹੁੰਦਾ, ਉਹਦੇ ਪੈਸੇ ਇਕੱਠੇ ਕੀਤੇ ਹੋਏ ਹੁੰਦੇ, ਉਸੇ ਆਰਗੇਨਾਈਜੇਸ਼ਨ ਦੇ ਕੋਲ ਰਹਿ ਜਾਂਦੇ ਆ, ਫੇਰ ਉਹਦੀ ਉਹ ਪ੍ਰੋਪਰਟੀ ਬਣ ਜਾਂਦੀ ਆ, ਇਹਦੇ ਪਿੱਛੇ ਮੋਟਿਵ ਰੈਸ਼ਨਲ ਇਹੀ ਹੁੰਦਾ,
ਇਹੀ ਰੈਸ਼ਨਲ ਹੈ। ਉਹ ਲੈਣਗੇ ਨੀ ਪੈਸੇ, ਜਿਹੜੇ $3-4 million ਆ ਉਹ
ਲੈਣਗੇ ਨੀ,
ਉਹ ਲੈਣਗੇ
ਉਹਨਾਂ ਕੋਲ ਰਹਿ ਜਾਣੇ ਆ।
ਹਾਂ, ਮੈਨੂੰ ਲੱਗਦਾ ਕਿ ਇਹਦੀ ਇਨਵੈਸਟੀਗੇਸ਼ਨਾਂ ਹੋਣੀਆਂ ਚਾਹੀਦੀਆਂ, ਤੇ ਮੈਨੂੰ ਲੱਗਦਾ ਫੇਸਬੁੱਕ ਨੂੰ ਇਹ ਪੈਸੇ ਜਿਹੜੇ ਡਾਇਰੈਕਟ ਉਹਨਾਂ ਦੇ ਮਤਲਬ ਪਰਿਵਾਰ ਨੂੰ ਦੇ ਦੇਣੇ ਚਾਹੀਦੇ ਆ। ਮਤਲਬ ਜੇ ਕੋਈ ਰੇਜ਼ ਕਰਦਾ ਤਾਂ ਉਹਦੇ ਕੋਈ ਨਾ ਕੋਈ ਚੈੱਕ ਬੈਲੈਂਸ ਜਿਹੜਾ ਜ਼ਰੂਰ ਹੋਣਾ ਚਾਹੀਦਾ, ਰਜਿਸਟਰਡ ਬੰਦਿਆਂ ਲਈ ਪੈਸੇ ਹੋਣੇ ਚਾਹੀਦੇ, ਨਾ ਕਿ ਮਤਲਬ ਜੇ ਕਿਸੇ ਨੂੰ ਪ੍ਰੋਬਲਮ ਹੈ, ਮਤਲਬ ਹਸਪੀਟਲ ਚ ਕਿਸੇ ਨੂੰ ਪ੍ਰੋਬਲਮ ਹੈ, ਹਨਾ, ਵਾਕਈ ਉਹਨੂੰ ਪੈਸੇ ਦੀ ਲੋੜ ਹੈ, ਅਸੀਂ ਇਹ ਨਹੀਂ ਕਹਿੰਦੇ ਬੰਦ ਕਰ ਦੇਣਾ ਚਾਹੀਦਾ, ਕਿਸੇ ਦੀ ਲਾਸ਼ ਇੰਡੀਆ ਨੂੰ ਭੇਜਣੀ ਆ, ਤਾਂ ਉਹ ਪਰਿਵਾਰ ਜਿਹੜਾ ਆ ਉਹਦੀ ਅਥਾਰਟੀ ਆ ਹਸਪੀਟਲ ਤੋਂ ਕਰਾ ਕੇ ਤਾਂ ਉਹ ਫੇਸਬੁੱਕ ਨੂੰ ਪਾਵੇ ਤੇ ਉਹ ਆਥੋਰਾਈਜ਼ ਕਰਨ ਪਏ ਆਹ ਹੈਗਾ ਆ ਤੇ ਤੁਸੀਂ ਸ਼ੁਰੂ ਕਰ ਸਕਦੇ ਆ, ਉਹ ਤੋਂ ਬਾਅਦ ਰੀਸ਼ੇਅਰ ਕਰ ਲਓ। ਇੱਦਾਂ ਨਹੀਂ ਕਿ ਮੈਨੂੰ ਕੋਈ ਪ੍ਰੋਬਲਮ ਹੈ ਤੇ ਅਮਰੀਕ ਭਾਜੀ ਤੁਸੀਂ ਇਧਰੋਂ ਫੰਡ ਰੇਜ਼ਿੰਗ ਸ਼ੁਰੂ ਕਰ ਲਓ, ਚੌਂ ਪੰਜਾਂ ਤੋਂ ਮੈਂ ਹੋਰ ਤੋਂ ਕਰਾ ਲਾਂ, ਹਨਾ, ਪੈਸੇ ਇਕੱਠੇ ਕਰ ਲਾਂ, ਇੱਦਾਂ ਨਹੀਂ ਹੋਣਾ ਚਾਹੀਦਾ, ਦਿਸ ਇਜ਼ ਰੋਂਗ ਲੌਜਿਕ ਸਾਰਾ, ਹਨਾ। ਆ ਮੈਨੂੰ ਉਹਨਾਂ ਨੇ
ਅਮਨਦੀਪ, ਤੁਸੀਂ ਇੱਕ ਵਾਰੀ ਡੋਨੇਸ਼ਨ ਤੇ ਵੀ ਗੱਲ ਕਰ ਰਹੇ ਸੀ, ਜਿੱਦਾਂ ਅੱਜ ਕੱਲ ਬਹੁਤ ਸਾਰੀਆਂ ਡੋਨੇਸ਼ਨਾਂ ਹੁੰਦੀਆਂ, ਡੋਨੇਸ਼ਨ ਦੇਣੀ ਚਾਹੀਦੀ ਆ, ਪਰ ਡੋਨੇਸ਼ਨ ਉਹਨੂੰ ਦੇਣੀ ਚਾਹੀਦੀ ਜਿਹਨੂੰ ਆਣਦੇ ਆ, ਜਿਹਨੂੰ ਤੁਸੀਂ ਕਲੋਜ਼ਲੀ ਜਾਣਦੇ ਆ, ਉਹ ਜੈਨੂਇਨ ਕਿਸੇ ਆਬਜੈਕਟ ਤੇ ਕਿਸੇ ਪ੍ਰੋਜੈਕਟ ਤੇ ਉਹ ਪੈਸਾ ਖਰਚ ਹੋ ਰਿਹਾ, ਦੈਟਸ ਨੋ ਪ੍ਰੋਬਲਮ। ਅਗਰ ਤੁਸੀਂ ਕਿਸੇ ਨੂੰ ਜਾਣਦੇ ਹੀ ਨਹੀਂ ਹੈ, ਤੁਹਾਨੂੰ ਕੋਈ ਬੰਦਾ ਡੋਨੇਸ਼ਨ ਕਰਾਉਣ ਆ ਜਾਂਦਾ, That's a stupid activity.
ਭਾਜੀ ਮੈਂ ਤੁਹਾਨੂੰ ਇੱਕ ਹੋਰ ਵੀ ਦੱਸਦਾ ਆ, ਮਤਲਬ ਇੱਕ ਜਿਹੜੀ ਇਹਦਾ ਐਂਗਲ, ਇੱਕ ਮੁਹਿੰਮ ਚੱਲੀ ਆ ਪਿਛਲੇ 4-5 ਸਾਲ ਤੋਂ ਵੀ ਗੁਰਦੁਆਰੇ ਨੂੰ ਪੈਸੇ ਨਾ ਦਿਓ, ਗੋਲਕ ਚ ਪੈਸੇ ਨਾ ਪਾਓ, ਹਨਾ, ਲੋੜਵੰਦਾਂ ਨੂੰ ਪਾਓ। ਹੁਣ ਉਹ ਜਿਹੜੇ ਏਈ ਬੰਦੇ ਜਿਨ੍ਹਾਂ ਨੇ ਕੈਂਪੇਨਾਂ ਚਲਾਈਆਂ, ਜਿਹੜੇ ਇਹਨਾਂ ਤੋਂ ਪ੍ਰਭਾਵਿਤ ਹੋ ਗਏ, ਹੁਣ ਇਹ ਇਸ ਤਰ੍ਹਾਂ ਮਿਸ ਯੂਜ਼ ਕਰਦੇ ਨੇ ਪੈਸੇ ਕਿ ਆਹ ਦੇਖੋ ਆਹ ਸੰਦੀਪ ਸਿੰਘ ਹੁਣੀ ਨਾ ਲੋੜਵੰਦ ਨੇ, ਆਹ ਫਲਾਨਾ ਬੰਦਾ ਲੋੜਵੰਦ, ਇਹਨੂੰ ਦੇ ਦਿਓ ਪੈਸੇ, ਇਹਨੂੰ ਦੇ ਦਿਓ। ਇਹਦੇ ਪਿੱਛੇ ਇਨਵੈਸਟੀਗੇਸ਼ਨ ਜਾਂ ਚੱਲੇਗੀ, ਤੁਸੀਂ ਦੇਖੋਗੇ ਵੀ ਇਹਦੇ ਵਿੱਚ ਕਾਫੀ ਫਰੋਡ ਨਿਕਲੇਗਾ, ਹਨਾ। ਸੋ ਇਸ ਕਰਕੇ ਮਤਲਬ ਇਹ ਡਿਵਰਟ ਕੀਤਾ ਜਾ ਰਿਹਾ ਸਰਮਾਇਆ, ਔਰ ਪਤਾ ਨੀ ਕਿੱਥੇ ਜਾਂਦਾ ਕੌਣ। ਹੁਣ ਅਸੀਂ $5 ਗੁਰਦੁਆਰੇ ਚੜਾਉਂਦੇ ਹਾਂ, ਹੁਣ ਥੋੜੇ ਠੰਡੇ ਦਿਮਾਗ ਨਾਲ ਸੋਚਿਓ, ਕਈਆਂ ਦੇ ਗੱਲ ਇਹ ਸਿੱਧੀ ਗਿੱਟਿਆਂ ਚ ਲੱਗੇਗੀ। ਅਸੀਂ $5 ਚੜਾ ਕੇ ਨਾ ਸਾਰੀ ਉਮਰ ਕਹੀ ਜਾਂਦੇ ਸਾਨੂੰ ਹਿਸਾਬ ਦਿਓ ਜੀ, ਪੈਸੇ ਖਾ ਗਏ ਜੀ, ਪ੍ਰਧਾਨ ਨੂੰ ਉਦਾਂ ਹੀ ਉਹਦੇ ਗਲ ਪਈ ਜਾਊਂਗੇ ਜਾ ਕੇ, ਹਾਂ ਸਾਨੂੰ ਦਿਓ ਜੀ ਹਿਸਾਬ ਕਿਤਾਬ। ਜਿਹੜੇ ਇੱਥੇ ਮਿਲੀਅਨ ਡਾਲਰ ਕੱਲੇ ਕੱਲੇ ਪੰਜ ਜਣੇ ਇਕੱਠੇ ਕਰੇ, ਉਹਨਾਂ ਤੋਂ ਕਿਸੇ ਨੇ ਹਿਸਾਬ ਨੀ ਮੰਗਣਾ।
ਜਿੱਦਾਂ ਗੁਰਦੁਆਰੇ ਜਾਂ ਮੰਦਰ ਜਾਂ ਮਸਜਿਦ ਜਿਹੜਾ ਚੜਾਵਾ ਚੜਦਾ, ਉਹਦਾ ਦੀਦਾ ਪੇ ਲੱਗਦਾ, ਉੱਥੇ ਬਿਜਲੀ ਵੀ ਖਰਚ ਹੁੰਦੀ ਆ, ਉਹਦੀ ਬਿਲਡਿੰਗ ਆ, ਉਹਦੀ ਮੇਨਟੇਨੈਂਸ ਆ, ਉਹ ਲੰਗਰ ਚਲਾਉਂਦੇ ਆ, ਉਹ ਜਿਸ ਵੇਲੇ ਕੋਈ ਦੇਵਤਾ ਚ ਹੁੰਦੇ ਆ ਉਹਨੂੰ ਕੰਮੋਡੇਸ਼ਨ ਵੀ ਦਿੰਦੇ ਆ, ਉਹਨਾਂ ਨੂੰ ਅਸਮਾਨ ਤੋਂ ਥੋੜਾ ਡਿੱਗਦਾ, ਉਹਨਾਂ ਨੂੰ ਉਹੀ ਕੰਟਰੀਬਿਊਸ਼ਨ ਜਾਂਦੀ ਜਿਹੜੀ ਅਸੀਂ ਦਿੰਦੇ ਆ, ਜਾਂ ਅਸੀਂ ਉਹ ਵੀ ਮਰਜ਼ੀ ਨਾਲ ਦਿੰਦੇ ਆ, ਆਪਣੀ ਮਰਜ਼ੀ ਨਾਲ ਦਿੰਦੇ ਆ, ਸਾਨੂੰ ਕਹਿੰਦੇ ਥੋੜਾ ਦਿਓ। ਤੇ ਇਹ ਜਿਹੜੀ ਡੋਨੇਸ਼ਨ ਜਿਦਾਂ $1, $2, $3, $4, $5 ਅਸੀਂ ਚਾੜਦੇ ਆ ਜਾ ਕੇ, ਅਬਲ ਤਾਂ ਪੈਨੀਆਂ ਚ ਚਾੜਦੇ, ਬਹੁਤੇ ਚਾੜਦੇ ਨੀ ਲੋਕ।
ਹਾਂਜੀ ਹਾਂਜੀ, ਹੈਲੋ, ਹਾਂਜੀ ਹਾਂਜੀ। ਤੇ ਉਹ ਇਹ ਨਾ ਜਿਹੜੀ ਅਮਰੀਕ ਭਾਜੀ ਜਿਹੜਾ ਰੁਝਾਨ ਹੈ, ਇਹ ਬੜਾ ਇੰਟਰਸਟਿੰਗ ਰੁਝਾਨ ਹੈ, ਇਸ ਬਾਰੇ ਆਪਾਂ ਫੇਰ ਵੀ ਗੱਲਬਾਤ ਕਰਾਂਗੇ। ਪਰ ਹੁਣ ਅਸੀਂ ਨਾ ਕੋਸ਼ਿਸ਼ ਕਰੀਏ ਥੋੜੀ ਆਪਾਂ ਦਿੱਲੀ ਦੇ ਮਾਹੌਲ ਦੀ ਵੀ ਗੱਲ ਕਰੀਏ ਕਿ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਪਿਛਲੇ ਕਈ ਸਾਲਾਂ ਤੋਂ ਐਡਮਿਨਿਸਟ੍ਰੇਸ਼ਨ ਦੇ ਵਿੱਚ ਹੈ ਤੇ ਰਾਜ ਦੇ ਵਿੱਚ ਹੈ, ਤੇ ਅਸੀਂ ਗਾਹੇ ਬਗਾਹੇ ਬਹੁਤ ਸਾਰੀਆਂ ਜਿਹੜੀਆਂ ਉਹਨਾਂ ਦੀਆਂ ਪਾਲਿਸੀਆਂ ਅਮਰੀਕ ਭਾਜੀ ਦੇਖਦੇ ਰਹਿੰਦੇ ਹਾਂ ਕਿ ਐਜੂਕੇਸ਼ਨ ਦੇ ਵਿੱਚ ਸਕੂਲ ਬੜੇ ਵਧੀਆ ਬਣਾ ਤੇ, ਗਰਾਊਂਡ ਬੜੇ ਵਧੀਆ ਬਣਾ ਤੇ, ਤਾਂ ਬਿਜਲੀ ਦੀ ਗੱਲ ਕਰਦੇ ਹਾਂ, ਪਾਣੀ ਦੀ ਗੱਲ ਕਰਦੇ ਹਾਂ। ਤੇ ਤੁਹਾਨੂੰ ਯਾਦ ਹੋਏਗਾ ਕਿ ਜਦੋਂ ਇਲੈਕਸ਼ਨ ਹੋਈ ਸੀ ਪਹਿਲਾਂ, ਪਹਿਲੀ ਵਾਰੀ ਜਿੱਤੀ ਸੀ ਆਮ ਆਦਮੀ, ਤੁਸੀਂ ਬੜੇ ਕ੍ਰਿਟੀਕਲ ਸੀ ਉਸ ਪਾਰਟੀ ਦੇ, ਤੁਹਾਨੂੰ ਯਾਦ ਹੈ ਭਾਜੀ?
ਹਾਂਜੀ ਹਾਂਜੀ, ਉਦੋਂ 49 ਦਿਨ ਦੀ ਸਰਕਾਰ ਰਹੀ ਸੀ ਉਹ ਕੇਜਰੀਵਾਲ ਦੀ, ਤੇ ਅਸੀਂ ਦੋਨੋਂ ਜਣੇ ਕਾਫੀ ਕ੍ਰਿਟੀਕਲ ਸੀ ਉਸ ਗੌਰਮੈਂਟ ਦੇ, ਜਿੱਦਾਂ ਉਹ ਕਹਿ ਰਹੇ ਸੀ ਕਿ ਇਹ ਸਭ ਕੁਛ ਹੋਣਾ ਨਹੀਂ ਹੈ, ਲੇਕਿਨ ਥੋੜਾ ਬਾਅਦ ਵਿਚ ਥੋੜਾ ਉਹਨੇ ਰਿਅਲਿਸਟਿਕ ਪਰਫਾਰਮੈਂਸ ਦਿੱਤੀ ਆ ਦਿੱਲੀ ਦੇ ਵਿਚ, ਤੇ ਗਰਾਊਂਡ ਰਿਐਲਿਟੀ ਤਾਂ ਇਹ ਹੈ ਕਿ ਦਿੱਲੀ ਵਿਚ ਕਾਫੀ ਸੁਧਾਰਾਂ ਦਾ ਵਾਤਾਵਰਨ ਪੈਦਾ ਹੋਇਆ ਤੇ ਕਾਫੀ ਸੁਧਾਰ ਹੋਏ ਵੀ ਆ, ਅਤੇ ਲੋਕ ਉਹ ਤੋਂ ਖੁਸ਼ ਵੀ ਹੋਏ ਆ। ਜਿੱਦਾਂ ਹੁਣ ਬਿਜਲੀ ਆ ਇਹ ਕੰਟੀਨਿਊਸਲੀ ਆਉਂਦੀ ਆ, ਪਾਣੀ ਦੀ ਵਿਵਸਥਾ ਵੀ ਉਹਨਾਂ ਨੇ ਠੀਕ ਕੀਤੀ ਆ, ਸਕੂਲਾਂ ਦੀ ਵਿਵਸਥਾ ਵੀ ਕਾਫੀ ਸਾਜਗਾਰ ਉੱਥੇ ਹੋਈ ਆ, ਦਿੱਲੀ ਚ ਕਾਫੀ ਸੁਧਾਰ ਹੋਏ ਆ, ਲੇਕਿਨ ਗੈਪਸ ਹਾਲੇ ਵੀ ਉੱਥੇ ਕੁਛ ਹੋਣਗੇ। ਚਲੋ ਅਮਦੀਪ,
ਤੇ ਮੈਂ ਨਾ ਹੁਣ ਇੰਟਰੋਡਿਊਸ ਕਰ ਰਿਹਾ, ਸਾਡੇ ਨਾਲ ਜੁਆਇਨ ਕਰ ਗਏ ਨੇ ਡਾਕਟਰ ਕੇ ਬੀ ਸਿੰਘ ਹੁਣੀ ਤੇ ਡਾਕਟਰ ਕਮਰ ਸਿੰਘ ਹੁਣੀ ਆ। ਇਹ ਪੇਸ਼ੇ ਵਜੋਂ ਵੀ ਡਾਕਟਰ ਨੇ ਤੇ ਮੈਂਟਲ ਹੈਲਥ ਇਸ਼ੂ ਦੇ ਵਿੱਚ ਮਹਾਰਤ ਹਾਸਲ ਕੀਤੀ ਹੋਈ ਹੈ ਇਹਨਾਂ ਨੂੰ ਇਹਨਾਂ ਨੇ, ਤੇ ਨਾਲ ਦੀ ਨਾਲ ਇਹ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰਸ਼ਿਪ ਦੇ ਟੀਮ ਦੇ ਵਿੱਚ ਵੀ ਨੇ, ਤੇ ਇਹਨਾਂ ਦੀ ਇੰਟਰਵਿਊ ਪਹਿਲਾਂ ਵੀ ਕੀਤੀ ਸੀ ਤੇ ਹੁਣ ਵੀ ਮੈਂ ਸੋਚਿਆ ਕਿ ਇਹਨਾਂ ਨੂੰ ਬੁਲਾਈਏ ਤੇ ਅਸੀਂ ਜਾਣੀਏ ਕਿ ਗਰਾਊਂਡ ਲੈਵਲ ਦੇ ਉੱਤੇ ਦਿੱਲੀ ਦੀ ਕੀ ਸਿਚੁਏਸ਼ਨ ਹੈ। ਸੋ ਮੈਂ ਉਹਨਾਂ ਦਾ ਸਵਾਗਤ ਕਰਦਾ ਜੀ ਆਇਆਂ ਕਹਿੰਦਾ। ਸੋ ਡਾਕਟਰ ਸਾਹਿਬ, ਪ੍ਰੋਗਰਾਮ ਦੇ ਵਿੱਚ ਸਵਾਗਤ ਹੈ ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ। ਹਾਂਜੀ, ਤੇ ਹੋਰ ਤੁਹਾਨੂੰ ਤਕਲੀਫ਼ ਦਿੱਤੀ, ਤੜਕੇ ਠਾਇਆ ਤੁਹਾਨੂੰ ਦਿੱਲੀ ਸਮੇਂ ਦੇ ਮੁਤਾਬਿਕ, ਤੁਸੀਂ ਉੱਠ ਖੜਦੇ ਹੋ ਜਾਂ ਅਸੀਂ ਠਾਇਆ ਤੁਹਾਨੂੰ?
ਮੇਰਾ ਬਹੁਤ ਬਹੁਤ ਮਿਹਰਬਾਨੀ ਕਿ ਆਪਾਂ ਦੁਬਾਰਾ ਕਨੈਕਟ ਹੋਏ ਹਾਂ। ਅਗਰ ਤੁਸੀਂ ਰਿਕਾਲ ਕਰੋ ਤਾਂ 2015 ਵਿੱਚ ਤੁਸੀਂ ਮੇਰੀ ਇੰਟਰਵਿਊ ਲਿੱਤੀ ਸੀ ਉਸ ਸਮੇਂ,
ਹਾਂਜੀ ਹਾਂਜੀ,
ਔਰ ਕਾਫੀ ਕ੍ਰਿਟੀਕਲ ਸੀ ਤੁਸੀਂ, ਐਜ਼ ਯੂ ਰਾਈਟਲੀ ਸੈਡ ਕਿ ਦਿੱਲੀ ਦੀ ਸਰਕਾਰ ਆਏਗੀ ਕਿ ਨਹੀਂ ਆਏਗੀ। ਮੈਨੂੰ ਹਲੇ ਵੀ ਯਾਦ ਹੈ ਉਸ ਸਮੇਂ ਗੱਲ ਹੋਈ ਸੀ ਕਿ ਅਸੀਂ 47-48 ਸੀਟਾਂ ਲਵਾਂਗੇ, ਲੇਕਿਨ ਅਸੀਂ ਸੀਟ ਤੇ ਵੀ ਇਮਰਜ ਐਜ਼ ਅ ਵਿਨਰ। ਸੋ ਇਸ ਸਮੇਂ ਉਹ ਜਜ਼ਬਾ ਹੈ। ਹੁਣ ਚੀਜ਼ਾਂ ਇਹ ਹੈ ਕਿ ਜਿੰਨੀ ਹਲਚਲ ਦਿੱਲੀ ਇਸ ਸਮੇਂ ਹੋ ਰਹੀ ਹੈ, ਜੋ ਅਰਵਿੰਦ ਕੇਜਰੀਵਾਲ ਗਵਰਨਮੈਂਟ ਨੇ ਕੰਮ ਕੀਤਾ ਹੈ, ਅਸੀਂ ਤਾਂ ਸੋਈ ਨਹੀਂ ਪਾ ਰਹੇ ਹਾਂ। ਇਸ ਕਰਕੇ ਅੱਜ ਕੱਲ ਤੜਕੇ ਉੱਠ ਜਾਂਦੇ ਆ 5 ਵਜੇ ਕਰੀਬ, ਤੇ ਆਪਣਾ ਕੰਮ ਸ਼ੁਰੂ ਕਰ ਦਿੰਦੇ ਹਾਂ ਅਸੀਂ।
ਠੀਕ ਹੈ ਡਾਕਟਰ ਸਾਹਿਬ, ਉਦੋਂ ਅਸੀਂ ਸਵਾਗਤ ਹੈ ਜੀ। ਥੋੜੇ ਜਿਹੇ ਨਾ ਆਪਾਂ ਕ੍ਰਿਟੀਕਲ ਇਸ਼ੂਜ਼ ਤੇ ਗੱਲ ਕਰਾਂਗੇ। ਉਦੋਂ ਆਪਾਂ ਇਹ ਗੱਲ ਕਰ ਰਹੇ ਸੀਗੇ ਕਿ ਜਿਹੜੇ ਫਸਟ ਫੇਜ਼ ਦੇ ਵਿੱਚ ਕੇਜਰੀਵਾਲ ਸਾਹਿਬ ਨੇ ਕੁਝ ਇਹੋ ਜਿਹੇ ਵਾਅਦੇ ਕੀਤੇ ਸੀ ਜਿਹੜੇ ਕਿ ਨਾ ਕਰਨ ਯੋਗ ਸੀ ਜਾਂ ਸਾਨੂੰ ਸਮਝ ਨਹੀਂ ਸੀ ਵੀ ਹੋ ਵੀ ਸਕਦੇ ਨੇ ਕਿਉਂਕਿ ਦਿੱਲੀ ਦੇ ਵਿੱਚ ਇੱਕ ਮਾਫੀਆ ਟੈਂਕਰ ਮਾਫੀਆ ਸੀ ਪਾਣੀ ਜਿਹੜਾ ਉਹ ਮੁੱਲ ਵੇਚਦਾ ਸੀ ਘਟਾ ਕੇ ਤੇ ਤੁਸੀਂ ਉਹ ਸਮੱਸਿਆ ਨੂੰ ਸੋਲਵ ਕਰ ਲਿਆ ਹੁਣ ਪਾਣੀ ਦੀ ਸਿਚੁਏਸ਼ਨ ਕੀ ਹੈ ਡਰਿੰਕਿੰਗ ਵਾਟਰ ਦੀ
ਓਕੇ ਸਭ ਤੋਂ ਜ਼ਿਆਦਾ ਕ੍ਰਿਟੀਕਲ ਜੋ ਦਿੱਲੀ ਇਸ਼ੂ ਸੀਗਾ ਉਹ ਬਿਜਲੀ ਤੇ ਪਾਣੀ ਦਾ ਸੀਗਾ
ਜੀ
ਪਾਣੀ ਦੇ ਬਾਰੇ ਅਸੀਂ 80% ਉੱਪਰ ਟੈਂਕੀਆਂ ਮਾਫੀਆ ਨੂੰ ਕੰਟਰੋਲ ਕਰ ਲਿੱਤਾ ਹੈ ਕਿਉਂਕਿ ਇਹ ਪ੍ਰੋਬਲਮ ਕੀ ਹੈ ਬਹੁਤ ਪੁਰਾਣੀ ਚੱਲ ਰਹੀ ਹੈ ਇਹਨੂੰ ਪੂਰਾ ਐਲੀਮੀਨੇਟ ਕਰਨਾ ਬਹੁਤ ਆਸਾਨ ਨਹੀਂ ਹੈਗਾ ਬਟ ਯੈਸ ਅਸੀਂ ਕਾਫੀ ਹੱਦ ਤੱਕ ਸਕਸੈਸਫੁਲ ਹੋ ਗਏ ਹਾਂ ਪਰ ਦਿੱਲੀ ਦੀ ਬੱਚਿਆਂ ਨੂੰ ਦਿੱਲੀ ਦੇ ਪਬਲਿਕ ਨੂੰ ਪਿਛਲੇ 5 ਸਾਲਾਂ ਤੋਂ ਅੱਜ ਤੱਕ ਇੱਕ ਵੀ ਪੈਸਾ ਪਾਣੀ ਦਾ ਨਹੀਂ ਦੇਣਾ ਪਿਆ ਹੈ ਹਰ ਘਰ ਨੂੰ ਤੁਸੀਂ 21,000 ਲੀਟਰ ਪਰ ਮੰਥ ਜਿਹੜੇ 700 ਲੀਟਰ ਰੋਜ਼ ਦਾ ਪੀਣ ਦਾ ਪਾਣੀ ਸਾਫ ਫ੍ਰੀ ਮਿਲ ਰਿਹਾ ਹੈਗਾ ਕਿਸੇ ਵੀ ਦਿੱਲੀ ਵਾਲੇ ਨੂੰ ਜੋ ਸੀਵਰ ਦਾ ਸਭ ਤੋਂ ਜ਼ਿਆਦਾ ਚਾਰਜਿਸ ਹੁੰਦੇ ਸੀ ਕਿ ਗਟਰ ਹੈ ਸੀਵਰ ਸਾਫ਼ ਹੋ ਰਿਹਾ ਪਾਈਪ ਲਾਈਨਾਂ ਪੈ ਰਹੀਆਂ ਉਹਦੇ ਪਹਿਲਾਂ ਪੈਸੇ ਲੱਗਦੇ ਸੀ 1,00,000 ਰੁਪਏ ਵਿੱਚ ਫਿਰ ਸਰਕਾਰ ਕੀ ਕਰਦੀ ਸੀ ਚਲਾਕੀ ਕਰਕੇ ਬਾਅਦ ਵਿੱਚ ਕਹਿੰਦੀ ਸੀ ਜੀ 31 ਮਾਰਚ ਜਾਂ ਜੂਨ ਵਿੱਚ ਤੁਹਾਨੂੰ ਅਸੀਂ 50% ਡਿਸਕਾਊਂਟ ਦਿੰਦੇ ਹਾਂ ਔਰ ਉਹ ਬਹੁਤ ਬੜੇ ਲੈਵਲ ਤੇ ਪੈਸਾ ਚਾਰਜ ਕਰਦੀ ਸੀ ਅਰਵਿੰਦ ਕੇਜਰੀਵਾਲ ਦੀ ਸਰਕਾਰ ਨੇ ਇਹ ਉਪਰਾਲਾ ਕੀਤਾ ਕਿ ਕਿਸੇ ਵੀ ਬੰਦੇ ਨੂੰ ਚਾਹੇ ਉਹ ਅਮੀਰ ਹੋ ਜਾਂ ਗਰੀਬ ਹੋ ਅੱਜ ਤੱਕ ਕੋਈ ਸੀਵਰ ਚਾਰਜ ਨਹੀਂ ਦੇਣਾ ਪਿਆ ਔਰ ਪਾਣੀ ਲਿਟਰਲੀ ਹਰ ਮਾਨੇ ਵਿੱਚ ਪੋਰਟੇਬਲ ਡਰਿੰਕਿੰਗ ਵਾਟਰ ਦਿੱਲੀ ਚ ਫ੍ਰੀ ਹੈਗਾ ਜੋ ਕਿ ਕਿਸੇ ਹੋਰ ਵੀ ਸਟੇਟ ਇੰਡੀਆ ਚ ਹਲ ਤੱਕ ਨਹੀਂ ਹੈਗਾ ਸੋ ਪਾਣੀ ਬਾਰੇ ਲੋਕਾਂ ਨੂੰ ਇੰਨਾ ਆਰਾਮ ਹੈਗਾ ਲੋਕਾਂ ਦੀ ਮਹੀਨੇ ਦੀ ਬਣ ਕੇ ਚਲੋ 1,200-1,500 ਰੁਪਏ ਐਵਰੇਜ ਜੋ ਚਾਰਜ ਲਗਾ ਕੇ ਉਹ ਬਚਤ ਹੋ ਰਹੀ ਹੈਗੀ ਪਰ ਮੰਥ
ਜੀ ਤੇ ਬਿਜਲੀ ਦੀ ਵੀ ਇਹੀ ਸਿਚੁਏਸ਼ਨ ਹੈ ਕਿ ਬਿਜਲੀ ਆ ਰਹੀ ਹੈ ਉਹਦੇ ਨਾਲ ਚਲੋ ਪ੍ਰੋਡਕਟੀਵਿਟੀ ਵੀ ਵੱਧਦੀ ਹੈ ਬਿਜਲੀ ਹੋਵੇ ਬੰਦਾ ਬਿਜ਼ਨਸ ਵੀ ਕਰ ਸਕਦਾ ਕੋਈ ਕੰਮ ਵੀ ਕਰ ਸਕਦਾ ਹੈ ਤੇ ਇਹ ਬੜੀ ਵੱਡੀ ਸਮੱਸਿਆ ਰਹੀ ਹੈ ਸੋ ਡਾਕਟਰ ਸਾਹਿਬ ਹੁਣ ਜਿਹੜੇ ਦਿੱਲੀ ਦੇ ਵਿੱਚ ਤੁਸੀਂ ਤੁਹਾਡੀ ਸਰਕਾਰ ਨੇ ਕੰਮ ਕੀਤੇ ਨੇ ਕੀ ਪਬਲਿਕ ਉਸ ਨੂੰ ਅਕਨੋਲਜ ਕਰ ਰਹੀ ਹੈ ਉਸ ਨੂੰ ਮੰਨ ਰਹੀ ਹੈ ਵੀ ਕੰਮ ਹੋਏ ਨੇ ਜਾਂ ਇਸ ਦਾ ਵਿਰੋਧ ਵੀ ਹੋ ਰਿਹਾ ਜਾਂ ਸਰਕਾਰ ਤੁਸੀਂ ਮਤਲਬ ਕੀ ਤੁਸੀਂ ਉਨੀ ਸਟਰੈਂਥ ਆਪਣੀ ਮੇਨਟੇਨ ਕਰ ਸਕੋਗੇ ਅਗਲੀਆਂ ਆਉਣ ਵਾਲੀਆਂ ਇਲੈਕਸ਼ਨਾਂ ਚ
ਮੈਂ ਤੁਹਾਨੂੰ ਗੱਲ ਦੱਸਾਂਗਾ ਅਰਵਿੰਦ ਕੇਜਰੀਵਾਲ ਬ੍ਰਿਗੇਡ ਫਾਰਮ ਹੋਈ ਸੀ ਲੋਕ ਸਭਾ ਇਲੈਕਸ਼ਨ ਦੇ ਬਾਅਦ ਕਿਉਂਕਿ ਲੋਕ ਸਭਾ ਤੁਹਾਨੂੰ ਪਤਾ ਹੈਗਾ ਕਿ ਮੋਦੀ ਸਰਕਾਰ ਮੈਜੋਰਟੀ ਚ ਆ ਗਈ ਸੀ ਇਹਦੇ ਬਾਅਦ ਅਸੀਂ ਰਿਲਾਈਜ਼ ਕੀਤਾ ਕਿ ਕੁਝ 6 ਮਹੀਨੇ ਬਾਅਦ ਦਿੱਲੀ ਚ ਇਲੈਕਸ਼ਨ ਹੈਗੇ ਜੋ ਵੀ ਸਾਡੀ ਅਰਵਿੰਦ ਕੇਜਰੀਵਾਲ ਬ੍ਰਿਗੇਡ ਫਾਰਮ ਹੋਈ ਸੀ ਮੈਂ ਜਿਹਦਾ ਫਾਊਂਡਰ ਮੈਂਬਰ ਹੈਗਾ ਇਹਦੀ ਸਾਡਾ ਪਰਪਸ ਕੀ ਸੀਗਾ ਕਿ ਲੋਕਾਂ ਵੱਲੋਂ ਇਹ ਪੁੱਛਣਾ ਨਹੀਂ ਕਿ ਕੀ ਸਮੱਸਿਆ ਹੈ ਸਮੱਸਿਆ ਤਾਂ ਹੱਲ ਹੁੰਦੀ ਰਹਿੰਦੀਆਂ ਸਾਡਾ ਪਰਪਸ ਇਹ ਸੀ ਗਰਾਊਂਡ ਲੈਵਲ ਤੇ ਜਾ ਕੇ ਅਸੀਂ ਇਹ ਪੁੱਛੀਏ ਲੋਕਾਂ ਕੋਲੋਂ ਕਿ ਉਹਨਾਂ ਨੂੰ ਪਤਾ ਹੈ ਕਿ ਅਰਵਿੰਦ ਕੇਜਰੀਵਾਲ ਸਰਕਾਰ ਨੇ ਕੀ ਕੰਮ ਕੀਤੇ ਹੈਗੇ ਇਸ ਤਰੀਕੇ ਨਾਲ ਅਸੀਂ ਮੁਹਿੰਮ ਚਲਾਈ ਜੂਨ ਜੁਲਾਈ ਅਗਸਤ ਔਰ ਸਤੰਬਰ ਵਿਚ ਸਟਾਰਟ ਕੀਤਾ ਸੀ ਅਸੀਂ ਸੰਵਾਦ ਗੋਪਾਲ ਰਾਏ ਜੀ ਦਾ ਜਿਹਦੇ ਅਸੀਂ ਹਰ ਕੰਸਟੀਟੂਐਂਸੀ 70 ਕੰਸਟੀਟੂਐਂਸੀ ਜਾ ਕੇ ਪੁੱਛਿਆ ਕਿ ਤੁਹਾਨੂੰ ਪਤਾ ਦਿੱਲੀ ਸਰਕਾਰ ਨੇ ਕੀ ਕੀਤਾ ਤੁਸੀਂ ਅਮਨਦੀਪ ਜੀ ਅਮਰੀਕ ਸਾਹਿਬ ਮੰਨੋਗੇ ਨਹੀਂ ਕਿ ਇਟ ਕੇਮ ਐਜ਼ ਅ ਰੀਅਲ ਸਰਪ੍ਰਾਈਜ਼ ਪੀਪਲ ਆਰ ਸੋ ਹੈਪੀ ਵਿਦ ਦਾ ਗਵਰਨਮੈਂਟ 185 ਕੰਮ ਅਸੀਂ ਆਪਣੇ ਜੋ ਲਿਸਟ ਤੇ ਕਰ ਲਿੱਤੇ ਹੈਗੇ ਅਸੀਂ ਸਿਰਫ ਇਹ ਚੈਲੰਜ ਕੀਆ ਲੋਕਾਂ ਨੂੰ ਕਿ ਕੋਈ ਇੱਕ ਸਾਸ ਮੈਂ ਗਿਣਾ ਸਕਦਾ ਹੈ ਕਿ ਅਰਵਿੰਦ ਕੇਜਰੀਵਾਲ ਨੇ ਕੀ ਕੰਮ ਕੀਤੇ ਹੈ ਤੁਸੀਂ ਮੰਨੋ 1 ਸਾਲ ਵਿਚ 15 ਤੋਂ ਜ਼ਿਆਦਾ ਕੰਮ ਨਹੀਂ ਗਿਣਾਇਆ ਜਾ ਸਕਦੇ ਮੈਂ ਤੁਹਾਨੂੰ ਹਲਕਾ ਜਿਹਾ ਇਗਜ਼ਾਮਪਲ ਦਿੰਦਾ ਅਗਰ ਮੈਂ 1 ਸਾਲ ਵਿਚ ਗੱਲ ਕਰਾਂ ਕਿ ਅਸੀਂ ਹੈਲਥ ਕੇਅਰ ਦਾ ਬਹੁਤ ਅੱਛਾ ਕੰਮ ਕੀਤਾ ਜਿਹਦੇ ਮੁਹੱਲਾ ਕਲੀਨਿਕ ਹੈਗੀ ਮੁਹੱਲਾ ਕਲੀਨਿਕ 200 ਤੋਂ ਜ਼ਿਆਦਾ ਚਾਲੂ ਹੋ ਗਿਆ 1,000 ਬੰਨੇ ਹੈਗੇ ਜਿਹਦੇ ਵਿਚ ਕੀ ਪੂਰਾ ਪੂਰਾ ਟ੍ਰੀਟਮੈਂਟ ਫ੍ਰੀ ਹੈ ਡਾਇਗਨੋਸਿਸ ਫ੍ਰੀ ਹੈਗੇ ਮੁਹੱਲਾ ਕਲੀਨਿਕ ਹਰ ਮੁਹੱਲੇ ਦੇ ਅੰਦਰ ਖੁੱਲੇ ਹੈ ਤਾਂ ਕਿ ਲੋਕਾਂ ਨੂੰ ਆਸਾਨ ਹੋਏ ਕਿ ਆਪਣੇ ਮੁਹੱਲੇ ਚ ਆਈਡੈਂਟੀਫਾਈ ਕਰ ਲਈਏ ਅਸੀਂ ਕਿੱਥੇ ਇਲਾਜ ਕਰਾਉਣਾ ਹੈ ਸਕੂਲ ਅਸੀਂ ਇਨਫਰਾਸਟ੍ਰਕਚਰ ਇੰਨਾ ਵਧਾਤਾ ਹੈ ਕਿ ਲੋਕ ਹੈਰਾਨ ਹੈ ਕਿ ਗਵਰਨਮੈਂਟ ਸਕੂਲ ਆਰ ਕੰਪੀਟਿੰਗ ਵਿਦ ਦਾ ਬੈਸਟ ਆਫ ਪ੍ਰਾਈਵੇਟ ਸਕੂਲ ਔਰ ਕਈ ਬੜੇ ਬੜੇ ਬਿਜ਼ਨਸਮੈਨ ਦੇ ਬੱਚਿਆਂ ਨੇ ਕੋਰੀਕੁਲਮ ਦੇਖ ਕੇ ਆਪਣੇ ਬੱਚਿਆਂ ਨੂੰ ਗਵਰਨਮੈਂਟ ਸਕੂਲ ਵਿਚ ਪਵਾਤਾ ਹੈ ਬਿਜਲੀ 200 ਯੂਨਿਟ ਫ੍ਰੀ ਹੈਗੀ ਕਿਸੇ ਨੂੰ ਕੋਈ ਪੈਸਾ ਨਹੀਂ ਦੇਣਾ ਕੋਈ ਲੋਡ ਸਰਚਾਰਜ ਵੀ ਨਹੀਂ ਹੈਗੇ 400 ਯੂਨਿਟ ਅਗਰ ਆਉਂਦੀ ਹੈ ਤੁਹਾਨੂੰ ਹਾਫ਼ ਮਾਫ਼ ਹੈ 12,000 ਰੁਪਏ ਦਾ ਬਿੱਲ ਆਉਣ ਵਾਲੇ ਦਾ 1,200 ਰੁਪਏ ਬਿੱਲ ਆ ਗਿਆ 1,200 ਵਾਲੇ ਦਾ ਫ੍ਰੀ ਹੋ ਗਿਆ ਇਹਦੇ ਇਲਾਵਾ ਹਾਸਪਿਟਲ ਸਾਰੇ ਫ੍ਰੀ ਹੈ ਐਕਸੀਡੈਂਟ ਔਰ ਕੋਈ ਵੀ ਕੋਰਸ ਹੋਏ ਅਗਰ ਤੁਹਾਨੂੰ ਸਰਕਾਰੀ ਹਸਪਤਾਲ ਟ੍ਰੀਟਮੈਂਟ ਨਹੀਂ ਮਿਲਦਾ ਤੁਸੀਂ ਕਿਸੇ ਵੀ ਪ੍ਰਾਈਵੇਟ ਹਸਪਤਾਲ ਚਲੇ ਜਾਓ 15 ਲੱਖ ਤੱਕ ਦਾ ਟ੍ਰੀਟਮੈਂਟ ਫ੍ਰੀ ਹੈਗਾ ਦਿੱਲੀ ਵਿਚ ਸਭ ਤੋਂ ਬੜੀ ਪ੍ਰੋਬਲਮ CCTV ਜੋ ਲੱਗੇ ਆ ਹੁਣ ਜਿਹੜੇ ਕਰਕੇ ਚੋਰੀ ਚਕਾਰੀ ਔਰ ਰੋਜ਼ ਜਿੰਨੇ ਵੀ ਐਪੀਸੋਡ ਹੋ ਰਹੇ ਹੈ ਚੇਨ ਸਨੈਚਿੰਗ ਦੇ ਉਹ ਪਕੜੇ ਜਾ ਰਹੇ ਹੈਗੇ ਪਹਿਲਾਂ ਇਹ ਕੇਸ ਰਿਪੋਰਟ ਹੀ ਨਹੀਂ ਹੁੰਦੇ ਸੀਗੇ 1076 एजी हेल्पलाइन है, मैं बोली जा रहा है जिसे थोड़ा क्वेश्चन है मैंने दस देना क्योंकि लिस्ट रोकने वाले नहीं है।
अच्छा नहीं 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 एक सॉरी मैं इथे रोकदा, क्वेश्चन आया सानू जीएस चाल होना वालों कहंदे भी जिहड़ियां तुसीं इह सारियां फैसिलिटीज दे रहे हो कहंदे भी ओह बिलीव करदे ने कि ओहदे विच थोड़ा रेवन्यू लॉस जरूर हुंदा है, सो ਇਹ ਕਿੱਦਾਂ ਸਸਟੇਨ ਕਰਦੇ ਹੋ ਜਿਹੜੀਆਂ ਸਾਰੀਆਂ ਫ੍ਰੀ ਫੈਸਿਲਿਟੀਜ਼ ਤੁਸੀਂ ਦੇ ਰਹੇ ਹੋ ਤੇ ਇਹਨੂੰ ਇਹ ਰੈਵਨਿਊ ਤੁਹਾਡਾ ਕਿੱਥੋਂ ਆ ਰਿਹਾ,
ਇਹ ਰੈਵਨਿਊ ਕਿੱਥੋਂ ਆਉਂਦਾ, ਇਨਕਮ ਕਿੱਥੋਂ ਆਉਂਦੀ ਤੁਹਾਡੀ?
ਹਾਂ ਇਨਕਮ ਦੇਖੋ ਦਿੱਲੀ ਵਿਚ ਜਦ ਤੋਂ ਅਸੀਂ ਟਰਾਂਸਪੇਰੈਂਟ ਗਵਰਨਮੈਂਟ ਕੀਤੀ ਹੈ ਦਿੱਲੀ ਵਿਚ ਇੰਡੀਆ ਦਾ ਸੈਕਿੰਡ ਨੰਬਰ ਦਾ ਹਾਈਐਸਟ ਟੈਕਸ ਕਲੈਕਸ਼ਨ ਹੋ ਰਿਹਾ ਸਾਡਾ ਆਫਟਰ ਮੁੰਬਈ।
ਅੱਛਾ ਜੀ।
ਉਹ ਇਸ ਕਰਕੇ ਕਿ ਬੋਟਲ ਨੈਕ ਜੋ ਹੈ ਸਾਰੇ ਹਟਾਤੇ ਹੈ। ਤੁਹਾਨੂੰ ਸਿੰਪਲ ਜਿਹਾ ਐਗਜ਼ਾਮਪਲ ਦੇਵਾਂ
ਜੀ,
ਸਾਡੀ ਸਰਕਾਰ ਆਉਣ ਦੇ ਬਾਅਦ 2015 ਬਾਅਦ ਦਿੱਲੀ ਵਿਚ ਕਰੀਬ 25 to 30 ਨਵੇਂ ਫਲਾਈਓਵਰ ਸਟਾਰਟ ਹੋਏ ਹੈ।
ਅੱਛਾ ਜੀ।
ਇਹ ਫਲਾਈਓਵਰ ਵਿਚ ਅਸੀਂ ਕੀ ਕੀਤਾ, ਜੋ ਪੈਂਡਿੰਗ ਸੀਗੇ ਕੰਮ ਉਹ ਦੁਬਾਰਾ ਰੀਕੋਂਟ੍ਰੈਕਟ ਕਰਕੇ ਅਸੀਂ ਹਰ ਫਲਾਈਓਵਰ ਵਿਚੋਂ 350 ਤੋਂ ਲੈ ਕੇ 700 crore ਰੁਪਏ ਬਚਾਏ ਹੈ।
ਅੱਛਾ ਜੀ।
ਅੱਛਾ, ਅਸੀਂ ਕੋਸਟ ਕਟਿੰਗ ਕੀਤੀ ਹੈ ਕਿਉਂਕਿ ਪਹਿਲਾਂ ਇੰਨੀ ਇਨਫਲੇਟਡ ਕੋਸਟ ਸੀ ਜੋ ਕਿ ਅਨਐਪਰੀਸ਼ੀਏਬਲ, ਮਤਲਬ ਯੂ ਕੈਨੋਟ ਇਮੇਜਿਨ ਕਿ ਇੰਨੇ ਜ਼ਿਆਦਾ ਕੋਸਟ ਹੋ ਸਕਦੀ ਹੈ। ਇਸ ਤਰ੍ਹਾਂ ਕਰਕੇ ਅਸੀਂ ਹਰ ਚੀਜ਼ ਦੀ ਅਸੀਂ ਕੋਸਟ ਕਟਿੰਗ ਕੀਤੀ ਹੈ, ਉਹਦੇ ਚ ਅਸੀਂ ਪੈਸਾ ਬਚਾਇਆ ਹੈ। ਵਾਟਰ ਟੈਂਕੀਆਂ, ਵਾਟਰ ਮਾਫੀਆ ਨੂੰ ਕੰਟਰੋਲ ਕੀਤਾ, ਵਾਟਰ ਮਾਫੀਆ ਕੰਟਰੋਲ ਕੀਤਾ, ਅਸੀਂ ਲੋਕਾਂ ਨੂੰ ਲੈਜੀਟੀਮੇਟ ਬਿੱਲ ਭੇਜੇ, ਉਹਨਾਂ ਨੇ ਬਿੱਲ ਪੇਮੈਂਟ ਕੀਤੀ, ਉਹਦੇ ਨਾਲ ਸਾਡੇ ਕੋਲ ਐਕਸਟਰਾ ਰੈਵਨਿਊ, ਇਸ ਸਮੇਂ ਸਾਡੇ ਕੋਲ 3000 crore ਰੁਪਏ ਦਾ ਐਕਸਟਰਾ ਰੈਵਨਿਊ ਪਿਆ ਹੈ
ਪਾਣੀ ਦੇ ਵਿੱਚੋਂ।
ਤੋਂ ਰੈਵਨਿਊ ਦੀ ਕਦੀ ਕੋਈ ਕਮੀ ਨਹੀਂ ਸੀ, ਬਿਲਕੁਲ ਸਰ, ਇਹ ਵਿਲਿੰਗਨੈਸ ਦੀ ਕਮੀ ਸੀਗੀ ਕਿਉਂਕਿ ਪਹਿਲਾਂ ਕੀ ਅੱਖਾਂ ਸਾਹਮਣੇ ਬਦਮਾਸ਼ੀ ਹੋ ਰਹੀ ਸੀ, ਚੱਲਣ ਦੇ ਰਹੇ ਸੀਗੇ। ਅਰਵਿੰਦ ਕੇਜਰੀਵਾਲ ਨੇ ਜ਼ੀਰੋ ਟਾਲਰੈਂਸ ਜੋ ਚਲਾਈ ਹੈ ਨਾ, ਉਸ ਕਰਕੇ ਸਿਸਟਮ ਵਿੱਚ ਹੀ ਲੋਕਾਂ ਨੇ ਆ ਕੇ ਕਿਹਾ ਕਿ ਵੀ ਵਾਂਟ ਟੂ ਅਡੋਪਟ ਦਾ ਸਿਸਟਮ, ਔਰ ਸਾਡਾ ਪੈਸਾ ਬਚ ਰਿਹਾ ਸਰਪਲਸ ਬਜਟ ਹੈ।
ਸੋ ਡਾਕਟਰ ਸਾਹਿਬ ਕਹਿਣ ਦਾ ਮਤਲਬ ਇਹ ਹੈ ਕਿ ਲੋਕ ਤਾਂ ਪੈਸੇ ਦੇ ਹੀ ਰਹੇ ਸੀ, ਇਨਸਟੈਡ ਆਫ ਮਾਫੀਆ ਦੀ ਜੇਬ ਚ ਜਾਣ ਦੀ ਬਜਾਏ ਹੁਣ ਸਰਕਾਰ ਦੇ ਅਕਾਊਂਟ ਚ ਆਉਂਦਾ ਹੈ।
ਬਿਲਕੁਲ ਸਰ।
ਹਾਂਜੀ, ਤੇ ਜਿਹੜਾ ਜਿਹੜਾ ਵੈਸੇ ਥੋੜਾ ਇੱਕ ਮਤਲਬ ਬਰਡਸ ਵਿਊ ਦਿਓ, ਪੰਛੀ ਝਾਤ ਦਿਓ ਕਿ ਜਿਹੜਾ ਤੁਸੀਂ ਰੇਟਸ ਚਾਰਜ ਕਰਦੇ ਹੋ ਦਿੱਲੀ ਦੇ, ਹਰ ਕੰਟਰੀ ਚ ਇੱਦਾਂ ਹੁੰਦਾ ਵੀ ਰੇਟ ਚਾਰਜ ਕਰਦੇ ਆ, ਕੀ ਉਹ ਜਿਹੜੇ ਰੇਟਸ ਦਿੰਦੇ ਨੇ, ਜਿੱਦਾਂ ਸਾਡੇ ਇੱਥੇ ਰੇਟਸ ਕਹਿੰਦੇ ਆਸਟ੍ਰੇਲੀਆ ਦੇ ਵਿੱਚ, ਦਿੱਲੀ ਚ ਪਤਾ ਨੀ ਕੀ ਕਹਿੰਦੇ ਹੋਊਗੇ, ਵੀ ਕੀ ਉਹ ਜਿਹੜੀਆਂ ਸਾਰੀਆਂ ਫੈਸਿਲਿਟੀਆਂ ਉਹਦੇ ਉਹਦੇ ਵਿੱਚੋਂ ਉਸੇ ਇਨਕਮ ਚੋਂ ਬਣਦੀਆਂ ਨੇ ਜਾਂ ਹੋਰ ਕਿਉਂ ਅਲੈਦਾ ਇਨਕਮ ਵੀ ਦਿੱਲੀ ਸਰਕਾਰ ਨੂੰ ਹੈ, ਜਿੱਦਾਂ ਫਿਰ ਫੈਡਰਲ ਗਵਰਨਮੈਂਟ ਦੀ ਗ੍ਰਾਂਟਸ ਜਾਂ ਹੋਰ ਪਾਰਟਨਰਸ਼ਿਪ ਜਾਂ ਕੋਈ ਹੋਰ ਪਾਸਿਓ ਇਨਕਮ?
ਸਰ, ਸਭ ਤੋਂ ਬੜੀ ਸਾਡੀ ਪ੍ਰੋਬਲਮ ਕੀ ਸੀ ਕਿ ਸਾਨੂੰ ਸੈਂਟਰਲ ਗਵਰਨਮੈਂਟ ਨੇ 4 saal ਤੱਕ ਕੰਮ ਨਹੀਂ ਕਰਨ ਦਿੱਤਾ ਸੀ।
ਅੱਛਾ।
ਦਿੱਲੀ ਵਿੱਚ ਦੋ ਚੀਜ਼ਾਂ ਦੀ ਬਹੁਤ ਲੜਾਈ ਸੀ, ਇੱਕ ਤਾਂ ਪੁਲਿਸ ਦੀ ਲੜਾਈ ਸੀਗੀ, ਪੁਲਿਸ ਕੇ ਕੋਲੇਜ ਹੈ।
ਅੱਛਾ।
ਦੂਜਾ ਕੀ ਸੀ, ਹਰ ਫਾਈਲ ਨੂੰ ਐਲ ਜੀ ਸਾਹਿਬ ਰੋਕ ਲੈਂਦੇ ਸੀਗੇ ਕਿ ਬਈ ਇਹ ਸੈਂਟਰਲ ਗਵਰਨਮੈਂਟ ਹੈ।
ਅੱਛਾ।
ਮੀਡੀਆ ਵਿੱਚ ਅਨਫੋਰਚੁਨੇਟਲੀ ਕੁਛ ਨਹੀਂ ਦਿਖਾਇਆ ਜਾ ਰਿਹਾ ਹੈਗਾ, ਲੇਕਿਨ ਅਸੀਂ 2018 ਵਿੱਚ ਹੀ ਕੇਸ ਜਿੱਤ ਲਿੱਤਾ ਆਮ ਆਦਮੀ ਨੇ ਕਿ ਦਿੱਲੀ ਦਾ ਰਾਜਾ ਚੀਫ ਮਿਨਿਸਟਰ ਹੈ ਨਾ ਕਿ ਐਲ ਜੀ। ਕਿਸੇ ਮੀਡੀਆ ਵਿੱਚ ਨਹੀਂ ਹੈ, ਲੇਕਿਨ ਤੁਸੀਂ ਦੇਖੋਗੇ ਪਿਛਲੇ 1 saal ਤੋਂ ਕੰਮ ਹੋਣੇ ਸ਼ੁਰੂ ਹੋ ਗਏ, ਕਿਉਂਕਿ ਉਹਨਾਂ ਨੇ ਕਿਹਾ ਕਿ ਜੋ ਇਲੈਕਟਿਡ ਗਵਰਨਮੈਂਟ ਹੈ ਦੇ ਹੈਵ ਗੋਟ ਆਲ ਦਾ ਰਾਈਟ ਟੂ ਡਿਸਾਈਡ ਅਬਾਊਟ ਦਾ ਵੈਲਫੇਅਰ ਆਫ ਦਾ ਪੀਪਲ। ਤਾਂ ਜਿੱਥੋਂ ਸਾਡੇ ਕੋਲ ਇਹ ਪਾਵਰ ਆਈ ਹੈ, ਤੁਸੀਂ ਦੇਖੋਗੇ ਕਿ ਸਾਡੇ ਸਾਰੇ ਫੰਡ ਤੋਂ ਕੋਈ ਰੁਕ ਨਹੀਂ ਰਹੇ ਹੈ, ਸਾਨੂੰ ਗਵਰਨਮੈਂਟ ਤੋਂ ਵੀ ਫੰਡ ਆ ਰਹੇ ਹੈਗੇ। ਦੂਜਾ, ਅਸੀਂ ਆਪਣੇ ਹੋਰ ਸੋਰਸ ਕਿੱਥੇ ਹੈ ਫੰਡ ਜਨਰੇਟ ਕਰਨੇ ਦੇ, ਜਿਹਦੇ ਨਾਲ ਕਿ ਬਹੁਤ ਹੀ ਅੱਛੀ ਤਰ੍ਹਾਂ ਕੰਮ ਚੱਲ ਰਿਹਾ। ਕੋਸਟ ਕਟਿੰਗ ਇਜ਼ ਮਨੀ ਸੇਵਡ ਇਜ਼ ਮਨੀ ਅਰਨਡ, ਦੈਟ ਇਜ਼ ਅ ਫਿਲਾਸਫੀ ਵਿਚ ਵੀ ਆਰ ਫੋਲੋਇੰਗ। ਉਹਦੇ ਇਲਾਵਾ ਅਸੀਂ ਨਵੀਂ ਨਵੀਂ ਚੀਜ਼ਾਂ ਲੱਭ ਰਹੇ ਹਾਂ, ਜਿਸ ਤਰ੍ਹਾਂ ਸਭ ਤੋਂ ਮੇਨ ਹੈ ਕਿ ਜੋਬ ਜਨਰੇਸ਼ਨ ਜੋ ਹੈਗਾ ਦਿੱਲੀ ਗਵਰਨਮੈਂਟ ਦਾ ਇੱਕ ਬਹੁਤ ਹੀ ਕਾਮਯਾਬ ਚੀਜ਼ ਹੈ।
ਅੱਛਾ।
ਇੱਕ 1076 ਬਾਰੇ ਮੈਂ ਤੁਹਾਨੂੰ ਗੱਲ ਕਰਨਾ ਚਾਹਾਂਗਾ ਜੋ ਬਹੁਤ ਘੱਟ ਲੋਕਾਂ ਨੂੰ ਪਤਾ ਹੈ। ਇਹ ਇੱਕ ਹੈਲਪਲਾਈਨ ਹੈਗੀ, ਡੋਰ ਸਟੈਪ ਡਿਲੀਵਰੀ ਸਰਵਿਸਿਸ ਬੋਲਦੇ ਅਸੀਂ ਇਹਨੂੰ। 1076 ਡਾਇਲ ਕਰਕੇ ਆਪਣੇ ਮੋਬਾਈਲ ਤੋਂ, ਸਭ ਤੋਂ ਮੁਸ਼ਕਿਲ ਇੰਡੀਆ ਚ ਕਰਪਸ਼ਨ ਹੈਗਾ, ਡਰਾਈਵਿੰਗ ਲਾਇਸੈਂਸ ਤੁਹਾਡੇ ਘਰ ਆ ਕੇ ਬਣਦਾ ਹੈਗਾ।
ਅੱਛਾ ਜੀ।
ਤੁਸੀਂ ਫੋਨ ਕਰੋਗੇ, ਰਿਪ੍ਰੈਜੈਂਟੇਟਿਵ ਗਵਰਨਮੈਂਟ ਦਾ ਤੁਹਾਡੇ ਘਰ ਆਏਗਾ, 50 rupees ਗਵਰਨਮੈਂਟ ਫੀਸ ਲਏਗਾ।
ਅੱਛਾ।
ਤੁਹਾਡਾ ਉੱਥੇ ਹੀ ਪੂਰਾ ਬਾਇਓਮੈਟ੍ਰਿਕ, ਰੈਟੀਨਾ, ਸਭ ਕੁਝ ਚੈੱਕ ਕਰਕੇ ਫਾਰਮ ਭਰ ਕੇ ਤੁਹਾਡੇ ਅਪਾਇੰਟਮੈਂਟ ਡੇਟ ਉੱਤੇ ਦੇ ਦੇਣਗੇ ਘਰ ਆ ਕੇ।
ਜੀ।
ਤੁਸੀਂ ਸਿਰਫ ਜਾ ਕੇ ਉੱਥੇ ਟੈਸਟ ਦੇਣਾ ਆਏਗਾ, ਐਂਡ ਦਾ ਡਰਾਈਵਿੰਗ ਲਾਇਸੈਂਸ ਇਜ਼ ਗੋਇੰਗ ਟੂ ਕਮ ਟੂ ਯੋਰ ਹਾਊਸ। ਸੋ ਕਰਪਸ਼ਨ ਤੁਹਾਡਾ ਜ਼ੀਰੋ ਹੋ ਗਿਆ ਇੱਥੇ। ਇਹਦੇ ਇਲਾਵਾ ਪੈਨਸ਼ਨ, ਓਲਡ ਏਜ ਦਿੱਲੀ ਵਿੱਚ ਸਭ ਤੋਂ ਜ਼ਿਆਦਾ 3500 rupees ਪੈਨਸ਼ਨ ਹੈਗੀ, ਵਿਡੋ ਪੈਨਸ਼ਨ, ਓਲਡ ਏਜ ਪੈਨਸ਼ਨ, ਹੈਂਡੀਕੈਪ ਪੈਨਸ਼ਨ, ਸਭ ਆਧਾਰ ਲਿੰਕਡ ਹੈਗੀ। ਫਰਜ਼ੀ ਵਾੜਾ ਇੱਥੇ ਖਤਮ ਹੋਇਆ ਸਾਰਾ, ਕਿਉਂਕਿ ਇੱਥੇ ਕਿਸੇ ਗਵਰਨਮੈਂਟ ਦਾ ਬਹੁਤ ਜ਼ਿਆਦਾ ਪੈਸਾ ਜਾ ਰਿਹਾ ਸੀ, ਜਿੱਥੇ ਕਿ ਫਰਜ਼ੀ ਸੀਗੇ ਕਿ ਆਦਮੀ ਇੱਕ ਹੀ ਮੈਂਬਰ 5-5 ਪੈਨਸ਼ਨ ਲੈ ਰਿਹਾ ਸੀ। ਇਹ ਮੈਂ ਤੁਹਾਨੂੰ ਦੱਸਦਾ ਪੈਸਾ ਕਿੱਥੇ ਸੇਵ ਹੋ ਰਿਹਾ ਹੈਗਾ। ਵੈਲਫੇਅਰ ਦਾ ਪੈਸਾ ਅਗਰ ਇੱਕ ਆਦਮੀ ਨੂੰ ਅਗਰ ਅਸੀਂ ਦੇ ਰਹੇ ਹੈ ਕਰੀਬ 10,000 rupees, ਜਦਕਿ ਇੰਟਾਈਟਲ 3,000 rupees ਹੈ, ਤੁਹਾਨੂੰ ਇੱਕ ਪੈਨਸ਼ਨ ਮਿਲੇਗੀ ਤੇ 2 ਸਾਡੇ ਕੋਲ ਵਾਪਸ ਆ ਗਈਆਂ। ਦਿਸ ਵੇ ਦਾ ਮਨੀ ਵਾਸ
ਸੇਵ। ਤੇ ਸੋਰੀ ਮੈਂ ਤੁਹਾਡੀ ਗੱਲ ਕੱਟ ਰਿਹਾ ਅਮਰੀਕ ਭਾਜੀ, ਤੁਸੀਂ ਥੋੜੇ ਮੋਦੀ ਸਾਹਿਬ ਦੇ ਜ਼ਿਆਦਾ ਨੇੜੇ ਹੋ ਉਹਨਾਂ ਨੂੰ ਫੋਲੋ ਕਰਦੇ ਹੋ ਤੁਸੀਂ ਕੁਛ ਰਿਲੇਸ਼ਨਸ਼ਿਪ ਦੀ ਗੱਲ ਕਰਨਾ ਚਾਹੁੰਦੇ ਹੋ ਕਿ ਕੇਜਰੀਵਾਲ ਸਾਹਿਬ ਤੇ ਮੋਦੀ ਸਾਹਿਬ ਦੇ ਰਿਲੇਸ਼ਨਸ਼ਿਪ ਦੀ ਕੋਈ ਗੱਲਬਾਤ ਤੁਸੀਂ ਪੁੱਛ ਲਓ
ਮੈਂ ਇਹ ਪੁੱਛਣਾ ਜਿੱਦਾਂ ਜਿੱਦਾਂ ਜਿਸ ਵੇਲੇ ਸਰਕਾਰ ਆਈ ਸੀ ਨਾ ਜਿੱਦਾਂ ਬਹੁਤ ਵਧੀਆ ਕੰਮ ਕੀਤੇ ਇਹਨਾਂ ਨੇ ਇੱਕ ਇੰਪ੍ਰੈਸਿਵ ਐਟੀਟਿਊਡ ਵੀ ਇਹਨਾਂ ਦਾ ਤੇ ਅਪਰੋਚ ਵੀ ਚੰਗੀ ਆ ਦਿੱਲੀ ਦੇ ਨਾਲ ਸਾਡਾ ਵਾਸਤਾ ਵੀ ਪੈਂਦਾ ਰਹਿੰਦਾ ਮੈਂ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਤੋਂ ਪੜਿਆ ਉਸ ਤੋਂ ਜਾਮੀਆ ਮਿਲੀਆ ਸਲਾਮੀਆ ਤੋਂ ਪੜਿਆ ਦਿੱਲੀ ਸਾਰੀ ਗਾਹ ਕੇ ਦੇਖੀ ਆ ਤੇ ਇੱਥੇ ਮੈਂ ਇਹਨਾਂ ਨੂੰ ਪੁੱਛਣਾ ਚਾਹਾਂਗਾ ਜਿੱਦਾਂ ਇਲੈਕਸ਼ਨ ਜਿਸ ਵੇਲੇ ਹੋਈ ਸੀ ਜਿਸ ਵੇਲੇ ਇਹਨੇ 66 ਸੀਟਾਂ ਇਹਨਾਂ ਨੇ ਜਿੱਤੀਆਂ ਸੀ ਉਹਦੇ ਵਿੱਚ ਇੱਕ ਪ੍ਰਾਈਮ ਜਿਹੜਾ ਇਹਨਾਂ ਦਾ ਵਾਅਦਾ ਸੀ ਜਾਂ ਇੱਕ ਪ੍ਰੋਮਿਸ ਸੀ ਕਿ ਜਿੰਨੇ ਵੀ ਝੁੱਗੀ ਚੌਂਪੜੀਆਂ ਵਾਲੇ ਨਾ ਜਿਹੜਾ ਕਿ ਅਨਰਿਅਲਿਸਟਿਕ ਸੀ ਸਾਰਿਆਂ ਨੂੰ ਨਾ ਮਕਾਨ ਬਣਾ ਕੇ ਦੇਵਾਂਗੇ ਜਾਂ ਉਹਨਾਂ ਨੂੰ ਯੂਨਿਟ ਬਣਾ ਕੇ ਦੇਵਾਂਗੇ ਉਹ ਤਾਂ ਵੈਸੇ ਹੋ ਹੀ ਨਹੀਂ ਸਕਦਾ ਸੀ ਉਹ ਤਾਂ ਅਨਰਿਅਲਿਸਟਿਕ ਥਿੰਗ ਸੀ ਹੋਇਆ ਵੀ ਨਹੀਂ ਹੋਣਾ ਪਰ ਜਿਹੜੇ ਕੰਮ ਕੀਤੇ ਆ ਉਹਨਾਂ ਨੂੰ ਉਹਨਾਂ ਦੀ ਸ਼ਲਾਘਾ ਵੀ ਕਰਨੀ ਬਣਦੀ ਆ ਹੁਣ ਇੱਥੇ ਅਮਨਦੀਪ ਜਿੱਦਾਂ ਮੋਦੀ ਸਾਹਿਬ ਨੇ 15-15 ਲੱਖ ਦਾ ਵਾਅਦਾ ਕੀਤਾ ਸੀ ਤੇ ਉਹ ਵਾਅਦਾ ਉਹਨਾਂ ਨੇ ਪੂਰਾ ਨਹੀਂ ਕੀਤਾ ਉਹ ਵਾਅਦੇ ਤੋਂ ਮੁੱਕਰ ਗਿਆ ਜੁਮਲਾ ਸਾਬਤ ਹੋਇਆ ਨਾ ਫਿਰ ਵੀ ਲੋਕਾਂ ਨੇ ਅੱਗੇ ਨਾਲੋਂ ਉਹਨਾਂ ਨੂੰ ਜ਼ਿਆਦਾ ਵੋਟਾਂ ਪਾਈਆਂ ਕਿਉਂਕਿ ਅਨਰਿਅਲਿਸਟਿਕ ਥਿੰਗ ਸੀ ਜਿਹੜੀ ਕਿ ਹੋ ਨਹੀਂ ਸਕਦੀ ਸੀ ਅਤੇ ਮੋਦੀ ਸਾਹਿਬ ਹੁਣ ਦੇਖੋ ਕਿੰਨੀ ਪਾਵਰ ਦੁਆਰਾ ਬਾਊਂਸ ਬੈਕ ਹੋ ਕੇ ਉਹ ਜਿੱਤੇ ਆ ਹਾਲਾਂਕਿ ਉਹਨਾਂ ਨੇ ਆਪਣੇ ਵਾਅਦੇ ਵੀ ਨਹੀਂ ਪੂਰੇ ਕੀਤੇ ਇਹਦਾ ਮਤਲਬ ਇਹ ਕਿਤੇ ਨਾ ਕਿਤੇ ਲੋਕਾਂ ਨੂੰ ਇਹ ਸਮਝ ਆ ਗਈ ਕਿ ਜਿਹੜੀ ਅਸੀਂ ਨਾ ਭਿੱਖਿਆ ਦਿੰਦੇ ਹਾਂ ਜਾਂ ਮੁੱਖ ਦੀਆਂ ਚੀਜ਼ਾਂ ਬਣਦੇ ਹਾਂ ਦੇ ਡੋਂਟ ਵਾਂਟ ਇਟ ਉਹਨਾਂ ਨੂੰ ਇਹਨਾਂ ਦੀ ਜ਼ਰੂਰਤ ਨਹੀਂ ਹੈ ਉਹਨਾਂ ਨੂੰ ਉਹ ਚੀਜ਼ਾਂ ਦੀ ਜ਼ਰੂਰਤ ਹੈ ਜਿਹੜੀਆਂ ਕਿ ਉਹਨਾਂ ਦੇ ਜੀਵਨ ਨੂੰ ਸਾਰਥਿਕ ਬਣਾਉਣੀਆਂ ਹੁਣ ਜੇ ਅਸੀਂ ਸਬਸਿਡੀ ਕਲਚਰ ਨੂੰ ਜ਼ਿਆਦਾ ਪ੍ਰਮੋਟ ਕਰੀਏ ਜਿੱਦਾਂ ਅਸੀਂ ਲੋਕਾਂ ਨੂੰ ਪੈਸਾ ਵੰਡੀਏ ਪੀਪਲ ਡੋਂਟ ਲਾਈਕ ਇਟ ਦੇ ਆਰ ਨਾਟ ਬੈਗਰਸ
ਕੇਜਰੀਵਾਲ ਸਾਹਿਬ ਵੀ ਕੋਈ ਇੱਦਾਂ ਦਾ ਹੋਰ ਜੁਮਲਾ ਛੱਡਣ ਜੇ ਦੁਬਾਰਾ ਫੇਰ ਆ ਜਾਣ
ਮੈਂ ਤਾਂ ਇੱਦਾਂ ਚਾਹੁੰਦਾ ਉਹ ਵੀ ਕੋਈ ਜੁਮਲਾ ਛੱਡਣ ਜਿੱਦਾਂ ਵੀ ਦੁਬਾਰਾ ਫੇਰ ਪਾਵਰ ਚ ਆ ਜਾਣ ਲੋਕ ਚਾਹੁੰਦੇ ਆ ਵੀ ਜੁਮਲਿਆਂ ਤੋਂ ਥੋੜਾ ਲੁਤਫ ਉਠਾਇਆ ਜਾਵੇ ਤੇ ਬਾਅਦ ਵਿਚ ਤੇ ਇੱਕ ਮੈਂ ਇਹਨਾਂ ਦੇ ਇਹ ਪੁੱਛਣਾ ਚਾਹਨਾ ਜਿੱਦਾਂ ਇਹਨਾਂ ਨੇ ਨਾ ਜਿੱਦਾਂ ਰੈਵਨਿਊ ਦੀ ਗੱਲ ਕੀਤੀ ਵਧੀਆ ਮੈਨੂੰ ਵੀ ਨੀ ਪਤਾ ਸੀ ਵੀ ਇਹਨੇ ਕੋਸਟ ਕਟਿੰਗ ਕੀਤੀ ਜਾਂ ਇਹਨਾਂ ਨੇ ਉਹ ਰੈਵਨਿਊ ਵਧਿਆ ਜਿੱਦਾਂ ਪੈਨਸ਼ਨਾਂ 2-3 ਲੋਕ ਲੈ ਰਹੇ ਸੀ ਉਹਨਾਂ ਨੂੰ ਆਇਡੈਂਟੀ ਡਾਇਗਨੋਸ ਕਰਕੇ ਉਹ ਸਟਾਪ ਦੈਟਸ ਵੈਰੀ ਗੁੱਡ ਅਪਰੋਚ ਕਿ ਇੱਕ ਪੈਨਸ਼ਨ ਥੋੜੀ ਵਧਾ ਦਿਓ 4 ਉਹਨਾਂ ਨੂੰ ਜਿਹੜੀਆਂ ਫਰੋਡ ਲੈ ਰਹੇ ਸੀ ਉਹਨਾਂ ਨੂੰ ਘਟਾ ਦਿਓ ਤੇ ਇੱਕ ਹੋਰ ਇਹਨਾਂ ਨੇ ਜਿੱਦਾਂ ਪੰਜਾਬ ਪੈਟਰਨ ਤੇ ਸਾਡੇ ਬਾਦਲ ਸਾਹਿਬ ਨੇ ਵੀ ਜਿਸ ਵੇਲੇ ਸਰਕਾਰ ਜਾਣ ਲੱਗੀ ਸੀ ਨਾ ਤੇ ਉਹਨਾਂ ਨੇ ਫਿਰ ਕੋਈ ਕਨਸੈਸ਼ਨ ਦੇਣੇ ਸ਼ੁਰੂ ਕਰ ਦਿੱਤੇ ਜਿੱਦਾਂ ਇਲੈਕਸ਼ਨ ਨੇੜੇ ਆਈ ਆ ਜਿੱਦਾਂ ਹੁਣ ਔਰਤਾਂ ਨੂੰ ਕਨਸੈਸ਼ਨ ਔਰਤਾਂ ਨੂੰ ਹੁਣ ਫ੍ਰੀ ਆ ਦਿੱਲੀ ਦੇ ਵਿੱਚ ਕਿ ਵਰਕਿੰਗ ਕਲਾਸ ਜਿਹੜੀਆਂ ਔਰਤਾਂ ਉਹਨਾਂ ਨੂੰ ਫ੍ਰੀ ਨਹੀਂ ਹੈ ਅਗਰ ਉਹ ਫੈਸਿਲਿਟੀ ਲੈਣੀਆਂ ਚਾਹੁੰਦੀਆਂ ਤਾਂ ਉਹਨਾਂ ਨੂੰ ਆਪਣੇ ਜਿਹੜੇ ਉਹਨਾਂ ਨੂੰ ਕਨਸੈਸ਼ਨ ਮਿਲਦਾ ਉਹ ਛੱਡਣਾ ਪਊਗਾ ਲੇਕਿਨ ਵਰਕਿੰਗ ਕਲਾਸ ਦੀਆਂ ਸਿਰਫ ਔਰਤਾਂ ਜਿਹੜੀਆਂ 5-10% ਹੀ ਹੁੰਦੀਆਂ ਜਿਹੜੀਆਂ ਉੱਥੇ ਲੇਕਿਨ ਜਿਸ ਵੇਲੇ ਔਰਤਾਂ ਨੂੰ ਹੁਣ ਫ੍ਰੀ ਕਨਸੈਸ਼ਨ ਦਿੱਤਾ ਗਿਆ ਆ ਫ੍ਰੀ ਰਾਈਡ ਦਿੱਤੀ ਗਈ ਆ ਬਹੁਤ ਸਾਰੀਆਂ ਔਰਤਾਂ ਜਿਹੜੀਆਂ ਘਰਾਂ ਤੋਂ ਵੈਸੇ ਜਾਣਾ ਨਹੀਂ ਹੁੰਦਾ ਉਹਨੂੰ ਸਰਪਲਸ ਕੰਜ਼ਿਊਮਿੰਗ ਕਹਿੰਦੇ ਆ ਸਰ ਉਹ ਉਦਾਂ ਹੀ ਜਾਣ ਲੱਗ ਪਈਆਂ ਰਸ਼ ਵਧਣ ਲੱਗ ਪਿਆ ਕਿਉਂਕਿ ਫ੍ਰੀ ਆ ਉੱਥੇ ਤੇ ਇਹਦੇ ਨਾਲ ਫਿਰ ਜਿਹੜਾ ਆਮ ਕੰਪਿਊਟਰ ਸੀ ਜਿਹੜਾ ਆਮ ਲੋਕ ਆ ਜਾਂਦੇ ਆ ਬੱਸਾਂ 'ਚ ਜਾਂ ਟ੍ਰੇਨਾਂ ਵਿੱਚ ਉਹਨਾਂ ਨੂੰ ਹੁਣ ਥੋੜੀ ਤਕਲੀਫ ਆਉਣ ਲੱਗ ਪਈ ਰਸ਼ ਵਧਣ ਲੱਗ ਪਿਆ ਇਹ ਮੈਂ ਗਰਾਊਂਡ ਰਿਐਲਿਟੀ ਦੀ ਗੱਲ ਕਰਦਾ ਕਿ ਕਿਉਂ ਸਾਡੇ ਉੱਥੇ ਰਿਸ਼ਤੇਦਾਰਾਂ ਨਾਲ ਗੱਲਬਾਤ ਹੁੰਦੀ ਰਹਿੰਦੀ ਹੈ ਤੇ ਮੇਰੇ ਖਿਆਲ 'ਚ ਇਹ ਜਿਹੜੀ ਇਹਦੇ ਪਿੱਛੇ ਰੈਸ਼ਨਲ ਕੀ ਸੀ ਕਿ ਜਿਹੜੀਆਂ ਔਰਤਾਂ ਉਹਨਾਂ ਨੂੰ ਫ੍ਰੀ ਦੇ ਦਿਓ ਵਾਈ ਸ਼ੁੱਡ ਬੀ ਗਿਵਨ ਫ੍ਰੀ
ਡਾਕਟਰ ਸਾਹਿਬ
ਹਾਂਜੀ ਮੈਂ ਇਹਦੇ ਬਾਰੇ ਤੁਹਾਨੂੰ ਦੋ ਗੱਲ ਕਹਿਣਾ ਚਾਹਾਂਗਾ ਕਿ ਜੋ ਮੈਟਰੋ ਫ੍ਰੀ ਰਾਈਡ ਹੈ ਹਲੇ ਉਹ ਸੈਂਟਰਲ ਗਵਰਨਮੈਂਟ ਨੇ ਅਪਰੂਵ ਨਹੀਂ ਕੀਤੀ ਹੈ ਅਸੀਂ ਆਲਦੋ ਰਿਕੁਐਸਟ ਉਹਨਾਂ ਨੂੰ ਕੀਤੀ ਹੈ ਕਿ ਅਪਰੂਵ ਕਰਨ ਇਹਦੇ ਦੋ ਰੀਜ਼ਨ ਹੈ ਤੁਸੀਂ ਬੇਸਿਕਲੀ ਸਮਝੋ ਮੈਟਰੋ ਵਿੱਚ ਹਲੇ ਵੀ ਕੁਝ ਡੱਬੇ ਇਹੋ ਜਿਹੇ ਜੋ ਲੇਡੀਜ਼ ਵਾਸਤੇ ਹੈ ਸਭ ਤੋਂ ਪਹਿਲਾਂ ਰੈਵਨਿਊ ਨੂੰ ਅਗਰ ਆਪਾਂ ਸਾਈਡ ਰੱਖ ਦਈਏ ਕਿਉਂਕਿ ਤੁਹਾਨੂੰ ਪਤਾ ਦਿੱਲੀ ਗਵਰਨਮੈਂਟ ਸੈਲਫ ਸਸਟੇਨਡ ਹੈਗੀ ਅਸੀਂ ਸੈਂਟਰਲ ਗਵਰਨਮੈਂਟ ਨੂੰ ਕੋਈ ਵੀ ਲੋਸ ਨਹੀਂ ਕਰ ਰਹੇ ਦਿੱਲੀ ਗਵਰਨਮੈਂਟ ਪੇ ਕਰੇਗੀ ਹਰ ਬੰਦੇ ਦਾ ਜੋ ਫ੍ਰੀ ਜਾਏਗਾ ਉਹਦਾ ਪੈਸਾ ਸੈਂਟਰਲ ਗਵਰਨਮੈਂਟ ਨੂੰ ਐਗਰੀਡ ਹੈ ਅਨਫੋਰਚੁਨੇਟਲੀ ਕਿ ਇਹ ਚੀਜ਼ ਕਹੀ ਨਹੀਂ ਗਈ ਹੈ ਮੈਂ ਤੁਹਾਨੂੰ ਦੱਸਿਆ ਕਿ ਸਾਡੇ ਕੋਲ 20,000 crore ਬਜਟ ਸਰਪਲਸ ਪਿਆ ਹੋਇਆ ਹੈ ਜੋ ਅਸੀਂ ਜਨਰੇਟ ਕੀਤਾ ਹੈ ਆਪਣੇ ਰਿਸੋਰਸਿੰਗਾਂ ਤੋਂ ਤਾਂ ਇਹ ਸਾਰੀ ਜੋ ਮੈਟਰੋ ਨੂੰ ਇੱਕ ਪੈਸੇ ਦਾ ਵੀ ਲੋਸ ਨਹੀਂ ਹੈ ਮੈਟਰੋ ਨੂੰ ਸਾਰਾ ਪੈਸਾ ਦਿੱਲੀ ਸਰਕਾਰ ਦੇਗੀ ਨੰਬਰ ਇੱਕ ਨੰਬਰ ਦੋ ਦਿੱਲੀ ਦੀ ਸਭ ਤੋਂ ਬੜੀ ਜੋ ਪ੍ਰੋਬਲਮ ਹੈ ਇਸ ਸਮੇਂ ਉਹ ਲੇਡੀ ਸੇਫਟੀ ਦੀ ਹੈ ਕਿਉਂਕਿ ਜੋ ਪੁਲਿਸ ਹੈ ਸਾਡੇ ਕੋਲ ਨਹੀਂ ਹੈਗੀ ਮੈਟਰੋ ਕੀ ਹੈ ਦਾ ਮੂਮੈਂਟ ਯੂ ਐਂਟਰ ਮੈਟਰੋ ਸਟੇਸ਼ਨ ਤੁਹਾਡੀ ਵਿਜੀਲੈਂਸ ਚਾਲੂ ਹੋ ਜਾਂਦੀ ਹੈ ਸੀਐਸਐਫ ਇੱਥੇ ਲੱਗੀ ਹੋਈ ਹੈ ਮੈਟਰੋ ਖੁਦ ਬਹੁਤ ਸੇਫ ਹੈਗੀ ਤੋ ਇਹਦੇ ਨਾਲ ਕੀ ਹੈ ਲੇਡੀਜ਼ ਦੀ ਸੇਫਟੀ ਹੋਰ ਜ਼ਿਆਦਾ ਵਧੇਗੀ ਜਿਸ ਤਰ੍ਹਾਂ ਦਿੱਲੀ ਵਿੱਚ ਇਸ ਸਮੇਂ ਦੇਖੋ ਚੇਨ ਸਨੈਚਿੰਗ ਇਹ ਸਭ ਬਹੁਤ ਹੋ ਰਿਹਾ ਹੈ ਕਿਉਂਕਿ ਦਰਅਸਲ ਹੈ ਸੈਂਟਰਲ ਗਵਰਨਮੈਂਟ ਹੈ, ਦਿੱਲੀ ਗਵਰਨਮੈਂਟ ਕੋਲ ਕੋਈ ਪਾਵਰ ਨਹੀਂ ਹੈ, ਅਸੀਂ ਕੁਛ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਫਿਰ ਉਹ ਸਾਈਡ ਕਰ ਦਿੰਦੇ ਹੈ। ਇਹ ਚੀਜ਼ ਦੀ ਬਹੁਤ ਜ਼ਿਆਦਾ ਵੈਲਿਊ ਵਧੇਗੀ ਜਦ ਮੈਟਰੋ ਵਿੱਚ ਜਾਣਗੇ। ਦੂਜਾ ਜੋ ਬੱਸਿਸ ਹੈਗੀ ਉਹਦੀ ਫ੍ਰੀ ਰਾਈਡ ਮਿਤੀ ਅਕਤੂਬਰ ਤੋਂ ਸ਼ੁਰੂ ਹੋਣੀ ਹੈ, ਉਹ ਅਸੀਂ ਸੀਨੀਅਰ ਸਿਟੀਜ਼ਨ ਨੂੰ ਵੀ ਐਕਸਟੈਂਡ ਕਰ ਰਹੇ ਹਾਂ। ਲੋ ਰਾਈਜ ਬੱਸਿਸ ਤਾਂ ਥੋੜੇ ਜਰਮਨੀ, ਆਸਟ੍ਰੇਲੀਆ, ਕੈਨੇਡਾ ਚ ਹੁੰਦੀਆਂ, ਅਸੀਂ ਉਹ ਜੀ ਬੱਸਾਂ ਵੀ ਲੈ ਕੇ ਆਏ ਹਾਂ ਜਿਹਦੇ ਨਾਲ ਕਿ ਹੈਂਡੀਕੈਪ ਲੋਕਾਂ ਨੂੰ ਵੀ ਆਰਾਮ ਹੋਏਗਾ। ਇਹ ਸਭ ਚੀਜ਼ਾਂ ਵੈਲਫੇਅਰ ਸਕੀਮ ਦੇ ਅੰਦਰ ਹੈਗੀਆਂ,
ਬਾਦਲ ਸਾਹਿਬ ਦੀ ਗੱਲ ਕਰੀਏ ਤੇ ਉਹਨਾਂ ਨੇ ਜਦੋਂ ਕਹਿੰਦੇ ਜਾਂਦੀ ਜਾਂਦੀ ਸਰਕਾਰ ਦੇ ਵਿਚ ਉਹਨਾਂ ਨੇ ਜਿਹੜਾ ਯਾਤਰਾ ਤੀਰਥ ਯਾਤਰਾ ਵੀ ਸ਼ੁਰੂ ਕੀਤੀਆਂ ਸੀ ਤੇ ਉਹ ਕਹਿੰਦੇ ਸੀ ਵੀ ਸ਼ਾਇਦ ਵੋਟਿੰਗ ਦੇ ਲਈ ਹੈ, ਪਰ ਤੁਸੀਂ ਵੀ ਅਨਾਊਂਸ ਕੀਤਾ ਪਿੱਛੇ ਜੇ ਵੀ ਦਿੱਲੀ ਸਰਕਾਰ ਨੇ ਵੀ ਸਿਮਿਲਰ ਪਾਲਿਸੀ ਨੂੰ ਲੈ ਕੇ ਆ ਰਹੇ ਨੇ, ਇਹਦੇ ਪਿੱਛੇ ਤੇ ਵੈਲਫੇਅਰ ਦੀ ਤੁਸੀਂ ਗੱਲ ਕਰ ਰਹੇ ਹੋ ਕਿ ਭਾਜੀ ਕਹਿ ਰਹੇ ਨੇ ਕਿ ਹੋ ਸਕਦਾ ਫ੍ਰੀ ਰਾਈਡ ਨਾਲ ਰਸ਼ ਬਹੁਤ ਵੱਧ ਜਾਵੇ ਪਬਲਿਕ ਟਰਾਂਸਪੋਰਟ ਦੇ ਵਿਚ, ਤੇ ਤੀਰਥ ਯਾਤਰਾ ਦਿੱਲੀ ਦੇ ਸਿਟੀਜ਼ਨਸ ਦੇ ਵਾਸਤੇ ਇਹਦੇ ਪਿੱਛੇ ਲੌਜਿਕ ਕੀ ਆ, ਕੀ ਇਹਦੇ ਮਤਲਬ ਰੀਜ਼ਨ ਕੀ ਆ?
ਤੀਰਥ ਯਾਤਰਾ ਦਾ ਬੇਸਿਕ ਰੀਜ਼ਨ ਹੈ ਇਹ ਕੋਈ ਪੋਲੀਟੀਕਲ ਸਟੰਟ ਨਹੀਂ ਹੈਗਾ, ਕਿਉਂਕਿ ਅਸੀਂ ਬਹੁਤ 2 ਸਾਲ ਤੋਂ ਟਰਾਈ ਕਰ ਰਹੇ ਹੈਗੇ, ਔਰ ਪੋਲੀਟੀਕਲ ਸਟੰਟ ਕੀ ਹੁੰਦਾ, ਤੁਸੀਂ ਇਲੈਕਸ਼ਨ ਆਉਣ ਤੇ ਗੱਲ ਕਰੋ, ਸਾਡੇ ਏਜੰਡੇ ਚ ਹਮੇਸ਼ਾ ਸੀਗਾ। ਅਸੀਂ ਸਿੰਪਲ ਲੋਜਿਕ ਚੱਲ ਰਹੇ ਹਾਂ ਕਿ ਅੱਜ ਦੀ ਡੇਟ ਵਿਚ ਪੀਪਲ ਆਰ ਸੋ ਮਚ ਬਿਜ਼ੀ ਕਿ ਮੁੰਡਿਆਂ ਕੋਲੋਂ ਬੇਟਿਆਂ ਬੱਚਿਆਂ ਕੋਲੋਂ ਟਾਈਮ ਨਹੀਂ ਹੈਗਾ ਮਾਂ ਬਾਪ ਨੂੰ ਕਿੱਥੇ ਲੈ ਜਾਣੇ ਦਾ। ਅਰਵਿੰਦ ਕੇਜਰੀਵਾਲ ਇਜ਼ ਐਕਟਿੰਗ ਐਜ਼ ਅ ਸ਼ਰਵਨ ਕੁਮਾਰ ਆਫ ਦਿੱਲੀ। ਅਸੀਂ ਲੋਕਾਂ ਨੂੰ ਬੋਲਿਆ ਕਿ ਤੁਸੀਂ ਖੁਦ ਦੱਸੋ ਕਿਸ ਰੂਟ ਤੇ ਤੁਸੀਂ ਤੀਰਥ ਯਾਤਰਾ ਕਰਨਾ ਚਾਹੋਗੇ। ਇਹ ਸੀਨੀਅਰ ਸਿਟੀਜ਼ਨ ਜੋ ਵੀ 60 ਸਾਲ ਤੋਂ ਉੱਪਰ ਹੈ ਉਹਨਾਂ ਵਾਸਤੇ ਹੈਗਾ। ਲੋਕਾਂ ਨੇ ਆਈਡੈਂਟੀਫਾਈ ਕੀਤਾ ਅਨੰਦਪੁਰ ਸਾਹਿਬ, ਪੁਸ਼ਕਰ, ਅਜਮੇਰ ਸ਼ਰੀਫ, ਰਾਮੇਸ਼ਵਰਮ, ਵੈਸ਼ਨੋ ਦੇਵੀ। ਅਸੀਂ ਕਰੀਬ 18 ਰੂਟ ਇਹਦੇ ਸਟਾਰਟ ਕੀਤੇ ਹੈ, ਜਿਹਦੇ ਵਿਚ ਮੈਡੀਕਲ ਚੈੱਕਅਪ ਇੱਕ ਹਫ਼ਤੇ ਪਹਿਲਾਂ ਹੁੰਦਾ ਹੈ, ਉਹਦੇ ਬਾਅਦ ਸਾਰਾ ਖਰਚਾ ਦਿੱਲੀ ਗਵਰਨਮੈਂਟ ਬੀਅਰ ਕਰੇਗੀ। ਇਹ ਵੀ ਸੈਂਟਰਲ ਗਵਰਨਮੈਂਟ ਤੋਂ ਸਾਨੂੰ ਏਡ ਵੀ ਮਿਲਦੀ ਹੈ, ਸਾਡਾ ਆਪਣਾ ਵੈਲਫੇਅਰ ਸਕੀਮ ਹੈ, ਅਸੀਂ ਉਹਦੇ ਚ ਇੰਪਲੀਮੈਂਟ ਕਰ ਰਹੇ ਹਾਂ। ਤੁਸੀਂ ਚੀਜ਼ ਸਮਝੋ ਕਿ ਇਹ ਪੈਸਾ ਕਿਧਰੋਂ ਆ ਰਿਹਾ। ਅਸੀਂ ਫਰਜ਼ੀ ਵਾਲਾ ਨਹੀਂ ਹੁੰਦੇ ਰਹੇ। ਨਾਰਮਲੀ ਕੀ ਸੀ ਕਿ ਇੱਕ ਸਕੀਮ ਦਾ ਪੈਸਾ ਦੂਜੀ ਸਕੀਮ ਵਿਚ ਪਾ ਕੇ ਉਹਨੂੰ ਅਬਜ਼ਰਵ ਕਰਕੇ ਕਿਸ ਤਰ੍ਹਾਂ ਕਰਪਸ਼ਨ ਨੂੰ ਵਧਾਵਾ ਦੇਈ ਜਾ ਰਿਹਾ ਸੀ। ਅਸੀਂ ਲੋਕਾਂ ਨੇ ਹਰ ਚੀਜ਼ ਵਾਸਤੇ ਡਿਫਰੈਂਟ ਬੰਦੇ ਬਣਾਏ ਹੈ, ਡਿਫਰੈਂਟ ਬ੍ਰਿਗੇਡ ਹੈ, ਡਿਫਰੈਂਟ ਵਾਲੰਟੀਅਰਸ ਹੈ, ਔਰ ਇਹਦੇ ਚ ਵਾਲੰਟੀਅਰਸ ਔਰ ਸਾਡੀ ਜੋ ਆਰਗਨਾਈਜੇਸ਼ਨ ਸਟਰਕਚਰ ਦਾ ਬਹੁਤ ਬੜਾ ਰੋਲ ਹੈਗਾ। ਸਾਡੇ ਬੰਦੇ ਮਾਰਸ਼ਲ ਸੀਗੇ ਹਰ ਜਗ੍ਹਾ, ਸਾਡੇ ਵਾਲੰਟੀਅਰ ਦੇਖਦੇ ਹੈ ਕੌਣ ਸਾ ਰੂਟ ਆਈਡੈਂਟੀਫਾਈ ਕਰੀਏ। ਅਸੀਂ ਪਬਲਿਕ ਕੋਲੋਂ ਬਹੁਤ ਵਿਊ ਲੈਂਦੇ ਹਾਂ, ਅਸੀਂ ਉਹਨਾਂ ਕੋਲ ਈਮੇਲ, ਫੋਨ, SMS ਦੇ ਜ਼ਰੀਏ ਸਾਡੇ ਕੋਲ ਮੈਸੇਜ ਆਉਂਦੇ ਹੈ ਕਿ ਇਸ ਤਰ੍ਹਾਂ ਕੀਤਾ ਜਾਏ। ਔਰ ਇਹ ਤੀਰਥ ਯਾਤਰਾ ਸਿਰਫ ਇਸ ਕਰਕੇ ਹੈ ਕਿ ਅਗਰ ਬੱਚਿਆਂ ਕੋਲ ਟਾਈਮ ਨਹੀਂ ਹੈ ਤਾਂ ਗਵਰਨਮੈਂਟ ਕਰੇਗੀ, ਗਵਰਨਮੈਂਟ ਦੀ ਸਿਰਦਰਦੀ ਹੈ ਉਹਨਾਂ ਨੂੰ ਘਰ ਦੇ ਕੋਲੋਂ ਨੀਅਰੈਸਟ ਪੁਆਇੰਟ ਤੋਂ ਪਿਕ ਕਰਨਾ, ਔਰ ਸਭ ਏਅਰ ਕੰਡੀਸ਼ਨ ਬੱਸਾਂ ਦੁਆਰਾ, ਉਹਦੇ ਬਾਅਦ ਤੁਹਾਨੂੰ ਸਟੇਸ਼ਨ ਲੈ ਕੇ ਜਾਂਦੇ ਹੈ, ਏਅਰ ਕੰਡੀਸ਼ਨ ਟ੍ਰੇਨ, ਏਅਰ ਕੰਡੀਸ਼ਨ ਹੋਟਲ, ਖਾਣਾ ਇੰਕਲੂਡ ਕਰਕੇ ਦਰਸ਼ਨ ਕਰਾ ਕੇ ਵਾਪਸ ਲੈ ਕੇ ਆਉਂਦੇ ਹੈ। ਨਾਲ ਡਾਕਟਰ ਵੀ ਜਾਂਦਾ ਹੈ, ਜੋ ਵੀ 70 ਸਾਲ ਤੋਂ ਉੱਪਰ ਹੈ ਉਹਦੇ ਨਾਲ ਇੱਕ ਅਟੈਂਡੈਂਟ ਵੀ ਅਲਾਊਡ ਹੈ, ਔਰ ਅਦਰਵਾਈਜ਼ ਵੀ ਡਾਕਟਰ ਨਾਲ ਜਾਂਦੇ ਹੈ, ਔਰ ਪੂਰੀ ਫੈਸਿਲਿਟੀ ਦਿੱਲੀ ਗਵਰਨਮੈਂਟ ਦੇ ਰਹੀ ਹੈ, ਲੋਕ ਬਹੁਤ ਖੁਸ਼ ਹੈ ਇਹਦੇ ਨਾਲ, ਤੇ ਕੋਈ ਬਿਲਕੁਲ ਵੀ ਪੋਲੀਟੀਕਲ ਉਹ ਨਹੀਂ ਹੈ।
ਸੋ ਅਗਰ ਇਸ ਗੱਲ ਨੂੰ ਡਾਕਟਰ ਸਾਹਿਬ ਹੁਣ ਤੁਹਾਡੇ ਆਪਾਂ ਮੈਡੀਕਲ ਫੀਲਡ ਵੱਲ ਆਉਂਦੇ ਹਾਂ, ਤੁਹਾਡਾ ਜਿਹੜਾ ਫੀਲਡ ਇਹ ਹੈ ਕਿ ਮੈਂਟਲ ਇਸ਼ੂਜ਼ ਜਿਹੜੇ ਨੇ, ਮੈਂਟਲ ਵੈਲਬੀਇੰਗ ਹੈ, ਤੇ ਜਿਹੜਾ ਅਰਬਨ ਡਿਪਰੈਸ਼ਨ ਹੈ ਜਾਂ ਕਹਿ ਲਓ ਅਰਬਨ ਸਟ੍ਰੈਸਿਸ ਹੈ, ਸਾਡੀਆਂ ਪਿੰਡਾਂ ਵਾਲਿਆਂ ਦੀਆਂ ਥੋੜੀਆਂ ਹੋਰ ਤਰ੍ਹਾਂ ਦੀਆਂ ਹੁੰਦੀਆਂ, ਤੇ ਸਾਨੂੰ ਜ਼ਿਆਦਾ ਹਰਿਆਲੀ ਦੇਖ ਕੇ ਡਿਪਰੈਸ਼ਨ ਹੋ ਜਾਂਦੀ ਕਿਉਂਕਿ ਅਸੀਂ ਹਰਿਆਲੇ, ਤੇ ਸ਼ਹਿਰਾਂ ਦੇ ਜਿਹੜੇ ਟੋਟਲੀ ਡਿਫਰੈਂਟ ਕਲਚਰ ਹੁੰਦਾ, ਅਰਬਨ ਕਲਚਰ ਹੁੰਦਾ, ਤੇ ਇਸ ਦਿਸ ਅ ਪਾਰਟ ਆਫ ਦੈਟ ਰਿਲੀਫ ਕਿ ਜਿਹੜੇ ਸਟ੍ਰੈਸ ਜਿਹੜੀ ਸ਼ਹਿਰ ਦੇ ਵਿੱਚ ਕਿੱਦਾਂ ਟੈਕਲ ਕਰਦੇ ਹੋ ਤੁਸੀਂ?
ਦੇਖੋ ਮੈਂਟਲ ਹੈਲਥ, ਮੈਂ 2005 ਤੋਂ ਪਹਿਲਾਂ ਮੈਂ ਅਮੈਰੀਕਨ ਇੰਪਲੋਈ ਸੀਗਾ, 2005 ਵਿੱਚ ਮੈਂ ਸ਼ੁਰੂ ਕੀਤਾ ਮੈਂਟਲ ਹੈਲਥ ਦੇ ਉੱਪਰ, ਬਿਕੋਜ਼ ਆਈ ਫਾਊਂਡ ਲੋਟ ਆਫ ਪੀਪਲ ਦੇ ਆਰ ਸਫਰਿੰਗ ਇਨ ਸਾਇਲੈਂਸ। ਅਨਫੋਰਚੁਨੇਟਲੀ ਕੀ ਹੈ, ਜਿਸ ਤਰ੍ਹਾਂ ਵਰਲਡ ਵਿੱਚ ਚੱਲ ਰਿਹਾ ਹੈ, ਹਰ ਬੰਦਾ ਫਾਰਮੇਕੋਲੋਜੀ ਜੋ ਹੈ ਨਾ, ਕੈਮਿਸਟਰੀ, ਉਹਦੇ ਪਿੱਛੇ ਚੱਲ ਰਿਹਾ ਹੈ ਕਿ ਦਵਾਈਆਂ ਖਾ ਲਈਏ ਆਪਾਂ। ਤੁਹਾਨੂੰ ਛੋਟਾ ਜਿਹਾ ਐਗਜ਼ਾਮਪਲ ਦਵਾਂ, ਹੁਣ ਅਗਰ ਆਪਾਂ ਨੂੰ ਬੁਖਾਰ ਹੈਗਾ ਤਾਂ ਆਪਾਂ ਥਰਮਾਮੀਟਰ ਨਾਲ ਪਤਾ ਕਰ ਲੈਂਦੇ ਹਾਂ ਕਿੰਨਾ ਫੀਵਰ ਹੈ ਆਪਾਂ ਨੂੰ, ਵੇਈ ਆਪਣਾ ਵੇਟ ਕਰਨਾ ਹੈ, ਯੂ ਸਟੈਂਡ ਨਾ ਵੇਇੰਗ ਸਕੇਲ। ਲੇਕਿਨ ਦਿਮਾਗ ਦੀ ਸੋਚ ਕਿੱਥੇ ਜਾ ਰਹੀ ਹੈ, ਇਹ ਨਾ ਕਿਸੇ ਸੀ ਟੀ ਸਕੈਨ ਚਾਹੁੰਦੀ ਹੈ, ਨਾ ਐਕਸਰੇ ਚਾਹੁੰਦੀ ਹੈ, ਨਾ ਅਲਟਰਾਸਾਊਂਡ, ਨਾ MRI ਚਾਹੁੰਦੀ ਹੈ। ਮੈਂ ਕੀ ਕੀਤਾ, ਉਸ ਸਮੇਂ ਕੁਆਂਟੀਟੇਟਿਵ EEG, ਜਿਸ ਤਰ੍ਹਾਂ ਹਾਰਟ ਵਾਸਤੇ ECG ਕਰਦੇ ਆ, ਬ੍ਰੇਨ ਵਾਸਤੇ ਆਪਾਂ EEG ਕਰਦੇ ਆ, ਇਲੈਕਟ੍ਰੋਇੰਸੈਫਲੋਗ੍ਰਾਫੀ। ਤਾਂ ਮੈਂ ਏਸ਼ੀਆ ਦਾ ਪਹਿਲਾ ਪੈਰਾ ਸਾਈਕੈਟ੍ਰਿਸਟ ਹਾਂ ਜਿਹਨੇ ਈ ਨੂੰ ਟ੍ਰੀਟ ਕਰਨ ਦਾ ਬੀੜਾ ਉਠਾਇਆ। ਤਾਂ ਮੈਂ ਜਿੰਨੀ ਵੀ EEG ਵਿੱਚ ਡਿਸਫੰਕਸ਼ਨ ਹੁੰਦੀਆਂ ਉਹਨੂੰ ਠੀਕ ਕਰਦੀ ਹਾਂ ਥਰੂ ਗ੍ਰਾਫਿਕ ਗੇਮ। ਔਰ ਇਹ ਸਭ ਤੋਂ ਜ਼ਿਆਦਾ ਤੁਹਾਡੇ ਆਸਟ੍ਰੇਲੀਆ ਵਿੱਚ ਜੋ ਪ੍ਰੋਬਲਮ ਹੈਗੀ ਨਾ, ਉਹ ਹੈ ਔਟਿਜ਼ਮ ਦੀ।
ਔਟਿਜ਼ਮ, ਹਾਂਜੀ,
ਮੇਰੇ ਕੋਲ ਔਟਿਜ਼ਮ ਤੋਂ ਘੱਟੋ ਘੱਟ 2000 ਬੱਚੇ ਔਟਿਜ਼ਮ ਵਾਸਤੇ ਹਿੰਦੁਸਤਾਨ ਆਏ ਹੈ। ਕੈਨੇਡਾ ਤੋਂ ਬਹੁਤ ਜ਼ਿਆਦਾ ਇਹ ਪ੍ਰੋਬਲਮ ਹੈਗੀਆਂ, ਸੋ ਮੈਂਟਲ ਹੈਲਥ ਜੋ ਹੈ ਨਾ ਡਿਪਰੈਸ਼ਨ ਇਹ ਸਭ ਲਾਈਫ ਸਟਾਈਲ ਡਿਸਆਰਡਰ ਹੈ ਜੀ।
ਅੱਛਾ ਜੀ।
ਕਈਆਂ ਵਿੱਚ ਜੈਨੇਟਿਕਲੀ ਹੁੰਦੇ ਹੈ, ਜਿਸ ਤਰ੍ਹਾਂ ਆਟਿਜ਼ਮ ਇਹ ਸਭ ਜੈਨੇਟਿਕਲੀ ਜਾਂ ਬਰਥ ਪ੍ਰੋਸੈਸ ਦੇ ਟਾਈਮ ਜੋ ਪ੍ਰੋਬਲਮ ਹੁੰਦੀ ਹੈ ਹੁੰਦੀ ਹੈ। ਅਦਰਵਾਈਜ਼ ਕੀ ਹੈ ਕਿ ਕੰਪੀਟੀਸ਼ਨ ਇੰਨਾ ਵੱਧ ਗਿਆ, ਰਿਸੋਰਸਿਸ ਘੱਟ ਹੋ ਗਏ ਹੈ, ਲੋਕ ਪ੍ਰੋਫੈਸ਼ਨਲ ਪਰਸਨਲ ਲਾਈਫ ਤੋਂ ਜਸਟੀਫਾਈ ਨਹੀਂ ਕਰ ਪਾ ਰਹੇ ਹੈ, ਤਾਂ ਬਾਇਪੋਲਰ ਡਿਪਰੈਸ਼ਨ ਜੋ ਹੈ ਇਹ ਰੂਰਲ ਅਰਬਨ ਦੋਨੋਂ ਜਗ੍ਹਾ ਹੈਗਾ। ਅਰਬਨ ਵਿੱਚ ਕੀ ਹੈ ਥੋੜਾ ਅਵੇਅਰਨੈਸ ਹੈ ਤਾਂ ਇਹਨੂੰ ਕੀ ਹੈ ਨੋਟੀਫਾਈ ਹੋ ਜਾਂਦਾ ਹੈ। ਰੂਰਲ ਏਰੀਆ ਚ ਕਹਿੰਦੇ ਕੋਈ ਨਾ ਕੁਛ ਨੀ ਹੈਗਾ ਜੀ, ਏਦਾਂ ਸੋ ਜਾ ਸਿਰ ਤੇ ਚੁੰਨੀ ਬਣ ਰਹੇ ਤੇ ਦਰਦ ਹੋ ਰਿਹਾ, ਤਾਂ ਮਤਲਬ ਦੇ ਟ੍ਰਾਈ ਟੂ ਯੂ ਨੋ ਨਾਰਮਲ ਤਰੀਕਾ। ਇਹ ਬਹੁਤ ਬੜੀ ਪ੍ਰੋਬਲਮ ਹੈ, ਔਰ ਸਭ ਤੋਂ ਬੜੀ ਚੀਜ਼ ਹੈ ਕਿ ਅਗਰ ਕਿਸੇ ਲੱਤ ਵਿੱਚ ਕੋਈ ਪ੍ਰੋਬਲਮ ਹੈ ਵੱਧ ਤੋਂ ਵੱਧ ਚੀਏ ਨੀ ਪਲੇਸ ਕਰ ਦੋਗੇ ਜਾਂ ਇੰਪਿਊਟ ਕਰ ਦੋਗੇ, ਲੇਕਿਨ ਅਗਰ ਸੋਚ ਵਿੱਚ ਪ੍ਰੋਬਲਮ ਹੈ ਤਾਂ ਯੂ ਕੈਨ ਨਾਟ ਚੌਪ ਆਫ ਦਾ ਹੈਡ। ਤੋ ਇਹ ਸਭ ਤੋਂ ਬੜੀ ਪ੍ਰੋਬਲਮ ਜੋ ਹੈ ਫੰਕਸ਼ਨਲ ਇਸ਼ੂਜ਼ ਦੀ ਹੈਗੀਆਂ। ਇਹ ਸੋਸਾਇਟੀ ਵਿੱਚ ਇੰਨਾ ਜ਼ਿਆਦਾ ਕੰਪੀਟੀਸ਼ਨ ਹੋਈ ਜਾ ਰਿਹਾ ਹੈਗਾ, ਰੋਡ ਰੇਜ, ਐਨਜਾਇਟੀ, ਇਹ ਸਭ ਸਟਾਰਟਿੰਗ ਹੈ ਸਾਈਕੋਟਿਕ ਪ੍ਰੋਬਲਮ ਦੀਆਂ। ਫਿਰ ਮੈਂ ਕੋਸ਼ਿਸ਼ ਕੀਤੀ ਕਿ ਬਿਨਾਂ ਦਵਾਈ ਦੇ ਕੀ ਕੀਤਾ ਜਾਏ, ਤਾਂ ਇੱਕ ਨਿਊਰੋ ਫੀਡਬੈਕ ਟੈਕਨੋਲੋਜੀ ਹੁੰਦੀ ਹੈ ਤੁਹਾਡੇ ਆਸਟ੍ਰੇਲੀਆ, ਜਿਹਨੂੰ ਮੈਂ ਇੰਡੀਆ ਬ੍ਰੇਨ ਫੀਡਬੈਕ ਬੋਲਦਾ, ਇਹਨੂੰ ਮੈਂ ਲੈ ਕੇ ਆਇਆ। ਇਹਦੇ ਨਾਲ ਮੈਂ ਇੱਕ ਤਾਰ ਲਗਾ ਕੇ ਪਤਾ ਕਰ ਲੈਂਦਾ ਸੀ ਕਿ ਮਰੀਜ਼ ਨੂੰ ਨੀਂਦ ਕਿੰਨੀ ਆ ਰਹੀ ਹੈ, ਉਹਨੂੰ ਘਬਰਾਹਟ ਕਿੰਨੀ ਹੈ, ਉਹਨੂੰ ਸਟ੍ਰੈਸ ਕਿੰਨਾ ਹੈ, ਉਹਦਾ ਕੰਸੈਂਟ੍ਰੇਸ਼ਨ ਕਿੰਨਾ ਹੈ ਤੇ ਉਹਦੀ ਅਲਰਟਨੈਸ ਕਿੰਨੀ ਹੈ। ਦੂਜੇ ਸਕਰੀਨ ਤੇ ਮਰੀਜ਼ ਨੂੰ ਵੀਡੀਓ ਗੇਮ ਦੇਖਦੀ ਹੈ। ਅਮੂਮਨ ਆਪਾਂ ਵੀਡੀਓ ਗੇਮ ਹੈਂਡ ਜੋਇਸਟਿਕ ਜਾਂ ਮਾਊਸ ਨੂੰ ਕੰਟਰੋਲ ਕਰਦੇ ਹਾਂ, ਇਹ ਵੀਡੀਓ ਤੁਸੀਂ ਆਪਣੇ ਥੋਟ ਪ੍ਰੋਸੈਸ ਦਾ ਕੰਟਰੋਲ ਕਰਦੇ ਹੋ, ਅਗਰ ਤੁਸੀਂ ਹੱਥ ਚਲਾਇਆ ਤਾਂ ਗੇਮ ਰੁਕ ਜਾਏਗੀ। ਬੇਸਿਕਲੀ ਆਈ ਐਮ ਕੰਟਰੋਲਿੰਗ ਦਾ ਬ੍ਰੇਨ, ਔਰ ਇੱਕ ਬੇਸਿਕ ਚੀਜ਼ ਤੁਹਾਨੂੰ ਪਤਾ ਹੈ ਕਿ ਬ੍ਰੇਨ ਵਾਂਟ ਟੂ ਬੀ ਰਿਵਾਰਡਿਡ। ਆਪਾਂ ਕੋਈ ਅੱਛਾ ਕੰਮ ਕਰਦੇ ਹਾਂ, ਆਪਾਂ ਨੂੰ ਸਮਾਈਲ ਆ ਜਾਂਦੀ ਹੈ, ਖੁਸ਼ੀ ਹੋ ਜਾਂਦੀ ਹੈ, ਕਿਉਂਕਿ ਬ੍ਰੇਨ ਨੂੰ ਰਿਵਾਰਡ ਚਾਹੀਦਾ ਹੈਗਾ। ਤਾਂ ਮੈਂ ਇਹ ਚੀਜ਼ ਪਕੜੀ ਕਿ ਜੜ ਨੂੰ ਇਲਾਜ ਕਰੀਏ ਇੰਸਟੀਡ ਆਫ ਵਰਕਿੰਗ ਔਨ ਦਾ ਸਿੰਪਟਮ। 600 ਸਾਈਕੈਟ੍ਰਿਸਟ ਨੂੰ ਮੈਂ ਪੂਰੇ ਏਸ਼ੀਆ ਵਿੱਚ ਟ੍ਰੇਨ ਕੀਤਾ ਸਿੰਸ 2005। ਅੱਜ ਇਹ ਮਸ਼ੀਨਾਂ ਬਹੁਤ ਅੱਛੀ ਤਰ੍ਹਾਂ ਹਿੰਦੁਸਤਾਨ ਚੱਲ ਰਹੀਆਂ, ਜੇ ਤੁਹਾਨੂੰ ਕੋਈ ਦਵਾਈ ਨਹੀਂ ਹੈ, ਨੋਨ ਸਰਜੀਕਲ ਇੰਟਰਵੈਂਸ਼ਨ ਹੈ ਤੇ ਕੋਈ ਐਕਸਰਸਾਈਜ਼ ਵੀ ਨਹੀਂ ਹੈ, ਔਰ ਮਰੀਜ਼ ਆਪਣੇ ਆਪ ਨੂੰ ਖੁਦ ਠੀਕ ਕਰਦਾ ਹੈਗਾ।
ਠੀਕ ਹੈ ਜੀ, ਇਹ ਤੇ ਆਪਾਂ ਨਾ ਬਹੁਤ ਵਿਸਤਾਰ ਤੇ ਕਿਤੇ ਫੇਰ ਵੱਖਰਾ ਪ੍ਰੋਗਰਾਮ ਕਰਾਂਗੇ, ਕਿਉਂਕਿ ਇੱਕ ਆਪਣੇ ਆਪ ਦੇ ਵਿੱਚ ਇੱਕ ਪੂਰਾ ਟੌਪਿਕ ਹੈ। ਤੇ ਅਮਰੀਕ ਭਾਜੀ ਹਨਾ, ਇੱਕ ਟੋਟਲੀ ਮਤਲਬ ਇੱਕ ਨਵੀਂ ਚੀਜ਼ ਅਸੀਂ ਅੱਜ ਸਿੱਖਣ ਨੂੰ ਸਾਨੂੰ ਮਿਲੀ। ਸੋ ਡਾਕਟਰ ਸਾਹਿਬ, ਅਸੀਂ ਤੁਹਾਨੂੰ ਬਾਰ ਬਾਰ ਹੁਣ ਅਸੀਂ ਲੈ ਕੇ ਆਵਾਂਗੇ, ਕਿਉਂਕਿ ਅਸੀਂ ਤੁਹਾਨੂੰ ਕਈ ਮੈਡੀਕਲ ਦੇ ਵੀ ਆਪਾਂ ਫਾਇਦੇ ਲੈਣੇ ਆ ਨਾ, ਕਿਉਂਕਿ ਇਹ ਵੀ ਆਪਾਂ ਚੀਜ਼ਾਂ ਸਿੱਖੇ, ਕਿਉਂਕਿ ਜਿਹੜਾ ਜਿਹੜਾ ਅਰਬਨ ਸਟ੍ਰੈਸਿਸ ਹੈ ਨਾ, ਹੁਣ ਅਮਰੀਕ ਭਾਜੀ ਸਿਡਨੀ ਚ ਰਹਿੰਦੇ ਨੇ, ਇਹਨਾਂ ਨੂੰ ਪਤਾ ਕਿ ਸ਼ਹਿਰ ਦੀ ਜਿਹੜੀ ਸਮੱਸਿਆ, ਸਾਡੇ ਕੋਲ ਬਹੁਤ ਸਾਰੇ ਲੋਕ ਆਉਂਦੇ ਨੇ ਇੱਥੇ, ਅਸੀਂ ਫਾਰਮ ਤੇ ਰਹਿੰਦੇ ਹਾਂ, ਤੇ ਉਹ ਕਹਿੰਦੇ ਬਾਈ ਜੀ ਅਸੀਂ ਸ਼ਹਿਰਾਂ ਦੇ ਵਿੱਚ ਰਹਿ ਰਹਿ ਕੇ ਅੱਕ ਚੁੱਕੇ ਹਾਂ ਹਨਾ, ਤੇ ਉਹ ਕੀ ਆ ਵੀ ਉਹ ਇੱਕ ਡਿਪਰੈਸ਼ਨ ਬਣ ਜਾਂਦੀ, ਸਟ੍ਰੈਸ ਬਣ ਜਾਂਦੀ। ਆਪਾਂ ਨਾ ਥੋਤੋਂ ਆਉਣ ਵਾਲੇ ਪ੍ਰੋਗਰਾਮਾਂ ਚ ਡਾਕਟਰ ਸਾਹਿਬ ਜਾਣਕਾਰੀ ਲਵਾਂਗੇ ਕਿ ਸ਼ਹਿਰ ਦੇ ਵਿੱਚ ਰਹਿ ਕੇ ਆਪਣੇ ਆਪ ਨੂੰ ਕਿੱਦਾਂ ਸਟ੍ਰੈਸ ਫ੍ਰੀ ਰੱਖਿਆ ਜਾ ਸਕਦਾ ਹਨਾ, ਤੇ ਇਹ ਆਪਾਂ ਤੇ ਅਮਰੀਕ ਭਾਜੀ ਤੁਸੀਂ
ਸੰਦੀਪ ਮੈਂ ਡਾਕਟਰ ਸਾਹਿਬ ਨੂੰ ਤੇ ਸ਼ੁਭ ਕਾਮਨਾ ਵੀ ਦਿੰਦੇ ਕਿ ਉਹਨਾਂ ਦੀ ਪਾਰਟੀ ਜਿੰਨੇ ਵੀ ਚੰਗੇ ਕੰਮ ਕੀਤੇ ਆ ਉਹਨਾਂ ਦੇ ਬੇਸ ਤੇ ਉਹ ਆਪਣੀ ਜਿਹੜੀ ਹੁਣ ਆਉਣ ਵਾਲੀ ਇਲੈਕਸ਼ਨ ਆ ਉਹ ਲੜਨ, ਅਤੇ ਵਾਪਸ ਜਿੱਦਾਂ ਉਹਨਾਂ ਨੇ 66 ਸੀਟਾਂ ਪਿੱਛੇ ਲਈਆਂ ਸੀ ਹੁਣ 70 ਦੀਆਂ 70 ਲੈਣ, ਲੇਕਿਨ ਥੋੜੇ ਜਿਹੇ ਨਾ ਰਿਅਲਿਸਟਿਕ ਅਗਰ ਜ਼ਿਆਦਾ ਹੋ ਜਾਊਗੇ ਉਹ ਤਾਂ ਇਹਨਾਂ ਨੂੰ ਹੋਰ ਵੀ ਜ਼ਿਆਦਾ ਕਾਮਯਾਬੀ ਮਿਲੂਗੀ ਕਿ ਅਨਰਿਅਲਿਸਟਿਕ ਥੋੜੀਆਂ ਜਿਹੀਆਂ ਜਿਹੜੀਆਂ ਉਹਨਾਂ ਦੀ ਸਰਕਾਰ ਵਿੱਚ ਕੁਛ ਹੋਣ ਵੀ ਹੈਗੀ ਗੱਲਾਂ ਅਨਰਿਅਲਿਸਟਿਕ ਵੀ ਹੋਣਗੀਆਂ ਸਾਰੀਆਂ ਚੁਣੀਆਂ ਅਗਰ ਉਹਨਾਂ ਤੇ ਕਾਬੂ ਪਾ ਕੇ। ਮੇਰੇ ਖਿਆਲ ਦੇ ਵਿੱਚ ਅਸੀਂ ਤਾਂ ਇਹੀ ਸ਼ੁਭ ਕਾਮਨਾਵਾਂ ਦੇ ਸਕਦੇ ਹਾਂ ਕਿ ਅਗਲੀ ਵਾਰ ਆਪਣੀ ਜ਼ਿਆਦਾ ਕੁਵਤ ਦੇ ਨਾਲ ਜ਼ਿਆਦਾ ਪਾਵਰ ਦੇ ਨਾਲ ਉਹ ਪਾਵਰ ਵਿੱਚ ਆਉਣ।
ਜੀ ਅਮਨਦੀਪ, ਡਾਕਟਰ ਸਾਹਿਬ ਜਾਂਦੇ ਜਾਂਦੇ ਆਖਰੀ ਮੈਂ ਤੁਹਾਨੂੰ ਇੱਕ ਕੁਐਸਚਨ ਰੱਖ ਲਓ ਜਾਂ ਫੀਡਬੈਕ। ਯੋਗੀ ਕੁਮਾਰ ਹੁਣੀ ਐਡਲੇਡ ਤੋਂ ਨਾ, ਵੈਸੇ ਮੈਸੇਜ ਹੋਰ ਵੀ ਬਹੁਤ ਆਏ ਹੋਏ ਨੇ, ਮੈਂ ਸਾਰੇ ਨਹੀਂ ਪੜ੍ਹ ਸਕਾਂਗਾ, ਤੇ ਉਹ ਕਹਿੰਦੇ ਨੇ ਕਿ ਸਾਰਿਆਂ ਸਤਿ ਸ੍ਰੀ ਅਕਾਲ ਬਲਾਈ, ਕਹਿੰਦੇ ਐਜ ਆਲ ਕੈਨ ਸੀ ਦਿੱਲੀ ਦੇ ਵਿੱਚ ਬਹੁਤ ਸਾਰੀਆਂ ਇੰਪਰੂਵਮੈਂਟਸ ਕੀਤੀਆਂ ਆਪ ਨੇ, ਬੇਸਿਕ ਜਿਹੜੀਆਂ ਨੈਸੈਸਿਟੀ ਸੀਗੀਆਂ ਜਿਨ੍ਹਾਂ ਦੇ ਵਿੱਚ ਐਜੂਕੇਸ਼ਨ, ਹੈਲਥ ਕੇਅਰ, ਵਾਟਰ, ਇਲੈਕਟ੍ਰੀਸਿਟੀ ਐਂਡ ਲੋਟ ਮੋਰ, ਪਰ ਫਿਰ ਵੀ ਕਹਿੰਦੇ ਕਈ ਲੋਕਾਂ ਨਾਲ ਮਿਲਦੇ ਆ ਤੇ ਉਹ ਇਹੀ ਕਹਿੰਦੇ ਮੇਰਾ ਸਾਡਾ ਨਾਮ ਬਦਲ ਦਿਓ ਜੀ, ਮਤਲਬ ਇਹ ਕੀ ਸਾਈਕੋਲੋਜੀ ਹੈ, ਵਟ ਇਜ਼ ਦਿਸ? ਤੁਸੀਂ ਵੀ ਇੱਦਾਂ ਨੋਟ ਕੀਤਾ ਕੁਛ?
ਅਸੀਂ ਦੇਖੋ ਆਮ ਆਦਮੀ ਪਾਰਟੀ ਹਲੇ ਵੀ ਆਪਣੀ ਇਨਫੈਂਸੀ ਸਟੇਜ ਤੇ ਹੈਗੀ, ਜੀਰੋ ਤੋਂ ਪਹਿਲਾਂ ਆਉਣਾ ਤੁਹਾਡੀ ਕੁਛ ਸੀਟਾਂ, ਉਹਦੇ ਬਾਅਦ 67 ਸੀਟ ਆਉਣਾ, ਅਸੀਂ ਵੀ ਆਰ ਸਟਿਲ ਟ੍ਰਾਇੰਗ ਟੂ ਲਰਨ। ਅਸੀਂ ਕੀ ਹੈ ਪੋਲੀਟੀਕਲ ਆਊਟਫਿਟ ਨਹੀਂ ਹੈਗੇ, ਬਾਕੀ ਜੋ ਪੋਲੀਟੀਕਲ ਆਊਟਫਿਟ ਹੈ ਬਾਦਲ ਸਾਹਿਬ ਔਰ ਬੀਜੇਪੀ ਤੁਸੀਂ ਹੰਡੇ ਹੋਏ ਲੋਕ ਹੈ, ਇਹਨਾਂ ਨੂੰ ਇਹ ਦੇ ਵਾਂਟ ਟੂ ਬੀ ਪੋਲੀਟੀਕਲੀ ਕਰੈਕਟ। ਸਾਡੇ ਤੁਸੀਂ ਦੇਖੋ ਕਿ ਅਰਵਿੰਦ ਜੀ ਗੱਲ ਕਰਦੇ ਆ ਸਟੇਟ ਫਾਰਵਰਡ ਗੱਲ ਕਰਦੇ ਆ, ਲੇਕਿਨ ਕੁਛ ਟਾਈਮ ਬਾਅਦ ਲੋਕਾਂ ਨੂੰ ਪਤਾ ਚੱਲਦਾ ਕਿ ਯਾਰ ਬੰਦਾ ਠੀਕ ਗੱਲ ਕਰ ਰਿਹਾ ਸੀ, ਕਿਉਂਕਿ ਅਸੀਂ ਲੋਕ ਇਨਸਟੀਟਿਊਟ ਆਫ ਬੀਟਿੰਗ ਅਰਾਊਂਡ ਦਾ ਬੁਸ਼, ਅਸੀਂ ਸਿੱਧਾ ਸਿਸਟਮ ਦਾ ਇਲਾਜ ਕਰਨਾ ਚਾਹੁੰਦੇ ਹਾਂ, ਔਰ ਅਨਰਿਲਿਸਟਿਕ ਪ੍ਰੋਮਿਸਿਸ ਦੀ ਗੱਲ ਨਹੀਂ ਹੈ, ਪ੍ਰੋਮਿਸਿਸ ਇਹ ਹੈ ਕਿ ਇਹ ਸਾਰੀ ਡਿਟੇਲ ਸਾਨੂੰ ਪਬਲਿਕ ਨੇ ਹੀ ਫਾਰਵਰਡ ਕੀਤੀ ਹੈ, ਸਾਨੂੰ ਰੋਜ਼ ਕਰੀਬ ਹਜ਼ਾਰਾਂ ਵਿੱਚ ਮੇਲਾਂ ਆਉਂਦੀਆਂ ਹੈ ਕਿ ਆਪ ਯੇ ਕਰੋ ਤੋ ਵੀ ਆਰ ਓਪਨ ਟੂ ਨਿਊ ਆਈਡੀਆਜ਼, ਔਰ ਅਸੀਂ ਐਕਸਪੈਰੀਮੈਂਟੇਟਿਵ ਪਾਰਟੀ ਹੈ, ਅਸੀਂ ਖੁਦ ਐਕਸਪੈਰੀਮੈਂਟ ਕਰ ਰਹੇ ਹਾਂ, ਔਰ ਬਾਬੇ ਦੀ ਮਿਹਰ ਦੇਖੋ ਕਿ ਹੁਣ ਇਲੈਕਸ਼ਨ ਵਿੱਚ ਕਰੀਬ 2-3 ਮਹੀਨੇ ਰਹਿ ਗਏ, ਅਸੀਂ ਦੇਖਦੇ ਹਾਂ ਕਿ ਫਰਵਰੀ ਚ ਹੁੰਦਾ ਹੈ ਕਿ ਡਿਸੰਬਰ ਚ ਹੋ ਜਾਂਦੇ ਹੈ। ਇਸ ਵਾਰ ਅਸੀਂ ਪਾਰਟੀ ਦੇ ਹਾਈਕਮਾਂਡ ਨੂੰ ਕਿਹਾ, ਮੈਂ ਕਿਹਾ ਜੀ ਹੁਣ ਇਸ ਵਾਰ 60 ਸੀਟ ਨਹੀਂ ਆਉਣਗੀਆਂ ਤੁਹਾਡੀਆਂ, ਜਿਸ ਤਰੀਕੇ ਨਾਲ ਅਸੀਂ ਕੰਮ ਕੀਤੇ ਹੈ ਸਾਡੀ 70-70 ਸੀਟਾਂ ਆਉਣਗੀਆਂ ਇਸ ਵਾਰ, ਕਿਉਂਕਿ ਪਬਲਿਕ ਦਾ ਅੰਡਰ ਕਰੰਟ ਇੰਨਾ ਜ਼ਿਆਦਾ ਇਸ ਸਮੇਂ ਕਿ ਬੇਸਿਕ ਨੈਸੈਸਿਟੀ ਪਬਲਿਕ ਨੂੰ ਹਿੰਦੁਸਤਾਨ ਵਿੱਚ 70 ਸਾਲ ਇਹ ਦਿਖਾਈ ਗਈ ਹੈ, ਬਿਜਲੀ ਪਾਣੀ ਬਸ ਔਰ ਕੁਛ ਨਹੀਂ, ਬਿਜਲੀ ਪਾਣੀ ਮਕਾਨ। ਅਸੀਂ ਕਿਹਾ ਲੈਟ ਅਸ ਮੂਵ ਵਨ ਸਟੈਪ ਫਾਰਵਰਡ, ਤੁਸੀਂ ਦੇਖੋਗੇ ਇੰਨੇ ਇੰਟਲੈਕਚੁਅਲ ਜੁੜੇ ਹੋਏ ਆਮ ਆਦਮੀ ਪਾਰਟੀ ਨਾਲ ਜੋ ਬਿਹਾਈਂਡ ਦਾ ਸੀਨ ਕੰਮ ਕਰ ਰਹੇ ਹੈਗੇ,
ਆਪੋਜ਼ੀਸ਼ਨ ਦਾ ਕੀ ਹਾਲ ਹੈ ਆਫ ਦਾ ਡੂਇੰਗ,
ਮੋਦੀ ਸਾਹਿਬ ਦਾ ਕੀ ਹਾਲ
ਚਾਲ? ਮੈਂ ਕਿਹਾ ਮਜ਼ਾ ਨੀ ਆ ਰਿਹਾ ਕੱਲੇ ਦੇਖਣੀ, ਜਿੱਥੇ ਦੇਖੋ ਕੱਲੇ ਦੇਖ ਰਹੇ ਹਾਂ ਅਸੀਂ, ਕਾਂਗਰਸ ਤੋਂ ਇੱਕ ਡੈਸੀਮੇਟਿਡ ਪਾਰਟੀ ਹੋ ਗਈ ਹੈ, ਉਹਨੂੰ ਅਸੀਂ ਪੰਜਾਬ ਵਾਸਤੇ ਛੱਡਤਾ ਕਿ ਜਾਓ ਉੱਥੇ ਕਰੋ ਜੋ ਕਰਨਾ, ਉਹਦੇ ਬਾਅਦ
ਡਾਕਟਰ ਸਾਹਿਬ ਦਿੱਲੀ ਦੇ ਵਿੱਚ ਮੋਦੀ ਸਾਹਿਬ ਦੇ ਬਾਰੇ ਲੋਕਾਂ ਦਾ ਕੀ ਰੱਦੋ ਅਮਲ ਆ?
ਮੋਦੀ ਸਾਹਿਬ ਨੂੰ ਕਿੱਦਾਂ ਲੈਂਦੇ?
ਦੇਖੋ ਲੋਕ ਥੋੜਾ ਜਿਹਾ ਘਬਰਾਉਂਦੇ ਬੋਲਦੇ ਹੋਏ, ਮੋਦੀ ਸਾਹਿਬ ਬਹੁਤ ਕੈਪੇਬਲ ਲੀਡਰ ਹੈਗੇ, ਲੇਕਿਨ ਉਹ ਪੀਐਮ ਹੈ, ਮੈਂ ਮੰਨਦਾ ਕਿ ਪੀਐਮ ਆਪਣੇ ਡਿਮੋਸ਼ਨ ਕਰਾ ਕੇ ਸੀਐਮ ਨਹੀਂ ਬਣਨਾ ਚਾਹੇਗਾ, ਹੀ ਇਜ਼ ਗੁੱਡ ਐਜ਼ ਅ ਪੀਐਮ, ਔਰ ਮੈਂ ਉਹਨਾਂ ਨੂੰ ਕਹਿੰਦਾ ਕਿ ਉਹ ਪੀਐਮ ਹੀ ਲੈਣ,
ਕੇਜਰੀਵਾਲ ਸਾਹਿਬ ਸੀ ਐਮ ਰਹਿਣਗੇ ਤਾਂ ਉਹ ਪੀ ਐਮ ਰਹਿਣਗੇ ਤਾਂ ਉਹਨਾਂ ਨੂੰ ਬਿਜਲੀ ਪਾਣੀ ਮਿਲਦਾ ਰਹੇਗਾ, ਜਾਣੀ ਕਿ ਦਿੱਲੀ ਦੇ ਵਿੱਚ
ਉਹਨਾਂ ਨੂੰ ਕੁਆਟਰ ਨੂੰ ਪਾਣੀ ਦਿੰਦੇ ਰਹੋਗੇ
ਬਿਲਕੁਲ,
ਪੈਸੇ ਤਾਂ ਲਾਓ, ਪੈਸੇ ਤਾਂ ਦਊਗੇ ਉਹ,
ਬੈਂਕ ਚ ਬੰਦ ਨੀ ਕਰਾਵਾਂਗੇ, ਕੋਈ ਬੈਂਕ ਨੀ ਬੰਦ ਕਰਾਵਾਂਗੇ,
ਤੁਸੀਂ ਏਦਾਂ ਕਰੋ, ਇੱਕ ਬਹੁਤ ਵੱਡੀ ਮੰਗ ਆ ਰਹੀ ਹੈ ਸਾਡੇ ਸਰੋਤਿਆਂ ਵੱਲੋਂ ਕਿ ਸਾਰੇ ਦੁਖੇ ਪਏ ਨੇ, ਅਮਰੀਕ ਭਾਜੀ ਆਪ ਇਹਨਾਂ ਨੇ ਆਪ 15 ਲੱਖ ਡੀਕ ਰਹੇ ਨੇ ਆਪਣੇ ਅਕਾਊਂਟ ਦੇ ਵਿਚ, ਤੁਸੀਂ ਉਹਨਾਂ ਨੂੰ ਚਾਰਜ ਕਰਨਾ ਸ਼ੁਰੂ ਕਰੋ।
ਮੈਂ ਤਾਂ ਡਾਕਟਰ ਸਾਹਿਬ ਕਿਸੇ ਨੂੰ, ਮੈਂ ਤਾਂ ਪੰਜਾਬ ਦੇ ਵਿਚ ਕਿਸੇ ਨੂੰ ਨਾ 8-9 ਲੱਖ ਅਧਾਰਾ ਦਿੱਤਾ ਹੈ, ਮੈਂ ਕਿਹਾ ਜਿਸ ਵੇਲੇ ਮੇਰੇ 15 ਲੱਖ ਮਿਲੂਗਾ ਚੱਲ ਮੈਂ ਉਹ ਚੋਂ ਲੈ ਲੂੰਗਾ ਨਾ, ਮੈਨੂੰ ਮਿਲ ਜਾਣੇ ਆ, ਉਹ ਮੋਦੀ ਸਾਹਿਬ ਨੇ 15 ਲੱਖ ਵੀ ਨਹੀਂ ਦਿੱਤਾ ਤਾਂ ਉਹ 8 ਲੱਖ ਵੀ ਮੇਰਾ ਚਲਾ ਗਿਆ, ਮੈਨੂੰ ਤਾਂ 23 ਲੱਖ ਵਿਚ ਪਿਆ ਸਿਸਟਮ ਸਾਰਾ।
ਦੇਖੋ ਅਮਰੀਕਾ ਮੈਂ ਕਹਿ ਰਿਹਾ, ਮੇਰੇ ਤੇ ਇੰਨਾ ਯਕੀਨ ਰੱਖੋ ਕਿ ਤੁਹਾਡਾ ਪੰਜਾਬ ਵਾਲਾ ਬੰਦਾ ਪੈਸਾ ਦੇਣਾ ਤੇ ਜਿਸ ਮੇਰੇ 15 ਲੱਖ ਆਣਗੇ ਮੈਂ ਤੁਹਾਨੂੰ ਜਰੂਰ ਦੇ ਦਾਂਗਾ।
ਤੁਸੀਂ ਚਾਰਜ ਕਰਨਾ ਸ਼ੁਰੂ ਕਰੋ ਜੀ ਮੋਦੀ ਸਾਹਿਬ ਦੀ ਸਰਕਾਰ ਨੂੰ ਕਿ ਉਹ 15 ਲੱਖ ਹੌਲੀ ਹੌਲੀ ਆਪਾਂ ਵੰਡਣੇ ਆ ਫਿਰ ਸਾਰੇ ਇੰਡੀਆ ਦੇ ਵਿਚ ਜਿਹੜੇ ਤੁਸੀਂ।
ਨਹੀਂ ਨਹੀਂ ਮੋਦੀ ਸਾਹਿਬ ਦੀ ਵੀ, ਮੋਦੀ ਸਾਹਿਬ ਦੀ ਸਟੇਟਮੈਂਟ ਹੈ, ਉਹਨਾਂ ਨੇ ਵੀ ਕਹਿ ਦਿੱਤਾ ਕਿ 15 ਲੱਖ ਲੋਕਾਂ ਨੂੰ ਡਿਲੀਵਰ ਹੋ ਚੁੱਕਾ, ਕਿ ਉਹਨਾਂ ਦਾ ਜਿਹੜਾ ਨਾ ਸਕਿੱਲ ਲੈਵਲ ਆ ਕੰਮ ਕਰਨੇ ਦਾ ਬਹੁਤ ਜ਼ਿਆਦਾ ਵੱਧ ਗਿਆ, ਉਹਨਾਂ ਨੇ ਬਹੁਤ ਜ਼ਿਆਦਾ ਕਮਾਈ ਕਰ ਲਈ ਆ, ਜਿੱਦਾਂ ਕਿ ਆਪਣੇ ਪ੍ਰੋਫੈਸ਼ਨਲ ਡਿਵੈਲਪਮੈਂਟ ਕਰਕੇ ਉਹਨਾਂ ਦੀ ਸੋਚ ਵਿਚ ਚੇਂਜ ਆ ਕੇ, ਤਾਂ ਉਹ ਤਾਂ ਕਈ 15 ਲੱਖ ਕਮਾ ਗਏ ਆ, ਤਾਂ ਉਹ ਵੀ ਇੱਦਾਂ ਵੀ ਇੰਟਰਪ੍ਰੀਟੇਸ਼ਨ ਦਿੰਦੇ ਆ।
ਠੀਕ ਹੈ ਜੀ, ਸੋ ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ, ਤੁਹਾਡਾ ਬੜਾ ਆਨੰਦਮਈ ਪ੍ਰੋਗਰਾਮ ਰਿਹਾ, ਤੇ ਆਉਣ ਵਾਲੇ
ਡਾਕਟਰ ਸਾਹਿਬ ਤੁਸੀਂ ਨਾ ਫਿਰ ਵੀ ਸਾਡੇ ਆਉਣ ਵਾਲੇ ਸਮੇਂ ਚ ਇਹਨਾਂ ਪ੍ਰੋਗਰਾਮ ਵਿਚ ਆਇਓ, ਤੁਹਾਡਾ ਹੋਰ ਵੀ ਗੱਲਾਂ ਕਰਾਂਗੇ, ਚਲੋ ਪੋਲੀਟੀਕਲ ਸ਼ੁਕਲ ਵੀ ਕਰਦੇ ਆ, ਕੁਛ ਇੱਦਾਂ ਦੀਆਂ ਗੱਲਾਂ ਵੀ ਕਰਾਂਗੇ, ਪੋਲਿਟਿਕਸ ਦੀ ਵੀ ਕਰਾਂਗੇ, ਤੇ ਜਿਹੜੀ ਤੁਸੀਂ ਮੈਂਟਲ ਹੈਲਥ ਇਸ਼ੂ ਆ ਨਾ, ਇਹਦੇ ਤੇ ਕਾਫੀ ਗੱਲਾਂ ਕਰਨ ਵਾਲੀਆਂ ਆ, ਸ਼ਹਿਰਾਂ ਦੀ ਲਾਈਫ ਕਿੱਦਾਂ ਆ, ਸ਼ਹਿਰਾਂ ਵਿਚ ਜਿਹੜਾ ਸਟ੍ਰੈਸ ਕਿੱਦਾਂ ਘੱਟ ਕੀਤਾ ਜਾ ਸਕਦਾ, ਇਹ ਤੇ ਕਾਫੀ ਗੱਲਾਂ ਕਰਦੇ ਰਵਾਂਗੇ ਆਦੇ ਸਾਡੇ ਪ੍ਰੋਗਰਾਮਾਂ ਚ, ਆਉਣ ਵਾਲੇ ਸਮੇਂ ਵਿਚ ਵੀ ਸਾਡੇ ਨਾਲ ਤੁਸੀਂ ਜੁੜੇ ਰਹੋ।
ਇਹ ਬਹੁਤ ਬੜਾ ਇਸ਼ੂ ਹੈ ਸਰ, ਇਹਦੇ ਉੱਪਰ ਤੋਂ ਕਈ ਪ੍ਰੋਗਰਾਮ ਬਣ ਸਕਦੇ, ਔਰ ਦੂਜਾ ਕੀ ਹੈ ਦੇਖੋ, ਇੱਕ ਹਿਊਮਨ ਨੇਚਰ ਹੈ ਸਾਡਾ ਕਿ ਅਸੀਂ ਘਰ ਦਾ ਜੋ ਵੀ ਜੋਗੜਾ ਬਾਹਰੋਂ ਅਗਰ ਤੁਹਾਡੇ ਕੋਲੋਂ ਲੋਕ ਸੁਣਨਗੇ ਨਾ, ਦੇ ਵਿਲ ਗੈਟ ਇੰਪ੍ਰੈਸ। ਹਿੰਦੁਸਤਾਨ ਮੈਂ 2005 ਤੋਂ ਕਰ ਰਿਹਾ, ਮੈਨੂੰ ਕਿਸੇ ਵੀ ਮੈਡੀਕਲ ਫੈਸਿਲਿਟੀ ਦਾ ਕੋਈ ਸਪੋਰਟ ਨਹੀਂ ਹੈਗਾ, ਔਰ ਮੈਂ ਕਿੱਦਾਂ ਲੜ ਰਿਹਾ ਮੈਂ ਖੁਦ ਹੀ ਦੱਸ ਸਕਦਾ ਤੁਹਾਨੂੰ, ਕਿਉਂਕਿ ਮੈਂ ਵਿਦਆਊਟ ਮੈਡੀਸਿਨ ਕੰਮ ਕਰਦਾ, ਲੇਕਿਨ ਅਗਰ ਤੁਹਾਡੇ ਵਰਗੇ ਚਾਨ ਵਾਲੇ ਲੋਕ ਅਗਰ ਪ੍ਰੋਪਗੇਟ ਕਰੋਗੇ, ਵਿਲ ਹੈਵ ਅ ਰੀਅਲੀ ਗੁੱਡ ਲਾਈਫ ਇਟ ਅਮੰਗ ਦਾ ਪੀਪਲ।
ਜੀ ਨਹੀਂ, ਅਸੀਂ ਕਰਾਂਗੇ, ਜ਼ਰੂਰ ਕਰਾਂਗੇ, ਤੇ ਬਹੁਤ ਬਹੁਤ ਧੰਨਵਾਦ ਤੇ ਸ਼ੁਭ ਕਾਮਨਾਵਾਂ, ਲੱਗੇ ਰਹੋ, ਡਟੇ ਰਹੋ, ਤੇ ਲੋਕਾਂ ਦੀ ਜ਼ਿੰਦਗੀਆਂ ਵਧੀਆ ਬਣਾਦੇ ਰਹੋ। ਸ਼ੁਕਰੀਆ ਡਾਕਟਰ ਸਾਹਿਬ,
ਬਹੁਤ ਮਿਹਰਬਾਨੀ ਤੁਹਾਡੀ, ਥੈਂਕ ਯੂ ਵੈਰੀ ਮਚ।
ਥੈਂਕ ਯੂ। ਸੋ ਅਮਰੀਕ ਭਾਜੀ, ਵਧੀਆ, ਮਤਲਬ ਕਾਫੀ ਇੰਟੈਲੀਜੈਂਟ ਗੱਲਬਾਤ ਆਪਾਂ ਸੁਣੀ ਆ ਡਾਕਟਰ
ਸਾਹਿਬ। ਵਧੀਆ ਗੱਲ ਸੀ।
ਦੇਖੋ ਤੋ ਕੁਛ ਨੈਗੇਟਿਵ ਈਮੇਲਸ ਵੀ ਸਾਨੂੰ ਕੁਐਸਚਨ ਪੁੱਛਣ ਨੂੰ ਆਏ ਨੇ, ਪਰ ਆਪਾਂ ਆਏ ਤੇ ਆਪਣੇ ਪਾਲਾ ਬੈਂਸ ਉਹਨਾਂ ਨੇ ਵੀ ਕਿਹਾ ਸੀ, ਅਮਰੀਕ ਭਾਜੀ ਮੋਦੀ ਨੇ ਵੋਟਾਂ ਦਾ ਇੱਕ ਹਫ਼ਤਾ ਤੇ 2 ਦਿਨ ਪਹਿਲਾਂ ਇੱਕ ਹਫ਼ਤਾ ਦੇ ਦੋ ਦਿਨ ਪਹਿਲਾਂ ਲੋਕਾਂ ਦੇ ਖਾਤਿਆਂ 'ਚ 2-2 ਹਜ਼ਾਰ ਰੁਪਈਆ ਪਵਾਇਆ ਸੀ ਜੀ। ਚਲੋ ਤੇ ਕੁਛ ਹੋਰ ਮੈਸੇਜ ਵੀ ਆਏ ਸੀ, ਨਰਿੰਦਰ ਸਿੰਘ ਹੁਣੀ ਕਹਿ ਰਹੇ ਨੇ ਬਹੁਤ ਸੋਹਣਾ ਪ੍ਰੋਗਰਾਮ ਚੱਲ ਰਿਹਾ। ਪੁਸ਼ਪ ਡਡਵਾਲ ਜੀ ਹੁਣਾਂ ਨੇ ਵੀ ਮੈਸੇਜ ਭੇਜਿਆ ਸੀ ਤੇ ਦਿੱਲੀ ਦੇ ਵੋਟਰ ਤੇ ਖਾਸ ਕਰ ਪਟੇਲ ਨਗਰ ਦਾ, ਮੈਨੂੰ ਲੱਗਦਾ ਹੈ ਕਿ ਇੱਥੇ ਇਹਨਾਂ ਦੀਆਂ ਗੱਲਾਂ ਨਹੀਂ ਚੱਲਣੀਆਂ ਤੇ ਇਹਨਾਂ ਦਾ ਮੈਸੇਜ ਨਾ ਇੰਗਲਿਸ਼ 'ਚ ਹੋਣ ਕਰਕੇ ਮੈਂ ਲਾਈਵ ਪੜ੍ਹ ਨਹੀਂ ਸਕਿਆ ਤੇ ਹੁਣ ਵੀ ਮੈਨੂੰ ਬੜੀ ਮੁਸ਼ਕਿਲ ਆ ਰਹੀ ਹੈ। ਤੇ ਚਲੋ ਹਰਿੰਦਰ ਸਿੰਘ ਘੁੰਮਣ ਹੁਣੀ ਵੀ ਮੈਸੇਜ ਭੇਜ ਰਹੇ ਨੇ ਤੇ ਸਾਡੇ ਨਾਲ ਹਾਂਜੀ ਦੀਪਜੀਤ ਸਿੰਘ ਵੀ ਜੁੜੇ ਨੇ, ਉਹ ਵੀ ਕਹਿੰਦੇ ਨੇ ਕਿ ਆ ਜਿਹੜੇ ਫੇਸਬੁੱਕ ਤੇ ਫੰਡ ਰੇਜ਼ ਕਰਦੇ ਨੇ, ਇੱਕ ਨੂੰ ਯੂਟਿਊਬ ਤੇ ਪ੍ਰੋਗਰਾਮ ਅਤੀਤ ਦੀ ਪਰਛਾਵੇਂ ਜ਼ਰੂਰ ਦੇਖ ਕੇ ਤੇ ਉਹਨਾਂ ਪਰਿਵਾਰਾਂ ਦੇ ਹੱਥ ਫੇਰਨਾ ਚਾਹੀਦਾ ਜੀ। ਤੇ ਹਾਂਜੀ ਜ਼ਰੂਰ ਆਪਾਂ ਇੱਥੇ ਤੁਸੀਂ ਥੋੜੀ ਹੋਰ ਜਾਣਕਾਰੀ ਸਾਨੂੰ ਦਿਓ। ਸੋ ਅੱਜ ਕੁੱਲ ਮਿਲਾ ਕੇ ਸਮਰੀ ਇਹ ਕਰੀਏ ਕਿ ਪ੍ਰੋਗਰਾਮ ਦੇ ਵਿੱਚ ਇੱਕ ਤਾਂ ਫੇਸਬੁੱਕ ਫੰਡਿੰਗ ਦੀ ਗੱਲ ਕੀਤੀ ਹੈ ਕਿ ਉਹ ਨਹੀਂ ਕਰਨੀ ਚਾਹੀਦੀ, ਇਟਸ ਡਿਸਰਿਸਪੈਕਟ ਕਿ ਜੇ ਹੋਵੇ ਤਾਂ ਲੋੜਵੰਦ ਹੀ ਹੋਵੇ ਤੇ ਉਹਨੂੰ ਫੇਸਬੁੱਕ ਦਾ ਜਿਹੜਾ ਅਦਾਰਾ ਆ ਉਹਨੂੰ ਫੀਡਬੈਕ ਭੇਜੋ ਕਿ ਇਹ ਅਥੈਂਟੀਕੇਟਡ ਹੋਣੀ ਚਾਹੀਦੀ ਹੈ, ਨਾ ਕਿ ਹਰ ਕੋਈ ਬੰਦਾ ਇਹ ਕੰਮ ਕਰੀ ਜਾਵੇ, ਪਤਾ ਹੋਣਾ ਚਾਹੀਦਾ। ਦੂਜੀ ਆਪਾਂ ਡਾਕਟਰ ਸਾਹਿਬ ਨਾਲ ਗੱਲ ਕੀਤੀ, ਡਾਕਟਰ ਕੇ ਬੀ ਸਿੰਘ ਹੋਣਾ ਨਾਲ, ਦਿੱਲੀ ਦੀ ਪੋਲੀਟੀਕਲ ਪੋਜੀਸ਼ਨ ਬਾਰੇ, ਉੱਥੇ ਦੀਆਂ ਉਪਲਬਧੀਆਂ ਬਾਰੇ ਤੇ ਨਾਲ ਮੈਂਟਲ ਹੈਲਥ ਇਸ਼ੂ, ਜਿਹੜਾ ਅਰਬਨ ਮੈਂਟਲ ਹੈਲਥ ਹੈ ਉਹਦੇ ਬਾਰੇ ਗੱਲ ਕੀਤੀ, ਅਮਰੀਕ ਭਾਜੀ ਦੇ ਬੁਲਟਾਂ ਦੀ ਗੱਲ ਕੀਤੀ, ਮੋਟਰਸਾਈਕਲਾਂ ਦੀ ਗੱਲ ਕੀਤੀ। ਸੋ ਅਮਰੀਕ ਜੀ ਅੱਜ ਕੁੱਲ ਮਿਲਾ ਕੇ ਪ੍ਰੋਗਰਾਮ ਚ ਆਪਾਂ ਕੁਛ ਸਿੱਖਿਆ ਫਿਰ ਨਵੀਂ ਗੱਲ, ਖਾਸ ਕਰਕੇ ਮੈਂਟਲ ਇਸ਼ੂ ਜਿਹੜੇ ਸ਼ਹਿਰਾਂ ਦੇ ਹਨਾ।
ਹਾਂਜੀ ਹਾਂਜੀ, ਮੈਂਟਲ ਇਸ਼ੂ ਵਧੀਆ ਗੱਲ ਉਹਨਾਂ ਨੇ ਕਹੀ ਆ ਤੇ ਇਹਦੇ ਬਾਰੇ ਹੋਰ ਵੀ ਗੱਲ ਹੋਣੀ ਚਾਹੀਦੀ, ਕਾਫੀ ਡੀਪ ਹੋਣੀ ਚਾਹੀਦੀ, ਕਿਉਂਕਿ ਮੈਂਟਲ ਇਸ਼ੂ ਜਿਹੜਾ ਅੱਜ ਕੱਲ ਸਮਾਜ ਦੇ ਵਿੱਚ ਇਹ ਇੱਕ ਬਹੁਤ ਵੱਡਾ ਇਸ਼ੂ ਬਣ ਰਿਹਾ ਆ, ਕਿਉਂਕਿ ਖਾਸ ਤੌਰ ਤੇ ਤੁਸੀਂ ਕਹਿੰਦੇ ਆ ਕਿ ਅਰਬਨ ਏਰੀਆਜ਼ ਦੇ ਵਿੱਚ ਮੈਂਟਲ ਸਟ੍ਰੈਸ ਆ, ਮੇਰੇ ਖਿਆਲ ਦੇ ਪਿੰਡਾਂ ਵਿੱਚ ਵੀ ਬਹੁਤ ਜ਼ਿਆਦਾ ਮੈਂਟਲ ਸਟ੍ਰੈਸ ਆ, ਕਿ ਉਹ ਅਰਬਨ ਏਰੀਆ ਨੂੰ ਜਾ ਰਹਾ ਹੈ ਇਸ ਕਰਕੇ ਉਹਨਾਂ ਨੂੰ ਮੈਂਟਲ ਸਟ੍ਰੈਸ ਹੋ ਜਾਂਦਾ,
ਉਹਨਾਂ ਨੂੰ ਸ਼ਹਿਰ ਨਾ ਜਾਣ ਕਰਕੇ ਸਟ੍ਰੈਸ ਹੋ ਜਾਂਦੀ,
ਜਾਣ ਕਰਕੇ ਮੈਂਟਲੀ ਸਟ੍ਰੈਸ ਹੋ ਜਾਂਦਾ। ਤੇ ਟੋਨੀ ਬਾਰੇ ਤਾਂ ਚਲੋ ਅੱਜ ਗੱਲ ਨਹੀਂ ਹੋਈ, ਨਾ ਰਿਚੀ ਬਾਰੇ ਹੋਈ,
ਟੋਨੀ ਸ਼ਹਿਰ ਟੋਨੀ ਲੰਡਨ ਰਹਿੰਦਾ ਅੱਜ ਕੱਲ, ਤਾਂ ਉਹਨੂੰ ਵੀ ਅਰਬਨ ਸਟ੍ਰੈਸ
ਹੋ ਜਾਂਦਾ। ਮੈਨੂੰ ਗੱਲ ਤਾਂ ਪਿਛਲੇ ਮੈਂ ਟੋਨੀ ਨਾਲ ਮੇਰੀ ਗੱਲ ਤਾਂ ਪਿੱਛੇ ਹੋਈ ਸੀ, ਇਸ ਹਫਤੇ ਗੱਲ ਹੋਈ ਸੀ, ਹੁਣ ਟਾਈਮ ਹੈ ਨੀ ਸੁਣਾਉਣ ਦਾ, ਨਹੀਂ ਤਾਂ ਮੈਂ ਇੱਕ ਅੱਧੀ ਗੱਲ ਸੁਣਾ ਦਿੰਦਾ ਉਹਨਾਂ ਦੀ।
ਅੱਛਾ,
ਤੇ ਜੇ ਤੁਸੀਂ ਇਜਾਜ਼ਤ ਦਿਓ ਤਾਂ ਸੁਣਾਈ
ਦਿੰਦੇ। ਨਹੀਂ ਨਹੀਂ, ਹੁਣ ਅਗਲੇ ਹਫਤੇ ਉਹ ਸੁਣਾਇਓ ਗੱਲ,
ਕਿਉਂਕਿ ਚਲੋ ਅਗਲੇ
ਹਫਤੇ ਟਾਈਮ ਜਿਹੜਾ ਮਾਹੌਲ ਜਿਹਾ ਫਿਰ ਠੀਕ ਰੱਖਣਾ ਪੈਂਦਾ ਨਾ ਮੇਰੇ। ਸੋ ਅਮਰੀਕ ਭਾਜੀ, ਪੋਡਕਾਸਟ ਦੇ ਵਿੱਚ ਆਪਾਂ ਪ੍ਰੋਗਰਾਮ ਸੁਣ ਸਕਦੇ ਹਾਂ ਸਾਰੇ, ਤੇ ਤੁਸੀਂ ਵੀ ਸ਼ੇਅਰ ਕਰਦਿਆ ਕਰੋ ਆਪਣੇ ਟੋਨੀ ਨਾਲ ਤੇ ਰਿੱਕੀ ਨੂੰ ਜ਼ਰੂਰ ਭੇਜਿਆ ਕਰੋ ਪ੍ਰੋਗਰਾਮ, ਹਨਾ ਫਿਰ ਗੁੱਡ ਹੀ ਹੋ ਜਾਂਦਾ।
ਰਿੱਕੀ ਦਾ ਸੁਣਦਾ ਤਾਂ ਸਾਡਾ ਰੈਗੂਲਰ ਲਿਸਨਰ ਬਣ ਗਿਆ ਹੁਣ ਉਹ।
ਅੱਛਾ, ਅੱਧੀ ਰਾਤ ਨੂੰ
ਸਾਡਾ ਰੈਗੂਲਰ ਲਿਸਨਰ ਆ, ਉਹ ਸਾਡਾ ਪ੍ਰੋਗਰਾਮ ਸੁਣਦਾ ਆ, ਪਰ ਪ੍ਰੋਬਲਮ ਉਹਨੂੰ ਇੱਕੋ ਹੀ ਆ ਵੀ ਅੰਡਰਸਟੈਂਡ ਸਮਝ ਨਹੀਂ ਆਉਂਦੀ, ਫਿਰ ਮੈਂ ਫਿਰ ਬਾਤ ਸਮਝਾਉਂਦਾ।
ਉਹ ਅੰਡਰਸਟੈਂਡ ਕਰਦਾ ਪਰ ਸਮਝ ਨਹੀਂ ਆਉਂਦੀ,
ਸਮਝ ਨਹੀਂ ਆਉਂਦੀ ਉਹਨੂੰ ਪੰਜਾਬੀ ਚ। ਉੱਦਾਂ ਕਹਿੰਦਾ ਮੈਂ ਪੰਜਾਬੀ ਦਾ ਟੀਚਰ ਬਣਨਾ, ਕਹਿੰਦਾ ਵੱਡਾ ਹੋ ਕੇ ਪੰਜਾਬ ਜਾਣਾ, ਉੱਥੇ ਜਾ ਕੇ ਟੀਚਰ
ਬਣਨਾ, ਤਾਂ ਹੀ ਪੰਜਾਬੀ ਦਾ ਪ੍ਰੋਗਰਾਮ ਸੁਣਦਾ। ਉੱਥੇ ਵੀ ਉੱਥੇ ਪ੍ਰੋਬਲਮ ਹੋਰ ਆ ਜਾਣੀ ਆ, ਉੱਥੇ ਜਿਹੜੇ ਪੰਜਾਬੀ ਦੇ ਨਿਆਣੇ ਹੋਣੇ ਆ ਅੱਤ ਕਰਾਉਂਦੇ, ਉਹਨਾਂ ਨੂੰ ਸਮਝ ਆ ਜਾਇਆ ਕਰਨੀ, ਉਹਨੇ ਅੰਡਰਸਟੈਂਡ ਨਹੀਂ ਕਰਿਆ ਕਰਨਾ,
ਅੰਡਰਸਟੈਂਡ ਨਹੀਂ ਕਰਿਆ ਕਰਨਾ ਉਹਨੂੰ।
ਠੀਕ
ਹੈ, ਇਹ ਵੀ ਗੱਲ ਹੋ ਸਕਦੀ,
ਇਹ ਵੀ ਗੱਲ। ਚਲੋ ਠੀਕ ਹੈ ਭਾਜੀ, ਮਿਲਦੇ ਆ ਫਿਰ, ਥੈਂਕ ਯੂ।
ਅੱਛਾ ਅੱਛਾ ਅਮਨਦੀਪ, ਸਤਿ ਸ੍ਰੀ ਅਕਾਲ, ਨਮਸਕਾਰ, ਅਦਾਬ, ਤੇ ਆਸ ਕਰਦੇ ਹਾਂ ਕਿ ਸਾਡੇ ਸਰੋਤਿਆਂ ਦਾ ਦਿਨ ਬਹੁਤ ਵਧੀਆ ਲੰਘੂਗਾ ਅਤੇ ਅਗਲੇ ਸੁਨੇਹੇ ਬਾਅਦ ਤੁਹਾਡੇ ਫੇਰ ਰੂਬਰੂ ਹੋਵਾਂਗੇ।
ਸਤਿ ਸ੍ਰੀ ਅਕਾਲ ਜੀ। ਸੋ ਦੋਸਤੋ, ਮੈਂ ਵੀ ਲੈਣਾ ਇਜਾਜ਼ਤ, ਤੇ ਚਾਲ ਸਾਹਿਬ ਤੁਹਾਡਾ ਗੀਤ ਆ ਰਿਹਾ, ਤੇ ਸਾਰੇ ਸਰੋਤਿਆਂ ਦਾ ਧੰਨਵਾਦ ਜਿਹੜੇ ਦੇਸ਼ ਵਿਦੇਸ਼ ਤੋਂ ਸਾਨੂੰ ਸੁਣਦੇ ਨੇ, ਸਾਡੇ ਨਾਲ ਸਾਂਝਾ ਪਾਉਂਦੇ ਨੇ, ਗੱਲਾਂ ਬਾਤਾਂ ਕਰਦੇ ਨੇ, ਦਿਲ ਦੀਆਂ ਗੱਲਾਂ ਸਾਂਝੀਆਂ ਕਰਦੇ ਨੇ। ਤੇ ਜਾਂਦੇ ਜਾਂਦੇ ਮੈਂ ਬਹੁਤ ਹੀ ਖੂਬਸੂਰਤ ਗੀਤ ਇੱਕ ਪੰਮੇ ਦੁੰਮੇਵਾਲ ਦਾ ਸੁਣਾਉਣ ਜਾ ਰਿਹਾ, ਤੇ ਕੱਲ ਨੂੰ ਫੇਰ ਆਪਾਂ ਪ੍ਰੋਗਰਾਮ ਚ ਸ਼ਾਮਲ ਹੋਵਾਂਗੇ। ਮਿੰਟੂ ਬਰਾੜ ਆਣਗੇ, ਕੱਲ ਨੂੰ ਗੁਰਪ੍ਰੀਤ ਗਿੱਲ ਆਣਗੇ, ਤੇ ਆਪਾਂ ਇੱਕ ਫਿਲਮ ਦਾ ਰਿਵਿਊ ਕਰਨਾ ਜਿਹੜਾ ਪਿਛਲੇ ਹਫਤੇ ਨਹੀਂ ਹੋ ਪਾਇਆ ਸੀ। ਸੋ ਮਿਲਦੇ ਹਾਂ ਜੀ ਕੱਲ ਵਾਲੇ ਪ੍ਰੋਗਰਾਮ ਦੇ ਵਿੱਚ, ਰੱਬ ਰਾਖਾ।
ਸੱਚ ਨੱਚਦਾ ਕੁਲੀ ਤੇ ਲਾ ਕੇ ਸੰਗ ਵੇਖਿਆ, ਸੱਚ ਨੱਚਦਾ ਕੁਲੀ ਤੇ ਲਾ ਕੇ ਸੰਗ ਵੇਖਿਆ, ਸੁਣੋ ਦੁਨੀਆ ਦਾ ਕਿਹੜਾ ਕਿਹੜਾ ਰੰਗ ਵੇਖਿਆ, ਸੁਣੋ ਦੁਨੀਆ ਦਾ ਕਿਹੜਾ ਕਿਹੜਾ ਰੰਗ ਵੇਖਿਆ, ਗੋਤੇ ਇਸ਼ਕ ਚ ਖਾਂਦੀ ਵੇਖੀ ਸਾਧਾ ਦੀ ਫਕੀਰੀ, ਚੁੱਕੀ ਫਿਰੇ ਅਸਮਾਨ ਸੱਚੀ ਸਿਰ ਤੇ ਟਿੱਟੀ, ਵਟਾ ਕੇ ਬੇੜੀ ਅੱਧ ਵਿੱਚ ਡੋਬੀ ਸੌ ਉਮਰਾਂ ਦੀ ਖਾ ਕੇ ਜਿਹੜਾ ਰਾਤੀ ਸੀ ਅਮੀਰ ਜਿਹੜਾ ਰਾਤੀ ਸੀ ਅਮੀਰ ਸੁਭਾ ਨੰਗ ਵੇਖਿਆ ਸੁਣੋ ਦੁਨੀਆ ਦਾ ਕਿਹੜਾ ਕਿਹੜਾ ਰੰਗ ਵੇਖਿਆ ਉਹ ਦੁਨੀਆ ਦਾ ਕਿਹੜਾ ਕਿਹੜਾ ਰੰਗ ਵੇਖਿਆ ਖਾਂਦੇ ਵੇਖੇ ਇੱਥੇ ਸਿਰਾਂ ਵਾਲੇ ਤਾਜ ਬੰਦੇ ਸੀਗੇ ਕਈ ਸਿਆਣੇ ਲੈ ਗਏ ਕੈਸ਼ ਵਿੱਚ ਦਾਜ ਘਰਾਂ ਖੁੱਲਿਆਂ ਦਾ ਬੂਹਾ ਅਸਾਂ ਤੰਗ ਵੇਖਿਆ ਸੁਣੋ ਦੁਨੀਆ ਦਾ ਕਿਹੜਾ ਕਿਹੜਾ ਰੰਗ ਵੇਖਿਆ ਉਹ ਦੁਨੀਆ ਦਾ ਕਿਹੜਾ ਕਿਹੜਾ ਰੰਗ ਵੇਖਿਆ ਲੋਕੀ ਬੁਰਾ ਭਲਾ ਤੈਨੂੰ ਵੀ ਤਾਂ ਆਖਦੇ ਅਸ਼ੋਕ ਕਿਤੇ ਬੈਠ ਕੇ ਵਿਚਾਰੀ ਇਹਨੂੰ ਛੱਡ ਦੇ ਦੇ ਲੋ ਸੁਣੀ ਉੱਚਿਆਂ ਚ ਬਾਰਿਆਂ ਨੇ ਉੱਚਿਆਂ ਦੀ ਗੱਲ ਔਰ ਤਕੜੇ ਹੀ ਲਾਉਂਦੇ ਆਏ ਮਾੜਿਆਂ ਦੀ ਖੱਲ ਪੌਰੇ ਤਕੜੇ ਹੀ ਲਾਉਂਦੇ ਆਏ ਮਾੜਿਆਂ ਦੀ ਖੱਲ ਪਰ ਸੋਨੇ ਨੂੰ ਨਾ ਸੋਨੇ ਨੂੰ ਨਾ ਪੰਮੇ ਸੋਨੇ ਨੂੰ ਨਾ ਲੱਗਦਾ ਮੈਂ ਜੰਗ ਵੇਖਿਆ ਸੁਣੋ ਦੁਨੀਆ ਦਾ ਕਿਹੜਾ ਕਿਹੜਾ ਰੰਗ ਵੇਖਿਆ ਉਹ ਦੁਨੀਆ ਦਾ ਕਿਹੜਾ ਕਿਹੜਾ ਰੰਗ ਵੇਖਿਆ